ਜਾਉ ਤੋ ਪ੍ਰੇਮ ਖੇਲਨ ਕਾ ਚਾਉ ਸਿਰ ਧਰ ਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਤਰੀਜੈ ਸਿਰ ਦੀਜੈ ਕਾਣ ਨਾ ਕੀਜੈ ਸਤਿਗੁਰੂ ਸਾਹਿਬਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਸਤ ਸੰਗਤ ਜੀ ਆਪ ਵਡਭਾਗੇ ਹੋ ਸਤਿਗੁਰੂ ਸਾਹਿਬਾਂ ਦੀ ਹਾਜ਼ਰੀ ਭਰ ਕੇ ਆਪਣਾ ਜਨਮ ਸਫਲਾ ਕਰ ਰਹੇ ਹੋ ਭਾਈ ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਮਹਾਨ ਬਖਸ਼ਿਸ਼ ਕਿਰਪਾ ਕੀਤੀ ਹੈ। ਹਫ਼ਤਾਵਾਰੀ ਸੁੰਦਰ ਦੀਵਾਨ ਸਜ ਰਹੇ ਹਨ। ਸਜੇ ਹੋਏ ਦੀਵਾਨਾਂ ਵਿੱਚ ਆਪ ਜੀ ਨੇ ਸੁਖਮਨੀ ਸਾਹਿਬ ਦੇ ਪਾਠ ਸ਼ਰਵਣ ਕੀਤੇ ਉਪਰੰਤ ਬੱਚੀਆਂ ਨੇ ਕੀਰਤਨ ਕੀਤਾ ਹੈ, ਆਪਾਂ ਸ਼ਰਵਣ ਕੀਤਾ ਹੈ ਭਾਈ। ਉਪਰੰਤ ਦਾਸ ਨੂੰ ਹੁਕਮ ਹੋਇਆ ਆਪ ਜੀ ਨਾਲ ਕੁਝ ਵਿਚਾਰ ਸਾਂਝੇ ਕਰਨ ਦਾ, ਕਿਉਂਕਿ ਅੱਜ ਆਪਾਂ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਮਨਾ ਰਹੇ ਹਾਂ। ਉਹ ਸੂਰਮਾ ਯੋਧਾ ਬਲੀ ਜਿਹੜਾ ਅਨੋਖਾ ਹੀ ਸ਼ਹੀਦ ਹੈ। ਜੇ ਗੁਰੂ ਕਲਗੀਧਰ ਪਿਤਾ ਨੇ ਬਚਨ ਕੀਤਾ ਹੈ, ਜਬਲਾ ਖਾਲਸਾ ਰਹੇ ਨਿਆਰਾ ਤਬਲਾ ਤੇਜ ਦਿਓ ਮੈਂ ਸਾਰਾ, ਜਾਵੇ ਗਹਿ ਵਿਪਰਨ ਕੀ ਰੀਤ ਮੈਂ ਨਾ ਕਰੂੰ ਇਨਕੀ ਪ੍ਰਤੀਤ। ਨਿਆਰਾ ਖਾਲਸਾ ਪੰਥ ਸਾਜਿਆ, ਨਿਆਰੀਆਂ ਕੁਰਬਾਨੀਆਂ ਕੀਤੀਆਂ। ਉਹ ਵਿਚਾਰ ਕਰੀਏ ਉਸ ਤੋਂ ਪਹਿਲਾਂ ਸਾਰੀ ਸੰਗਤ ਗੱਜ ਵੱਜ ਕੇ ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਹੜੇ ਸੂਰਮੇ ਹੁੰਦੇ ਹਨ ਸਾਧ ਸੰਗਤ, ਸਤਿਗੁਰੂ ਦੀ ਰਹਿਮਤ ਹੁੰਦੀ ਹੈ ਉਹਨਾਂ ਦੇ ਉੱਤੇ। ਬਾਬਾ ਦੀਪ ਸਿੰਘ ਜੀ ਦਾ ਜਨਮ 1682 ਈਸਵੀ ਨੂੰ ਤੋ ਸਾਧ ਸੰਗਤ ਜੀ ਪਹੂ ਪਿੰਡ ਦੇ ਵਿੱਚ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਹੋਇਆ। ਮਾਤਾ ਪਿਤਾ ਦੇ ਸਾਧ ਸੰਗਤ ਜੀ ਦੋ ਭਰਾ ਸਨ ਬਾਬਾ ਜੀ ਤੇ ਮਾਤਾ ਪਿਤਾ ਜਿਹੜੇ ਸਨ ਬਾਬਾ ਜੀ ਦੇ ਦਸਵੇਂ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਸੇਵਾ ਕਰਿਆ ਕਰਦੇ। ਜਦੋਂ 10-12 ਸਾਲ ਦੇ ਹੋਏ, ਬਾਬਾ ਜੀ ਨੂੰ ਬਾਬਾ ਦੀਪ ਸਿੰਘ ਜੀ ਨੂੰ ਲੈ ਕੇ ਗਏ ਗੁਰੂ ਦਸਵੇਂ ਪਾਤਸ਼ਾਹ ਦੇ ਕੋਲ। ਤੋ ਸਾਧ ਸੰਗਤ ਜੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ 'ਚ ਨਮਸਕਾਰ ਕੀਤੀ ਹੈ। ਗੁਰੂ ਸਾਹਿਬ ਨੇ ਵੇਖਿਆ ਕਿ ਜਿਹੜਾ ਬਾਲਕ ਹੈ ਬੜੀ ਤੀਖਣ ਬੁੱਧੀ ਵਾਲਾ ਹੈ। ਗੁਰੂ ਸਾਹਿਬ ਜੀ ਨੇ ਉਹਨਾਂ ਨੂੰ ਅਨੰਦਪੁਰ ਸਾਹਿਬ ਵਿੱਚ ਹੀ ਰੱਖ ਲਿਆ ਤੇ ਇਹ ਕਿਹਾ ਕਿ ਇਹਨਾਂ ਨੂੰ ਅਸੀਂ ਆਪ ਪੜ੍ਹਾਉਣਾ। ਸਾਰੀ ਪੜ੍ਹਾਈ ਬਾਬਾ ਦੀਪ ਸਿੰਘ ਨੂੰ ਦਸਵੇਂ ਪਾਤਸ਼ਾਹ ਨੇ ਕਿਰਪਾ ਕਰਕੇ ਸੰਸਕ੍ਰਿਤ ਪੜ੍ਹਾਈ ਹੈ, ਸਾਰੀ ਬ੍ਰਿਜ ਭਾਸ਼ਾ, ਪੰਜਾਬੀ ਗੁਰਮੁਖੀ, ਇਹ ਸਾਰੇ ਅਨੰਦਪੁਰ ਸਾਹਿਬ ਰਹਿ ਕੇ ਬਾਬਾ ਦੀਪ ਸਿੰਘ ਜੀ ਪੜ੍ਹੇ ਹਨ। ਬੜੇ ਤਕੜੇ ਵਿਦਵਾਨ ਸਨ, ਅਰਬੀ ਦੇ ਵੀ, ਫਾਰਸੀ ਦੇ ਵੀ, ਸਾਰਾ ਕੁਝ ਪੜ੍ਹ ਕੇ। ਇਸੇ ਤਰ੍ਹਾਂ ਸਾਧ ਸੰਗਤ ਜੀ ਅੰਮ੍ਰਿਤ ਗੁਰੂ ਕਲਗੀਧਰ ਪਿਤਾ ਦੇ ਘਰ ਕਮਲਾਂ ਤੋਂ ਛਕਿਆ ਹੈ ਉਸ ਵਕਤ ਤੇ। ਬਾਬਾ ਦੀਪ ਸਿੰਘ ਜੀ ਜਦੋਂ ਇਸ ਤਰ੍ਹਾਂ ਸਾਧ ਸੰਗਤ ਜੀ ਅਨੰਦਪੁਰ ਸਾਹਿਬ ਦੇ ਘੇਰੇ ਪੈਣ ਤੋਂ ਪਹਿਲਾਂ ਜਿਹੜੇ ਯੁੱਧ ਹੋਏ ਹਨ ਉਹਨਾਂ ਦੇ ਵਿੱਚ ਤਾਂ ਸਾਧ ਸੰਗਤ ਸਤਿਗੁਰੂ ਦੇ ਉਹ ਆਪ ਖੁਦ ਪੜ੍ਹਿਆ ਕਰਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਲ ਹੋ ਕੇ ਇਹ ਜਿਹੜਾ ਲੜਾਈਆਂ ਦੇ ਵਿੱਚ ਵੀ ਕੁਝ ਹਿੱਸਾ ਲਿਆ ਹੈ, ਗਤਕਾ ਵੀ ਸਿਖਾਇਆ। ਗੁਰੂ ਸਾਹਿਬ ਜੀ ਨੇ ਸ਼ਸਤਰ ਵਿਦਿਆ ਸਾਰੀ ਬਾਬਾ ਜੀ ਨੂੰ ਸ਼ੁਕਰ ਸਿਖਾਈ ਹੈ, ਜਿਹਨੇ ਸਿੰਘ ਉੱਥੇ ਲਿਆ ਕਰਦੇ ਸਨ ਸ਼ਸਤਰ ਵਿਦਿਆ। ਤੇ ਬਾਬਾ ਜੀ ਨੂੰ ਜਦੋਂ ਅਨੰਦਪੁਰ ਸਾਹਿਬ ਦੇ ਘੇਰੇ ਪੈਣ ਤੋਂ ਪਹਿਲਾਂ ਉਹਨਾਂ ਦੇ ਮਾਂ ਪਿਓ ਇਹ ਕਹਿ ਕੇ ਲੈ ਆਏ ਕਿ ਬਾ ਮਹਾਰਾਜ ਜੀ ਇਹਦਾ ਅਸੀਂ, ਸਾਡੇ ਪੁੱਤਰ 25 ਸਾਲ ਦਾ ਹੋ ਗਿਆ ਹੈ, ਇਹਦਾ ਅਸੀਂ ਵਿਆਹ ਕਰਨਾ। ਤੋ ਸਾਧ ਸੰਗਤ ਵਿਆਹ ਕਰਨ ਵਾਸਤੇ ਲੈ ਕੇ ਆਏ ਸਨ ਪਿੰਡ। ਇਸ ਕਰਕੇ ਉਹਦੇ ਤੋਂ ਬਾਅਦ ਫਿਰ ਐਸੀ ਹਾਲਾਤ ਹੋ ਗਏ ਜਿਨ੍ਹਾਂ ਹਾਲਾਤਾਂ ਦੇ ਵਿੱਚ ਸਾਧ ਸੰਗਤ ਜੀ ਬਾਬਾ ਜੀ ਪਿੰਡ ਹੀ ਰਹਿ ਗਏ ਤੇ ਪਿੰਡ ਰਹਿ ਕੇ ਉਹਨਾਂ ਨੇ ਕਿਹਾ ਮੈਂ ਸ਼ਾਦੀ ਨਹੀਂ ਕਰਾਉਣੀ, ਬਚਨ ਨਹੀਂ ਉਹਨਾਂ ਨੇ ਆਖਿਆ ਨਹੀਂ ਕਰਾਉਣੀ ਸ਼ਾਦੀ, ਕਰਵਾਈ ਨਹੀਂ ਹੈ। ਵੇਖਣ ਵਾਸਤੇ ਬੜੇ ਜਾਂਦੇ ਰਹੇ ਆਉਂਦੇ ਰਹੇ ਰਹੋ ਵਿਚਾਰ ਉਹਨਾਂ ਦੇ ਜੀਵਨ ਦੇ ਬਾਰੇ। ਤੋ ਇਸ ਤਰ੍ਹਾਂ ਸਾਧ ਸੰਗਤ ਜੀ ਬਾਬਾ ਜੀ ਪਿੰਡ ਹੀ ਹੋਣ ਕਰਕੇ ਫਿਰ ਉਧਰੋਂ ਦਸਵੇਂ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਜਦੋਂ ਦਮਦਮੇ ਸਾਹਿਬ ਵਿੱਚ ਆਪ ਜੀ ਸੱਚੇ ਪਾਤਸ਼ਾਹ ਰਹਿ ਰਹੇ ਹਨ, ਕਮਰ ਕੱਸਾ ਖੋਲਿਆ ਹੈ, ਕਮਰ ਕੱਸਾ ਖੋਲ ਕੇ ਉੱਥੇ ਦਮ ਲਿਆ, ਨਾਮ ਦਮਦਮਾ ਰੱਖਿਆ, ਤਖ਼ਤ ਰਚਿਆ ਗੁਰੂ ਸਾਹਿਬ ਦਸਵੇਂ ਪਾਤਸ਼ਾਹ ਨੇ, ਉੱਥੋਂ ਸਾਧ ਸੰਗਤ ਮੋਰ ਸ਼ਾਹੀ ਬਣਾਈ ਹੈ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ, ਜਿਹੜੇ ਹੁਕਮਨਾਮੇ ਸੰਗਤਾਂ ਨੂੰ ਭੇਜਿਆ ਕਰਦੇ ਦਮਦਮੇ ਸਾਹਿਬ ਤੋਂ ਭੇਜਿਆ ਕਰਦੇ। ਫਿਰ ਇੱਕ ਸਿੰਘ ਨੂੰ ਭੇਜਿਆ ਜਾਓ ਜਾ ਕੇ ਭਾਈ ਦੀਪ ਸਿੰਘ ਨੂੰ ਲੈ ਕੇ ਆਓ। ਇਧਰੋਂ ਭਾਈ ਮਨੀ ਸਿੰਘ ਵੀ ਮਾਤਾਵਾਂ ਨੂੰ ਲੈ ਕੇ ਨਾਲ ਦਿੱਲੀਓਂ ਆ ਗਏ ਹਨ, ਕਿਉਂਕਿ ਜਦੋਂ ਅਨੰਦਪੁਰ ਸਾਹਿਬ ਤੋਂ ਨਿਕਲੇ ਭਾਈ ਮਨੀ ਸਿੰਘ ਦੀ ਡਿਊਟੀ ਲਾਈ ਸੀ ਕਿ ਤੁਸੀਂ ਇਹਨਾਂ ਨੂੰ ਦਿੱਲੀ ਲੈ ਜਾਓ ਪਰਿਵਾਰ ਨੂੰ। ਦੋਵੇਂ ਮਹਿਲ ਮਾਤਾ ਸਾਹਿਬ ਕੌਰ ਜੀ ਤੇ ਮਾਤਾ ਸੁੰਦਰ ਕੌਰ ਜੀ ਸਾਧ ਸੰਗਤ ਜੀ ਉਹ ਉਸ ਵਕਤ ਦਿੱਲੀ ਨੂੰ ਰਵਾਨਾ ਹੋਏ ਤੇ ਭਾਈ ਮਨੀ ਸਿੰਘ ਨਾਲ ਹੋਰ ਸਿੰਘ ਲੈ ਕੇ ਇਹ ਦਿੱਲੀ ਚਲੇ ਗਏ। ਉਹਦੇ ਤੋਂ ਬਾਅਦ ਜਦੋਂ ਪਤਾ ਲੱਗਾ ਅਨੰਦਪੁਰ ਸਾਹਿਬ ਤੋਂ ਬਾਅਦ ਜਦੋਂ ਚਮਕੌਰ ਦਾ ਯੁੱਧ ਹੋਇਆ, ਦਸਮ ਪਾਤਸ਼ਾਹ ਜੀ ਉੱਥੋਂ ਨਿਕਲੇ ਹਨ, ਉਸ ਤੋਂ ਬਾਅਦ ਸਤਿਗੁਰ ਸੱਚੇ ਪਾਤਸ਼ਾਹ ਦਾ ਜਦੋਂ ਪਤਾ ਲੱਗਾ ਹੈ ਕਿ ਦਮਦਮੇ ਸਾਹਿਬਾਨ ਉਦੋਂ ਮਾਤਾਵਾਂ ਦੋਵੇਂ ਆਈਆਂ, ਦੋਵਾਂ ਮਾਤਾਵਾਂ ਨੇ ਆਣ ਕੇ ਸਾਧ ਸੰਗਤ ਦਸਮ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ, ਸਤਿਗੁਰੂ ਪਤੀ ਜੀ ਸਾਹਿਬਜ਼ਾਦੇ ਨਜ਼ਰੀ ਨਹੀਂ ਆਉਂਦੇ, ਤਾਂ ਉਸ ਵਕਤ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਬਚਨ ਕਿਹਾ ਕਿ ਇਹਨੂੰ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁੱਤ ਚਾਰ ਚਾਰ ਹੋਏ ਤੋਂ ਕਿਹਾ ਪਿਆ ਜੀਵਤ ਕਈ ਹਜ਼ਾਰ ਸਾਡੇ ਹੱਥ ਕਰਕੇ ਕਿਹਾ ਸੀ ਦਸਮ ਪਾਤਸ਼ਾਹ ਜੀ ਨੇ। ਸੋ ਮੇਰਾ ਕਹਿਣ ਦਾ ਭਾਵ ਹੈ ਨਾਲੋਂ ਨਾਲ ਇੱਕ ਵਿਚਾਰ ਇਤਿਹਾਸ ਦੀ ਕਰੀ ਜਾਣੀ, ਨਾਲੋਂ ਨਾਲ ਆਪਣੇ ਅੰਦਰ ਵੀ ਝਾਤੀ ਮਾਰੀ ਜਾਣੀ ਵੀ ਗੁਰੂ ਪਿਤਾ ਜੀ ਨੇ ਸਾਡੇ ਤੇ ਕਿੰਨੇ ਕੁ ਉਪਕਾਰ ਕੀਤੇ ਆ, ਅਸੀਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਸਿੰਘ ਕਿਸ ਤਰ੍ਹਾਂ ਬਣ ਰਹੇ ਹਾਂ, ਕਿੱਦਾਂ ਦਾ ਸਾਡਾ ਸੁਭਾਅ ਹੈ, ਅਸੀਂ ਗੁਰੂ ਦੇ ਖਾਲਸੇ ਬਣਦੇ ਹਾਂ ਕਿ ਨਹੀਂ, ਜਿੰਨੀ ਕੁਰਬਾਨੀ ਉਹਨਾਂ ਨੇ ਕੀਤੀ ਹੈ ਉਹਨੂੰ ਯਾਦ ਕਰਕੇ ਹਿਰਦੇ ਚ ਧਾਰਨਾ ਕਰੋ, ਗੁਰਸਿੱਖੀ ਵਿੱਚ ਪਰਪਕਤਾ ਸਾਹਿਤ ਨਾਲੋਂ ਨਾਲ ਆਪਾਂ ਵਿਚਾਰ ਜਿਹੜੇ ਆਪਣੇ ਪੱਕੇ ਕਰੀ ਜਾਣੇ। ਇਧਰੋਂ ਜਦੋਂ ਦਸਮ ਪਾਤਸ਼ਾਹ ਸੱਚੇ ਪਾਤਸ਼ਾਹ ਜੀ ਨੂੰ ਮਾਤਾਵਾਂ ਨੇ ਇਹ ਗੱਲ ਕਹੀ, ਭਾਈ ਮਨੀ ਸਿੰਘ ਜੀ ਵੀ ਚੱਲ ਕੇ ਆ ਗਏ ਨਾਲ, ਫਿਰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਪਿਆਰੇ ਦਇਆ ਸਿੰਘ ਸਾਧ ਸੰਗਤ ਜੀ ਤੇ ਪਿਆਰੇ ਧਰਮ ਸਿੰਘ ਨੂੰ ਦੀਨੇ ਕਾਂਗੜ ਤੋਂ ਜਫਰਨਾਮਾ ਔਰੰਗਜ਼ੇਬ ਵਾਸਤੇ ਲਿਖ ਕੇ ਭੇਜਿਆ। ਉਹ ਬਹੁਤ ਸਮਾਂ ਹੋ ਗਿਆ, ਤਿੰਨ ਚਾਰ ਪੰਜ ਮਹੀਨੇ ਹੋ ਗਏ, ਉਹ ਨਹੀਂ ਮਿਲਿਆ, ਨਾ ਕਿਸੇ ਨੇ ਮਿਲਣ ਦਿੱਤਾ ਹੈ। ਦਸਮ ਪਾਤਸ਼ਾਹ ਨੇ ਜਿਸ ਤਰ੍ਹਾਂ ਸਾਧ ਸੰਗਤ ਜੀ ਉਹਨੂੰ ਮਿਲੇ ਹਨ, ਮਿਲ ਕੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਜਿੱਦਾਂ ਉਹ ਮੱਕੇ ਵਿੱਚ ਜਾ ਕੇ ਆਪਣੀ ਸੁਰਤੀ ਦੇ ਨਾਲ ਆਪਣੇ ਪ੍ਰਾਣਾਯਾਮ ਨੂੰ ਚਾੜ ਕੇ ਜਾਇਆ ਕਰਦਾ ਸੀ, ਇਤਿਹਾਸ ਵਿੱਚ ਆਉਂਦਾ ਹੈ। ਦਸਮ ਪਾਤਸ਼ਾਹ ਆਪਣੇ ਘੋੜੇ ਤੇ ਸਵਾਰ ਹੋ ਕੇ ਘੁੰਮ ਕੇ ਜਦੋਂ ਮਿਲੇ, ਕਹਿੰਦੇ ਹੁਣ ਦੱਸ ਤੇਰਾ ਕਿੱਥੇ ਹੈ ਭਾਈ, ਕੋਈ ਬਚਾਉਣ ਵਾਲਾ ਤੈਨੂੰ, ਅਸੀਂ ਆਪਣੇ ਸਿੰਘ ਭੇਜੇ ਆ ਤੇਰੇ ਵਾਸਤੇ ਫਿਰ ਫਤਿਹ ਦੀ ਚਿੱਠੀ ਲਿਖ ਕੇ, ਪਰ ਤੂੰ ਲੈ ਨਹੀਂ ਰਿਹਾ, ਹੁਣ ਫਿਰ ਇੱਕ ਕਟਾਰ ਦਿੱਤੀ, ਕਹਿੰਦੇ ਜਾ ਭਾਈ ਜਾ ਕੇ ਤੇ ਉਹਨਾਂ ਸਿੰਘਾਂ ਨੂੰ ਆਪ ਬੁਲਾ। ਪਿਆਰੇ ਦਇਆ ਸਿੰਘ ਨੂੰ, ਪਿਆਰੇ ਧਰਮ ਸਿੰਘ ਨੂੰ ਬੁਲਾਇਆ, ਫਿਰ ਉਹ ਜਫਰਨਾਮਾ ਦਿੱਤਾ, ਜਫਰਨਾਮਾ ਪੜਿਆ, ਸਰੀਰ ਵਿੱਚ ਰੋਗ ਪੈਦਾ ਹੋ ਗਿਆ, ਲਾਹਤਾਂ ਪਈਆਂ ਉਹਨੂੰ, ਤੇ ਉਹਦੇ ਤੋਂ ਬਾਅਦ ਪਿਆਰੇ ਦਇਆ ਸਿੰਘ ਪਿਆਰੇ ਧਰਮ ਸਿੰਘ ਜੀ ਦਮਦਮੇ ਸਾਹਿਬ ਆ ਗਏ। ਦਮਦਮੇ ਸਾਹਿਬ ਆਣ ਕੇ ਤੋਂ ਸਾਧ ਸੰਗਤ ਜੀ ਪਿਆਰੇ ਦਇਆ ਸਿੰਘ ਨੇ ਦਸਮ ਪਾਤਸ਼ਾਹ ਨੂੰ ਬੇਨਤੀ ਕੀਤੀ ਹੈ ਕਿ ਸਤਿਗੁਰੂ ਪਿਤਾ ਜੀ ਜਿਸ ਤਰ੍ਹਾਂ ਇਹ ਬਚਨ ਥੋੜਾ ਜਿਹਾ ਇੱਥੇ ਆਣ ਕੇ ਰੁਕ ਜਾਂਦੇ, ਪਿੱਛੇ ਅਨੰਦਪੁਰ ਸਾਹਿਬ ਕੀ ਹੋਇਆ, ਗੁਰੂ ਕਲਗੀਧਰ ਪਿਤਾ ਸਤਿਗੁਰੂ ਦਸਮ ਪਾਤਸ਼ਾਹ ਜੀ ਅਨੰਦਪੁਰ ਸਾਹਿਬ ਜਦੋਂ ਸੁੱਖ ਦੇ ਨਾਲ ਆਨੰਦਾਂ ਦੀ ਪੁਰੀ ਦੇ ਵਿੱਚ ਵਸ ਰਹੇ ਸਨ, ਤੇ ਸਾਧ ਸੰਗਤ ਜੀ ਸਿੰਘਾਂ ਦਾ ਜੀਵਨ ਐਸਾ ਸੀ ਕਿ ਇੱਕ ਕਹਾਵਤ ਹੈ ਸਿੰਘਾਂ ਦੇ ਵਿੱਚ, ਬਾਣੀ ਕੰਠ ਤੇ ਪੈਸਾ ਗੰਠ। ਪੈਸਾ ਉਹ ਜਿਹੜਾ ਸਾਡੀ ਜੇਬ ਵਿੱਚ ਹੈ, ਬਾਣੀ ਉਹ ਜਿਹੜੀ ਕੰਠ ਹੈ, ਜਿਹੜੀ ਗੁਟਕੇ ਤੋਂ ਪੜ੍ਹਦੇ ਬਾਣੀ ਗੁਟਕੇ ਸਾਹਿਬ ਤੋਂ ਸਾਧ ਸੰਗਤ ਜੀ ਉਹ ਤਾਂ ਕਿਤੇ ਮਿਲੇਗਾ ਤਾਂ ਪੜ੍ਹ ਸਕਦੇ ਆ ਨਾ, ਪਰ ਜਿਹੜੀ ਗੁਰਬਾਣੀ ਕੰਠ ਹੈ ਉਹ ਗੁਰਬਾਣੀ ਕੰਠ ਕਰਕੇ ਜਦੋਂ ਵੀ ਜਿੱਥੇ ਮਰਜ਼ੀ ਤੁਰਿਆ ਫਿਰਦਾ ਮਨੁੱਖ, ਸਫ਼ਰ ਕਰਦਾ ਗੁਰਸਿੱਖ, ਜਿੱਥੇ ਵੀ ਜਾਂਦਾ ਗੁਰਬਾਣੀ ਜਿਹੜੀ ਜ਼ਬਾਨੀ ਯਾਦ ਕਰ ਲੈਂਦਾ, ਜ਼ਬਾਨੀ ਪੜ੍ਹ ਲੈਂਦਾ, ਗੁਰੂ ਸਾਹਿਬ ਦਾ ਨਿਤਨੇਮ ਜ਼ਬਾਨੀ ਕਰ ਲੈਂਦਾ। ਹਰ ਗੁਰਸਿੱਖ ਨੂੰ ਪੰਜ ਬਾਣੀਆਂ ਦਾ ਨਿਤਨੇਮ ਕੰਠ ਹੋਣਾ ਚਾਹੀਦਾ, ਸੱਤਾਂ ਬਾਣੀਆਂ ਦਾ, ਦੋ ਬਾਣੀਆਂ ਸ਼ਾਮ ਦੀਆਂ ਰਹਿਰਾ ਸਾਹਿਬ ਤੇ ਕੀਰਤਨ 16, ਇਹ ਸੱਤ ਬਾਣੀਆਂ ਦਾ ਨਿਤਨੇਮ ਕੰਠ ਹੋਣਾ ਚਾਹੀਦਾ। ਪਰ ਉਸ ਵਕਤ ਕੀ, ਹੁਣ ਵੀ ਦਾਸ ਨੇ ਦਮਦਮੀ ਟਕਸਾਲ ਵਿੱਚ ਬੜੇ ਸਿੰਘ ਵੇਖੇ ਆ ਜਿਹੜੇ ਪੰਜ ਗ੍ਰੰਥੀ ਦਾ ਨਿਤਨੇਮ, ਜਿਹਨਾਂ ਨੂੰ ਕੰਠ ਹੈ, ਪੰਜ ਗ੍ਰੰਥੀ ਦੇ ਵਿੱਚ 10 ਬਾਣੀਆਂ ਆਉਂਦੀਆਂ, ਵੱਡੀਆਂ ਬਾਣੀਆਂ ਮੇਨ ਹਨ ਜਿਹੜੀਆਂ ਸਾਧ ਸੰਗਤ ਦੇ। ਪਹਿਲਾ ਨੰਬਰ ਹੈ ਜਪਜੀ ਸਾਹਿਬ ਸ਼ਬਦ ਹਜ਼ਾਰੇ, ਇਸੇ ਤਰ੍ਹਾਂ ਫਿਰ ਸਾਧ ਸੰਗਤ ਰਹਿਰਾ ਸਾਹਿਬ ਸੋਹਿਲਾ, ਇਹ ਸਾਰਾ ਪੰਜ ਗ੍ਰੰਥੀ ਦੇ ਵਿੱਚ ਆਉਂਦਾ ਹੈ। ਫਿਰ ਸਾਧ ਸੰਗਤ ਜੀ ਗੌੜੀ 52 ਅੱਖਰੇ, ਫਿਰ ਇਸੇ ਤਰ੍ਹਾਂ ਸੁਖਮਨੀ ਸਾਹਿਬ, ਫਿਰ ਆਸਾ ਦੀ ਵਾਰ, ਦੱਖਣੀ ਓਂਕਾਰ, ਸਿੱਧ ਗੋਸ਼ਟ, ਇਸ ਤਰ੍ਹਾਂ ਸਾਧ ਸੰਗਤ ਸਾਰੀਆਂ ਬਾਣੀਆਂ 10 ਹਨ। ਇਹਨਾਂ ਸਾਰੀਆਂ ਬਾਣੀਆਂ ਨੂੰ ਸਾਧ ਸੰਗਤ ਜੀ ਕੰਠ ਕੀਤਾ ਗੁਰਸਿੱਖਾਂ ਨੇ, ਤੇ ਕੰਠ ਜ਼ਿਆਦਾ ਬਾਣੀ ਕਰਿਆ ਕਰਦੇ। ਉਹਨਾਂ ਸਮਿਆਂ ਦੇ ਵਿੱਚ ਵੀ ਐਸਾ ਸੀ ਕਿ ਸਾਧ ਸੰਗਤ ਜੀ ਲਿਖਤੀ ਰੂਪ ਦੇ ਵਿੱਚ ਗੁਟਕੇ ਸਾਹਿਬ ਬਹੁਤ ਘੱਟ ਮਿਲਿਆ ਕਰਦੇ, ਹੱਥ ਲਿਖਤੀ ਜ਼ਿਆਦਾ ਗੁਟਕੇ ਮਿਲੇ, ਛਾਪੇ ਦਾ ਕੰਮ ਅਜੇ ਬਹੁਤਾ ਚੱਲਿਆ ਨਹੀਂ ਸੀ। ਇਸ ਕਰਕੇ ਉਹ ਗੁਰਸਿੱਖ ਜਿਹੜਾ ਸੀ ਸਾਧ ਸੰਗਤ ਅੰਮ੍ਰਿਤ ਵੇਲੇ ਉੱਠਦਾ, ਪੰਜ ਗ੍ਰੰਥੀ ਦੇ ਨਿਤਨੇਮ ਗੁਰਸਿੱਖ ਪਿਆਰੇ ਕਰਦੇ। ਕਲਗੀਧਰ ਪਿਤਾ ਆਪ ਇਸ਼ਨਾਨ ਕੀਤਾ, ਸਣ ਕੇਸੀ ਇਸ਼ਨਾਨ ਕਰਕੇ ਕੇਸਾਂ ਨੂੰ ਪਿੱਛੇ ਸੁੱਟ ਕੇ ਆਪ ਉੱਤੇ ਕੱਪੜਾ ਲੈ ਕੇ ਹਰੇ ਕਰ ਰਹੇ ਹਨ ਤੇ ਸਾਧ ਸੰਗਤ ਜੀ ਸਤਿਗੁਰੂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਬਿਰਾਜਮਾਨ ਹਨ। ਸਾਹਿਬ ਗੁਰੂ ਦਾ ਸਿੱਖ ਸਤਿਗੁਰੂ ਦਾ ਸਿੰਘ ਜਿਹੜਾ ਹੈ ਉਹ ਗੁਰਬਾਣੀ ਪੜ ਰਿਹਾ ਹੈ, ਦੱਖਣੀ ਓਮਕਾਰ ਦੀ ਬਾਣੀ ਪੜ ਰਿਹਾ ਹੈ, ਜਿਹਦੇ ਵਿੱਚ ਸਾਧ ਸੰਗਤ ਤੀਸਰੀ ਪੌੜੀ ਵਿੱਚ ਆਉਂਦਾ ਹੈ, ਕਰਤੇ ਕੀ ਮਿਹਤ ਕਰਤਾ ਜਾਣਾ ਕਹਿ ਜਾਣਾ ਗੁਰਸੂਰਾ, ਕਰਤੇ ਦੀ ਮਿਹਤ ਮਰਿਆਦਾ ਨੂੰ ਕੁਰਤਾ ਕਰਤਾ ਜਾਣਦਾ ਹੈ, ਕਹਿ ਦਾ ਮਤਲਬ ਜਾਣ, ਉਹਦੇ ਸੂਰਮੇ ਭਗਤ ਗੁਰੂ ਜਨ ਜਾਣਦੇ ਹਨ। ਉਸ ਸਿੰਘ ਨੇ ਇਹ ਬਚਨ ਕਹਿ ਦਿੱਤਾ ਹੈ, ਬੋਲਦਿਆਂ ਪੜ੍ਹਦਿਆਂ ਜਿਹੜਾ ਜ਼ਬਾਨੀ ਜ਼ਿਆਦਾ ਤੇ ਬਾਣੀ ਪੜ੍ਹਦਾ ਰਹੇ ਕਿਤੇ ਨਾ ਕਿਤੇ ਉਹਨੂੰ ਮਿਸਟੇਕ ਵੀ ਹੋ ਜਾਂਦੀ ਹੈ, ਥੋੜਾ ਜਿਹਾ ਅੱਖਰਾਂ ਦਾ ਅੱਗਾ ਪਿੱਛਾ ਵੀ ਆ ਜਾਂਦਾ ਹੈ, ਸਿਆਲ ਕੁ ਬਾਅਦ ਫਿਰ ਬਾਣੀ ਇੱਕ ਵਾਰੀ ਰਿਪੀਟ ਕਰ ਲਵੇ ਤੇ ਚੰਗੀ ਗੱਲ ਹੈ, ਫਿਰ ਕਿਸੇ ਸਿੰਘ ਨੂੰ ਬਹਿ ਕੇ ਸੁਣਾ ਲਵੇ, ਕੁਝ ਗਲਤੀਆਂ ਆ ਹੀ ਜਾਂਦੀਆਂ ਜਿਹੜਾ ਜ਼ਬਾਨੀ ਬਾਣੀ ਪੜ੍ਹਦਾ ਹੈ। ਤੇ ਸਾਧ ਸੰਗਤ ਜੀ ਕਿਸੇ ਵਕਤ ਸੁਰਤੀ ਇੱਧਰ ਉੱਧਰ ਹੋਣ ਕਰਕੇ ਮੂੰਹ ਚੋਂ ਪੂਰੇ ਸ਼ਬਦ ਜਿਹੜੇ ਨਿਕਲ ਨਹੀਂ ਸਕਦੇ, ਇਸ ਕਰਕੇ ਏਕਾਂਤ ਦੇਸ਼ ਵਿੱਚ ਗੁਰਮੁਖ ਪਿਆਰਾ ਬੜੇ ਆਨੰਦ ਵਿੱਚ ਬਾਣੀ ਪੜ੍ਹ ਰਿਹਾ ਸੀ, ਪਰ ਅਰਥਾਂ ਦਾ ਨਹੀਂ ਸੀ ਪਤਾ। ਉਹਨੇ ਕਰਤੇ ਕੀਮਤ ਕਰਤਾ ਜਾਣਾ ਕੈ ਦੀ ਥਾਂ ਉਹਨੇ ਕੇ ਪੜ੍ਹ ਦਿੱਤਾ। ਜਦ ਉਹਨੇ ਕੇ ਪੜਿਆ ਨਾ ਗੁਰਮੁਖ, ਗੁਰੂ ਕਲਗੀਧਰ ਪਿਤਾ ਜੀ ਨੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੇ ਬੈਠੇ ਹਨ, ਆਪ ਜੀ ਬਿਰਾਜਮਾਨ ਹਨ ਸਤਿਗੁਰੂ ਪਿਤਾ, ਗੁਰੂ ਸਾਹਿਬ ਨੇ ਉੱਚੀ ਆਵਾਜ਼ਾਂ ਦਿੱਤਾ ਹੈ, ਗੁਰਸਿੱਖਾ ਬਾਣੀ ਸੁਧ ਪੜ, ਇਹ ਸ਼ਬਦ ਦਾ ਅਰਥ ਦਾ ਅਨਰਥ ਕਰੀ ਜਾਣਾ ਹੈ। ਉਹਨੂੰ ਸੁਣਿਆ ਨਾ, ਉਹ ਆਪਣੀ ਬਾਣੀ ਪੜ੍ਹਨ ਦੇ ਵਿੱਚ ਮਗਨ ਸੀ। ਦੂਸਰੀ ਵਾਰ ਪਿਤਾ ਜੀ ਨੇ ਫਿਰ ਆਵਾਜ਼ ਮਾਰੀ ਹੈ ਕਿ ਗੁਰਸਿੱਖਾ ਬਾਣੀ ਸੁਧ ਪੜ, ਸਤਿਗੁਰ ਪਿਤਾ ਦਾ ਬਚਨ ਨਾ ਸੁਣ ਸਕਿਆ। ਤੀਸਰੀ ਵਾਰ ਗੁਰੂ ਸਾਹਿਬ ਨੇ ਆਪਣੇ ਭਾਈ ਆਲਮ ਸਿੰਘ ਨੂੰ, ਸਾਧ ਸੰਗਤ ਜੀ ਕੁਝ ਗੁਰਸਿੱਖ ਜਿਹੜੇ ਬਲਿਆਗਰ ਸਿੰਘ ਤੇ ਆਲਮ ਸਿੰਘ ਇਹ ਗੁਰੂ ਸਾਹਿਬ ਦੇ ਬਿਲਕੁਲ ਅੜਦਲੀ ਸਨ, ਸਤਿਗੁਰੂ ਸਾਹਿਬ ਦੇ ਕੋਲ ਹੀ ਰਿਹਾ ਕਰਦੇ, ਫਿਰ ਆਲਮ ਸਿੰਘ ਨੂੰ ਹੁਕਮ ਕੀਤਾ ਹੈ ਜਾ ਕੇ ਉਸ ਗੁਰਸਿੱਖ ਦੇ ਚਪੇੜਾ ਮਾਰ ਕੇ। ਹੁਣ ਆਪਾਂ ਥੋੜਾ ਜਿਹਾ ਆਪਾਂ ਵੀ ਨਾਲ ਵਿਚਾਰ ਕਰੀ ਜਾਣਾ ਕਿ ਅਸੀਂ 10 ਪੜ੍ਹੇ ਹਾਂ, 10 ਪੜ੍ਹ ਕੇ ਪੜ੍ਹਾਈ ਪੰਜਾਬੀ ਗੁਰਮੁਖੀ ਪੜ੍ਹੀ ਹੈ, ਉੱਠ ਕੇ ਗੁਟਕਾ ਸਾਹਿਬ ਫੜ ਕੇ ਬਾਣੀ ਪੜ੍ਹਨੀ ਸ਼ੁਰੂ ਕਰ ਦਿੱਤੀ ਹੈ, ਸੰਥਿਆ ਅਸੀਂ ਕਰਦੇ ਨਹੀਂ, ਸੰਥਿਆ ਤੋਂ ਬਿਨਾਂ ਬਾਣੀ ਪੜ੍ਹੀ ਜਾਂਦੀ, ਸਾਨੂੰ ਅਰਥਾਂ ਦਾ ਪਤਾ ਨਹੀਂ ਲੱਗਦਾ, ਸਾਨੂੰ ਉਚਾਰਨ ਦਾ ਪਤਾ ਨਹੀਂ ਲੱਗਦਾ, ਉਚਾਰਨ ਦਾ ਨਾ ਪਤਾ ਲੱਗਣ ਕਰਕੇ ਗੁਰਮੁਖੋ ਅਸੀਂ ਗੁਰਬਾਣੀ ਅਸ਼ੁੱਧ ਪੜ੍ਹ ਜਾਂਦੇ ਹਾਂ, ਸ਼ੁੱਧ ਨਹੀਂ ਪੜ੍ਹਦੇ। ਇਸ ਕਰਕੇ ਬਾਣੀ ਜ਼ਰੂਰ ਕਿਸੇ ਗੁਰਸਿੱਖ ਨੂੰ ਜਪਜੀ ਸਾਹਿਬ ਹੀ ਇੱਕ ਸੁਣਾ ਦਿਓ ਨਾ, ਤੇ ਇੱਕ ਜਪਜੀ ਸਾਹਿਬ ਹੀ ਕਿਤੇ ਸੰਥਿਆ ਕਰ ਲਓ, ਬਾਣੀ ਦਾ ਬੋਧ ਬੰਦੇ ਨੂੰ ਆ ਜਾਂਦਾ, ਅੱਖਰਾਂ ਦਾ ਸਿਹਾਰੀਆਂ ਬਿਹਾਰੀਆਂ ਲਾਉਣ ਦਾ ਪਤਾ ਲੱਗ ਜਾਂਦਾ ਕਿੱਦਾਂ ਲਾਉਣੀਆਂ ਹਨ। ਤਾਂ ਉਦੋਂ ਜਦੋਂ ਭਾਈ ਆਲਮ ਸਿੰਘ ਨੂੰ ਗੁਰੂ ਸਾਹਿਬ ਨੇ ਕਿਹਾ ਚਪੇੜਾ ਮਾਰ ਕੇ ਆ, ਹੁਕਮ ਸੀ ਗੁਰੂ ਦਾ, ਸਤਿਗੁਰੂ ਜੀ ਦਾ ਹੁਕਮ ਮੰਨ ਕੇ ਉਹਨੇ ਉਹਦੇ ਗੁਰਸਿੱਖ ਦੇ ਮੂੰਹ ਤੇ ਚਪੇੜਾ ਮਾਰੀਆਂ। ਜਦੋਂ ਚਪੇੜਾ ਵਜੀਆਂ ਅੰਮ੍ਰਿਤ ਵੇੜਾ ਸੀ, ਗੁਰਸਿੱਖ ਚੁੱਪ ਕੀਤਾ ਰਿਹਾ, ਅੱਗੇ ਭਾਈ ਆਲਮ ਸਿੰਘ ਸੀ, ਗੁਰੂ ਸਾਹਿਬ ਦਾ ਗੜਵਈ ਸੀ ਸਾਧ ਸੰਗਤ ਨੇ, ਇਹ ਵੀ ਨਹੀਂ ਸੀ ਕੁਝ ਕਹਿ ਸਕਦਾ ਕਿ ਸਤਿਗੁਰੂ ਦੇ ਗੜਵਈ ਨੇ ਚਪੇੜਾ ਮਾਰੀਆਂ। ਉਸ ਵਕਤ ਸਾਧ ਸੰਗਤ ਜਦੋਂ ਸੁਭਾ ਗੁਰੂ ਕਲਗੀਧਰ ਪਿਤਾ ਨੇ ਦੀਵਾਨ ਸਜਿਆ ਹੈ, ਜਿਸ ਤਰ੍ਹਾਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਬਿਰਾਜਮਾਨ ਹਨ, ਇਸੇ ਤਰ੍ਹਾਂ ਕਲਗੀਧਰ ਪਿਤਾ ਜੀ ਬਿਰਾਜਮਾਨ ਹਨ, ਸੰਗਤਾਂ ਇਸ ਤਰ੍ਹਾਂ ਬੈਠੀਆਂ ਹੋਈਆਂ, ਗੁਰੂ ਦਾ ਉਹ ਜਿਹੜਾ ਸਿੰਘ ਸੀ ਗੁਰੂ ਸਾਹਿਬ ਦੇ ਸਾਹਮਣੇ ਆਣ ਕੇ ਖਲੋ ਗਿਆ, ਪੰਜੇ ਪਿਆਰੇ ਸਤਿਗੁਰੂ ਦੇ ਤਾਬਿਆਂ 'ਚ ਖਲੋਤੇ ਹਨ, ਸਿੰਘ ਪਹਿਰੇ ਤੇ ਖਲੋਤੇ ਹਨ, ਸਾਧ ਸੰਗਤ ਜੀ ਚੌਰ ਬਰਦਾਰ ਚੌਰ ਕਰ ਰਿਹਾ ਹੈ ਗੁਰੂ ਸਾਹਿਬ ਦੇ ਉੱਤੇ, ਸਤਿਗੁਰੂ ਸੱਚੇ ਪਾਤਸ਼ਾਹ ਤਖ਼ਤ ਸਜਿਆ ਹੋਇਆ ਹੈ, ਗੁਰਮੁਖ ਗੁਰਸਿੱਖਾਂ ਦੀਆਂ ਜ੍ਰਿਧੇ ਰੂਪੀ ਕਵੀਆਂ, ਗੁਰੂ ਸਾਹਿਬ ਦੇ ਚੰਦ ਰੂਪੀ ਸਾਧ ਮੁੱਖ ਨੂੰ ਵੇਖ ਕੇ ਚਿਹਰੇ ਨੂੰ ਵੇਖ ਕੇ ਖਿੜ ਰਹੀਆਂ ਹਨ, ਮਨ ਦੇ ਵਿੱਚ ਬੜਾ ਚਾਓ ਆ ਰਿਹਾ, ਗੁਰੂ ਸਾਹਿਬ ਸੱਚੇ ਪਾਤਸ਼ਾਹ ਦਰਸ਼ਨ ਕਰਕੇ ਆਨੰਦ ਹੋ ਰਹੀ ਹੈ। ਉਹ ਗੁਰਸਿੱਖ ਵੀ ਸਾਹਮਣੇ ਆਣ ਕੇ ਖਲੋ ਗਿਆ, ਬੈਠਾ ਬਹਿ ਕੇ ਉੱਤੇ ਖਲੋ ਕੇ ਅਰਦਾਸ ਕੀਤੀ ਗਲਤ ਪੱਲਾ ਪਾ ਕੇ। ਗੁਰੂ ਸਾਹਿਬ ਕਹਿੰਦੇ ਗੁਰਸਿੱਖਾ ਕੀ ਗੱਲ ਹੈ, ਮਹਾਰਾਜ ਸੱਚੇ ਪਾਤਸ਼ਾਹ ਜੇ ਬਾਣੀ ਪੜ੍ਹਿਆ ਇੱਥੇ ਚਪੇੜਾ ਵੱਜਣੀ ਹੈ, ਅੱਗੇ ਸਾਨੂੰ ਸੱਚਖੰਡ ਕਿੱਥੋਂ ਮਿਲੇਗਾ, ਐ ਮਤਲਬ ਗੁੱਸੇ ਦੇ ਵਿੱਚ ਬੱਚਾ ਨੂੰ ਉਹਨੇ ਕਰ ਦਿੱਤਾ। ਜਦੋਂ ਇਹ ਵਚਨ ਕੀਤਾ ਹੈ, ਉਸ ਵਕਤ ਸਤਿਗੁਰੂ ਪਿਤਾ ਜੀ ਨੇ ਆਖਿਆ ਗੁਰਸਿੱਖਾ ਕੀ ਗੱਲ ਹੋਈ ਹੈ, ਮਹਾਰਾਜ ਮੇਰੇ ਚਪੇੜਾ ਮਾਰੀਆਂ ਹੈ ਵੀ ਤੁਹਾਡਾ ਗੜਵਈ ਅੜਦਲੀ, ਤੁਹਾਡਾ ਸਤਿਗੁਰ ਸਦਾ ਪਹਿਰੇ ਤੇ ਰਹਿਣ ਵਾਲਾ ਭਾਈ ਆਲਮ ਸਿੰਘ ਨੇ ਮਾਰੀਆਂ, ਤੇ ਮਹਾਰਾਜ ਕਹਿੰਦੇ ਗੁਰਸਿੱਖਾ ਇਹ ਤਾਂ ਮੈਂ ਮਰਵਾਈਆਂ ਸੀ। ਠੰਡਾ ਹੋ ਗਿਆ, ਚੁੱਪ ਜੇ ਹੋ ਗਿਆ, ਗੁੱਸਾ ਜਿਹੜਾ ਉਹਦਾ ਖਤਮ ਹੋ ਗਿਆ। ਜਦੋਂ ਉਹਦਾ ਗੁੱਸਾ ਖਤਮ ਹੋ ਗਿਆ ਤਾਂ ਉਸ ਵਕਤ ਸਾਧ ਸੰਗਤ ਜੀ ਸਤਿਗੁਰੂ ਜੀ ਨੂੰ ਗਲਤ ਪੱਲਾ ਪਾ ਕੇ ਕਹਿੰਦਾ ਮਹਾਰਾਜ ਮੇਰੀ ਗਲਤੀ ਕੀ ਹੈ। ਮਹਾਰਾਜ ਨੇ ਆਖਿਆ ਗੁਰਸਿੱਖਾ ਤੂੰ ਬਾਣੀ ਜਿਹੜੀ ਪੜ੍ਹ ਰਿਹਾ ਸਾਂ ਉਹ ਬਾਣੀ ਜਿਹੜੀ ਹੈ ਜਿਸ ਤਰ੍ਹਾਂ ਗੁਰੂ ਦਾ ਕੋਈ ਵੀ ਸਿੱਖ ਬਾਣੀ ਪੜ੍ਹਦਾ ਹੈ, ਗੁਰਬਾਣੀ ਸ਼ੁੱਧ ਪੜ੍ਹਨਾ ਪਹਿਲਾ ਫਰਜ਼ ਬਣਦਾ ਹੈ, ਤੇ ਜਿਹੜਾ ਗੁਰਬਾਣੀ ਗੁਰੂ ਸਾਹਿਬ ਕਹਿੰਦੇ ਅਸ਼ੁੱਧ ਪੜ੍ਹਦਾ ਹੈ ਨਾ, ਜ਼ਬਾਨ ਰੂਪੀ ਤਲਵਾਰ ਦੇ ਨਾਲ ਸਾਡੇ ਉਹ ਅੰਗ ਕੱਟ ਦਿੰਦਾ। ਸਾਡੇ ਅੰਗ ਜਿਹੜੇ ਹਨ ਅੰਗਾਂ ਦੇ ਇਸੇ ਤਰ੍ਹਾਂ ਭਾਵ ਕੇ ਸਾਡੇ ਤੇਰੇ ਤੇ ਇੱਕ ਚਪੇੜ ਦੀ ਦਰਦ ਹੋਈ ਹੈ ਤੇ ਸਾਡੇ ਜਿਹਦੇ ਅੰਗ ਹੀ ਮਰੋੜ ਤਰੋੜ ਦਿੱਤੇ ਤੂੰ ਸਾਨੂੰ ਦਰਦ ਨਹੀਂ ਹੋਇਆ। ਉਹ ਉਸ ਵਕਤ ਸਾਹਿਬ ਸਿੰਘ ਗੁਰੂ ਸਾਹਿਬ ਦੇ ਚਰਨੀ ਪੈ ਗਿਆ, ਮਹਾਰਾਜ ਮੇਰੀ ਗਲਤੀ ਦੱਸੋ ਕਿਹੜੀ ਹੈ। ਸਤਿਗੁਰੂ ਪਿਤਾ ਜੀ ਨੇ ਉੱਥੇ ਵਚਨ ਕੀਤਾ ਹੈ, ਸਤਿਗੁਰੂ ਦਸਮ ਪਾਤਸ਼ਾਹ ਨੇ ਵਚਨ ਕੀਤਾ ਕਿ ਗੁਰਸਿੱਖਾ ਦੱਖਣੀ ਓਅੰਕਾਰ ਦੀ ਉਹ ਬਾਣੀ ਦੁਬਾਰਾ ਫਿਰ ਪੌੜੀਆਂ ਪੜ ਤੀਸਰੀ ਪੌੜੀ ਕਿ ਕਰਤੇ ਕੀਮਤ ਕਰਤਾ ਜਾਣ। ਉਹਨੇ ਜਦੋਂ ਤੀਸਰੀ ਪੌੜੀ ਪੜਨ ਲੱਗਾ ਕਰਤੇ ਕੀ ਮਿਤ ਕਰਤਾ ਜਾਣ, ਫਿਰ ਕੈਰੀ ਥਾਂ ਕੇ ਪੜ ਗਏ। ਅਸੀਂ ਹਿਸਾਬ ਜਿਹਾ ਨਹੀਂ ਨਾ ਲਾਉਂਦੇ, ਪਾਠ ਕਰਨ ਵਾਲੇ ਪਾਠੀ ਸਿੰਘ ਬਾਣੀ ਪੜ੍ਹਨ ਵਾਲੇ ਗੁਰਮੁਖ ਪਿਆਰੇ, ਅਸੀਂ ਗੁਰਬਾਣੀ ਦੇ ਜਿਹੜੇ ਅੱਖਰ ਹੈ ਜਿਹੜੇ ਅਰਥ ਹਨ ਉਹਨਾਂ ਦੇ ਵਿੱਚ ਅਸੀਂ ਧਿਆਨ ਨਹੀਂ ਕਰਦੇ। ਚਲੋ ਅਰਥ ਸਮਝ ਨਹੀਂ ਆਉਂਦੇ, ਜਿਹੜਾ ਵਿਸ਼ਰਾਮ ਹੈ ਉਹ ਪੂਰੀ ਤਰ੍ਹਾਂ ਨਹੀਂ ਲਾਉਂਦੇ। ਜਦੋਂ ਵਿਸ਼ਰਾਮ ਅਸੀਂ ਸਹੀ ਤਰ੍ਹਾਂ ਨਾ ਲਾਵਾਂਗੇ ਨਾ ਅਰਥ ਸਪਸ਼ਟ ਹੋਵੇਗਾ। ਕੈ ਦੀ ਥਾਂ ਕੇ ਪੜ ਜਾਵਾਂਗੇ, ਇਹ ਸਮਝ ਲਿਆ ਵੀ ਚੱਲ ਕੋਈ ਨੀ ਕੈ ਤੇ ਕੇ ਇੱਕੋ ਹੀ ਚੀਜ਼ ਹੈ। ਪਰ ਗੁਰਮੁਖੋ ਕੇ ਤੇ ਕੈ ਦੇ ਵਿੱਚ ਬੜਾ ਫਰਕ ਹੈ। ਇਸ ਤੁਕ ਦਾ ਅਰਥ ਦਾ ਅਨਰਥ ਹੋ ਗਿਆ। ਦਸਮ ਪਾਤਸ਼ਾਹ ਨੇ ਕਿਹਾ ਗੁਰਸਿੱਖਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹ ਜਿਹੜੀ ਬਾਣੀ ਰਚਨਾ ਕੀਤੀ ਹੈ ਇਹਦੇ ਵਿੱਚ ਇਹ ਵਚਨ ਕਿਹਾ ਹੈ, ਕਰਤੇ ਕੀਮਤ ਕਰਤਾ ਜਾਣਾ ਕਹਿ ਜਾਣਾ ਗੁਰਸੂਰਾ। ਕਹਿ ਦਾ ਮਤਲਬ ਜਾਂ, ਕਰਤੇ ਦੀ ਮਿੱਤ ਮਰਿਆਦਾ ਨੂੰ ਕਰਤਾ ਅਕਾਲ ਪੁਰਖ ਜਾਣਦਾ ਹੈ, ਜਾਂ ਉਹਦੇ ਸੂਰਮੇ ਭਗਤ ਜਾਣਦੇ ਹਨ, ਗੁਰੂ ਜਾਣਦਾ ਹੈ। ਗੁਰਸੂਰਾ, ਗੁਰ ਤੇ ਸੂਰਾ ਕਿਹਾ ਮਹਾਰਾਜ ਨੇ, ਜਿਹੜੇ ਭਗਤ ਹਨ ਜਿਹੜੇ ਗੁਰੂ ਸਾਹਿਬ ਹਨ। ਗੁਰਮੁਖਾ ਜੀ ਗੁਰੂ ਨਾ ਜਾਣਦਾ ਹੋਵੇ ਤੇ ਪਰਮਾਤਮਾ ਦੀ ਵਡਿਆਈ ਕਿੱਦਾਂ ਦੱਸੇਗਾ, ਉਹ ਕਿੱਦਾਂ ਦਾ ਹੈ। ਜੇ ਗੁਰੂ ਨਹੀਂ ਜਾਣਦਾ ਤੇ ਦੁਨੀਆਂ ਵੀ ਸਾਰੀ ਫਿਰ ਇਸੇ ਤਰ੍ਹਾਂ ਹਨੇਰੇ ਵਿੱਚ ਹੈ। ਅਰਥ ਦਾ ਤੂੰ ਅਨਰਥ ਕਰ ਦਿੱਤਾ ਹੈ। ਤੂੰ ਕਿਹਾ ਕਰਤੇ ਕੀਮਤ ਕਰਤਾ ਜਾਣਾ, ਕੇ ਜਾਣੇ ਗੁਰਸੂਰਾ, ਕੇ ਦਾ ਮਤਲਬ ਕਿ ਆ ਜਾਣੇ ਭਾਈ, ਗੁਰਸੂਰਾ ਨਹੀਂ ਜਾਣਦਾ, ਗੁਰਸੂਰਾ ਨਹੀਂ ਜਾਣ ਸਕਦਾ। ਤੇ ਉਸ ਵਕਤ ਸਾਧ ਸੰਗਤ ਜੇ ਉਹ ਗੁਰਸਿੱਖ ਨੇ ਤੇ ਸਾਧ ਸੰਗਤ ਇਸ ਤਰ੍ਹਾਂ ਵਚਨ ਮੰਨ ਲਿਆ, ਤੁਕ ਸ਼ੁੱਧ ਕਰ ਲਈ ਹੈ। ਪਰ ਪਿਆਰੇ ਦਇਆ ਸਿੰਘ ਉੱਠ ਕੇ ਖਲੋ ਗਏ ਪਿਤਾ ਜੀ ਦੇ ਚਰਨਾਂ ਵਿੱਚ, ਸਤਿਗੁਰੂ ਪਿਤਾ ਜੀ ਅਸੀਂ ਬੜੇ ਅਗਿਆਨ ਵਿੱਚ ਹਾਂ, ਜਿੰਨੀ ਗੁਰਬਾਣੀ ਹੈ ਆਪ ਕਿਰਪਾ ਕਰਕੇ ਸਾਨੂੰ ਪੜ੍ਹਾਉਣਾ ਕਰੋ, ਸਾਨੂੰ ਅਰਥ ਸਪਸ਼ਟ ਕਰਾਉਣਾ ਕਰੋ, ਸਾਨੂੰ ਸੰਥਿਆ ਦੀ ਸਤਿਗੁਰੂ ਜੀ ਆਪ ਰਹਿਮਤ ਕਰਕੇ ਦੱਸੋ, ਇਹ ਅਰਥ ਪੜ੍ਹਾਓ ਆਪ ਜੀ ਗੁਰਬਾਣੀ ਦੇ। ਉਸ ਵਕਤ ਗੁਰੂ ਕਲਗੀ ਧਰਪਦਾ ਨੇ ਆਖਿਆ, ਪਿਆਰੇ ਦਇਆ ਸਿੰਘ ਇਸ ਵੇਲੇ ਜੰਗਾਂ ਦਾ ਸਮਾਂ ਹੈ, ਜੰਗਾਂ ਯੁੱਧਾਂ ਦਾ ਸਮਾਂ ਹੈ। ਜੰਗ ਯੁੱਧ ਜਦੋਂ ਸਮਾਪਤ ਹੋ ਜਾਣਗੇ, ਜਦੋਂ ਅਸੀਂ ਬਿਲਕੁਲ ਵਿਹਲੇ ਹੋਵੇ, ਉਦੋਂ ਤੁਹਾਨੂੰ ਅਸੀਂ ਬੜਾ ਬਾਣੀ ਸਾਰੀ ਪੜ੍ਹਾਵਾਂਗੇ। ਇਹ ਗੁਰਬਾਣੀ ਪੜ੍ਹਾਉਣ ਦੇ ਬਾਰੇ ਉਸ ਵਕਤ ਦੇ ਵਚਨ ਕਿਹਾ ਤੇ ਉਹ ਵਚਨ ਆ ਜਿਹੜਾ ਹੁਣ ਦਮਦਮੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜੀ ਬੈਠੇ ਆ, ਪਿਆਰੇ ਦਇਆ ਸਿੰਘ ਨੇ ਉਹ ਵਚਨ ਪਿਤਾ ਜੀ ਨੂੰ ਯਾਦ ਕਰਾਇਆ, ਸਤਿਗੁਰੂ ਪਿਤਾ ਜੀ ਆਪ ਜੀ ਨੇ ਜਿਹੜਾ ਵਚਨ ਕਿਹਾ ਸੀ ਗੁਰਬਾਣੀ ਅਸੀਂ ਸ਼ੁੱਧ ਪੜ੍ਹਾਵਾਂਗੇ। ਹੁਣ ਔਰੰਗਜ਼ੇਬ ਨੂੰ ਵੀ ਅਸੀਂ ਇਸੇ ਤਰ੍ਹਾਂ ਜ਼ਫਰਨਾਮਾ ਦੇ ਆਏ ਹਾਂ, ਉਹਨੇ ਵੀ ਸਾਰੇ ਪਾਸੇ ਹੁਕਮਨਾਮੇ ਵੀ ਭੇਜ ਦਿੱਤੇ ਆ ਵੀ ਦਸਮ ਪਾਤਸ਼ਾਹ ਜੀ ਨੂੰ ਕੋਈ ਕੁਝ ਨਾ ਸਿੰਘਾਂ ਨੂੰ ਕਵੇ ਤੇ ਇਸ ਕਰਕੇ ਉਹ ਵਿਚਰਨ ਜਿੱਥੇ ਮਰਜੀ, ਮੈਂ ਗੁਰੂ ਸਾਹਿਬ ਜੀ ਨੂੰ ਮਿਲਣਾ ਚਾਹੁੰਦਾ। ਇਹ ਵੀ ਵਚਨ ਉਹਨੇ ਕਿਹਾ ਗੁਰੂ ਸਾਹਿਬ ਜੀ ਸੱਚੇ ਪਾਤਸ਼ਾਹ ਨੂੰ ਰੋਗ ਵੀ ਲੱਗ ਚੁੱਕਾ ਹੈ, ਥੋੜੇ ਦਿਨਾਂ ਦਾ ਉਹ ਪ੍ਰਾਹੁਣਾ ਹੈ, ਉਹ ਵੀ ਖਤਮ ਹੋ ਗਿਆ, ਕੋਈ ਜੰਗ ਨਹੀਂ ਹੈ, ਜੰਗ ਦਾ ਸਮਾਂ ਨਹੀਂ ਹੁਣ, ਤੇ ਆਪ ਰਹਿਮਤਾਂ ਕਰੋ, ਆਪ ਬਖਸ਼ਿਸ਼ਾਂ ਕਰੋ, ਹੁਣ ਸਾਨੂੰ ਅਰਥ ਪੜ੍ਹਾਓ। ਤਾਂ ਉਸ ਵਕਤ ਦਸਮ ਪਾਤਸ਼ਾਹ ਜੀ ਨੇ ਦਮਦਮੇ ਸਾਹਿਬ ਪਹਿਲੀ ਯੂਨੀਵਰਸਿਟੀ ਆਰੰਭ ਕੀਤੀ ਹੈ, ਗੁਰਮਤ ਦੀ ਪਹਿਲੀ ਯੂਨੀਵਰਸਿਟੀ ਹੈ, ਜੋ ਦਸਮ ਪਾਤਸ਼ਾਹ ਨੇ ਵਚਨ ਕੀਤਾ ਪ੍ਰਗਟ ਹਮਾਰੀ ਯਹਾਂ ਕਾਂਛੀ, ਕਹਿੰਦੇ ਇੱਥੇ ਮੇਰੀ ਕਾਂਛੀ ਪ੍ਰਗਟ ਹੈ। ਗੁਰੂ ਪਿਤਾ ਜੀ ਨੇ ਪੰਜ ਸਿੰਘ ਭੇਜੇ ਸਨ ਕਾਂਛੀ ਦੇ ਵਿੱਚ ਪੜ੍ਹਾਉਣ ਵਾਸਤੇ, ਜਿਨ੍ਹਾਂ ਨੇ ਸਾਧ ਸਿੰਘ ਬ੍ਰਾਹਮਣਾਂ ਨੇ ਈਰਖਾ ਕਰਕੇ, ਇਹ ਗੁਰੂ ਗੋਬਿੰਦ ਸਿੰਘ ਦੇ ਸਿੰਘ ਆ ਜਿਹੜੇ ਚਾਰੇ ਵਰਨਾਂ ਨੂੰ ਇੱਕੋ ਹੀ ਕਰੀ ਜਾਂਦੇ ਆ, ਸ਼ੂਦਰਾਂ ਨੂੰ ਵੀ ਇੱਕੇ ਪੰਗਤ ਵਿੱਚ ਬਿਠਾ ਦਿੱਤਾ ਹੈ, ਸਾਰੇ ਨੂੰ ਅੰਮ੍ਰਿਤ ਛਕਾਈ ਜਾਂਦੇ ਇੱਕੇ ਬਾਟੇ ਦੇ ਵਿੱਚੋਂ, ਇਹ ਗੱਲ ਕਰਕੇ ਕਹਿੰਦੇ ਇਸ ਤਰ੍ਹਾਂ ਉਹ ਗੁਰੂ ਸਾਹਿਬ ਸੱਚੇ ਪਾਤਸ਼ਾਹ ਦੇ ਸਿੰਘ ਆ, ਇਹਨਾਂ ਨੂੰ ਅਸੀਂ ਨਹੀਂ ਪੜ੍ਹਾਉਣਾ। ਜਿਨ੍ਹਾਂ ਦੇ ਵਿੱਚੋਂ ਭਾਈ ਸੁਖਦੇਵ ਸਿੰਘ ਸੁੱਖਾ ਸਿੰਘ ਉਹ ਸਾਧ ਸੰਗਤ ਜੀ ਉੱਥੇ ਰਹਿ ਗਏ, ਰਹਿ ਕੇ ਉਹਨਾਂ ਗੁਰਸਿੱਖਾਂ ਨੇ ਸਾਰਿਆਂ ਨੇ ਪੜ੍ਹਿਆ ਹੈ, ਪੜ੍ਹ ਕੇ ਸਾਧ ਸੰਗਤ ਜੀ ਕੁਝ ਪੜ੍ਹਿਆ, ਬ੍ਰਾਹਮਣਾਂ ਨੂੰ ਫਿਰ ਉਸੇ ਨਿਰੁੱਤਰ ਕੀਤਾ ਹੈ, ਉਹਨਾਂ ਨੂੰ ਜਿੱਤਿਆ ਸਾਧ ਸੰਗਤ ਜੀ, ਜਿਹੜੀ ਬਾਕ ਸਿੱਧੀ ਦੇ ਨਾਲ ਭਾਵ ਕੇ ਵਿਦਵਤਾ ਦੇ ਨਾਲ ਉਹਨਾਂ ਨੂੰ ਜਿੱਤਿਆ, ਉਹ ਫਿਰ ਨਿਮਕ ਹੈ ਇਹਨਾਂ ਦੇ। ਪਰ ਗੁਰੂ ਸਾਹਿਬ ਨੇ ਇਹ ਵਚਨ ਇੱਥੇ ਕਹਿ ਦਿੱਤਾ ਹੈ ਕਿ ਕਾਂਛੀ ਪੜ੍ਹਨ ਕੋਈ ਸਾਡਾ ਗੁਰਸਿੱਖ ਨਹੀਂ ਜਾਇਆ ਕਰੇਗਾ, ਇਹ ਕਾਂਛੀ ਸਾਡੀ ਪ੍ਰਗਟ ਹੈ, ਇਹ ਸਾਡੀ ਯੂਨੀਵਰਸਿਟੀ ਜਿਹਨੂੰ ਆਪਾਂ ਹੁਣ ਯੂਨੀਵਰਸਿਟੀ ਕਹਿ ਦਿੰਦੇ ਹਾਂ। ਇਸ ਤਰ੍ਹਾਂ ਇਹ ਵਿਦਿਆਲਾ ਪਹਿਲਾਂ ਆਰੰਭ ਕੀਤਾ ਗੁਰੂ ਕਲਗੀਧਰ ਪਿਤਾ ਜੀ ਨੇ। ਸੋ ਦਸਮ ਪਾਤਸ਼ਾਹ ਜੀ ਨੇ ਇਹ ਬਚਨ ਕਰਕੇ ਉਥੇ ਫਿਰ ਸੰਗਤਾਂ ਨੂੰ ਪੜਾਉਂਦੇ ਸਨ ਮਾਲਵੇ ਸਾਰੇ ਦੇ ਵਿੱਚ। ਜਦੋਂ ਸਾਧ ਸੰਗਤ ਜੀ ਇਸ ਤਰ੍ਹਾਂ ਬਿਮਾਰੀ ਪੈ ਗਈ ਹੈ, ਬਹੁਤ ਬੁਰੀ ਹਾਲਤ ਹੋ ਗਈ ਹੈ, ਤਾਪ ਪੈ ਗਿਆ ਸਾਰੇ ਮਾਲਵੇ ਦੇ ਵਿੱਚ, ਉਸ ਵਕਤ ਸਾਰਿਆਂ ਨੇ ਦਲੇ ਨੇ ਆਣ ਕੇ ਗੁਰੂ ਪਿਤਾ ਜੀ ਦੇ ਅੱਗੇ ਬੇਨਤੀ ਕੀਤੀ ਹੈ, ਸਤਿਗੁਰ ਪਿਤਾ ਜੀ ਬਹੁਤਾ ਦੁੱਖ ਹੋ ਰਿਹਾ ਹੈ ਸਾਰੀ ਜਨਤਾ ਨੂੰ, ਲੋਕਾਈ ਨੂੰ, ਆਪ ਜੀ ਇੱਥੇ ਜੋ ਆਪ ਜੀ ਦੁੱਖਾਂ ਨੂੰ ਕੱਟਣ ਵਾਲੇ ਜੋ, ਆਪ ਕਿਰਪਾ ਕਰਕੇ ਰਹਿਮਤ ਕਰੋ, ਸਾਰੇ ਇਸ ਮਾਲਵੇ ਦੇਸ਼ ਦਾ ਦੁੱਖ ਕੱਟ ਦੋ। ਤਾਂ ਗੁਰੂ ਕਲਗੀਧਰ ਪਿਤਾ ਨੇ ਬਚਨ ਕੀਤਾ, ਥੋੜਾ ਧਿਆਨ ਨਾਲ ਸੁਣਿਆ ਜੇ, ਮਹਾਰਾਜ ਨੇ ਆਖਿਆ ਮਾਲਵੇ ਵਾਲਿਓ ਇਹ ਇਸੇ ਤਰ੍ਹਾਂ ਜੰਗਲ ਦੇਸ਼ ਦੇ ਵਾਸੀ ਹੋ, ਕਈ ਜੰਗਲ ਦੇਸ਼ ਹੀ ਉਹਨੂੰ ਕਿਹਾ ਜਾਂਦਾ ਸੀ, ਉਹਦੇ ਵਿੱਚ ਬਹੁਤੀਆਂ ਫਸਲਾਂ ਨਹੀਂ ਹੋਇਆ ਕਰਦੀਆਂ ਸਨ। ਦਸਮ ਪਾਤਸ਼ਾਹ ਨੇ ਵਰ ਦਿੱਤਾ ਤਾਂ ਮਾਲਵਾ ਜਰਖੇਜ ਉਪਜਾਊ ਹੋਇਆ, ਸਰ ਸਮਝ ਹੋਇਆ। ਗੁਰੂ ਕਲਗੀਧਰ ਪਿਤਾ ਨੇ ਉਸ ਵਕਤ ਫਿਰ ਕਿਹਾ ਸਾਰੇ ਦਾੜੇ ਤੇ ਕੇਸ ਰੱਖ ਲਓ, ਤੰਬਾਕੂ ਛੱਡ ਦੋ, ਗੁਰੂ ਦੇ ਸਿੰਘ ਬਣ ਜਾਓ, ਬਾਣੀ ਪੜਿਆ ਕਰੋ, ਤਾਂ ਤੁਹਾਡੇ ਰੋਗ ਸਾਰੇ ਤਨ ਤੋਂ ਦੂਰ ਹੋ ਜਾਣਗੇ। ਉਸ ਵਕਤ ਜਦੋਂ ਇਹ ਬਚਨ ਸੁਣਿਆ ਸਾਰਿਆਂ ਨੇ ਸਾਧ ਸੰਗਤ ਜੀ ਦਾੜਾ ਕੇਸ ਰੱਖਿਆ, ਗੁਰਸਿੱਖ ਬਣੇ ਹਨ, ਫਿਰ ਸਤਿਗੁਰੂ ਸੱਚੇ ਪਾਤਸ਼ਾਹ ਉੱਥੇ ਪੜ੍ਹਾਉਣ ਲਾਏ ਆ ਸਾਰਿਆਂ ਨੂੰ, ਸਾਰੇ ਇਲਾਕੇ ਦੇ ਲੋਕ ਉੱਥੇ ਪੜ੍ਹਨ ਆਇਆ ਕਰਦੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲ ਜਦੋਂ ਪੜ੍ਹਦੇ। ਉਸ ਵਕਤ ਬਾਅਦ ਵਿੱਚ ਹੁਣ ਪਿਆਰੇ ਦਇਆ ਸਿੰਘ ਜਦੋਂ ਆਏ ਆ, ਉਹਨਾਂ ਨੇ ਇਸ ਤਰ੍ਹਾਂ ਬੇਨਤੀ ਕਰ ਕੀਤੀ ਹੈ। ਗੁਰੂ ਕਲਗੀਧਰ ਪਿਤਾ ਨੇ ਆਖਿਆ ਚੰਗਾ ਫਿਰ ਭਾਈ, ਜਾਂ ਜਿਹੜਾ ਸਰੂਪ ਗੁਰੂ ਪੰਚਮ ਪਾਤਸ਼ਾਹ ਨੇ ਭਾਈ ਗੁਰਦਾਸ ਜੀ ਦੇ ਕੋਲੋਂ ਲਿਖਵਾਇਆ, ਇਸ ਵਕਤ ਧੀਰਮਾਲ ਦੇ ਕੋਲੇ ਸਰੂਪ ਹੈ, ਉਹਦੇ ਕੋਲੋਂ ਜਾ ਕੇ ਲੈ ਕੇ ਆਓ ਕਰਤਾਰਪੁਰ। ਤੋਂ ਸਾਧ ਸੰਗਤ ਜੀ ਇਹ ਦਮਦਮੀ ਟਕਸਾਲ, ਜਿਸ ਤਰ੍ਹਾਂ ਸਾਧ ਸੰਗਤ ਇਤਿਹਾਸ ਚੱਲਦਾ ਹੈ ਦਮਦਮੀ ਟਕਸਾਲ ਦਾ, ਕਿਉਂਕਿ ਬਾਬਾ ਦੀਪ ਸਿੰਘ ਜੀ ਜਥੇਦਾਰ ਪਹੀਏ ਦਮਦਮੀ ਟਕਸਾਲ ਦੇ ਹੋਏ ਆ, ਦਸੋਂ ਪਾਤਸ਼ਾਹ ਨੇ ਉਹਨਾਂ ਨੂੰ ਸਿਰ ਤੇ ਹੱਥ ਰੱਖ ਕੇ ਵਰ ਦਿੱਤਾ ਹੈ। ਤੋ ਸਾਧ ਸਿੰਘ ਇਹ ਵਿਚਾਰ ਆਪਾਂ ਸਾਰੀ ਦੱਸ ਰਿਹਾ ਹੈ ਦਾਸਤਾਨ, ਤੋ ਇਹ ਸਾਰਾ ਇਤਿਹਾਸ ਜਿਹੜਾ ਹੈ ਇਹ ਦਮਦਮੀ ਟਕਸਾਲ ਦੇ ਆਰੰਭ ਜਿਹੜੇ ਪਹਿਲੇ ਜਥੇਦਾਰ ਜੀ ਦਾ ਹੀ ਹੋ ਰਿਹਾ ਹੈ, ਉਹ ਆਪਾਂ ਵਿਚਾਰਾਂ ਕਰ ਰਹੇ ਹਾਂ। ਦਸਮ ਪਾਤਸ਼ਾਹ ਵੀ ਸਾਰਿਆਂ ਨੂੰ ਫਿਰ ਪੜ੍ਹਾਉਣ ਲੱਗ ਪਏ, ਕਲਮ ਸਰ ਲਿਖਣ ਸਰ, ਉੱਥੇ ਸਾਧ ਸਿੰਘ ਸਰੋਵਰ ਬਣਾਇਆ, ਕਲਮਾਂ ਗੁਰੂ ਪਿਤਾ ਜੀ ਨੇ ਆਪ ਘੜੀਆਂ, ਘੜ ਕੇ ਉੱਥੇ ਸਾਧ ਸਿੰਘ ਸਰੋਵਰ ਵਿੱਚ ਵੀ ਪਾਈਆਂ, ਦੱਸਿਆ ਕਿ ਇੱਥੇ ਬੈਲ ਬੁੱਧ ਵਾਲੇ ਗੁਰਸਿੱਖ ਜਿਹੜੇ ਵੀ ਆਉਣਗੇ ਵਿਵੇਕ ਬੋਧ ਉਹਨਾਂ ਨੂੰ ਪ੍ਰਾਪਤ ਹੋਵੇਗੀ, ਤੇ ਉਹ ਇੱਥੇ 35 ਅੱਖਰੀ ਜਿਹੜਾ ਲਿਖਣਗੇ, ਜਿਨ੍ਹਾਂ ਦਾ ਅੱਖਰ ਨਹੀਂ ਚੱਲਦਾ, ਜਿਨ੍ਹਾਂ ਨੂੰ ਪੰਜਾਬੀ ਗੁਰਮੁਖੀ ਉਚਾਰਨੀ ਨਹੀਂ ਆਉਂਦੀ, ਉਹਨਾਂ ਨੂੰ ਬੋਧ ਹੋ ਜਾਵੇਗਾ। ਹੁਣ ਜਿੰਨੇ ਆਪਾਂ ਗੁਰਸਿੱਖ ਆ ਨਾ, ਜੇ ਕਿਤੇ ਦਮਦਮੇ ਸਾਹਿਬ ਗਏ, ਜਿਸ ਬੱਚੇ ਦੀ ਪੜ੍ਹਾਈ ਨਹੀਂ ਚੱਲਦੀ, ਜਿਹੜਾ ਬੱਚਾ ਪੜ੍ਹਨ ਵਿੱਚ ਹੁਸ਼ਿਆਰ ਨਹੀਂ ਹੈ, ਜਿਹਨੂੰ ਕੁਝ ਸਮਝ ਨਹੀਂ ਲੱਗ ਰਹੀ, ਬੈਲ ਬੁੱਧੀ ਹੈ ਉਹਦੀ, ਵਿਵੇਕ ਬੁੱਧ ਕਰਨ ਵਾਸਤੇ ਦਮਦਮੇ ਸਾਹਿਬ ਜ਼ਰੂਰ ਜਾਓ, ਜਾ ਕੇ ਉੱਥੇ ਜੋ ਦਸਮ ਪਾਤਸ਼ਾਹ ਦਾ ਵਰ ਹੈ ਉੱਥੇ ਸਰੋਵਰ ਚ ਇਸ਼ਨਾਨ ਕਰੋ, ਫਿਰ 35 ਅੱਖਰੀ ਉੱਥੇ ਊੜਾ ਆੜਾ ਇਹ ਸੱਸਾ ਹਾਹਾ ਲਿਖੋ, ਫਿਰ ਗੁਰਸਿੱਖ ਦੇ ਕੋਲੋਂ ਗ੍ਰੰਥੀ ਕੋਲੋਂ ਅਰਦਾਸ ਕਰਾਓ, ਦੇਵ ਕਰਾ ਕੇ ਵਿਵੇਕ ਬੁੱਧ ਪ੍ਰਾਪਤ ਹੋ ਜਾਵੇਗੀ, ਦਸਮ ਪਾਤਸ਼ਾਹ ਦਾ ਵਰ ਹੈ। ਸੋ ਸਤਿਗੁਰੂ ਪਿਤਾ ਜੀ ਨੂੰ ਜਦੋਂ ਇਸ ਤਰ੍ਹਾਂ ਬਚਨ ਕੀਤਾ ਹੈ, ਗੁਰੂ ਸਾਹਿਬ ਨੇ ਧੀਰਮਾਲ ਦੇ ਕੋਲ 25 ਸਿੰਘ ਭੇਜੇ, ਜਾਓ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲੈ ਕੇ ਆਓ, ਜਿਹੜਾ ਅਸੀਂ ਨਾਵੇਂ ਪਿਤਾ ਜੀ ਦੀ ਨਾਵੇਂ ਪਾਤਸ਼ਾਹ ਦੀ ਬਾਣੀ ਵੀ ਚਾੜਨੀ ਹੈ, ਤੇ ਇਸ ਕਰਕੇ ਫਿਰ ਉਹ ਬੀੜ ਦੇ ਵਿੱਚ ਜਿਹੜੀ ਕਰਤਾਰਪੁਰ ਵਾਲੀ ਬੀੜ ਹੈ ਗੁਰਮੁਖੋ, ਜਿਹਨਾਂ ਗੁਰਮੁਖਾਂ ਪਿਆਰੇ ਨੇ ਉਹਦੇ ਦਰਸ਼ਨ ਕੀਤੇ, ਬਕਾਇਦਾ ਕਰਤਾਰਪੁਰੀ ਬੀੜ ਦਰਸ਼ਨ, ਇਹ ਸਾਧ ਸੰਗਤ ਪ੍ਰੋਫੈਸਰ ਜੋਧ ਸਿੰਘ ਜਾਂ ਹੋਰ ਪ੍ਰਿੰਸੀਪਲ ਵਗੈਰਾ ਜਿੰਨੇ ਸਨ, ਇਹ 1945 ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪ ਘੱਲੇ ਆ, ਤੇ ਉਥੋਂ ਖਾਲਸਾ ਕਾਲਜ ਤੋਂ 3-4 ਜਿਹੜੇ ਪ੍ਰੋਫੈਸਰ ਤੇ ਪ੍ਰਿੰਸੀਪਲ ਉਹਨਾਂ ਦੀ ਡਿਊਟੀ ਲਾ ਕੇ ਉਹਨਾਂ ਨੇ ਜਾ ਕੇ ਕਰਤਾਰਪੁਰ ਵਾਲੀ ਬੀੜ ਨੂੰ ਵੇਖਿਆ। ਜਦੋਂ ਰਾਗਮਾਲਾ ਦਾ ਰੌਲਾ ਪਿਆ ਸੀ ਉਦੋਂ ਫਿਰ ਉਹਦੇ ਉਹਨੇ ਲਿਖ ਦਿੱਤਾ ਕਿ ਰਾਗਮਾਲਾ ਜੋ ਲਿਖਤ ਹੈ ਭਾਈ ਗੁਰਦਾਸ ਜੀ ਨੇ ਲਿਖੀ ਹੈ, ਸੇਮ ਇਨ ਬਿਨ ਉਹ ਲਿਖਤ ਹੈ ਰਾਗਮਾਲਾ ਦੀ, ਉਹ ਵੀ ਬਾਣੀ ਜਿਹੜੀ ਹੈ ਕਰਤਾਰਪੁਰ ਵਾਲੀ ਬੀੜ ਵਿੱਚ ਹੈ, ਉੱਥੇ ਲਿਖਿਆ ਕਰਤਾਰਪੁਰੀ ਬੀੜ ਦੇ ਦਰਸ਼ਨ, ਇਹ ਕਿਤਾਬ ਲਿਖੀ ਪੋਥੀ ਲਿਖੀ ਛੋਟੀ ਜੀ, ਜਿਹੜਾ ਉਹਨਾਂ ਸਾਰਿਆਂ ਨੇ ਸਕਾਲਰਾਂ ਨੇ ਸਾਧ ਸੰਗਤ ਅਧਿਐਨ ਕੀਤਾ। ਸੋ ਉੱਥੇ ਨਾਵੇਂ ਪਾਤਸ਼ਾਹ ਦੇ ਜਿੱਥੇ ਸਲੋਕ ਹੈ ਉੱਥੇ ਸਾਧ ਸੰਗਤ ਜੀ ਉਹ ਜਗ੍ਹਾ ਵੀ ਛੱਡੀ ਹੈ, ਕੁਝ ਜਗ੍ਹਾ ਕੁਝ ਪੱਤਰੇ ਉੱਥੇ ਛੱਡੇ ਹੋਏ ਹਨ, ਗੁਰੂ ਪੰਚਮ ਪਾਤਸ਼ਾਹ ਜੀ ਨੇ ਪਹਿਲਾਂ ਛੁਡਵਾ ਦਿੱਤੇ ਸਨ ਕਿ ਨਾਵੇਂ ਸਰੂਪ ਦੇ ਵਿੱਚ ਵੀ ਅਸੀਂ ਬਾਣੀ ਉਚਾਰਨੀ ਹੈ ਤੇ ਇਹ ਬਾਣੀ ਇੱਥੇ ਦਰਜ ਹੋਵੇਗੀ। ਪਰ ਧੀਰਮਾਲ ਦੇ ਕੋਲ ਜਦੋਂ 25 ਸਿੰਘ ਗਏ ਉਹਨਾਂ ਨੇ ਆਖਿਆ ਕਿ ਧੀਰਮਾਲ ਕਹਿੰਦਾ ਕਿ ਉਹ ਵੀ ਸੋਢੀ ਹੈ, ਮੈਂ ਵੀ ਸੋਢੀ ਹਾਂ, ਕਿਉਂ ਧੀਰਮਾਲ ਜਿਹੜਾ ਸੀ ਸਾਧ ਸੰਗਤ ਜੀ ਬਾਬਾ ਗੁਰਦਿੱਤਾ ਜੀ ਦਾ ਪੁੱਤਰ ਸੀ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪੋਤਰਾ ਸੀ, ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ 5 ਸਾਹਿਬਜ਼ਾਦੇ ਸਨ, ਜਿਨ੍ਹਾਂ ਤੋਂ ਵੱਡਾ ਬਾਬਾ ਗੁਰਦਿੱਤਾ ਜੀ, ਫਿਰ ਇਸੇ ਤਰ੍ਹਾਂ ਸਾਧ ਸੰਗਤ ਜੀ ਬਾਬਾ ਅਣੀ ਰਾਏ, ਬਾਬਾ ਅਟਲ ਰਾਏ ਜੀ, ਬਾਬਾ ਸੂਰਜ ਮੱਲ ਜੀ, ਗੁਰੂ ਤੇਗ ਬਹਾਦਰ ਸਾਹਿਬ ਜੀ, ਇਹ ਸਭ ਤੋਂ ਛੋਟੇ ਸਾਹਿਬਜ਼ਾਦੇ ਸਨ। ਪੰਜ ਸਾਹਿਬਜ਼ਾਦੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਸਨ, ਜਿਨ੍ਹਾਂ ਦੇ ਵਿੱਚੋਂ ਸਾਧ ਸੰਗਤ ਜੀ ਬਾਬਾ ਗੁਰਦਿੱਤਾ ਜੀ ਦੇ ਘਰ ਦੇ ਵਿੱਚ ਪਹਿਲਾ ਪੁੱਤਰ ਜਦੋਂ ਹੋਇਆ, ਗੁਰੂ ਹਰਗੋਬਿੰਦ ਸਾਹਿਬ ਨੇ ਕਹਿ ਦਿੱਤਾ ਵੀ ਤਾਇਆ ਜੀ ਆ ਗਿਆ। ਪ੍ਰਿਥੀ ਚੰਦ, ਜਿਹੜੇ ਪ੍ਰਿਥੀ ਚੰਦ ਨੇ ਗੁਰੂ ਅਰਜਨ ਦੇਵ ਜੀ ਨਾਲ ਈਰਖਾ ਕੀਤੀ ਸੀ, ਉਹ ਸਾਧ ਸੰਗਤ ਜਦੋਂ ਬਾਅਦ ਵਿੱਚ ਚੜਾਈ ਕਰ ਗਿਆ, ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਘਰ ਜਦੋਂ ਇਹ ਪੋਤਰਾ ਹੋਇਆ, ਕਹਿੰਦੇ ਤਾਇਆ ਜੀ ਆ ਗਿਆ। ਤੋ ਉਹ ਤਾਏ ਜੀ ਵਾਲੀ ਗੱਲ, ਗੁਰੂ ਸਾਹਿਬ ਦੇ ਤਾਏ ਜੀ ਵਾਲੀ ਪ੍ਰਿਥੀ ਚੰਦ ਵਾਲੀ ਗੱਲ ਫਿਰ ਇਹਦੇ ਵਿੱਚ ਸੁਰਤੀ ਹੋਈ ਰਹਿ ਗਈ, ਤੇ ਇਹਨੇ ਫਿਰ ਵੀ ਗੁਰੂ ਹਰਗੋਬਿੰਦ ਸਾਹਿਬ ਦੀ ਨਾਲ ਵੀ ਸਾਧ ਸੰਗਤ ਜੀ ਈਰਖਾ ਕੀਤੀ ਹੈ। ਬਹੁਤ ਜ਼ਿਆਦਾ ਪੈਂਡੇ ਖਾਨ ਨੂੰ ਰਲ ਕੇ ਫੌਜਾਂ ਨਾਲ ਮਿਲ ਕੇ ਫਿਰ ਕਰਤਾਰਪੁਰ ਦੇ ਉੱਤੇ ਵੀ ਚੜਾਇਆ ਹੈ 1,25,000 ਫੌਜ, ਪਰ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਉੱਥੇ ਗੁਰੂ ਤੇਗ ਬਹਾਦਰ ਸਾਹਿਬ ਨੇ ਤਲਵਾਰ ਚਲਾਈ ਤੇ ਤੇਗ ਬਹਾਦਰ ਨਾਂ ਰਖਵਾਇਆ। ਰਹੋ ਵਿਚਾਰ, ਆਪਾਂ ਵਿਚਾਰ ਕਰਨੇ ਹੈ ਤੇ ਇਹ ਜਿਹੜਾ ਧੀਰਮਲ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪੋਤਰਾ ਹੈ। ਇਸ ਤਰ੍ਹਾਂ ਗੁਰੂ ਦਸਮ ਪਾਤਸ਼ਾਹ ਸੱਚੇ ਪਾਤਸ਼ਾਹ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੋਤਰੇ, ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਾਹਿਬਜ਼ਾਦੇ ਹੈ। ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਜਦੋਂ ਉਹਦੇ ਕੋਲ 25 ਸਿੰਘ ਭੇਜੇ ਤੇ ਉਹਨੇ ਆਖਿਆ ਵੀ ਜੇ ਉਹ ਆਪਣੇ ਆਪ ਨੂੰ ਗੁਰੂ ਅਖਵਾਉਂਦੇ ਆ ਤੇ ਉਹ ਆਪਣੀ ਬਾਣੀ ਸਾਰੀ ਕੰਠੋਂ ਹੀ ਕਿਉਂ ਨਹੀਂ ਉਚਾਰ ਲੈਂਦੇ, ਮੇਰੇ ਕੋਲੋਂ ਮੇਰੇ ਪੁਰਖਾਂ ਦੀ ਜਿਹੜੀ ਹੈ, ਮੇਰੇ ਪੜਦਾਦਾ ਜੀ ਦੀ, ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੀ ਲਿਖਤ ਹੈ, ਮੇਰੇ ਕੋਲੋਂ ਕਿਉਂ ਲੈਂਦੇ ਜੋ। ਜਦੋਂ ਫਿਰ ਉਹਨੇ ਨਹੀਂ ਦਿੱਤੀ ਮਹਾਰਾਜ ਦਾ ਸਰੂਪ, ਗੁਰੂ ਦਸ਼ਮ ਪਾਤਸ਼ਾਹ ਨੂੰ ਜਾ ਕੇ ਜਦੋਂ ਦਮਦਮੇ ਸਾਹਿਬ ਸਿੰਘਾਂ ਨੇ ਬੇਨਤੀ ਕੀਤੀ ਮਹਾਰਾਜ, ਉਹਨੇ ਸਰੂਪ ਨਹੀਂ ਦਿੱਤਾ, ਤਾਂ ਗੁਰੂ ਸਾਹਿਬ ਜੀ ਨੇ ਉੱਥੇ ਪੇਪਰ ਮੰਗਾਇਆ, ਕਾਗਜ਼ ਮੰਗਾਇਆ, ਬਾਬਾ ਦੀਪ ਸਿੰਘ ਨੂੰ ਕਿਹਾ ਭਾਈ ਦੀਪ ਸਿੰਘ ਕਲਮਾ ਕਰ, ਸ਼ਾਹੀ ਤਿਆਰ ਕਰ, ਪੇਪਰ ਦਾ ਪ੍ਰਬੰਧ ਉਹਨਾਂ ਨੇ ਕੀਤਾ। ਫਿਰ ਭਾਈ ਮਨੀ ਸਿੰਘ ਨੂੰ ਆਖਿਆ, ਭਾਈ ਮਨੀ ਸਿੰਘ ਲਿਖਾਰੀ ਲੱਗ। ਭਾਈ ਮਨੀ ਸਿੰਘ ਕਹਿੰਦਾ, ਮਹਾਰਾਜ ਮੇਰੇ ਚ ਬੋਧ ਹੈ ਨੀ ਗਾ, ਮੈਨੂੰ ਕੋਈ ਲਿਖਤੀ ਰੂਪ ਦੇ ਵਿੱਚ ਬਹੁਤੀ ਜ਼ਿਆਦਾ ਨੀ ਪੜ੍ਹਾਈ ਆਉਂਦੀ, ਨਾ ਮੈਂ ਬਹੁਤ ਜ਼ਿਆਦਾ ਪੜ੍ਹਿਆ ਤੇ ਸਾਧੂ ਸੱਚੇ ਪਾਤਸ਼ਾਹ ਇਹ ਬੜਾ ਵੱਡਾ ਭਾਰ ਹੈ ਜਿਹੜਾ ਮੈਂ ਲਿਖਣਾ ਸ਼ੁਰੂ ਕਰਾਂਗਾ। ਗੁਰੂ ਸਾਹਿਬ ਕਹਿੰਦੇ, ਭਾਈ ਮਨੀ ਸਿੰਘ ਸ਼ੁਰੂ ਕਰ, ਅਗੰਮੀ ਕਰਨ ਚੱਲੇ। ਉਸ ਕਲਗੀ ਧਰ ਪਿਤਾ ਦਾ ਵਾਰਸ ਹੀ ਵਚਨ ਹੋ ਗਿਆ, ਭਾਈ ਮਨੀ ਸਿੰਘ ਜੀ ਲਿਖ ਰਿਹਾ ਹੈ, ਗੁਰੂ ਸਤਿਗੁਰੂ ਪਿਤਾ ਜੀ ਦਸਮ ਪਾਤਸ਼ਾਹ ਜੀ ਲਿਖਵਾ ਰਿਹਾ ਬਾਣੀ, ਇੱਕ ਓਂਕਾਰ ਤੋਂ ਉਚਾਰਨ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪਹਿਲੇ ਦੇਣੇ ਜਪਜੀ ਸਾਹਿਬ ਰਹਿ ਰਾਸ ਤੇ ਕੀਰਤਨ 16 ਗੁਰੂ ਗ੍ਰੰਥ ਸਾਹਿਬ ਚ ਪਹਿਲੀਆਂ ਜਿਹੜੀਆਂ 3 ਬਾਣੀਆਂ ਆਉਂਦੀਆਂ, ਪਹਿਲੇ ਦਿਨ ਗੁਰੂ ਕਲਗੀ ਧਰ ਪਿਤਾ ਨੇ ਉਚਾਰ ਦਿੱਤੀ ਹੈ। ਸੁਬਾ ਜਿਹੜੀ ਬਾਣੀ ਉਚਾਰਦੇ ਹੈ, ਸ਼ਾਮ ਨੂੰ ਉਸੇ ਬਾਣੀ ਦੀ ਗੁਰੂ ਦਸਮ ਪਾਤਸ਼ਾਹ ਜੀ ਆਪ ਕਥਾ ਕਰਦੇ। ਭਾਈ ਮਨੀ ਸਿੰਘ ਜੀ ਉਹ ਬਾਣੀ ਪੜ੍ਹਦੇ ਆ, ਗੁਰੂ ਦਸਮ ਪਾਤਸ਼ਾਹ ਜੀ ਆਪ ਕਥਾ ਕਰਦੇ ਆ, ਉਹਦੇ ਵਿੱਚ ਗੁਰਬਾਣੀ ਦੇ ਉਚਾਰ ਨੂੰ ਵੀ ਸਾਰੇ ਦੱਸਦੇ ਆ। ਉਹ ਸਾਰੇ ਦੇ ਸਾਰੇ ਗੁਰੂ ਕਲਗੀ ਧਰ ਪਿਤਾ ਕੋਲ ਸਿਰਫ ਤੇ ਸਿਰਫ 48 ਸਿੰਘ ਸਨ, ਜਿਨ੍ਹਾਂ ਦੇ ਬਕਾਇਦਾ ਇਤਿਹਾਸ ਵਿੱਚ ਨਾਮ ਹੀ ਆਉਂਦਾ ਹੈ, ਜਿਨ੍ਹਾਂ ਚੋਂ 3 ਰਾਜੇ ਸਨ, ਰਾਜਪੂਤ, ਜਿਨ੍ਹਾਂ ਨੇ ਗੁਰੂ ਕੋਲੋਂ ਅੰਮ੍ਰਿਤ ਛਕ ਕੇ ਸਤਿਗੁਰੂ ਪਿਤਾ ਜੀ ਕੋਲੋਂ ਸਿੰਘ ਸੱਜ ਗਏ, ਜਿਨ੍ਹਾਂ ਚ ਬਾਬਾ ਦੀਪ ਸਿੰਘ ਨੂੰ ਬੁਲਾ ਲਿਆ, ਭਾਈ ਮਨੀ ਸਿੰਘ ਜੀ, ਬਾਬਾ ਗੁਰਬਖਸ਼ ਸਿੰਘ ਜੀ ਸ਼ਹੀਦ ਜਿਹੜੇ ਬਾਅਦ ਵਿੱਚ ਹੋਏ ਸਾਧ ਦਮਦਮੀ ਟਕਸਾਲ ਦੇ ਦੂਜੇ ਜਥੇਦਾਰ, ਫਿਰ ਇਸੇ ਤਰ੍ਹਾਂ ਸਾਧ ਸਿੰਘ ਹੋਰ ਜਿਹੜੇ ਬਾਕੀ ਸਿੰਘ ਤੇ ਜੈ ਰਾਜਾ ਜੈ ਸਿੰਘ ਸਵਾਈ ਹੋਰ ਬੇਅੰਤ ਸਿੰਘ ਆ, ਕਹਿੰਦੇ 48 ਸਿੰਘਾਂ ਦਾ ਨਾਂ ਬਕਾਇਦਾ ਲਿਖਤੀ ਰੂਪ ਵਿੱਚ ਆਉਂਦਾ ਹੈ, ਲਿਖਿਆ ਉਹਨਾਂ ਦਾ ਨਾਮ। ਉਹਨਾਂ ਨੇ ਸਾਧ ਸੰਗਤ ਗੁਰੂ ਸਾਹਿਬ ਦੇ ਕੋਲ ਅਰਥ ਪੜ੍ਹੇ, ਗੁਰੂ ਪਿਤਾ ਜੀ ਨੇ ਸਾਧ ਸੰਗਤ ਜੀ ਸਾਰਿਆਂ ਉਸ ਵਕਤ ਕੁਝ ਸਿੰਘ ਉਤਾਰਾ ਵੀ ਕਰ ਰਹੇ ਸਨ, ਜਿਸ ਤਰ੍ਹਾਂ ਅੱਜ ਵੀ ਸਾਧ ਸੰਗਤ ਜੀ ਜਦੋਂ ਪਹਿਲੋਂ ਸੰਤ ਕਰਤਾਰ ਸਿੰਘ ਜੀ ਖਾਲਸਾ ਮਹਾਂਪੁਰਖਾਂ ਦੇ ਦਾਸ 9 ਸਾਲ ਦਾ ਜਦੋਂ ਦੇ ਦਰਸ਼ਨ ਸ਼ੁਰੂ ਕੀਤੇ ਆ, ਦਮਦਮੀ ਟਕਸਾਲ ਨਾਲ ਦਾਸ ਜੁੜਿਆ ਤੇ ਇਹ ਵੇਖੀਦਾ ਸੀ ਮਹਾਂਪੁਰਖ ਇਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬੈਠ ਕੇ ਕਥਾ ਕਰਿਆ ਕਰਦੇ, ਸਿੰਘ ਏਦਾਂ ਸਾਹਮਣੇ ਬਹਿ ਕੇ ਪੋਥੀਆਂ ਉਧਰੋਂ ਉਧਰੀ ਸਾਹਮਣੇ ਬਹਿ ਕੇ ਇੱਕ ਦੂਜੇ ਦੇ ਤੇ ਪੋਥੀਆਂ ਪ੍ਰਕਾਸ਼ ਹੋਇਆ ਕਰਦੀਆਂ ਬੜੀ ਲੰਮੀ ਲਾਈਨ ਤੱਕ, ਨਾਲ ਉਹਨਾਂ ਨੂੰ ਪੜ੍ਹਾਇਆ ਕਰਦੇ। ਇਹੋ ਹੀ ਪ੍ਰਪਾਟੀ ਜੋ ਦਸਮ ਪਾਤਸ਼ਾਹ ਨੇ ਆਪ ਚਲਾਈ ਹੈ, ਗੁਰੂ ਪਿਤਾ ਜੀ ਸਤਿਗੁਰੂ ਸੱਚੇ ਪਾਤਸ਼ਾਹ ਇਸ ਤਰ੍ਹਾਂ ਸਾਰੇ ਸਿੰਘਾਂ ਨੂੰ ਪੜ੍ਹਾਇਆ ਕਰਦੇ, ਉਹ ਨਾਲ ਡੈਰੀ ਕਰਦੇ ਸਨ। ਸਿੰਘ ਵੀ ਸਾਧ ਸੰਗਤ ਟਕਸਾਲ ਦੇ ਵਿੱਚ ਆਮ ਸਿੰਘ ਕਾਪੀਆਂ ਦੇ ਉੱਤੇ ਉਹ ਕਥਾ ਲਿਖਿਆ ਕਰਦੇ। ਉਹੋ ਹੀ ਪ੍ਰਪਾਟੀ ਚਲੀ ਆ ਰਹੀ ਹੈ ਜੋ 300 ਸਾਲ ਤੋਂ ਦਮਦਮੀ ਟਕਸਾਲ ਗੁਰੂ ਪਿਤਾ ਜੀ ਨੇ ਚਲਾਈ ਆਰੰਭ ਕੀਤੀ ਹੈ। ਤੇ ਇਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ 9 ਮਹੀਨੇ 9 ਦਿਨਾਂ ਦੇ ਵਿੱਚ ਤੇ 9 ਘੜੀਆਂ ਸਾਰੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਕੰਠੋਂ ਉਚਾਰੀ ਹੈ, ਇੱਕ ਓਂਕਾਰ ਤੋਂ ਲੈ ਕੇ 18:10-20 ਤੱਕ, ਜਿਹਦੇ ਵਿੱਚ ਨਾਵੇਂ ਪਾਤਸ਼ਾਹ ਜੀ ਦੇ ਸਾਰੇ ਸ਼ਬਦ, ਗੁਰਬਾਣੀ ਤੇ ਸਲੋਕ ਇਹ ਸਾਰੇ ਗੁਰੂ ਪਿਤਾ ਜੀ ਨੇ ਵਿੱਚ ਦਰਜ ਕਰਵਾਏ, ਜਿਹਦੇ ਵਿੱਚ ਸਾਧੂ ਸੱਚੇ ਪਾਤਸ਼ਾਹ ਦਸਮ ਪਾਤਸ਼ਾਹ ਜੀ ਨੇ ਇਹ ਕੰਪਲੀਟ ਕਰਕੇ ਤੇ ਸਾਰੇ ਸਿੰਘਾਂ ਨੂੰ 9 ਮਹੀਨਿਆਂ ਦੇ ਵਿੱਚ ਅਰਥ ਪੜ੍ਹਾਏ, ਨਾਲ ਸੰਥਿਆ ਕਰਾਈ। ਜਦੋਂ ਅੱਜ ਪੜ੍ਹਾਈ ਸੰਥਿਆ ਕਰਾਈ ਹੈ, ਇੱਕ ਵਾਰ ਸੰਤ ਜਰਨੈਲ ਸਿੰਘ ਜੀ ਖਾਲਸਾ ਇਹ ਵਚਨ ਦੱਸਦੇ ਸਨ, ਦਾਸ ਸੁਣ ਰਿਹਾ ਸੀ, ਇਹ ਕਥਾ ਦੇ ਵਿੱਚ ਦੱਸ ਰਹੇ ਸਨ, ਕਹਿੰਦੇ ਵੇਖ ਲੋ ਖਾਲਸਾ ਜੀ ਆਪ ਪਿਤਾ ਜੀ ਕਥਾ ਕਰਦੇ ਹੋਣ, ਬ੍ਰਹਮ ਗਿਆਨੀ ਲਾਗੇ ਬਾਣੀ ਪੜ੍ਹਦੇ ਹੋਣ, ਤੇ ਅੱਗੇ ਜਿਹੜੀਆਂ ਵਧੇ ਮੁਕਤ ਰੂਹਾਂ ਜਿਹੜੀਆਂ ਉਹ ਸੁਣ ਰਹੀਆਂ ਹੋਣ, ਤੇ ਗੁਰੂ ਗੋਬਿੰਦ ਸਿੰਘ ਜੀ ਦੇ ਮੁਖਾਰਬੇ ਵਿੱਚ ਉਹ ਵਚਨ ਸੁਣ ਰਹੇ, ਕਥਾ ਸੁਣ ਰਹੇ ਹੋਣ, ਕਹਿੰਦੇ ਫਿਰ ਕਹਿਤੇ ਕੋ ਸੋਭਾ ਨੀ ਦੇਖਾ ਹੀ ਪ੍ਰਾਉਣ, ਕੈਸਾ ਆਨੰਦ ਹੋਵੇਗਾ ਭਾਈ। ਜਿਨ੍ਹਾਂ ਗੁਰਮੁਖਾਂ ਪਿਆਰਿਆਂ ਨੇ ਉਹ ਗੁਰਬਾਣੀ ਗੁਰੂ ਸਾਹਿਬ ਨੇ ਜਿੰਨੀ ਸੁਣਾਈ ਕਥਾ ਕਰਾਈ ਹੈ, ਉਹ ਸਾਰੇ ਦੇ ਸਾਰੇ ਸਿੰਘ ਵਧੇ ਮੁਕਤ ਹੋ ਗਏ। ਵਧੇ ਮੁਕਤ ਕਿਹਨੂੰ ਕਹਿੰਦੇ ਆ? ਗੁਰੂ ਵਧੇ ਮੁਕਤ ਉਹ ਹੁੰਦਾ ਹੈ ਜਿਹਦਾ ਸਾਧ ਸੰਗਤ ਜੇ ਸਤਿਗੁਰ ਦੀ ਐਸੀ ਰਹਿਮਤ ਹੋ ਜਾਵੇ, ਜੀਵ ਤੇ ਈਸ਼ਵਰ ਦੀ ਏਕਤਾ ਹੋ ਜਾਂਦੀ ਹੈ ਅਕਾਲ ਪੁਰਖ ਦੇ ਵਿੱਚ, ਉਹਦਾ ਆਤਮਾ ਜਿਹੜੀ ਅੰਦਰੋਂ ਭੇਤ ਹੋ ਜਾਂਦੀ ਹੈ, ਬਾਹਰੋਂ ਸਰੀਰ ਦੀ ਕੋਈ ਸੁੱਧ ਨਹੀਂ ਰਹਿੰਦੀ, ਉਹਨੂੰ ਵਧੇ ਮੁਕਤ ਕਿਹਾ ਜਾਂਦਾ। ਫਿਰ ਵਧੇ ਮੁਕਤ ਦੀ ਉਮਰ ਥੋੜਾ ਸਮਾਂ ਹੁੰਦੀ ਹੈ, ਕਿਉਂਕਿ ਉਹ ਖਾਂਦਾ ਪੀਂਦਾ ਕੁਝ ਨਹੀਂ ਹੈ, ਅਕਾਲ ਪੁਰਖ ਦੇ ਵਿੱਚ ਮਗਨ ਰਹਿੰਦਾ ਹੈ, ਤੇ ਜਦੋਂ ਉਹ ਛਕਣ ਲੱਗ ਪਵੇ ਤੇ ਫਿਰ ਜਿੰਨਾ ਮਰਜ਼ੀ ਛਕੀ ਜਾਵੇ ਉਹਨੂੰ ਕਿਉਂ ਰੋਕਦੇ ਨਹੀਂ? ਬਾਬਾ ਭਾਈ ਰਾਮ ਕੌਰ ਜੀ ਦਸਮ ਪਾਤਸ਼ਾਹ ਵੇਲੇ ਜਿਹੜੇ ਬਾਬਾ ਬੁੱਢਾ ਜੀ ਦੀ ਅੰਸ਼ ਦੇ ਵਿੱਚੋਂ ਸਨ, ਤੇ ਗੁਰਮੁਖ ਉਹਨਾਂ ਗੁਰਮੁਖਾਂ ਪਿਆਰਿਆਂ ਨੇ 2.5 ਸਾਲ ਦੀ ਉਮਰ ਦੇ ਵਿੱਚ ਬਾਬਾ ਦੇ ਇਸੇ ਤਰ੍ਹਾਂ ਸਾਧ ਸੰਗਤ ਜੀ ਭਾਈ ਰਾਮ ਕੌਰ ਜੀ ਨੇ ਦਸਮ ਪਾਤਸ਼ਾਹ ਨੂੰ 2.5 ਸਾਲ ਦੀ ਉਮਰ ਚ ਤਿਲਕ ਲਾਇਆ ਸੀ। ਹੁਣ ਇਹਦੇ ਵਿੱਚ ਥੋੜਾ ਜਿਹਾ ਆਪਾਂ ਵਿਚਾਰ ਕਰ ਲਈਏ, ਬਾਬਾ ਬੁੱਢਾ ਜੀ ਦੀ ਇੰਨੀ ਮਹਾਨਤਾ ਕਿਉਂ ਹੈ? ਬਾਬਾ ਬੁੱਢਾ ਜੀ ਗੁਰੂ ਨਾਨਕ ਸਾਹਿਬ ਜੀ ਨੂੰ ਮਿਲੇ ਬਚਪਨ ਦੇ ਵਿੱਚ, ਤੇ ਗੁਰੂ ਸਾਹਿਬ ਜੀ ਨੂੰ ਜਦੋਂ ਇਹ ਕਿਹਾ ਬਾਬਾ ਬੁੱਢਾ ਜੀ ਨੂੰ ਕਿ ਤੂੰ ਚੋਰੀ ਕਰਕੇ ਮੱਖਣ ਲੈ ਕੇ ਆਇਆ, ਮਾਰਨ ਪਈਓ ਤਾਂ ਪਿਆਰ ਜਗਾਉਂਦੇ ਜੋ ਮੁੜ ਕੇ ਤੋੜਦੇ ਜੋ, ਐਦਾਂ ਬਚਨ ਜਦੋਂ ਕੀਤੇ ਕਹਿੰਦੇ ਭਾਈ ਚੰਗੀਆ ਤੇਰਾ ਨਾਂ ਕੀ ਹੈ? ਮਹਾਰਾਜ ਬੁੱਢਾ ਕਹਿੰਦੇ, ਬੁੱਢਾ ਬੁੱਢੇ ਵਾਲੀਆਂ ਗੱਲਾਂ ਕਰਦਾ। ਉਦੋਂ ਨਾਂ ਬਾਬਾ ਬੁੱਢਾ ਜੀ ਪੈ ਗਿਆ, ਬਾਬਾ ਬੁੱਢਾ ਜੀ ਦਾ। ਉਹਦੇ ਤੋਂ ਬਾਅਦਾ ਫਿਰ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਗੁਰੂ ਬਾਬਾ ਲਹਿਣਾ ਜੀ ਨੂੰ ਆਪਣੇ ਅੰਗ ਨਾਲ ਲਾ ਕੇ ਛਾਤੀ ਨਾਲ ਜਦੋਂ ਲਾਇਆ, ਉਹਨਾਂ ਦਾ ਨਾਂ ਅੰਗਦ ਕਹਿ ਦਿੱਤਾ। ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਨੂੰ ਤਿਲਕ ਗੁਰੂ ਨਾਨਕ ਸਾਹਿਬ ਜੀ ਨੇ ਬਾਬਾ ਬੁੱਢਾ ਜੀ ਤੋਂ ਲਵਾਇਆ, ਤੇ ਬਾਬਾ ਬੁੱਢਾ ਜੀ ਨੇ 5 ਗੁਰੂ ਸਾਹਿਬਾਨਾਂ ਨੂੰ ਤਿਲਕ ਲਾਇਆ। ਸਾਧ ਸੰਗਤ ਜੀ ਦੂਜੇ ਪਾਤਸ਼ਾਹ, ਤੀਜੇ ਪਾਤਸ਼ਾਹ, ਚੌਥੇ ਪਾਤਸ਼ਾਹ ਤੇ 5ਵੇਂ ਪਾਤਸ਼ਾਹ ਤੇ 6ਵੇਂ ਪਾਤਸ਼ਾਹ, 6ਵੇਂ ਗੁਰੂ ਹਰਗੋਬਿੰਦ ਸਾਹਿਬ ਤੱਕ ਬਾਬਾ ਜੀ ਨੇ ਤਿਲਕ ਲਾਇਆ। ਸੰਗਤ ਦੇ ਵਿੱਚ ਇਹ ਰਵਾਇਤ ਸੀ, ਜਿਹੜੇ ਵੀ ਗੁਰੂ ਸਾਹਿਬ ਜੀ ਨੂੰ ਬਾਬਾ ਬੁੱਢਾ ਜੀ ਤਿਲਕ ਲਾ ਦਿੰਦੇ ਆ ਉਹਨੂੰ ਹੀ ਸੰਗਤ ਗੁਰੂ ਮੰਨਦੀ, ਕਿਉਂਕਿ ਮੋਹਰ ਛਾਪ ਬਾਬਾ ਬੁੱਢਾ ਜੀ ਦੀ ਹੈ। ਬਾਬਾ ਬੁੱਢਾ ਜੀ ਜਿਹਨੂੰ ਸਾਧ ਸੰਗਤ ਤਿਲਕ ਲਾਉਂਦਾ ਗੁਰੂ ਸਾਹਿਬ ਜੀ ਨੂੰ, ਤੇ ਉਹ ਗੁਰੂ ਸਾਹਿਬ ਨੂੰ ਸੰਗਤ ਗੁਰੂ ਮੰਨਦੀ ਸੀ। ਫਿਰ ਬਾਅਦ ਵਿੱਚ ਜਿਸ ਤਰ੍ਹਾਂ ਸਾਧ ਸੰਗਤ ਜੀ ਬਾਬਾ ਬੁੱਢਾ ਜੀ ਦੇ ਭਾਈ ਗੁਰਦਿੱਤਾ ਜੀ ਪੁੱਤਰ ਹੋਏ ਆ, ਉਹਦੇ ਤੋਂ ਬਾਅਦ ਉਹਨਾਂ ਨੇ ਵੀ ਸਾਧ ਸੰਗਤ ਜੀ ਜਿਸ ਤਰ੍ਹਾਂ ਗੁਰੂ ਸੱਚੇ ਪਾਤਸ਼ਾਹ ਗੁਰੂ ਹਰਿ ਸਾਹਿਬ ਜੀ, ਗੁਰੂ ਹਰਕ੍ਰਿਸ਼ਨ ਸਾਹਿਬ ਜੀ, ਫਿਰ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਬਾਬਾ ਭਾਈ ਗੁਰਦਿੱਤਾ ਜੀ ਨੇ, ਜਿਹਨੂੰ ਬਾਬਾ ਗੁਰਦਿੱਤਾ ਜੀ ਕਿਹਾ ਜਾਂਦਾ, ਬਾਬਾ ਬੁੱਢਾ ਜੀ ਦੇ ਅੰਸ਼ ਦੇ ਵਿੱਚੋਂ ਵੀ ਸਨ, ਉਹਨਾਂ ਦੇ ਪੁੱਤਰ ਸਨ ਗਾ ਪੋਤਰੇ। ਸੋ ਬਾਬਾ ਬੁੱਢਾ ਜੀ 125 ਸਾਲ ਦੀ ਉਮਰ ਦੇ ਵਿੱਚ ਆਪ ਚੜ੍ਹਾਈ ਕੀਤਾ। ਆਪ ਸਾਧ ਸੰਗਤ ਜੀ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੂੰ ਬੇਨਤੀ ਕੀਤੀ ਹੈ, ਮਹਾਰਾਜ ਆਖਰੀ ਸਮੇਂ ਆਪ ਜੀ ਮੇਰੇ ਕੋਲ ਹੋਇਆ ਜੇ, ਤੇ ਉਸ ਵਕਤ ਗੁਰੂ ਹਰਗੋਬਿੰਦ ਸਾਹਿਬ ਗਏ, ਆਪ ਗੁਰੂ ਸਾਹਿਬ ਕਾਹਲੀ ਲੱਗੇ, ਆਪ ਗੁਰੂ ਹਰਗੋਬਿੰਦ ਸਾਹਿਬ ਨੇ ਬਾਬਾ ਬੁੱਢਾ ਜੀ ਦਾ ਸੰਸਕਾਰ ਕੀਤਾ। ਉਹਦੇ ਤੋਂ ਬਾਅਦ ਬਾਬਾ ਬੁੱਢਾ ਜੀ ਦੀ ਅੰਸ਼ ਦੇ ਵਿੱਚੋਂ ਜਿਹੜਾ ਸਾਧ ਸੰਗਤ ਜੀ ਜਿਸ ਗੁਰੂ ਸਾਹਿਬਾਨ ਨੂੰ ਤਿਲਕ ਲਾਉਂਦਾ ਉਹਨੂੰ ਗੁਰੂ ਮੰਨਿਆ ਕਰਦੇ। ਇਧਰੋਂ ਫਿਰ ਬਾਬਾ ਬੁੱਢਾ ਜੀ ਜਦੋਂ ਗੁਰੂ ਦਸਮ ਪਾਤਸ਼ਾਹ ਜੀ ਨੂੰ ਤਿਲਕ ਲਾਉਣ ਦਾ ਸਮਾਂ ਆਇਆ, ਉਦੋਂ ਬਾਬਾ ਬੁੱਢਾ ਜੀ ਦੀ ਅੰਸ਼ ਦੇ ਵਿੱਚੋਂ ਉਹਨਾਂ ਦੇ ਸਾਧ ਸੰਗਤ ਜੀ ਭਾਈ ਰਾਮ ਕੌਰ ਜੀ ਦੇ ਮਾਤਾ ਜਿਹੜੀ ਸੀ ਉਹ ਨਾਲ ਲੈ ਕੇ ਆਈ ਹੈ, ਰਸਤੇ ਦੇ ਵਿੱਚ ਰੁਕੀ ਹੈ, ਜਦੋਂ ਕਰਤਾਰਪੁਰ ਰੁਕੀ ਹੈ ਉੱਥੇ ਉਹਨੇ ਕਿਹਾ ਵੀ ਚੱਲ ਧੀਰਮਾਲ ਕੋਲ ਰਾਤ ਰਹਿ ਜਾਂਦੇ ਹਾਂ, ਧੀਰਮਾਲ ਕੋਲ ਰਾਤ ਰਹਿ ਆ। ਧੀਰਮਾਲ ਨੇ ਬੜਾ ਯਤਨ ਕੀਤਾ ਹੈ ਕਿ ਮੈਂ ਹੀ ਭਾਈ ਰਾਮ ਕੌਰ ਦੇ ਕੋਲੋਂ ਮੈਂ ਤਿਲਕ ਮੱਥੇ ਤੇ ਲਵਾ ਲਵਾਂ, ਨਹੀਂ ਲਵਾ ਸਕਿਆ। ਬਚਪਨ ਦੇ ਵਿੱਚ ਹੀ ਉਹ ਬ੍ਰਹਮ ਗਿਆਨੀ ਸਨ। ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਸਾਧ ਸੰਗਤ ਜੀ 1675 ਦੇ ਵਿੱਚ ਸ਼ਹੀਦ ਹੋ ਗਏ, ਉਹਦੇ ਤੋਂ ਬਾਅਦ ਸਾਧ ਸਿੰਘ ਉਹਨਾਂ ਦਾ ਜਦੋਂ ਸਿਰ ਲੈ ਕੇ ਆਇਆ ਭਾਈ ਜੈਤਾ ਜੀ, ਤੇ ਇਸ ਤਰ੍ਹਾਂ ਆਣ ਕੇ ਗੁਰੂ ਕਲਗੀ ਧਰਕਤਾ ਨੂੰ 9 ਸਾਲ ਦੀ ਅਵਸਥਾ ਦੇ ਵਿੱਚ ਸਾਧ ਸੰਗਤ ਜੀ ਗੁਰਤਾ ਗਦੀ ਦਾ ਤਿਲਕ ਲਾਇਆ ਹੈ, ਤੇ ਵੇਖ ਲਓ ਗੁਰੂ 9 ਸਾਲ ਦੇ ਤੇ ਤਿਲਕ ਲਾਉਣ ਵਾਲਾ 2.5 ਸਾਲਾਂ ਦਾ। ਤੇ ਉਹਨਾਂ ਨੇ ਜਦੋਂ ਤਿਲਕ ਲਾਇਆ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ, ਤੇ ਬਾਅਦ ਵਿੱਚ ਗੁਰੂ ਸਾਹਿਬ ਦੇ ਕੋਲ ਰਹਿ ਕੇ ਸੇਵਾ ਕੀਤੀ ਹੈ, ਪਰ ਉਹ ਵਧੇ ਮੁਕਤ ਸਨ। ਵਧੇ ਮੁਕਤ ਸਨ ਜਦੋਂ ਸਿੰਘਾਂ ਨੂੰ ਆਖਣਾ, ਸਿੰਘਾਂ ਨੇ ਆਖਣਾ ਬਾਬਾ ਜੀ ਆ ਜਾਓ ਪ੍ਰਸ਼ਾਦਾ ਛਕ ਲਓ, ਤੇ ਜਦੋਂ ਬਹਿ ਜਾਣਾ ਬੜਾ ਆਨੰਦ ਹੈ ਛਕੀ ਜਾਣਾ। ਸਿੰਘਾਂ ਨੇ ਕਮਰਕਸਾ ਕੀਤਾ ਸੀ, ਬਾਬਾ ਜੀ ਹੁਣ ਤੁਸੀਂ ਰੱਜ ਕੇ ਜੋ ਬਸ ਕਰੋ। ਵਧੇ ਮੁਕਤੀ ਦੀ ਇਹ ਅਵਸਥਾ ਹੁੰਦੀ ਹੈ। ਜੇ ਨਹੀਂ ਛਕਣਾ ਤੇ ਛਕਣਾ ਹੀ ਨਹੀਂ, ਜਿੰਨਾ ਚਿਰ ਮਰਜ਼ੀ ਲੰਘ ਜਾਏ, ਜੇ ਛਕਣਾ ਤੇ ਜਿੰਨਾ ਮਰਜ਼ੀ ਛਕ ਲਓ ਉਹਨਾਂ ਨੂੰ ਉਨਾ ਹੀ ਪਚਾ ਲੈਣਾ। ਇਹ ਵਧੇਹ ਮੁਕਤ ਹੁੰਦਾ, ਆਪਣੀ ਦੇਹ ਦੀ ਸ਼ੁੱਧ ਨਹੀਂ ਹੁੰਦੀ, ਅਕਾਲ ਪੁਰਖ ਵਿੱਚ ਭੇਦ ਹੋਇਆ ਕਰਦੇ ਹਨ। ਤੇ ਜੇ ਨਾ ਛਕਣ ਤੇ ਥੋੜੇ ਦੇਣੀ ਉਹਨਾਂ ਦੀ ਉਮਰ ਹੁੰਦੀ ਹੈ, ਕੋਈ ਸਰੀਰ ਜਿਹੜਾ ਹੈ ਕਾਲਯੁਗ ਦੇ ਵਿੱਚ ਜਿਹੜੀ ਉਮਰਾਂ ਹੈ, ਜੋ ਵੀ ਸਾਧ ਸੰਗਤ ਜੀ ਸਤਯੁਗ ਦੇ ਵਿੱਚ ਬੰਦੇ ਦੇ ਹੱਡੀਆਂ ਚ ਪ੍ਰਾਣ ਹੋਇਆ ਕਰਦੇ, ਬੜੀਆਂ ਉਮਰਾਂ ਸਨ ਲੱਖ ਲੱਖ ਵਰੇ ਦੀ। ਤ੍ਰੇਤੇ ਦੇ ਵਿੱਚ ਸਾਧ ਸੰਗਤ ਨਾੜਾਂ ਦੇ ਵਿੱਚ ਪ੍ਰਾਣ ਆ ਗਏ ਤੇ ਉਹਨਾਂ ਦੀਆਂ 10,000 ਵਰਾਂ ਤੱਕ ਉਮਰ ਹੋਇਆ ਕਰਦੀ ਸੀ, ਤੇ ਦੁਆਪਰ ਦੇ ਵਿੱਚ ਚਮੜੀ ਚ ਪ੍ਰਾਣ ਆ ਗਏ, ਉਹਨਾਂ ਦਾ 1,000-1,000 ਵਰਾਂ ਉਮਰ ਹੋਇਆ ਕਰਦੀ ਸੀ। ਤੇ ਕਾਲਯੁਗ ਦੇ ਵਿੱਚ ਸਾਧ ਸੰਗਤ ਦੀ 100 ਸਾਲ ਉਮਰ ਹੈ, ਉਹ ਵੀ ਕੋਈ ਕੋਈ ਹੈ, ਤੇ ਅੰਨ ਦੇ ਵਿੱਚ ਪ੍ਰਾਣ, ਅੰਨ ਦੇ ਵਿੱਚ ਕਾਲਯੁਗ ਦੇ ਵਿੱਚ ਅੰਨ ਚ ਪ੍ਰਾਣ ਹਨ। ਜੇ ਛਕ ਲਈਏ ਅੰਨ ਤੇ ਬੰਦਾ ਰਹਿ ਜਾਂਦਾ ਹੈ, ਜੇ ਅੰਨ ਨਾ ਛਕੇ ਤੇ ਥੋੜਾ ਚਿਰ ਹੀ ਸਮਾਂ ਹੁੰਦਾ ਹੈ। ਇਸ ਤਰ੍ਹਾਂ ਵਧੇਹ ਮੁਕਤੀ ਦੀ ਅਵਸਥਾ ਹੈ, ਜੇ ਉਹ ਨਾ ਛਕਣ ਤੇ ਸਰੀਰ ਉਹਨਾਂ ਦਾ ਆਪ ਚੜਾਈ ਕਰ ਜਾਂਦੇ, ਭਾਵ ਛੱਡ ਜਾਂਦੇ ਸਰੀਰ, ਜਿੱਦਾਂ ਸੱਪ ਕੁੰਜ ਛੱਡ ਜਾਂਦਾ ਹੈ ਨਾ, ਏਦਾਂ ਗੁਰਮੁਖ ਆਵੇ ਜਾਏ ਸੰਗ, ਸੰਗ ਨੀ ਉਹਨੂੰ ਕਿਸੇ ਕਿਸਮ ਦੀ, ਆਪਣਾ ਜਦੋਂ ਮਰਜ਼ੀ ਸਰੀਰ ਚੋਂ ਆਤਮਾ ਕੱਢ ਕੇ ਸੱਚਖੰਡ ਚਲੇ ਜਾਂਦੇ। ਇਸ ਕਰਕੇ ਗੁਰੂ ਦੇ ਸਿੰਘਾਂ ਦੇ ਵਿੱਚ ਇਹ ਸ਼ਕਤੀ ਹੈ। ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਕੋਲ ਜਿਹੜੇ 48 ਸਿੰਘ ਸਨ, ਸਾਰੇ ਦੇ ਸਾਰੇ ਵਧੇਹ ਮੁਕਤ ਹੋ ਗਏ। 9 ਮਹੀਨੇ 9 ਦਿਨਾਂ ਦੇ ਵਿੱਚ 9 ਘੜੀਆਂ ਜਿਹੜੀ ਬਾਣੀ ਸਾਰੀ ਕੰਠੋ ਉਚਾਰੀ, ਸਾਰੀ ਬਾਣੀ ਦੇ ਅਰਥ ਸੁਣੇ। ਅੱਜ ਅਸੀਂ ਬਾਣੀ ਗੁਰੂ ਗ੍ਰੰਥ ਸਾਹਿਬ ਦੀ ਸੁਣਦੇ ਹਾਂ, ਅੱਜ ਅਸੀਂ ਪੜ੍ਹਦੇ ਹਾਂ, ਸਾਡੇ ਵਿੱਚ ਮਾੜੀ ਮੋਟੀ ਗੁਰਸਿੱਖੀ ਦੀ ਅੰਸ਼ੀ ਨਹੀਂ ਆਉਂਦੀ, ਵਧੇਹ ਮੁਕਤਾ ਕੀ ਹੋਣ। ਪਰ ਗੁਰਮੁਖੋ ਸਤਿਗੁਰੂ ਕਲਗੀ ਧਰਤ ਦਾ ਆਪ ਅਕਾਲ ਪੁਰਖ ਦੇ ਸਰਗਣ ਸਰੂਪ, ਪਿਤਾ ਜੀ ਆਪ ਕਥਾ ਕਰ ਰਹੇ, ਆਪ ਗੁਰਬਾਣੀ ਸੁਣਾ ਰਹੇ, ਤੇ ਸਤਿ ਅੱਗੇ ਮਹਾਤਮਾ ਗੁਰਮੁਖ ਪਿਆਰੇ ਗੁਰੂ ਸਾਹਿਬ ਦੇ ਚਰਨਾਂ ਦੇ ਦੁਲਾਰੇ, ਸਤਿਗੁਰ ਦੇ ਚਰਨਾਂ ਦੇ ਭੌਰੇ ਗੁਰਸਿੱਖ ਬੈਠੇ ਹੋਏ ਆ। ਸਰਦਾ ਭਾਵਨਾ ਦੇ ਨਾਲ ਉਹਨਾਂ ਨੇ ਬਾਣੀ ਸੁਣੀ ਹੈ ਤੇ ਉਹ ਵਧੇਹ ਮੁਕਤ ਹੋ ਗਿਆ। ਜਦੋਂ ਪਿਤਾ ਜੀ ਨੇ ਵੇਖਿਆ ਕਿ ਸਾਰੇ ਦੇ ਸਾਰੇ ਵਧੇਹ ਮੁਕਤ ਹੋ ਗਏ ਆ, ਦੇਹੀ ਦੀ ਇਹਨਾਂ ਨੂੰ ਸੁੱਧ ਕੋਈ ਨੀ, ਆਹ ਜੋ ਮੈਂ ਪੜ੍ਹਾਇਆ ਇਹ ਗਾਹ ਕਿੱਦਾਂ ਪੜ੍ਹਾਉਣਗੇ। ਫਿਰ ਪਿਤਾ ਜੀ ਨੇ ਭਾਈ ਮਨੀ ਸਿੰਘ ਲਾਗੇ ਸੀ, ਉਹਨਾਂ ਦੇ ਸਿਰ ਦੇ ਉੱਤੇ ਹੱਥ ਰੱਖਿਆ। ਹੁਣ ਇਤਿਹਾਸ ਵਿੱਚ ਆਉਂਦਾ ਗੁਰਮੁਖੋ, ਲੈ ਦੱਸੋ ਇਹਦੀ ਗੱਲ ਜਿਹੜੀ ਹੈ ਨਾ ਇਤਿਹਾਸ ਵਿੱਚ ਦੁਬਧਾ ਵਾਲੀ ਜੀ। ਹੁਣ ਪੰਥ ਪ੍ਰਕਾਸ਼ ਦਾ ਕਰਤਾ ਲਿਖ ਦਿੰਦਾ ਹੈ ਕਿ ਬਾਬਾ ਭਾਈ ਮਨੀ ਸਿੰਘ ਜੀ ਨੇ ਪੜ੍ਹਾਉਣ ਵਾਸਤੇ ਗੁਟਕੇ ਦਿੱਤੇ, ਸਾਰਿਆਂ ਨੂੰ ਬਣਾ ਕੇ ਪੋਥੀਆਂ ਦਿੱਤੀਆਂ, ਤੇ ਗੁਰਬਾਣੀ ਦੇ ਵਿੱਚੋਂ ਭਾਵ ਕੇ ਛੋਟੇ ਛੋਟੀਆਂ ਪੋਥੀਆਂ ਗੁਟਕੇ ਬਣਾ ਕੇ 5 ਗ੍ਰੰਥੀ ਪੜ੍ਹਾਏ, ਤੇ ਇਸ ਕਰਕੇ ਉਹਨਾਂ ਨੇ ਮਾਤਾ ਸੁੰਦਰ ਕੌਰ ਜੀ ਨੂੰ ਜਾ ਕੇ ਖਾਲਸੇ ਨੇ ਦੱਸਿਆ। ਮਾਤਾ ਸੁੰਦਰ ਕੌਰ ਨੇ ਸਰਾਪ ਦੇ ਦਿੱਤਾ ਵੀ ਤੇਰਾ ਬੰਦ ਕੱਟਿਆ ਜਾਵੇ। ਲਿਖਿਆ ਜ਼ਰੂਰ ਹੈ ਗੁਰਮੁਖੋ, ਦਮਦਮੀ ਟਕਸਾਲ ਇਹ ਗੱਲ ਬਿਲਕੁਲ ਨਹੀਂ ਮੰਨਦੀ। ਜਿਸ ਬੰਦੇ ਨੂੰ ਸਰਾਪ ਹੋ ਜਾਵੇ ਉਹ ਕਿੱਦਾਂ ਕਹਿ ਕੇ ਬੰਦ ਕਟਾਵੇਗਾ? ਇੱਕ ਆਪਾਂ ਵਿਚਾਰ ਕਰੀਏ, ਆਪਾਂ ਹੀ ਵਿਚਾਰ ਕਰ ਲਈਏ, ਹੋਰ ਕਿਸੇ ਨੂੰ ਤਾਂ ਆਪਾਂ ਗਾਹ ਕੀ ਕਰਨਾ, ਕੀ ਇਤਿਹਾਸ ਦੇ ਗਾਹ ਗਵਾਹੀਆਂ ਦੇਣੀਆਂ। ਜਿਸ ਗੁਰਮੁਖ ਪਿਆਰੇ ਨੂੰ ਜਿਹਨੂੰ ਸਰਾਪਿਆ ਜਾਵੇ ਉਹ ਦੱਸ ਕੇ ਕਿੱਦਾਂ ਬੰਦ ਕਟਵਾਵੇ? ਉਹ ਜਿਹੜੀ ਸ਼ਕਤੀ ਹੈ ਉਸ ਨੂੰ ਨਿਊਣਾ ਦੱਸਣ ਵਾਸਤੇ, ਘਟਾ ਵਾਲੀ ਦੱਸਣ ਵਾਸਤੇ ਅੰਮ੍ਰਿਤ ਦੀ ਸ਼ਕਤੀ ਨੂੰ ਇਹ ਲਿਖਣ ਵਾਲੇ ਲਿਖਤਾ ਲਿਖ ਜਾਂਦੇ। ਪਤਾ ਨੀ ਕਿੱਥੋਂ ਲਿਖ ਜਾਂਦੇ, ਆਪਣੀ ਬੁੱਧੀ ਹੈ, ਆਪ ਆਪਣੀ ਬੁੱਧ ਹੈ ਜੇਤੀ, ਵਰਣ ਭਿੰਨ ਭਿੰਨ ਤੋਂ ਜੇਤੀ, ਜਿੰਨੀ ਕੁ ਜੋਗਾ ਹੁੰਦਾ ਓਨੇ ਕੁ ਜੋਗੇ ਬਣ ਜਾਂਦੇ ਆ। ਇਹੋ ਜਿਹੇ ਵੀ ਗੁਰਮੁਖ ਬੜੇ ਚੜ੍ਹਦੀ ਕਲਾ ਵਾਲੇ ਆ, ਤਕੜੇ ਵਿਦਵਾਨ ਆ ਗੁਰਮੁਖੋ, ਪਰ ਜੇ ਉਹਦੇ ਕੋਲ ਬਹਿ ਜਾਓ ਆ ਲੈ ਭਾਈ ਤੇਰੇ ਕੋਲ ਜੋ ਸੀ ਸਰਦਾ ਉਹ ਵੀ ਜੋ ਲੈ ਲਈ, ਉਹ ਸੱਖਣਾ ਕਰਕੇ ਤੋਰਦੇ ਆ, ਸੱਖਣਾ ਕਰਕੇ ਸਰਦਾ ਨੂੰ ਸੱਖਣਾ ਕਰ ਦਿੰਦੇ ਜਿਹੜਾ ਉਹਨਾਂ ਦੀ ਸੰਗਤ ਕਰ ਜਾਂਦਾ। ਸਿੱਖੀ ਮੋਢੀ ਸਰਦਾ ਹੈ, ਮੋਢੀ ਸਰਦਾ। ਜੇ ਬਾਬਾ ਲਹਿਣਾ ਜੀ ਗੁਰੂ ਨਾਨਕ ਸਾਹਿਬ ਤੇ ਸਰਦਾ ਨਾ ਰੱਖਦੇ ਤੇ ਗੁਰਮੁਖੋ ਗੁਰੂ ਨਾਨਕ ਦੇਵ ਜੀ ਦਾ ਅੰਗ ਨਹੀਂ ਸੀ ਬਣ ਸਕਦਾ। ਆਖਿਆ ਮਹਾਰਾਜ ਨੇ ਜਾ ਚਲੇ ਜਾ, ਮਹਾਰਾਜ ਮੇਰਾ ਤੁਹਾਡੇ ਤੋਂ ਬਿਨਾਂ ਕਿਹੜਾ ਹੈ? ਮਹਾਰਾਜ ਨੇ ਆਖਿਆ ਚੰਗਾ ਫਿਰ ਮੁਰਦਾ ਖਾ, ਕੱਪੜਾ ਪਾਇਆ ਮੁਰਦਾ ਖਾ, ਤੁਰ ਲੱਗ ਪਏ ਚਾਰ ਸਵੇਰੇ। ਬਾਬਾ ਬੁੱਢਾ ਜੀ ਗੁਰੂ ਅਰਜਨ ਦੇਵ ਜੀ ਨੂੰ ਦੱਸ ਰਿਹਾ, ਮਹਾਰਾਜ ਜੀ ਅਸੀਂ ਵੀ ਪਛਾਣ ਹੋ ਗਏ ਸਾਂ, ਭਾਈ ਭਗੀਰ ਸਵੇਰੇ ਨਾਲ ਸੀ, ਮਵੀ ਸਾਹਿਬ ਬਾਬਾ ਬੁੱਢਾ ਜੀ ਆਪ ਦੱਸ ਰਿਹਾ ਪੰਚਮ ਪਾਤਸ਼ਾਹ ਜੀ। ਮਹਾਰਾਜ ਮਵੀ ਨਾਲ ਸਨ, 2 ਸਿੰਘ 3 ਹੋਰ ਸੀ, 5 ਸਿੰਘ ਨਾਲ ਸਨ ਤੇ 4 ਜਿਹੜੇ ਸਿੱਖ ਸਨ ਅਸੀਂ ਦਰਖਤਾਂ ਦੇ ਓਹਲੇ ਹੋ ਗਏ ਵੀ ਹੁਣ ਗੁਰੂ ਸਾਹਿਬ ਦੀ ਕੌਤ ਕਰ ਰਿਹਾ। ਫਿਰ ਬਾਬਾ ਲਹਿਣਾ ਜੀ ਮੁਰਦੇ ਦੀਆਂ ਪ੍ਰਕਰਮਾ ਕਰਨ ਲੱਗਦਾ, ਆਂਦੇ ਖਾਂਦਾ ਨੀ ਲੈਣਾ, ਸਤਿਗੁਰੂ ਜੀ ਹੁਕਮ ਨੀ ਹੋਇਆ ਕਿਹੜੇ ਪਾਸਿਓ ਖਾਵਾਂ, ਕਹਿੰਦੇ ਪੈਰਾਂ ਨੂੰ ਛਕ ਲਾ, ਪੈਰਾਂ ਨੂੰ ਲੈ ਕੇ ਤੇ ਸਿਰ ਵੱਲ ਨੂੰ ਸਾਰਾ ਛਕ ਲਿਆ, ਦੇਖਿਆ ਕੱਪੜਾ ਚੁੱਕਿਆ ਕੜਾ ਪ੍ਰਸ਼ਾਦ ਨਿਕਲ। ਸਤਿਗੁਰੂ ਜੀ ਨੇ ਸਵਾਂਗ ਰਚਿਆ, ਰਹਿਮਤ ਕੀਤੀ ਫਿਰ ਸਾਹਿਬ ਕਹਿੰਦੇ ਜਦੋਂ ਇਮਤਿਹਾਨ ਲਿਆ ਜਦੋਂ ਪੂਰੇ ਨੰਬਰ ਲੈ ਕੇ ਪਾਸ ਹੋਏ ਬਾਬਾ ਲਹਿਣਾ ਜੀ ਫਿਰ ਅੰਗ ਦੇ ਨਾਲ ਲਾਇਆ ਛਾਤੀ ਦੇ ਨਾਲ ਲਾਇਆ ਲਹਿਣੇ ਤੋਂ ਅੰਗਦ ਸਾਹਿਬ ਨਾਂ ਰੱਖਿਆ ਫਿਰ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਗੁਰਤਾ ਗਲੀ ਦਾ ਤਿਲਕ ਲਾਇਆ ਜੇ ਉਹ ਸ਼ਰਧਾ ਭਾਵਨਾ ਨਾ ਹੁੰਦੇ ਤੇ ਸ੍ਰੀ ਚੰਦ ਜੀ ਵੀ ਤੇ ਲਾਗੇ ਬੈਠੇ ਸੀ ਜਦੋਂ ਗੁਰੂ ਨਾਨਕ ਸਾਹਿਬ ਨੇ ਕਹਿ ਦਿੱਤਾ ਖਾਲਸਾ ਦੁਨੀਆਂ ਨੂੰ ਸਾਰੀ ਲੁਕਾਈ ਚ ਲੋਕਾਂ ਨੂੰ ਪਤਾ ਲੱਗ ਗਿਆ ਤੇ ਗੁਰੂ ਨਾਨਕ ਸਾਹਿਬ ਜੀ ਇਸ ਸੰਸਾਰ ਤੋਂ ਐਸ ਦਿਨ ਨੂੰ ਗੁਰੂ ਸਾਹਿਬ ਨੇ ਚਲੇ ਜਾਣਾ ਜੋਤੀ ਜੋਤ ਸਮਾ ਲੈਣਾ ਸੰਗਤ ਦਾ ਬਹੁਤਾ ਇਕੱਠ ਪਠਾਨ ਆ ਰਿਹਾ ਮੁਗਲ ਆ ਰਿਹਾ ਵੀ ਸਾਡਾ ਪੀਰ ਚੱਲਿਆ ਹਿੰਦੂ ਆ ਰਿਹਾ ਗੁਰਸਿੱਖ ਆ ਰਿਹਾ ਸਾਡਾ ਗੁਰੂ ਸਾਹਿਬ ਚੱਲੇ ਹਨ ਇੱਡੇ ਵੱਡਾ ਸਾਧ ਸੰਗਤ ਲੰਗਰ ਹੋਇਆ ਲੰਗਰ ਵੀ ਥੋੜਾ ਜਿਹਾ ਮਸਤਾਨਾ ਹੋ ਗਿਆ ਤੇ ਬਾਬਾ ਲਹਿਣਾ ਜੀ ਲਾਗੇ ਬੈਠੇ ਆ ਸ੍ਰੀ ਚੰਦ ਜੀ ਵੀ ਲਾਗੇ ਬੈਠੇ ਆ ਤੇ ਉਹ ਸੋਚ ਜਿਹੜੀ ਅੱਜ ਵੀ ਉਹ ਹੀ ਚੱਲੀ ਆਉਂਦੀ ਹੈ ਬਾਬਾ ਸ੍ਰੀ ਚੰਦ ਗੁਰੂ ਨਾਨਕ ਸਾਹਿਬ ਨੇ ਕਿਹਾ ਲੈਣੇ ਆ ਮਹਾਰਾਜ ਨੂੰ ਆਣ ਕੇ ਕਿਹਾ ਮਹਾਰਾਜ ਲੰਗਰ ਮਸਤਾਨਾ ਹੋ ਗਿਆ ਤੇ ਕੱਲ ਗੁਰੂ ਨਾਨਕ ਸਾਹਿਬ ਨੇ ਕਿਹਾ ਭਾਈ ਲਹਿਣਾ ਜਾ ਉਹ ਜਿਹੜੀਆਂ ਕਿੱਕਰਾਂ ਦੀਆਂ ਉਹਨਾਂ ਨੂੰ ਹਿਲਾ ਉੱਠ ਕੇ ਤੁਰਨ ਲੱਗੇ ਸ੍ਰੀ ਚੰਦ ਜੀ ਵੀ ਲਾਗੇ ਸੀ ਉਹ ਕਹਿੰਦੇ ਉਹ ਬਾਬਾ ਲਹਿਣਾ ਜੀ ਇਹ ਕਿੱਧਰ ਚੱਲੇ ਜੋ ਕੀ ਹੋ ਗਿਆ ਤੁਹਾਨੂੰ ਗੁਰੂ ਸਾਹਿਬ ਦੇ ਸੱਤਰੇ ਪੱਤਰੇ ਹੋ ਗਏ ਆ ਆਪਣੇ ਪਿਤਾ ਨੂੰ ਕਿਉਂਕਿ ਪਿਤਾ ਹੀ ਸਮਝਦੇ ਸਨ ਗੁਰੂ ਪਰਮੇਸ਼ਰ ਨਹੀਂ ਸੀ ਸਮਝਿਆ ਤੇ ਬਾਬਾ ਲਹਿਣਾ ਜੀ ਪਰਮੇਸ਼ਰ ਸਮਝਦੇ ਸੀ ਜਦੋਂ ਇਹ ਤੁਰਨ ਲੱਗੇ ਕਹਿੰਦੇ ਵੀ ਇਹ ਗੱਲ ਆ ਤੇ ਅੱਜ ਦੇ ਸਾਡੇ ਪ੍ਰਚਾਰਕ ਇਹ ਗੱਲ ਇੰਨੀ ਜ਼ਰੂਰ ਦੱਸਦੇ ਆ ਤੇ ਬਾਬਾ ਜੀ ਨੇ ਇਹ ਗੱਲ ਕਹੀ ਗੁਰੂ ਨਾਨਕ ਸਾਹਿਬ ਨੇ ਲਹਿਣਿਆ ਜਾ ਕੇ ਹਲਾਤ ਤੇ ਇਧਰੋਂ ਬਾਬਾ ਸ੍ਰੀ ਚੰਦ ਨੇ ਕਿਹਾ ਲਹਿਣਿਆ ਕੀ ਹੋ ਗਿਆ ਤੈਨੂੰ ਕਮਲਾ ਹੋ ਗਿਆ ਕਿੱਕਰਾਂ ਦੇ ਉੱਤੋਂ ਤੇ ਟੁਕਲੇ ਝੜਦੇ ਆ ਉਹਦੇ ਫੁੱਲ ਝੜਨਗੇ ਖੱਟੇ ਖੱਟੇ ਮਠਿਆਈਆਂ ਵੀ ਕਦੀ ਝੜੀਆਂ ਕਹਿੰਦਾ ਨਹੀਂ ਮੇਰੇ ਪਿਤਾ ਦਾ ਹੁਕਮ ਹੈ ਮੇਰੇ ਗੁਰੂ ਦਾ ਹੁਕਮ ਹੈ ਮੈਂ ਜਾਣਾ ਤੇ ਉਹ ਗੁਰਮੁਖ ਜਿਹੜੇ ਅੱਜ ਕੱਲ ਦੇ ਪ੍ਰਚਾਰਕ ਉਹ ਕਿੱਕਰਾਂ ਤੱਕ ਭੇਜਦੇ ਉਦੋਂ ਅੱਗੇ ਨੀ ਤੋਰਦੇ ਕਿੱਕਰ ਤੇ ਚੜ ਗਏ ਬਾਬਾ ਜੀ ਹਲਾਇਆ ਵਾਕਿਆ ਮਠਿਆਈਆਂ ਡਿੱਗੀਆਂ ਜੇ ਗੁਰਮੁਖ ਉਹ ਰੀਠੇ ਮਿੱਠੇ ਕਰ ਸਕਦੇ ਆ ਗੁਰੂ ਨਾਨਕ ਸਾਹਿਬ ਜੀ ਅੱਕ ਦੀਆਂ ਜਿਹੜੀਆਂ ਕਰੂੰਬਲਾਂ ਅੱਕ ਨੂੰ ਉਹਨੂੰ ਮਿੱਠਾ ਕਰਕੇ ਮਠਿਆਈਆਂ ਖਵਾ ਸਕਦੇ ਉਹਦੇ ਵਿੱਚੋਂ ਕੀ ਕਿੱਕਰਾਂ ਨੂੰ ਮਠਿਆਈ ਨਹੀਂ ਚੜਾ ਸਕਦੇ ਫਿਰ ਤੇ ਕੁਝ ਵੀ ਨਾ ਮੰਨੋ ਕਿ ਗੁਰੂ ਸਾਹਿਬ ਨੇ ਤਾਂ ਮੱਕਾ ਵੀ ਨਹੀਂ ਫੇਰਿਆ ਪੰਜਾ ਵੀ ਨਹੀਂ ਲਾਇਆ ਮਾਫ਼ ਕਰਨੇ ਗੱਲਾਂ ਤਾਂ ਕਰਨੀਆਂ ਪੈਂਦੀਆਂ ਵੀ ਕਹਿਣ ਵਾਲੇ ਕਹੀ ਜਾਂਦੇ ਸਭ ਕੁਝ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਇੰਨਾ ਭਰੋਸਾ ਸੀ ਇੰਨੀ ਸ਼ਰਧਾ ਸੀ ਤੇ ਜੇ ਗੁਰੂ ਅੰਗਦ ਸਾਹਿਬ ਨੂੰ ਬਾਅਦ ਵਿੱਚ ਪੁੱਛਿਆ ਹੈ ਬਾਬਾ ਬੁੱਢਾ ਜੀ ਨੇ ਜਾਂ ਹੋਰ ਸੰਗਤ ਨੇ ਬੇਨਤੀ ਕੀਤੀ ਮਹਾਰਾਜ ਜੀ ਤੁਸੀਂ ਗੁਰੂ ਨਾਨਕ ਸਾਹਿਬ ਜੀ ਨੂੰ ਕੀ ਸਮਝਿਆ ਸੀ ਕਹਿੰਦੇ ਮੈਂ ਸਮਝਿਆ ਸੀ ਗੁਰੂ ਨਾਨਕ ਸਾਹਿਬ ਨੂੰ ਅਕਾਲ ਪੁਰਖ ਤੇ ਕਹਿੰਦੇ ਫਿਰ ਆਪ ਜੀ ਦੀ ਅਵਸਥਾ ਕਹਿੰਦੇ ਮੈਨੂੰ ਆਪਣਾ ਸਰੂਪ ਬਣਾ ਲਿਆ ਕਹਿੰਦੇ ਭਾਈ ਬਾਲਾ ਜੀ ਭਾਈ ਮਰਦਾਨਾ ਵੀ ਰਹਿੰਦੇ ਆ ਤੇ ਬਾਲੇ ਨੂੰ ਪੁੱਛਿਆ ਤੂੰ ਕੀ ਸਮਝਦਾ ਸਾਂ ਮਹਾਰਾਜ ਜੀ ਮੈਂ ਇੱਕ ਮਹਾਂਪੁਰਖ ਸਮਝਦਾ ਸਾਂ ਇੱਕ ਮਹਾਤਮਾ ਸਮਝਦਾ ਸਾਂ ਜਿਨ੍ਹਾਂ ਦੇ ਨਾਲ ਅਸੀਂ ਵਿਚਰਦੇ ਹਾਂ ਕਹਿੰਦੇ ਤੁਹਾਨੂੰ ਸੰਤ ਬਣਾ ਤਾ ਬ੍ਰਹਮ ਗਿਆਨੀ ਬਣਾ ਸੋ ਜੋ ਜੋ ਸੁਰਤੀ ਲੈ ਕੇ ਗੁਰੂ ਘਰ ਦੇ ਵਿੱਚ ਜਿਹੜਾ ਮਨੁੱਖ ਆਉਂਦਾ ਹੈ ਗੁਰਮੁਖੋ ਇੱਥੋਂ ਉਹੀ ਦਾਤ ਪ੍ਰਾਪਤ ਹੁੰਦੀ ਹੈ ਗੁਰੂ ਘਰ ਇੱਕ ਸ਼ੀਸ਼ਾ ਹੈ ਜਿਹੋ ਜਿਹਾ ਮੂੰਹ ਲੈ ਕੇ ਆਵੇਗਾ ਉਹੋ ਜਿਹਾ ਮੂੰਹ ਅੱਗੋਂ ਦਿਸ ਪਵੇਗਾ ਜੇ ਕੋਈ ਮਹਾਤਮਾ ਹੈ ਕੋਈ ਤਤ ਬੇਤੀ ਰੂਹ ਹੈ ਜੇ ਉਹਨਾਂ ਨੂੰ ਬਿਰਧ ਸਮਝਿਆ ਤਾਂ ਉਹਨਾਂ ਨੇ ਬਿਰਧ ਹੀ ਸਮਝਣਾ ਹੈ ਜੇ ਸਮਝ ਲਿਆ ਗੁਰੂ ਦਾ ਸਿੰਘ ਹੈ ਗੁਰੂ ਦਾ ਪਿਆਰਾ ਹੈ ਬ੍ਰਹਮ ਗਿਆਨੀ ਹੈ ਤਤ ਬੇਤੀ ਰੂਹ ਹੈ ਫਿਰ ਉਹ ਬ੍ਰਹਮ ਗਿਆਨੀ ਬਣ ਕੇ ਵਿਖਾ ਸਕਦੇ ਗੁਰੂ ਗ੍ਰੰਥ ਸਾਹਿਬ ਨੂੰ ਜਿਹੜੇ ਇੱਕ ਸਮਝਦੇ ਵੀ ਲੋਕ ਮੱਥਾ ਟੇਕਦੇ ਅਸੀਂ ਵੀ ਟੇਕੀ ਜਾਂਦੇ ਹਾਂ ਇੰਨਾ ਕੁ ਜੋਗੇ ਰਹਿ ਜਾਂਦੇ ਆ ਜਿਹੜੇ ਇਹ ਸਮਝਦੇ ਅੰਦਰੋਂ ਸਮਝਦੇ ਆ ਵੀ ਮੇਰਾ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸਤਿਗੁਰ ਜਾਗਤਾ ਹੈ ਦਿਓ ਦਸਮ ਪਾਤਸ਼ਾਹ ਨੇ ਵਚਨ ਕਹਿ ਦਿੱਤਾ ਹੈ ਆਗਿਆ ਪਈ ਅਕਾਲ ਕੀ ਤਬੀ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ ਇਹ ਦੇਹ ਜਿਹੜੀ ਪ੍ਰਗਟ ਹੈ ਤੇ ਪ੍ਰਗਟ ਲਫ਼ਜ ਜਿਹਨੇ ਸਮਝ ਲਿਆ ਅੰਦਰੋਂ ਜਿਹਨੇ ਸਮਝ ਲਿਆ ਅੰਦਰੋਂ ਇਹ ਦੇਹ ਤੋਂ ਤੇ ਉਹਨੂੰ ਪ੍ਰਗਟ ਹੋ ਕੇ ਗੁਰੂ ਸਾਹਿਬ ਨੇ ਦਰਸ਼ਨ ਦਿੱਤੇ ਜੇ ਆਪਾਂ ਸਾਖੀ ਸਾਰੇ ਜਾਣਦੇ ਆ ਬਾਬਾ ਨੰਦ ਸਿੰਘ ਕਲੇਰਾਂ ਵਾਲਿਆਂ ਨੇ ਵੀ ਜੇ ਗੁਰੂ ਸਾਹਿਬ ਨੂੰ ਪ੍ਰਗਟ ਸਮਝਿਆ ਪ੍ਰਗਟ ਹੋ ਕੇ ਦਰਸ਼ਨ ਗੁਰੂ ਨਾਨਕ ਸਾਹਿਬ ਜੀ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਪ੍ਰਕਾਸ਼ਮਾਨ ਹੋ ਕੇ ਦਰਸ਼ਨ ਦਿੱਤੇ ਜੇ ਅੱਜ ਸਿੰਘ ਬਾਬਾ ਸੁੰਦਰ ਸਿੰਘ ਜੀ ਮਹਾਂਪੁਰਖ ਭਿੰਡਰਾਂ ਵਾਲਿਆਂ ਕੋਲ ਆ ਗਏ ਦਮਦਮੀ ਟਕਸਾਲ ਦੇ ਸਾਧ ਸੰਗਤ ਜੀ ਗਿਆਰਵੇਂ ਜਥੇਦਾਰ ਬਾਬਾ ਦੀਪ ਸਿੰਘ ਤੋਂ ਗਿਆਰਵੇਂ ਜਥੇਦਾਰ ਤੇ ਉਹਨਾਂ ਕੋਲ ਸਿੰਘਾਂ ਨੇ ਆਣ ਕੇ ਕਿਹਾ ਮਹਾਂਪੁਰਖੋ ਗੁਰਬਾਣੀ ਦੀ ਤੋਕ ਆਉਂਦੀ ਹੈ ਤਰਤੇ ਕਾਸ਼ ਪਤਾਲ ਹੈ ਮੇਰੀ ਜਿੰਦੜੀ ਏ ਸਭ ਹਰ ਹਰ ਨਾਮ ਧਿਆਵਾ ਰਾਮ ਕਹਿੰਦੇ ਵੀ ਸਾਰੇ ਹਰੀ ਹਰੀ ਦਾ ਨਾਮ ਹੀ ਤੂੰ ਉੱਤੇ ਆਉਂਦੇ ਆ ਸਾਰੇ ਆ ਜੋ ਲੋਕ ਆ ਜੋ ਧਰਤੇ ਆ ਜੋ ਆਕਾਸ਼ ਆ ਜੋ ਪਤਾਲ ਆ ਜੋ ਪਸ਼ੂ ਆ ਜੋ ਪੰਛੀ ਆ ਸਾਰੇ ਉਹਦਾ ਹੀ ਨਾਂ ਤੇ ਆਉਂਦੇ ਆ ਸ਼ੰਕਾ ਪਾ ਗਿਆ ਹੁਣ ਜੇ ਸ਼ੰਕਾ ਨਿਵਿਰਤ ਨਾ ਹੋਵੇ ਤੇ ਬ੍ਰਹਮ ਗਿਆਨੀ ਦੀ ਸੰਗਤ ਕਰਨ ਦਾ ਕੀ ਫਾਇਦਾ? ਦਮਦਮੀ ਟਕਸਾਲਦਾ, ਗਿਆਰਵਾਂ ਜਥੇਦਾਰ ਹੈ। ਹੁਣ ਜੇ ਉਹ ਸ਼ੰਕਾ ਦੂਰ ਨਹੀਂ ਕਰਦੇ ਤੇ ਫਿਰ ਉਹਨਾਂ ਦਾ ਸ਼ੰਕਾ ਬਣਿਆ ਰਹਿੰਦਾ, ਫਿਰ ਗੁਰੂ ਤੇ ਭਰੋਸਾ ਖਤਮ ਹੋ ਜਾਂਦਾ। ਫਿਰ ਇੱਥੇ ਉਹਨਾਂ ਨੂੰ ਇਹ ਚੀਜ਼ ਵਿਖਾਉਣੀ ਪਈ, ਆਂਦੇ ਕਰਾਮਾਤ ਨਹੀਂ ਵਿਖਾਉਣੇ, ਕਰਾਮਾਤ ਆਪਣੀ ਵਡਿਆਈ ਵਾਸਤੇ ਨਹੀਂ, ਦੂਜੇ ਦੀ ਭਲਾਈ ਵਾਸਤੇ ਵਿਖਾਈ ਗੁਰੂ ਸਾਹਿਬਾਂ ਨੇ। ਤੇ ਜੇ ਮੱਕਾ ਨਾ ਘੁਮਾਉਂਦੇ, ਹੋ ਸਕਦਾ ਮੁਜਾਹਰ ਗੁਰੂ ਦੇ ਚਰਨਾਂ 'ਚ ਪੈ ਹੀ ਨਹੀਂ ਸੀ ਸਕਦੇ, ਪਤਾ ਨਹੀਂ ਸੀ ਲੱਗਣਾ ਉਹਨਾਂ ਨੂੰ। ਮੁਹੰਮਦ ਸਾਹਿਬ ਨੇ ਖੁਦ ਲਿਖਿਆ ਉਹਨਾਂ ਦੇ ਮਤਲੇ ਦੀਆਂ ਕਿਤਾਬਾਂ 'ਚ, ਪੜ੍ਹੋ ਰੋਜ਼ ਨਾਮਚਾ ਜਦੋਂ ਚੱਲੇ ਸੀ, ਮੁਹੰਮਦ ਸਾਹਿਬ ਨੂੰ ਪੁੱਛਿਆ ਵੀ ਕੌਣ ਆਉਣਗੇ ਹੁਣ ਇਹਦੇ ਤੋਂ ਬਾਅਦ? ਕਹਿੰਦੇ ਗੁਰੂ ਨਾਨਕ ਸਾਹਿਬ ਜੀ ਆਉਣਗੇ ਜਿਹੜੇ ਚਰਨਾਂ ਨਾਲ ਮੱਕਾ ਘੁਮਾਉਣਗੇ, ਉਸ ਦਿਨ ਤੋਂ ਬਾਅਦ ਉਹ ਤੁਹਾਡਾ ਪੀਰ ਹੋਵੇਗਾ, ਜੋ ਉਹ ਕਰੇਗਾ ਉਹ ਤੁਸੀਂ ਮੰਨਣਾ। ਜੇ ਮੰਨ ਲਿਆ, ਨਹੀਂ ਮੰਨਿਆ, ਸੁਹਾਗੂ ਦੀਨੀਆਂ ਨੇ ਮੰਨਿਆ, ਉਹ ਜਪਜੀ ਸਾਹਿਬ ਦੇ 19 ਪੌੜੀਆਂ ਗੁਰੂ ਸਾਹਿਬ ਨੇ ਉਚਾਰੀਆਂ, 19 ਪੌੜੀਆਂ ਦਾ ਪਾਠ ਕਰਦੇ, ਨਾ ਲਫਾ ਕਟਾਉਂਦੇ, ਨਾ ਸੁੰਤ ਕਰਦੇ ਆ, ਉਹ ਕੁਝ ਵੀ ਨਹੀਂ ਕਰਦੇ। ਇਹਨਾਂ ਦਾ ਮੁਸਲਮਾਨ ਵਾਲਾ ਜਿਹੜਾ ਦੂਜਾ ਕੰਮ, ਗੁਰੂ ਸਾਹਿਬ ਨੇ ਉੱਥੇ ਵਚਨ ਕਿਹਾ ਜਦੋਂ ਮੱਕੇ ਦੇ ਵਿੱਚ ਸਾਬਤ ਸੂਰਤ ਰੱਬ ਦੀ ਭੰਨੇ ਬੇਈਮਾਨ ਦਰਗੇ ਢੋਈ ਨਾ ਮਿਲਿਆ ਕਾਫਰ ਕੁੱਤਾ ਸ਼ੈਤਾਨ, ਜਦੋਂ ਇਹ ਕਿਹਾ ਉਦੋਂ ਫਿਰ ਉਚਰਨੀ ਪੈ ਗਈ। ਰਹੋ ਵਿਚਾਰ, ਇੱਥੇ ਸੰਤ ਬਾਬਾ ਸੁੰਦਰ ਸਿੰਘ ਜੀ ਖਾਲਸਾ ਨੇ ਸਿੰਘਾਂ ਨੂੰ ਕਿਹਾ, ਖਾਲਸਾ ਦੀ ਸੜ ਕੇ ਸੀ ਇਸ਼ਨਾਨ ਕਰਕੇ ਆਓ। ਜਦੋਂ 8 ਸਿੰਘ ਜਿਨ੍ਹਾਂ ਚੋਂ ਸੰਤ ਪਾਤਸ਼ਾਹ ਬਾਬਾ ਹਰਨਾਮ ਸਿੰਘ ਜੀ ਪਾਤਸ਼ਾਹ ਜੋਗੇਵਾਲ ਦੇ ਹੋਏ ਆ, ਉਹ ਵੀ ਪੂਰੇ ਸਾਧੂ ਹੋਏ ਆ, ਉਹਨਾਂ ਤੋਂ 7 ਸਿੰਘ ਨਾਲ ਹੋਰ ਸਨ, ਉਹਨਾਂ ਨੇ 8 ਸਿੰਘਾਂ ਨੇ ਜਦੋਂ ਗੁਰੂ ਮਹਾਂਪੁਰਖਾਂ ਦੇ ਨਾਲ ਅਕਾਲ ਕੁਟੀਆ ਭਿੰਡਰੀ ਹੈ ਗੁਰਦੁਆਰਾ, ਜਿੱਥੇ ਸਾਧ ਸੰਗਤ ਜੀ ਅਕਾਲ ਕੁਟੀਆ, ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਇਆ ਕਰਦਾ, ਤੇ ਸੰਤ ਸੁੰਦਰ ਸਿੰਘ ਜੀ ਉੱਥੇ ਨਿਤਨੇਮ ਕਰਿਆ ਕਰਦੇ ਸਨ ਗੁਰੂ ਗ੍ਰੰਥ ਸਾਹਿਬ ਦੇ ਉੱਤੋਂ। ਉੱਥੇ ਜਦੋਂ ਅੰਦਰ ਗਏ ਸਿੰਘ, ਅੰਦਰ ਜਾ ਕੇ ਸਿੰਘਾਂ ਨੂੰ ਅੰਦਰ ਜਾਂਦਿਆਂ ਸਾਰ ਕੇਸੀ ਇਸ਼ਨਾਨ ਕਰਕੇ ਆਏ, ਮੱਥਾ ਟੇਕਿਆ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਦੇ ਵਿੱਚ, ਜਦੋਂ ਟੇਕਿਆ ਸੰਤ ਸੁੰਦਰ ਸਿੰਘ ਜੀ ਖਾਲਸਾ ਨੇ ਅਰਦਾਸਾ ਸ਼ੁਰੂ ਕਰ ਦਿੱਤਾ, ਡੰਡੋਤ ਬੰਦਨੇ ਅੰਕਬਾਰ ਸਰਬ ਕਲਾ ਸਮਰਾਥ ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਜਦੋਂ ਇਹ ਵਚਨ ਕਿਹਾ ਪ੍ਰਥਮ ਭਗਾਉਤੀ ਸਿਮਰ ਕਹਿ ਗੁਰ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਏ, ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਲਿਠੈ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਆ ਘਰ ਨੌ ਨਿਧ ਆਵੈ ਧਾਏ। ਇੱਥੋਂ ਤੱਕ ਅਰਦਾਸ ਸੁਧ ਪੜਨੀ ਹੈ, ਬਾਣੀ ਹੈ ਗੁਰੂ ਦੀ ਬਾਣੀ ਹੈ। ਦਸਮ ਪਾਤਸ਼ਾਹ ਨੇ ਚੰਡੀ ਦੀ ਵਾਰ ਦੀ ਪਹਿਲੀ ਪੌੜੀ ਜਿਹੜੀ ਰਚੀ ਹੈ, ਗੁਰੂ ਦਸਮ ਪਾਤਸ਼ਾਹ ਦੀ ਰਚੀ ਬਾਣੀ ਹੈ। ਕਈ ਗੁਰੂ ਤੇਗ ਬਹਾਦਰ ਕਹਿਣ ਲੱਗ ਪੈਂਦੇ, ਕਈ ਗੁਰੂ ਹਰਿਕ੍ਰਿਸ਼ਨ ਸਾਹਿਬ ਕਹਿਣ ਲੱਗ ਪਏ, ਨਾਲ ਗੁਰੂ ਲਾ ਦਿੰਦੇ ਆ, ਗੁਰਮੁਖੋ ਸੁਧ ਪੜਨੀ। ਇੱਥੋਂ ਤੱਕ ਉਦੋਂ ਅੱਗੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਕਹਿ ਦੋ ਪੁੱਤਰਾਂ ਦੇ ਦਾਨੀ ਸਰਬੰਸ ਦੇ ਬਾਰਸ ਸਰਬੰਸ ਸੱਚੇ ਪਾਤਸ਼ਾਹ ਨੇ ਅੰਮ੍ਰਿਤ ਦੇ ਰਾਜੇ ਪੁੱਤਰਾਂ ਦੇ ਦਾਨੀ ਸ਼ਮਸ਼ੇਰੇ ਬਹਾਦਰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਵਡਿਆਈ ਨਾਲ ਜੋ ਮਰਜ਼ੀ ਕਹਿ ਦੋ, ਨਾਵੇਂ ਪਾਤਸ਼ਾਹ ਤੱਕ ਜਿਹੜੀ ਅਰਦਾਸ ਕਰਨੀ ਹੈ ਸੁਧ ਪੜਨੀ ਹੈ, ਇਹਦੇ ਚ ਕੋਈ ਅੱਗਾ ਪਿਛਾ ਨਹੀਂ ਹੈ। ਤੇਗ ਬਹਾਦਰ ਸਿਮਰਿਆ, ਕਈ ਸਿਮਰੀਏ ਪਾਠ ਕਰਦੇ ਆ, ਇਸ ਤਰ੍ਹਾਂ ਸੁਧ ਬਾਣੀ ਪੜ ਕੇ ਅਰਦਾਸ ਜਦੋਂ ਮਹਾਂਪੁਰਖਾਂ ਨੇ ਆਰੰਭ ਕੀਤੀ ਹੈ, ਦਸੇ ਗੁਰੂ ਸਾਹਿਬਾਨਾਂ ਦਾ ਨਾਂ ਲਿਆ, ਦਸੇ ਗੁਰੂ ਸਾਹਿਬਾਨ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਪ੍ਰਕਾਸ਼ਮਾਨ ਹੋਏ, ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਪ੍ਰਕਾਸ਼ਮਾਨ ਹੋ ਕੇ ਸਾਰੇ ਗੁਰੂ ਸਾਹਿਬਾਨੇ ਨੇ ਖਲੋ ਕੇ 10 ਗੁਰੂ ਸਾਹਿਬਾਨ ਤੇ 8 ਸਿੰਘਾਂ ਨੂੰ ਦਰਸ਼ਨ ਦਿੱਤੇ। ਸਿੰਘ ਸਾਰੇ ਚੌਂਕੜੇ ਮਾਰ ਕੇ ਬਹਿ ਗਏ, ਇੱਕ ਰਸ ਬਿਰਤੀ ਹੋ ਗਈ, ਵਿਦੇਹ ਮੁਕਤੀ ਦੀ ਅਵਸਥਾ ਆ ਗਈ ਹੈ। 8 ਦਿਨ ਲਗਾਤਾਰ 8 ਦਿਨ ਇੱਕੇ ਚੌਂਕੜੇ ਤੇ ਬੈਠੇ ਰਹੇ। 8ਵੇਂ ਦਿਨ ਸੰਤ ਸੁੰਦਰ ਸਿੰਘ ਜੀ ਨੇ ਕਿਹਾ ਗੁਰਮੁਖੋ ਉੱਠੋ। ਇਹ ਜਦੋਂ ਉਹਨਾਂ ਦੀ ਬਿਰਤੀ ਤੋਂ ਉਥਾਨ ਕਰਵਾਇਆ ਉਹਨਾਂ ਨੂੰ, ਫਿਰ ਅਰਦਾਸ ਕੀਤੀ ਡੰਡੌਤ ਬੰਦਨ ਅਕਬਾਰ ਸਰਬ ਕਲਾ ਸਮਰੱਥ, ਜੋ ਪ੍ਰਕਾਸ਼ਮਾਨ ਸੀ ਸਾਰੇ ਗੁਰੂ ਸਾਹਿਬ ਜੀ ਦੇ ਵਿੱਚ ਹੀ ਭੇਦ ਹੋ ਗਏ। ਇਹ ਗੁਰੂ ਸਾਹਿਬ ਜੀ ਦੀ ਪ੍ਰਗਟ ਜੋਤ ਹੈ, ਪ੍ਰਗਟ ਗੁਰੂ ਹੈ ਗੁਰੂ ਗ੍ਰੰਥ ਸਾਹਿਬ, ਦਸਾਂ ਗੁਰੂਆਂ ਦੀ ਜੋਤ ਹੈ ਸਾਧ ਸੰਗਤ ਜੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ। ਜੇ ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਦਸਾਂ ਗੁਰੂ ਸਾਹਿਬਾਨਾਂ ਦੀ ਜੋਤ ਸਮਝ ਕੇ ਮੱਥਾ ਟੇਕਾਂਗੇ, ਭਾਵਨਾ ਕਰਕੇ ਟੇਕਾਂਗੇ, ਭਾਵ ਨਹੀਂ ਭਗਤ ਭਾਏ ਕੌਡੀ ਅਗਰ ਭਾਗ ਰੱਖੈ ਤਾਂ ਇਹ ਗੁਰ ਸਰਬ ਨਿਧਾਨ ਦਾਨ ਦੇਤ ਹੈ, ਐਸਾ ਗੁਰੂ ਹੈ ਸਾਡਾ, ਇਹ ਪ੍ਰਤੱਖ ਗੁਰੂ ਪ੍ਰਗਟ ਗੁਰੂ ਹੈ। ਫਿਰ ਸੰਤਾਂ ਨੇ ਮਹਾਂਪੁਰਖਾਂ ਨੇ ਕਿਹਾ ਸਿੰਘੋ ਖਿੜਕੀਆਂ ਨਾਲ ਕੰਨ ਲਾਓ, ਵਾਹਿਗੁਰੂ ਮੰਤਰ ਦਾ ਜਾਪ ਸੁਣਾਈ ਦੇ ਰਿਹਾ ਹੈ, ਦਰਵਾਜ਼ਿਆਂ ਦੇ ਨਾਲ ਕੰਧਾਂ ਨਾਲ ਕੰਧਾਂ ਨਾਲ ਕੰਨ ਲਵਾਏ, ਮੂਲ ਮੰਤਰ ਦਾ ਜਾਪ ਸੁਣਾਈ ਦੇ ਰਿਹਾ ਹੈ। ਕਹਿੰਦੀ ਆਹ ਵੇਖ ਲਓ ਖਾਲਸਾ ਜੀ, ਤੁਸੀਂ ਸਿੰਘੋ ਤੁਸੀਂ ਸ਼ੰਕਾ ਕੀਤਾ ਹੈ ਗੁਰੂ ਦੀ ਬਾਣੀ ਤੇ, ਤਾਂ ਤੁਹਾਨੂੰ ਇਹ ਦੱਸਣਾ ਪਿਆ ਔਰ ਦਿਖਾਉਣਾ ਪਿਆ। ਨਹੀਂ ਤੇ ਜੇ ਤੁਸੀਂ ਮੇਰੇ ਤੇ ਸ਼ੰਕਾ ਕਰਦੇ ਮੈਂ ਤਾਂ ਅੱਗੇ ਉਦਾਂ ਦਾ ਆਪਣੇ ਆਪ ਨੂੰ ਤੇ ਗੁਰਮੁਖ ਪਿਆਰੇ ਬ੍ਰਹਮ ਗਿਆਨੀ ਤਾਂ ਨੀਚ ਹੀ ਸਮਝਦੇ ਨੇ, ਮਾੜਾ ਹੀ ਸਮਝਦੇ ਹਨ, ਨਿਮਾਣਾ ਹੀ ਸਮਝਦੇ ਹਨ। ਕਹਿੰਦੇ ਜੇ ਮੇਰੇ ਤੇ ਸ਼ੰਕਾ ਕਰਦੇ ਗੱਲ ਵੱਖਰੀ ਸੀ, ਪਰ ਗੁਰੂ ਦੀ ਬਾਣੀ ਦੀ ਤੁਗ ਦੇ ਉੱਤੇ ਸ਼ੰਕਾ ਕਰ ਲਿਆ ਤੁਸੀਂ, ਇਸ ਕਰਕੇ ਨਿਵਿਰਤ ਕਰਨਾ ਜ਼ਰੂਰੀ ਸੀ। ਹੁਣ ਤੁਸੀਂ ਜਿੱਦਾਂ ਕੋਈ ਵੱਡਾ ਭਰਾ ਛੋਟੇ ਭਰਾ ਨੂੰ ਮੇਲਾ ਵਿਖਾਉਂਦਾ ਹੈ ਆਪਣੇ ਮੋਢੇ ਤੇ ਚੁੱਕ ਕੇ, ਤੇ ਮੈਂ ਇਹ ਮੇਲਾ ਆਪਣੇ ਮੋਢੇ ਤੇ ਚੁੱਕ ਕੇ ਤੁਹਾਨੂੰ ਵਿਖਾਇਆ, ਹੁਣ ਆਪ ਸਿਮਰਨ ਕਰੋ, ਆਪ ਏਡੇ ਹੋਵੋ ਤੇ ਆਪ ਆਨੰਦ ਮਾਣੋ। ਇਸ ਤਰ੍ਹਾਂ ਗੁਰਮੁਖੋ, ਜਿਹੜਾ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਪ੍ਰਗਟ ਸਮਝਦਾ ਹੈ, ਪ੍ਰਤੱਖ ਸਮਝਦਾ ਹੈ, ਉਹ ਗੁਰਸਿੱਖੀ ਸਭ ਕੁਝ ਸੱਚੇ ਪਾਤਸ਼ਾਹ ਜੀ ਦੀ ਪਿਆਰੀ ਪਿਆਰ ਨੂੰ ਨਿਭਾਉਂਦਾ ਹੈ। ਇਸੇ ਤਰ੍ਹਾਂ ਜਿੰਨੇ ਸਿੰਘਾਂ ਨੇ ਬਾਬਾ ਮਹਾਰਾਜ ਸੱਚੇ ਪਾਤਸ਼ਾਹ ਜੀ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਮਨੀ ਸਿੰਘ ਦੇ ਸਿਰ ਦੇ ਉੱਤੇ ਹੱਥ ਰੱਖੇ, ਭਾਈ ਮਨੀ ਸਿੰਘ ਨੇ ਜਦੋਂ ਸਿਰ ਤੇ ਹੱਥ ਰੱਖਿਆ, ਭਾਈ ਮਨੀ ਸਿੰਘ ਨੇ ਕਿਹਾ ਮਹਾਰਾਜ ਬਹੁਤ ਆਨੰਦ ਆ ਰਿਹਾ ਸੀ, ਬੜਾ ਆਨੰਦ ਸੀ, ਇੱਕ ਰਸ ਟਕਾ ਸੀ। ਕਹਿੰਦੇ ਭਾਈ ਮਨੀ ਸਿੰਘ, ਤੇਰੇ ਇਸ ਆਨੰਦ ਵਿੱਚ ਫਰਕ ਨਹੀਂ ਪੈਣ ਦਾਵਾਂਗੇ, ਭਾਵੇਂ ਤੇਰਾ ਬੰਦ ਵੀ ਕਿਉਂ ਨਾ ਕੱਟਿਆ ਜਾਵੇ। ਉੱਥੇ ਮਰ ਦਿੱਤਾ ਗੁਰੂ ਗੋਬਿੰਦ ਸਿੰਘ ਜੀ, ਤੇਰੇ ਇਸ ਬ੍ਰਹਮ ਗਿਆਨ ਤੇ ਅਸੀਂ ਫਰਕ ਨਹੀਂ ਪੈਣ ਦੇਵਾਂਗੇ। ਜਦੋਂ ਉਹਨਾਂ ਦੀ ਬਿਰਤੀ ਉਠਾਣ ਹੋਈ, ਫਿਰ ਬਾਬਾ ਦੀਪ ਸਿੰਘ ਦੇ ਸਿਰ ਤੇ ਹੱਥ ਰੱਖੇ, ਬਾਬਾ ਦੀਪ ਸਿੰਘ ਦੇ ਸਿਰ ਤੇ ਰੱਖਿਆ ਹੱਥ, ਉਹਨਾਂ ਨੇ ਵੀ ਉਹੀ ਬਚਨ ਕਿਹਾ, ਮਹਾਰਾਜ ਜੀ ਬੜਾ ਆਨੰਦ ਸੀ। ਕਹਿੰਦੇ ਭਾਈ ਦੀਪ ਸਿੰਘ, ਤੇਰਾ ਸਿਰ ਧੜ ਤੋਂ ਅਲੱਗ ਕਿਉਂ ਨਾ ਹੋ ਜਾਵੇ, ਅਸੀਂ ਇਸ ਤੇਰੇ ਬ੍ਰਹਮ ਗਿਆਨ ਦੇ ਆਨੰਦ ਚ ਫਰਕ ਨਹੀਂ ਪੈਣ ਦੇਵਾਂਗੇ, ਤੁਸੀਂ ਦੋਵਾਂ ਨੇ ਦੋ ਟਕਸਾਲਾਂ ਚਲਾਉਣੀ ਹੈ। ਇਹ ਯੂਨੀਵਰਸਿਟੀ ਅਸੀਂ ਆਰੰਭ ਕੀਤੀ ਹੈ, ਇਹ ਪ੍ਰਗਟ ਕਾਂਸ਼ੀ ਆਰੰਭ ਕੀਤੀ, ਇੱਥੋਂ ਇਹ ਵਿਦਿਆਲਾ ਪਹਿਲਾਂ ਆਰੰਭ ਕੀਤਾ ਤੇ ਦਸਵੇਂ ਪਾਤਸ਼ਾਹ ਜੀ ਨੇ। ਮਹਾਰਾਜ ਕਹਿੰਦੇ ਇਹ ਵਿਦਿਆਲਾ ਕਿਉਂਕਿ ਇਹਦੇ ਤੋਂ ਪਹਿਲਾਂ ਗੁਰੂ ਅੰਗਦ ਸਾਹਿਬ ਜੀ ਵੀ ਪੜ੍ਹਾਇਆ ਕਰਦੇ ਸੀ, ਮਾਲਾ ਅਖਾੜਾ ਰਚਿਆ ਸੀ, ਉਹੋ ਹੀ ਜਿਹੜੀ ਪ੍ਰਪਾਟੀ ਉਹਨੂੰ ਜਾਗਰੂਕ ਕਰਕੇ ਅੱਗੇ ਸਿੰਘਾਂ ਨੂੰ ਮਹਾਰਾਜ ਨੇ ਆਗਿਆ ਦੇ ਦਿੱਤੀ ਹੈ। ਦਮਦਮੀ ਟਕਸਾਲ ਦਾ ਪਹਿਲਾ ਜਥੇਦਾਰ ਬਾਬਾ ਦੀਪ ਸਿੰਘ, ਉਧਰੋਂ ਸੱਤੋ ਵਾਲੀ ਗਲੀ ਜਿਹੜੀ ਸਾਧ ਸੰਗਤ ਜੀ, ਉਹਦਾ ਜਦੋਂ ਭਾਈ ਮਨੀ ਸਿੰਘ ਜਦੋਂ ਹਜ਼ੂਰ ਸਾਹਿਬ ਜਾਂਦੇ ਆ, ਹਜ਼ੂਰ ਸਾਹਿਬ ਤੋਂ ਹਟ ਕੇ ਅਸੀਂ ਥਾਪ ਕੇ ਹਰਿਮੰਦਰ ਸਾਹਿਬ ਦਾ ਭੇਜਿਆ, ਤੇ ਜਿਹੜੀ ਗੁਰਤਾ ਗੱਦੀ ਵਾਲਾ ਸਰੂਪ ਹੈ ਉਹ ਵੀ ਹਰਿਮੰਦਰ ਸਾਹਿਬ ਨਾਲ ਭਾਈ ਮਨੀ ਸਿੰਘ ਨੂੰ ਭੇਜਿਆ। ਬਾਬਾ ਦੀਪ ਸਿੰਘ ਨੂੰ ਕਿਹਾ ਤੁਸੀਂ ਦਮਦਮੇ ਸਾਹਿਬ ਰਹਿ ਕੇ ਉੱਥੇ ਦਮਦਮੀ ਟਕਸਾਲ ਉੱਥੇ ਤੁਸੀਂ ਚਲਾਉਣੀ ਹੈ, ਤੇ ਇਹਨਾਂ ਨੂੰ ਕਿਹਾ ਤੁਸੀਂ ਅੰਮ੍ਰਿਤਸਰ ਵਾਲੀ ਟਕਸਾਲ ਚਲਾਉਣੀ, ਅੰਮ੍ਰਿਤਸਰੀ ਟਕਸਾਲ ਉਹਨੂੰ ਕਿਹਾ ਜਾਂਦਾ। ਇਸ ਕਰਕੇ ਸਤਿਗੁਰੂ ਪਿਤਾ ਜੀ ਨੇ ਇਹਦਾ ਅਰਥ ਪੜ੍ਹਾ ਕੇ ਬਾਅਦ ਵਿੱਚ ਹੁਣ ਆਪਾਂ ਬਾਬਾ ਦੀਪ ਸਿੰਘ ਦਾ ਵਚਨ ਕਰਦੇ ਹਾਂ, ਕਿਉਂਕਿ ਬਾਬਾ ਦੀਪ ਸਿੰਘ ਦਾ ਜਨਮ ਦਿਨ ਆਪਾਂ ਮਨਾ ਰਹੇ ਹਾਂ। ਦਸਵੇਂ ਪਾਤਸ਼ਾਹ ਸੱਚੇ ਪਿਤਾ ਜੀ ਜਦੋਂ ਸਾਰਿਆਂ ਸਿੰਘਾਂ ਨੂੰ ਪੜ੍ਹਾ ਕੇ 48 ਸਿੰਘਾਂ ਨੂੰ ਗੁਰਮੁਖ ਪਿਆਰੇ ਵਧੇ ਮੁਕਤ ਹੋ ਗਏ, ਉਦੋਂ ਫਿਰ ਜੈ ਸਿੰਘ ਸਵਾਈ ਨੇ ਵਚਨ ਕੀਤਾ ਹੈ, ਜਦੋਂ ਸਿੰਘ ਸੱਜਿਆ ਅੰਮ੍ਰਿਤ ਛਕਿਆ ਦਮਦਮੇ ਸਾਹਿਬ ਉਹਨੇ ਸਾਰਾ ਗੁਰੂ ਸਾਹਿਬ ਦੀ ਕਥਾ ਗੁਰੂ ਸਾਹਿਬ ਦੇ ਅਰਥ ਸੁਣੇ ਹਨ। ਉਹਨਾਂ ਨੇ 48 ਸਿੰਘਾਂ ਵਿੱਚ ਰਾਜਾ ਜੈ ਸਿੰਘ ਸਵਾਈ ਸੀ, ਜਿਹਨੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਔਰੰਗਜ਼ੇਬ ਦੇ ਕਹਿ ਤੇ ਦਿੱਲੀ ਲੈ ਕੇ ਗਿਆ ਸੀ, ਬੰਗਲਾ ਉਹਦਾ ਸੀ ਜਿੱਥੇ ਬੰਗਲਾ ਸਾਹਿਬ ਗੁਰਦੁਆਰਾ ਬਣਿਆ। ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਜਿਹੜਾ ਬੰਗਲਾ ਸਾਹਿਬ ਗੁਰਦੁਆਰਾ ਦਿੱਲੀ ਹੈ ਨਾ, ਇਹ ਜੈ ਸਿੰਘ ਸਵਾਈ ਦਾ ਬੰਗਲਾ ਸੀ, ਉਸ ਬੰਗਲੇ ਵਿੱਚ ਉਤਾਰਾ ਕਰਵਾਇਆ ਸੀ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ। ਫਿਰ ਉਸ ਵਕਤ ਰਾਜੇ ਜੈ ਸਿੰਘ ਨੇ ਬੇਨਤੀ ਕੀਤੀ ਦਸਵੇਂ ਪਾਤਸ਼ਾਹ ਦੇ ਚਰਨਾਂ 'ਚ ਨਮਸਕਾਰ ਕਰਕੇ, ਮਹਾਰਾਜ ਜੀ ਮੇਰੇ ਮਨ ਵਿੱਚ ਇੱਕ ਬੜਾ ਵੱਡਾ ਬੋਝ ਜੇ, ਇਹ ਜਿਹੜਾ ਬੋਝ ਹੈ ਕਿਰਪਾ ਕਰਕੇ ਮੇਰਾ ਦੂਰ ਕਰ ਦਿਓ। ਕਹਿੰਦੇ ਕੀ ਗੱਲ ਹੈ ਜੈ ਸਿੰਘ? ਮਹਾਰਾਜ ਮੇਰੇ ਮਨ 'ਚ ਇਹ ਬੋਝ ਹੈ ਵੀ ਜੇ ਮੈਂ ਔਰੰਗਜ਼ੇਬ ਦੇ ਕਹੇ ਤੇ ਕੀਰਤਪੁਰ ਸਾਹਿਬ ਤੋਂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਨਾਲ ਲੈ ਕੇ ਜਾਂਦਾ, ਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ 8.5 ਸਾਲ ਦੀ ਅਵਸਥਾ 'ਚ ਜੋਤੀ ਜੋਤ ਨਹੀਂ ਸੀ ਸਮਾਉਂ, ਇਹ ਮੇਰੇ ਤੇ ਮੈਂ ਆਪਣਾ ਪਾਪੀ ਮੰਨਦਾ ਵੀ ਮੈਂ ਪਾਪੀ ਹਾਂ, ਮੈਂ ਇਹ ਕੰਮ ਮੇਰੇ ਹੱਥੋਂ ਹੈ। ਤਾਂ ਉਸ ਵਕਤ ਦਸਵੇਂ ਪਾਤਸ਼ਾਹ ਨੇ ਕਿਹਾ, ਕਹਿੰਦੇ ਰਾਜਾ ਜੈ ਸਿੰਘ ਇਹ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀ ਆਪਣੀ ਮੌਜ ਸੀ, ਆਪਣੀ ਮੌਜ ਹੋਣ ਕਰਕੇ ਗੁਰੂ ਹਰਿਕ੍ਰਿਸ਼ਨ ਸਾਹਿਬ, ਕਿਉਂਕਿ ਸਾਡੇ ਪਿਤਾ ਜੀ ਦਾ ਸਮਾਂ ਆ ਗਿਆ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ, ਤਾਂ ਉਹ ਜੋਤੀ ਜੋਤ ਸਮਾਏ 8.5 ਸਾਲ ਦੀ ਅਵਸਥਾ ਦੇ ਵਿੱਚ, ਤੇ ਤਾਂ ਉਹ ਗਏ ਆ। ਪਰ ਜੇ ਉਹਨਾਂ ਦੇ ਆਪਣੀ ਮੌਜ ਵਿੱਚ ਗਏ ਆ, ਪਰ ਤੇਰੇ ਮਨ ਚ ਮਾਰੇ ਸ਼ੰਕਾ ਵੀ ਦੂਰ ਹੁੰਦਾ, ਕਹਿੰਦੇ ਚੰਗਾ ਫਿਰ ਆਹ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਅਸੀਂ ਲਿਖਵਾਇਆ ਹੈ ਨਾ ਸਰੂਪ, ਇਹਦੇ ਤੋਂ ਇੱਕ ਅਖੰਡ ਪਾਠ ਸਾਹਿਬ ਕਰਵਾ। ਹੁਣ ਰਾਜੇ ਨੇ ਕਿਹਾ ਇੱਕ ਅਖੰਡ ਪਾਠ ਸਾਹਿਬ ਕਰਵਾ, ਤੇ ਰਾਜੇ ਨੇ 7 ਵਜਨ ਕਿਹਾ, 25 ਪਾਠੀ ਲਾਏ ਗੁਰੂ ਸਾਹਿਬ ਨੇ, 25 ਗੁਰੂ ਗ੍ਰੰਥ ਸਾਹਿਬ ਦਾ ਪਾਠ ਆਰੰਭ ਪਹਿਲਾਂ ਦਸਵੇਂ ਪਾਤਸ਼ਾਹ ਨੇ ਕਰਵਾਇਆ। ਵਿਜੇ ਮੁਕਤ ਦੇ ਵਿੱਚ ਇਹ ਲਿਖਿਆ, ਗੁਰੂ ਤੇਗ ਬਹਾਦਰ ਸਾਹਿਬ ਨੇ ਪਹਿਲਾ ਅਖੰਡ ਪਾਠ ਸਾਹਿਬ ਤਰਵੇਣੀ ਦੇ ਉੱਤੇ ਕਰਵਾਇਆ ਪੰਜਾਂ ਸਿੰਘਾਂ ਨੂੰ, ਤੇ 5 ਪਾਠੀ ਤੇ 5 ਸਾਧ ਸੰਗਤ ਜਿਹੜੇ ਜਪਜੀ ਸਾਹਿਬ ਦੇ ਵੱਲ, ਸਾਹਿਬ ਜਪਜੀ ਸਾਹਿਬ ਦੀ ਇੱਕ ਮਰਿਆਦਾ ਗੁਰੂ ਦਸਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਨੇ ਕਿਹਾ ਕਿ ਗੁਰੂ ਦਸਵੇਂ ਪਾਤਸ਼ਾਹ ਨੂੰ ਕੰਪਲੀਟ ਕੀਤਾ, ਗੁਰੂ ਗ੍ਰੰਥ ਸਾਹਿਬ ਪੂਰੇ ਕਰਕੇ ਉੱਥੇ ਪਹਿਲਾ ਅਖੰਡ ਪਾਠ ਸਾਹਿਬ ਗੁਰੂ ਦਸਮ ਪਾਤਸ਼ਾਹ ਜੀ ਨੇ ਆਰੰਭ ਕਰਵਾਇਆ। ਪੰਜ ਸਾਧ ਸੰਗਤ ਜੀ ਜਿਹੜੇ ਗ੍ਰੰਥੀ ਪਾਠੀ ਸਿੰਘ, ਪੰਜ ਜਪਜੀ ਸਾਹਿਬ ਵਾਲੇ, ਪੰਜ ਧੂਫੀਏ, ਪੰਜ ਪਹਿਰੇਦਾਰ ਤੇ ਪੰਜ ਲਾਂਗਰੀ, 25 ਪਾਠੀ ਬਣਦੇ, 25 ਸਿੰਘ ਬਣਦੇ ਆ। 25 ਸਿੰਘ ਲਾ ਕੇ ਗੁਰੂ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਦਾ ਇਸ ਤਰ੍ਹਾਂ ਅਖੰਡ ਪਾਠ ਸਾਹਿਬ ਕਰਵਾਇਆ ਤੇ ਜੈ ਸਿੰਘ ਸਵਾਈ ਨੇ ਆਖਿਆ ਮਹਾਰਾਜ ਜੀ ਫਿਰ ਮੈਂ ਇਹਨਾਂ ਨੂੰ ਦਵਾਂਗੀ ਪਾਠ ਪਾਠ ਜਿਹੜਾ ਬਾਣੀ ਪੜ੍ਹੀ। ਇੱਕ ਗੱਲ ਜਿਹੜਾ ਧਿਆਨ ਨਾਲ ਸੁਣ ਲਿਆ ਜੀ, ਹੁਣ ਅਸੀਂ ਆਪਾਂ ਇਹ ਗੱਲ ਕਹਿ ਦਿੰਦੇ ਹਾਂ, ਆਪਾਂ ਤਾਂ ਨੀ ਕੀ ਗੱਲ ਅਗਿਆਨਤਾ ਦੇ ਬਸ ਸਾਰੇ ਗੱਲਾਂ ਕਹੀ ਜਾਂਦੇ ਹਾਂ। ਇਹ ਕਹਿੰਦੇ ਲਓ ਜੀ ਪਾਠੀ ਜਿਹੜੇ ਆ ਉਹ ਐਵੇਂ ਪੈਸੇ ਲਈ ਜਾਂਦੇ, ਕਾਹਦਾ ਫ੍ਰੀ ਪਾਠ ਕਰਨਾ ਚਾਹੀਦਾ। ਉਹਨਾਂ ਦੀ ਉਪਜੀਵਿਕਾ ਹੈ ਜਿਹੜੇ ਗ੍ਰੰਥੀ ਸਿੰਘ ਆ ਗੁਰਮੁਖ, ਉਹਨਾਂ ਦਾ ਕੰਮ ਹੀ ਹੈ। ਪਰ ਗੁਰੂ ਕਲਗੀਧਰ ਪਤਾ ਨੇ ਵਚਨ ਕੀਤਾ ਹੈ, ਜਿਹੜੀ ਸੰਗਤ ਪੈਸਾ ਦਿੰਦੀ ਹੈ ਉਸ ਪੈਸੇ ਨੂੰ ਗੁਰੂ ਗੋਬਿੰਦ ਸਿੰਘ ਨੇ ਕਿਹਾ ਜਿਹੜਾ ਸਿੰਘ ਹੈ ਸਾਡਾ ਉਹ ਚੋਂ ਦਸਵੰਧ ਕੱਢ ਕੇ ਗੁਰੂ ਪਰਛਾਏ ਲਾ ਕੇ ਉਹ ਤਾਂ ਵਰਤੇ। ਦਸੋ ਪਾਤਸ਼ਾਹ ਜੀ ਨੂੰ ਜਦੋਂ ਕਿਹਾ ਰਾਜੇ ਦੇ ਸਿੰਘ ਨੇ, ਮਹਾਰਾਜ ਜੀ ਭੇਟਾ ਕੀ ਦਵਾਂ? ਸਤਿਗੁਰੂ ਕਹਿੰਦੇ ਜੈ ਸਿੰਘ ਭੇਟਾ ਨਹੀਂ ਦੇ ਸਕਦਾ। ਏਡੀ ਵੱਡੀ ਗੱਲ ਕੀਤੀ, ਏਡਾ ਵੱਡਾ ਉਪਕਾਰ ਕੀਤਾ ਸਾਡੇ ਉੱਤੇ ਜਿਨ੍ਹਾਂ ਨੇ ਗੁਰੂ ਦੀ ਬਾਣੀ ਸੁਣਾਈ ਹੈ, ਜਿਹਨੂੰ ਅੰਦਰ ਸਰਦਾ ਗੁਰੂ ਗ੍ਰੰਥ ਸਾਹਿਬ ਦੇ ਨਾਲ, ਉਹ ਤੇ ਕੋਈ ਸਾਸ ਵਿੱਚ ਝਿਜਕੇਗਾ ਹੀ ਨਹੀਂ ਵੀ ਜੇ ਭੇਟਾ ਦੇਣੀ ਹੈ ਤੇ ਦੇ ਦਈਏ ਭੇਟਾ ਜਿੰਨੀ ਵੱਧ ਤੋਂ ਵੱਧ ਗੁਰੂ ਦੇ ਸਿੰਘਾਂ ਨੂੰ ਦੇ ਸਕਦੇ ਹਾਂ। ਤੇ ਜੈ ਸਿੰਘ ਨੇ ਆਖਿਆ ਮਹਾਰਾਜ ਹੁਕਮ। ਕਹਿੰਦੇ ਪੰਜ ਪੰਜ ਹਾਥੀ ਸੋਨੇ ਦੀ ਅੰਬਾਰੀ ਦੇ ਵਿੱਚ ਲੱਦੇ ਤੇ ਸੋਨੇ ਨਾਲ ਲੱਦੇ ਹੋਏ ਦੇ ਦੇਵੇਗਾ, ਤਾਂ ਵੀ ਦੇਣ ਨਹੀਂ ਦੇ ਸਕਦਾ ਇਹਨਾਂ ਨੂੰ, ਪੰਜ ਹਾਥੀ ਇੱਕ ਸਿੰਘ ਨੂੰ। ਕਹਿੰਦੇ ਤਾਂ ਵੀ ਦੇਣ ਨਹੀਂ ਦੇ ਸਕਦਾ ਜਿਨ੍ਹਾਂ ਨੇ ਗੁਰੂ ਦੀ ਬਾਣੀ ਸੁਣਾਈ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸਰਦੀ। ਇਹ ਭੇਟਾ ਤੂੰ ਜੋ ਦੇਣੀ ਤੇਰੀ ਮਰਜ਼ੀ ਹੈ, ਪਰ ਇਹਨਾਂ ਗੁਰਸਿੱਖਾਂ ਦਾ ਦੇਣ ਨਹੀਂ ਦੇ ਸਕਦਾ ਜਿਨ੍ਹਾਂ ਨੇ ਪਾਠੀਆਂ ਦੇ ਪਾਠ ਸੁਣਾਏ। ਫਿਰ ਸ਼ੁੱਧ ਬਾਣੀ ਪੜ ਕੇ ਸਾਨੂੰ ਸੁਣਾਉਣੀ ਸਾਧ। ਇਸ ਤਰ੍ਹਾਂ ਅਖੰਡ ਪਾਠ ਦੀ ਮਰਿਆਦਾ ਗੁਰੂ ਸਾਹਿਬ ਨੇ ਤੋਰ ਕੇ, ਉਹਦੇ ਤੋਂ ਬਾਅਦ ਸਤਿਗੁਰੂ ਪਿਤਾ ਫਿਰ ਹਜ਼ੂਰ ਸਾਹਿਬ ਨੂੰ ਜਾਣਾ ਕੀਤਾ, ਚਾਲੇ ਪਾਏ। ਜਦੋਂ ਹਜ਼ੂਰ ਸਾਹਿਬ ਗਏ ਗੁਰਮੁਖੋਂ, ਸਤਿਗੁਰੂ ਸੱਚੇ ਪਾਤਸ਼ਾਹ ਜੀ ਉੱਥੇ ਹਜ਼ੂਰ ਸਾਹਿਬ ਜਾ ਕੇ ਆਪਣਾ ਅਸਥਾਨ ਪ੍ਰਗਟ ਕੀਤਾ। ਮਹਾਰਾਜ ਨੇ ਉੱਥੇ ਜਾ ਕੇ ਦੱਸਿਆ ਕਿ ਆਹ ਸਾਡਾ ਅਸਥਾਨ ਹੈ। ਤੇ ਉਸ ਵਕਤ ਗੁਰੂ ਸਾਹਿਬ ਪਹਿਲੋਂ ਤਾਂ ਬੰਦੇ ਘਾਟ, ਜਿਹੜਾ ਬੰਦਾ ਘਾਟ ਗੁਰਦੁਆਰਾ ਹੈ ਨਾ, ਬਾਬਾ ਬੰਦਾ ਘਾਟ, ਪਹਿਲੋਂ ਤਾਂ ਬਰਾਗੀ ਕੋਲ ਗਏ, ਉਹਦੇ ਡੇਰੇ ਚ ਗਏ ਗੁਰੂ ਪਿਤਾ ਜੀ। ਜਾ ਕੇ ਜਿਸ ਤਰ੍ਹਾਂ ਉਹਦੇ ਪਲੰਘੇ ਤੇ ਬੈਠੇ, ਉਹ ਸਾਰੇ ਸਿੰਘ ਤਕਰੀਬਨ ਜਾਣਦੇ ਸੰਗਤਾਂ ਇਤਿਹਾਸ ਸੁਣਿਆ। ਆਪਾਂ ਬਾਬਾ ਦੀਪ ਸਿੰਘ ਜੀ ਦੇ ਇਤਿਹਾਸ ਵੱਲ ਆਉਣਾ। ਗੁਰੂ ਦਸਮ ਪਾਤਸ਼ਾਹ ਸੱਚੇ ਪਾਤਸ਼ਾਹ ਨੇ ਜਦੋਂ ਬੈਠੇ ਆ, ਗੁਰਮੁਖੋਂ ਉਹਨੇ ਬੜਾ ਕੁਛ ਭੇਜਿਆ, ਪਲੰਘੇ ਨੂੰ ਉਲਟਾ ਨਹੀਂ ਸਕਿਆ, ਚਰਨੀ ਪੈ ਗਿਆ। ਮਹਾਰਾਜ ਨੇ ਉੱਥੋਂ ਅੰਮ੍ਰਿਤ ਛਕਾ ਕੇ ਬੰਦਾ ਸਿੰਘ ਬਹਾਦਰ ਨਾ, ਉਹਦਾ ਗੁਰਬਖਸ਼ ਸਿੰਘ ਸੀ, ਮਸ਼ਹੂਰ ਬੰਦਾ ਸਿੰਘ ਬਹਾਦਰ ਕਰਕੇ ਹੋ ਗਿਆ। ਜਦੋਂ ਪਿਤਾ ਜੀ ਨੇ ਪੁੱਛਿਆ ਕਿ ਤੂੰ ਕੌਣ ਹੈ? ਮਹਾਰਾਜ ਜੀ ਮੈਂ ਬੰਦਾ। ਕਹਿੰਦੇ ਕਿਹਦਾ? ਮਹਾਰਾਜ ਮੈਂ ਤੁਹਾਡਾ ਬੰਦਾ, ਤੇ ਇਸ ਕਰਕੇ ਸਾਰਿਆਂ ਨੇ ਬੰਦਾ ਸਿੰਘ ਬਹਾਦਰ ਨਾਂ ਰੱਖ ਲਿਆ। ਉਹਦਾ ਉਹ ਅੰਮ੍ਰਿਤ ਛਕਾ ਕੇ ਗੁਰਬਖਸ਼ ਸਿੰਘ ਉਹਦਾ ਨਾਂ ਸੀ। ਸੋ ਰਹੋ ਵਿਚਾਰ, ਇਤਿਹਾਸ ਵਿੱਚ ਇਹ ਕਈ ਗੱਲਾਂ ਆਉਂਦੀਆਂ ਹਨ, ਕਿਸੇ ਤਰ੍ਹਾਂ ਆਉਂਦੀਆਂ। ਚਲੋ ਬੰਦੇ ਬਹਾਦਰ ਨੂੰ ਉੱਥੇ ਭੇਜ ਦਿੱਤਾ। ਜਦੋਂ ਉਹਨੂੰ ਬੰਦੇ ਬਹਾਦਰ ਦੇ ਸਤਿਗੁਰ ਨੇ ਰਹਿਮਤ ਕੀਤੀ ਹੈ, ਛੋਟੇ ਸਾਹਿਬਜ਼ਾਦੇ ਨੀਹਾਂ ਚਿਣਦੇ ਵਿਖਾ ਦਿੱਤੇ ਆ, ਵੱਡੇ ਸਾਹਿਬਜ਼ਾਦੇ ਚਮਕੌਰ ਦੀ ਗੜੀ ਵਿੱਚ ਸ਼ਹੀਦ ਹੁੰਦੇ ਵਿਖਾ ਦਿੱਤੇ ਆ। ਇਸ ਤਰ੍ਹਾਂ ਜਦੋਂ ਸ਼ੀਰਖੋਰ ਛੋਟੇ ਛੋਟੇ ਬੱਚਿਆਂ ਨੂੰ 7 ਸਾਲ ਤੇ 9 ਸਾਲ ਦੇ, ਉਹਦੇ ਅੰਦਰੋਂ ਅਣਖ ਜਾਗੀ ਹੈ, ਗੈਰਤ ਜਾਗੀ ਹੈ, ਵੀਰ ਰਸ ਜਾਗਿਆ। ਸਤਿਗੁਰੂ ਪਿਤਾ ਜੀ ਨੇ ਫਿਰ ਉਹਨੂੰ ਸਾਹਿਬ ਸਿੰਘ 5 ਤੀਰ ਬਖਸ਼ੇ, ਤਲਵਾਰ ਸ਼੍ਰੀ ਸਾਹਿਬ ਬਖਸ਼ਣ ਲੱਗੇ, ਪਿਆਰੇ ਦਇਆ ਸਿੰਘ ਨੇ ਖੜ ਲਈ। ਮਹਾਰਾਜ ਨਹੀਂ, ਸ਼੍ਰੀ ਸਾਹਿਬ ਨਹੀਂ ਦੇਣੀ, ਇਹਨੂੰ ਤੀਰ ਬਖਸ਼ ਦਿੱਤੇ ਆ, ਠੀਕ ਇੰਨਾ ਹੀ ਬਹੁਤ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉੱਥੇ ਉਹਨੂੰ ਸਾਧ ਸੰਗਤ ਜੀ ਫਿਰ ਕਿਹਾ, ਬੰਦਾ ਸਿੰਘ ਬਹਾਦਰ, ਜੇ ਕਿਤੇ ਵੀ ਤੈਨੂੰ ਕੋਈ ਔਕੜ ਪੈ ਜਾਵੇ, ਫੌਜਾਂ ਦਾ ਝੂਮ ਚੜ ਕੇ ਆ ਜਾਣ, ਇੱਕ ਤੀਰ ਛੱਡਦੀ, ਅਗਲਾ ਸਾਰਾ ਸਾਫ਼ ਹੋ ਜਾਵੇਗਾ, ਗੁਰੂ ਸਾਹਿਬ ਦੀ ਬਖਸ਼ਾ ਸ਼ਾਂਤੀ। ਰਹੋ ਵਿਚਾਰ, ਅੱਗੇ ਤੁਰਦੇ ਹਾਂ। ਅੱਗੇ ਗੁਰੂ ਸਾਹਿਬ ਜੀ ਨੇ ਹਜ਼ੂਰ ਸਾਹਿਬ ਵਾਲਾ ਜਿਹੜਾ ਸਥਾਨ ਹੈ ਉੱਥੇ ਗੁਰੂ ਸਾਹਿਬ ਨੇ ਪ੍ਰਗਟ ਕੀਤਾ ਹੈ, ਉੱਥੇ ਗੁਰੂ ਸਾਹਿਬ ਨੇ ਜਗ੍ਹਾ ਪਟਵਾਈ ਹੈ, ਪਟਵਾ ਕੇ ਉੱਥੇ ਧੂਣੀ ਜਿਹੜੀ ਸਤਿਗੁਰ ਦੇ ਵਿੱਚ ਗੁਰੂ ਸਾਹਿਬ ਤਪੱਸਿਆ ਕਰਦੇ ਰਹੇ ਸਨ, ਉਹ ਪ੍ਰਗਟ ਕਰਵਾ ਕੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਉੱਥੇ ਸੁਭਾਵਾਨ ਹੋ ਗਏ। ਤੇ ਉਸ ਜਗ੍ਹਾ ਤੇ ਸਾਧ ਸੰਗਤ ਤੋਂ ਦੱਖਣ ਦੀ ਸੰਗਤ ਸਾਰੇ ਗੁਰੂ ਸਾਹਿਬ ਜੀ ਦੇ ਨਾਲ ਨਮਸਕਾਰਾਂ ਕਰਦੀ ਹੈ, ਉੱਥੇ ਰਹਿ ਕੇ ਲੱਗ ਪਏ। ਸਮਾਂ ਬੀਤਿਆ ਤੇ ਸਾਧ ਸੰਗਤ ਜੀ ਉੱਥੇ ਬਾਬਾ ਨਿਧਾਨ ਸਿੰਘ ਦੇ ਲੰਗਰ ਦੀ ਬੈਕ ਸਾਈਡ ਤੇ ਇੱਕ ਗੁਰਦੁਆਰਾ ਹੈ, ਨਿਹੰਗ ਸਿੰਘ ਉੱਥੇ ਰਹਿੰਦੇ ਆ। ਦਮਦਮੇ ਟਕਸਾਲ ਦੇ ਵਿੱਚ ਇਤਿਹਾਸ ਵਿੱਚ ਇਹ ਬਚਨ ਆਉਂਦਾ ਹੈ, ਮਹਾਂਪੁਰਖਾਂ ਨੇ ਬਚਨ ਦੱਸਿਆ ਕਿ ਦਸਮ ਪਾਤਸ਼ਾਹ ਜੀ ਨੇ ਉੱਥੇ 11 ਮਹੀਨਿਆਂ ਦੇ ਵਿੱਚ ਸਾਸ਼ਕ ਦਸਮ ਗ੍ਰੰਥ ਪੂਰਾ ਇਕੱਤਰ ਕਰਵਾਇਆ, ਫਿਰ ਉੱਥੇ ਦਸਮ ਗ੍ਰੰਥ ਪੜਵਾਇਆ ਜੀ। ਦਸਮ ਗ੍ਰੰਥ ਦੇ ਅਰਥ ਵੀ ਉੱਥੇ ਮਹਾਰਾਜ ਨੇ ਕਰਵਾਏ। ਸਿੰਘਾਂ ਨੇ ਜਦੋਂ ਬੇਨਤੀ ਕੀਤੀ, ਮਹਾਰਾਜ ਤੁਹਾਡੀ ਬਾਣੀ ਹੈ, ਇਸ ਬਾਣੀ ਦੇ ਕਿਰਪਾ ਕਰਕੇ ਅਰਥ ਕਰਾਓ। ਜਿਹਦੇ ਬਾਰੇ ਆਪਾਂ ਬੜੇ ਤਰ੍ਹਾਂ ਦੇ ਲੋਕ ਗੱਲਾਂ ਕਰਦੇ ਦਸਮ ਦੇ ਬਾਰੇ, ਵੀ ਇਹ ਬਾਣੀ ਜਿਹੜੀ ਬਾਅਦ ਵਿੱਚ ਇਕੱਤਰ ਹੋਈ ਹੈ, ਗੁਰੂ ਸਾਹਿਬ ਜੀ ਨੇ ਲਿਖੇ ਜ਼ਰੂਰ ਸੀ ਗੁਰਬਾਣੀ ਸਾਰੀ, ਜਿਸ ਤਰ੍ਹਾਂ ਭਾਵਰ ਸਾਹਿਬ ਚੌਪੀ ਸਾਹਿਬ ਉਚਾਰਿਆ, ਹੋਰ 73 ਸਤਿਗੁਰ ਸੱਚੇ ਪਾਤਸ਼ਾਹ ਲਿਖੇ, ਉਹ ਅਲੱਗ ਪੋਥੀ ਸੀ, ਵਿਚਿੱਤਰ ਨਾਟਕ ਦੀ ਅਲੱਗ ਪੋਥੀ ਸੀ ਕਾਲ ਉਸ। ਇਹ ਤਾਂ ਸਾਰੇ ਉੱਥੇ ਗੁਰੂ ਸਾਹਿਬ ਨੇ ਭਾਈ ਮਨੀ ਸਿੰਘ ਤੋਂ ਇਕੱਤਰ ਕਰਵਾ ਕੇ ਗੁਰੂ ਦਸਮ ਗ੍ਰੰਥ ਦਾ ਸਰੂਪ ਕੰਪਲੀਟ ਕਰਵਾਇਆ, ਕਰਵਾ ਕੇ ਲਿਖਵਾ ਕੇ ਉੱਥੇ ਅਰਥ ਪੜਾਏ। ਇਹ ਦਮਦਮੀ ਟਕਸਾਲ ਮੰਨਦੇ ਆ, ਬਾਬਾ ਦੀਪ ਸਿੰਘ ਦਾ ਹੱਥ ਲਿਖ ਦਸਮ ਦਾ ਸਰੂਪ ਵੀ ਹੈਗਾ ਜੀ ਸਾਧ ਸੰਗਤ ਨੂੰ। ਰਹੋ ਵਿਚਾਰ, ਗੁਰੂ ਸਾਹਿਬ ਨੇ ਸਾਰੇ ਪਾਸੇ ਉਸ ਵਕਤ ਸਿੰਘਾਂ ਨੂੰ ਖਾਲਸੇ ਨੂੰ ਸੰਪੂਰਨ ਕਰਵਾ ਕੇ, ਬਾਅਦ ਵਿੱਚ ਜਦੋਂ ਸਤਿਗੁਰੂ ਪਿਤਾ ਜੀ ਦਾ ਆਪਣਾ ਜਾਣ ਦਾ ਸਮਾਂ ਆਇਆ, ਗੁਰੂ ਪਿਤਾ ਜੀ ਨੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਕਰਵਾਇਆ, ਭਾਈ ਮਨੀ ਸਿੰਘ ਨੂੰ ਤਾਬਿਆ ਬਿਠਾਇਆ, ਪੰਜ ਸਿੰਘਾਂ ਨੂੰ ਤਾਬਿਆ ਖਿਲਾਰਿਆ, ਜਿਹਦੇ ਚ ਬਾਬਾ ਗੁਰਬਖਸ਼ ਸਿੰਘ ਜੀ ਦਮਦਮੀ ਟਕਸਾਲ ਦੇ ਦੂਜੇ ਜਥੇਦਾਰ, ਬਾਬਾ ਦੀਪ ਸਿੰਘ ਜੀ ਪਹਿਲੇ ਜਥੇਦਾਰ, ਤੇ ਇਸੇ ਤਰ੍ਹਾਂ ਬਾਅਦ ਵਿੱਚ ਬਾਬਾ ਗੁਰਬਖਸ਼ ਸਿੰਘ ਜਥੇਦਾਰ ਬਣਦੇ ਆ। ਆਪਾਂ ਹੁਣ ਪਤਾ ਹੈ ਨਾ ਵੀ ਦੂਜੇ ਜਥੇਦਾਰ ਤਾਂ ਦੱਸ ਰਿਹਾ ਦੱਸ ਤੁਹਾਨੂੰ, ਭਾਈ ਸੰਤੋਖ ਸਿੰਘ ਜੀ ਤੇ ਪਿਆਰੇ ਧਰਮ ਸਿੰਘ ਜੀ, ਤੇ ਇਸ ਤਰ੍ਹਾਂ ਸਾਧ ਸੰਗਤ ਪੰਜ ਸਿੰਘ ਜਿਹੜੇ ਤਾਬਿਆ ਖਿਲਾਰ ਕੇ, ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉੱਥੇ ਸਾਧ ਸੰਗਤ ਜੀ ਮਹਾਰਾਜ ਨੇ 5 ਪੈਸੇ ਤੇ ਨਾਰੀਅਲ ਰੱਖ ਕੇ ਨਮਸਕਾਰ ਕੀਤੇ ਹੈ, ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਗੱਦੀ ਦੇ ਕੇ ਉੱਥੇ ਇਹ ਵਚਨ ਕਿਹਾ, ਆਗਿਆ ਭਾਈ ਅਕਾਲ ਕੀ ਤਵੇ ਚਲਾਇਓ ਪੰਥ, ਸਭ ਸਿੱਖਣ ਤੋਂ ਹੁਕਮ ਹੈ, ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ, ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਸ਼ਬਦ ਮਿਲ। ਕਈ ਮਿਲਿਓ ਚਾਹੇ ਕਹਿ ਦਿੰਦੇ, ਕਈ ਮਿਲ ਬੋਚਾ ਕਹਿ ਦਿੰਦੇ ਆ, ਅੱਜ ਤੱਕ ਦਾਸ ਤੇ ਮਿਲ ਬੋਚਾ ਹੀ ਸਿਰ ਸੁਣਦਾ ਆ ਰਿਹਾ ਹੁਣ ਤੱਕ, ਕਿਉਂਕਿ ਇਹ ਜਿਹੜਾ ਦੋਹਰਾ ਹੈ ਨਾ, ਕੋਈ ਕੁਝ ਕਹਿੰਦਾ ਕੋਈ ਕੁਝ ਕਹਿੰਦਾ, ਇਹ ਦਸਮ ਪਾਤਸ਼ਾਹ ਜੀ ਦਾ ਇਹ ਦੋਹਰਾ ਹੈ। ਗੋਦ ਨਾਮੇ ਪੋਥੀ ਬਾਬਾ ਹਰ ਸਿੰਘ ਜੀ ਜਿਹੜੇ ਡੈਰੀਦਾਰ ਸਨ, ਉਸ ਪੋਥੀ ਦੇ ਵਿੱਚ ਲਿਖ ਦੇ। ਸੋ ਇਸ ਕਰਕੇ ਸਾਧ ਸੰਗਤ ਦੇ ਸਤਿਗੁਰੂ ਪਿਤਾ ਜੀ ਨੇ ਆਗਿਆ ਦਿੱਤੀ ਹੈ, ਖਾਲਸੇ ਪੰਥ ਨੂੰ ਤਾਬਿਆ ਖਿਲਾਰਿਆ, ਗ੍ਰੰਥੀ ਸਿੰਘ ਨੂੰ ਤਾਬਿਆ ਬਿਠਾਇਆ, ਗੁਰੂ ਗ੍ਰੰਥ ਸਾਹਿਬ ਨੂੰ ਪ੍ਰਕਾਸ਼ ਕਰਾ ਕੇ ਗੁਰੂ ਸਾਹਿਬ ਨੇ ਗੁਰਤਾ ਗੱਦੀ ਦਿੱਤੀ। ਉਹਦੇ ਤੋਂ ਬਾਅਦ ਬਾਬਾ ਦੀਪ ਸਿੰਘ ਨੂੰ ਹੁਕਮ ਕਰ ਦਿੱਤਾ, ਤੁਸੀਂ ਦਮਦਮੇ ਸਾਹਿਬ ਜਾਣਾ, ਗੁਰਤਾ ਗੱਦੀ ਵਾਲਾ ਸਰੂਪ ਭਾਈ ਮਨੀ ਸਿੰਘ ਨੂੰ ਦੇ ਕੇ ਹਰਿਮੰਦਰ ਸਾਹਿਬ ਭੇਜ ਦਿੱਤਾ, ਤੇ ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਆਪ ਜੋਤੀ ਜੋਤ ਸਮਾ ਗਏ। ਇਹਦੇ ਤੋਂ ਬਾਅਦ ਬਾਬਾ ਦੀਪ ਸਿੰਘ ਦਮਦਮੇ ਸਾਹਿਬ ਆਏ, ਕਿਉਂਕਿ ਅੱਜ ਬਾਬਾ ਦੀਪ ਸਿੰਘ ਜੀ ਦਾ ਅਵਤਾਰ ਭਾਵ ਕੇ ਵਾਹਿਗੁਰੂ ਮਾਫ਼ ਕਰਨਾ, ਵੈਸੇ ਹੁੰਦੇ ਤਾਂ ਅਵਤਾਰ ਹੀ ਹੈ, ਸਾਸਾ ਅਵਤਾਰ ਨੇ, ਨਿਤ ਅਵਤਾਰ ਨੇ, ਨਿਤ ਅਵਤਾਰ ਹੁੰਦੇ ਤੇ ਨਿਤ ਅਵਤਾਰ ਹੈ ਬ੍ਰਹਮ ਗਿਆਨੀ ਜਿਹੜੇ ਹੁੰਦੇ ਆ, ਚਲੋ ਜਨਮ ਕਹਿ ਦਿੰਦੇ ਕੋਈ ਜਨਮ ਲਿਆ ਬਾਬਾ ਦੀਪ ਸਿੰਘ ਜੀ ਨੇ, ਤੇ ਅੱਜ ਜਨਮ ਦਾ ਦਿਹਾੜਾ ਹੈ, ਇਸ ਕਰਕੇ ਹੁਣ ਬਾਬਾ ਦੀਪ ਸਿੰਘ ਦੇ ਬਾਰੇ ਕੁਝ ਆਪਾਂ ਵਿਚਾਰਾਂ ਕਰਨੀ ਹੈ। ਜੋ ਰਿਲੇਟਿਵ ਜੋ ਬਚਨ ਆ ਰਹੇ ਸਨ ਬਾਬਾ ਜੀ ਦੇ ਨਾਲ ਸੰਬੰਧਿਤ, ਉਹ ਸਾਰਾ ਆਪਾਂ ਹੁਣ ਤੱਕ ਦੱਸਿਆ। ਪਿਤਾ ਜੀ ਸਾਧ ਸੰਗਤ ਜੀ ਜੋਤੀ ਜੋਤ ਸਮਾ ਗਏ, ਬਾਬਾ ਜੀ ਇੱਧਰ ਆ ਗਏ, ਬਾਬਾ ਦੀਪ ਸਿੰਘ ਜੀ ਨੇ ਆਣ ਕੇ ਸਾਧ ਸੰਗਤ, ਜਿਸ ਤਰ੍ਹਾਂ ਮਹਾਰਾਜ ਨੇ ਹੁਕਮਨਾਮੇ ਸਿੰਘਾਂ ਨੂੰ ਭੇਜੇ ਸਨ ਕਿ ਬੰਦੇ ਬਹਾਦਰ ਦੀ ਇੱਥੇ ਤੁਸੀਂ ਸਾਰਿਆਂ ਨੇ ਭਾਵ ਕੇ ਸਹਾਇਤਾ ਕਰਨੀ, ਸਾਰੇ ਖਾਲਸੇ ਪੰਥ ਨੇ, ਕਿਉਂਕਿ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਤਕਰੀਬਨ ਇਹ 1706 ਦੇ ਵਿੱਚ ਸਾਧ ਸੰਗਤ ਜੀ ਗੁਰੂ ਸਾਹਿਬ ਇੱਥੋਂ ਦਮਦਮੇ ਸਾਹਿਬ ਤੋਂ ਗਏ ਆ, ਤੇ ਇਸੇ 6 ਦੇ ਵਿੱਚ ਤੇ 6 ਦੇ ਵਿੱਚ ਗੁਰੂ ਸਾਹਿਬ ਨੇ ਉਹਨੂੰ ਭੇਜ ਦਿੱਤਾ ਹੈ। 8 ਚ ਗੁਰੂ ਸਾਹਿਬ 1708 ਚ ਆਪ ਜੋਤੀ ਜੋਤ ਸਮਾਏ ਆ, ਜਦੋਂ ਗੁਰੂ ਸਾਹਿਬ ਹਜ਼ੂਰ ਸਾਹਿਬ ਸਨ ਉਦੋਂ ਬਾਬੇ ਬੰਦੇ ਸਿੰਘ ਬਹਾਦਰ ਨੇ ਸਟੰਗ ਮਾਰ ਲਈ ਸੀ, ਤੇ ਇਸੇ ਤਰ੍ਹਾਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਜਦੋਂ ਹੁਕਮਨਾਮੇ ਭੇਜੇ, ਬਾਬਾ ਦੀਪ ਸਿੰਘ ਨੂੰ ਵੀ ਉਹਨੇ ਬੇਨਤੀ ਕਰ ਘੱਲੀ ਹੈ, ਬਾਬਾ ਦੀਪ ਸਿੰਘ ਜੀ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਆਪਣੇ ਜਥੇ ਸਹਿਤ ਰਹਿ। ਸਾਧ ਸੰਗਤ ਜੀ ਬਾਬਾ ਦੀਪ ਸਿੰਘ ਦੀ ਕਥਾ ਕਰਿਆ ਕਰਦੇ ਸਨ, ਤੇ ਬਾਬਾ ਜੀ ਦੀ ਕਥਾ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਸੀ ਉਹ, ਤੇ ਜਦੋਂ ਬਾਬਾ ਜੀ ਕਥਾ ਕਰਿਆ ਕਰਦੇ, ਇੱਕਦਮ ਮੰਤਰ ਮੁਗਤ ਸਾਰੀ ਸੰਗਤ ਹੋ ਜਾਇਆ ਕਰਦੀ। ਪੂਰਨ ਬ੍ਰਹਮ ਗਿਆਨੀ ਮਹਾਂਪੁਰਖ ਸਨ, ਗੁਰਮੁਖੋ ਜਿਹੜੀ ਬ੍ਰਹਮ ਗਿਆਨੀ ਦੀ ਕਥਾ ਸਰਵਣ ਕਰਾਉਣੀ ਹੈ, ਸਾਡੇ ਅਰਗੇ ਮੇਰੇ ਅਰਗਾ ਪਾਂਬਰ ਬੰਦਾ ਵਕਾਰੀ ਦੁਸ਼ਟ ਬੰਦਾ ਕਥਾ ਕਰਦਾ, ਪਰ ਗੁਰੂ ਸਾਹਿਬ ਦੀ ਕਰਾਰ ਹੈ, ਪ੍ਰਭਾਵ ਓਨਾ ਹੀ ਪੈਣਾ ਜਿੰਨਾ ਜੀਵਨ ਹੈ, ਹਰ ਮਨੁੱਖ ਦਾ ਪ੍ਰਭਾਵ ਓਨਾ ਜੀ ਜੀਵਨ ਦਾ ਪ੍ਰਭਾਵ, ਜੇ ਬੰਦੇ ਕਿਸੇ ਦਾ ਉਦਾਂ ਪ੍ਰਭਾਵ ਕੋਈ ਨਹੀਂ, ਜਿੰਨਾ ਕੁ ਜੀਵਨ ਤੁਹਾਡੇ ਅੰਦਰ ਹੈ, ਜਿੱਥੋਂ ਕਥਾ ਨਿਕਲਦੀ ਹੈ ਉੱਥੇ ਅੱਗੇ ਪਹੁੰਚਦੀ ਹੈ, ਜੇ ਕਿਤਾਬੀ ਪੜਿਆ ਇੱਥੋਂ ਕਥਾ ਨਿਕਲੇਗੀ ਉੱਪਰੋਂ, ਤੇ ਉਹਨਾਂ ਦੇ ਵੀ ਕੰਨਾਂ ਤੱਕ ਹੀ ਜਾਵੇਗੀ, ਇੱਧਰੋਂ ਨਿਕਲ ਜਾਵੇ। ਜੇ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਹੈ, ਬਖਸ਼ਿਸ਼ ਕਥਾ ਕਰਾਉਂਦੀ ਇੱਥੋਂ ਨਾਭੀ ਚੋਂ ਨਿਕਲੇਗੀ। ਜਦੋਂ ਨਾਭੀ ਚੋਂ ਨਿਕਲਦੀ ਅਗਲੇ ਦੇ ਅੰਦਰ ਤੱਕ ਦੱਸਦੀ ਜਾਵੇਗੀ। ਇਹ ਜੀਵਨ ਦਾ ਸਾਧ ਸੰਕਾਰ ਨੇ, ਜੀਵਨ ਜਿਸ ਤਰ੍ਹਾਂ ਦਾ ਵੀ ਬਣ ਗਿਆ ਗੁਰਸਿੱਖ ਦਾ, ਉਸੇ ਤਰ੍ਹਾਂ ਸਾਧ ਸੰਗਤ ਜੀ। ਬਾਬਾ ਦੀਪ ਸਿੰਘ ਜੀ ਦੇ ਬਾਰੇ ਇਹ ਬਚਨ ਆਉਂਦਾ ਹੈ, ਕੁਝ ਇਤਿਹਾਸਕਾਰ ਇਹ ਲਿਖਦੇ ਆ, ਜਿਹੜਾ ਅਨੋਖਾ ਸ਼ਹੀਦ ਕਿਤਾਬ ਲਿਖੀ ਹੈ, ਇੱਕ ਹੋਰ ਗੁਰਮੁਖ ਪਿਆਰੇ ਨੇ ਬਾਬਾ ਦੀਪ ਸਿੰਘ ਸ਼ਹੀਦ ਦਾ ਜੀਵਨ ਲਿਖਿਆ ਹੈ, ਉਹਦੇ ਵਿੱਚ ਇਹ ਜ਼ਰੂਰ ਲਿਖਿਆ ਹੈ ਕਿ ਬਾਬਾ ਜੀ ਨੇ ਵਜੀਦੇ ਦਾ ਸਿਰ ਬਾਬਾ ਜੀ ਨੇ ਵੱਢਿਆ ਸੀ। ਕੋਈ ਇਸ ਤਰ੍ਹਾਂ ਲਿਖਦੇ ਬਾਬਾ ਦੀਪ ਸਿੰਘ ਜੀ ਨੇ। ਇਸ ਤਰ੍ਹਾਂ ਸਾਧ ਸੰਗਤ ਜੀ, ਬਾਬਾ ਬੰਦਾ ਸਿੰਘ ਬਹਾਦਰ ਨੇ ਜਿਸ ਤਰ੍ਹਾਂ ਸਰਹੰਦ ਨੂੰ ਉਜਾੜਿਆ, ਇਹਦੇ ਬਾਰੇ ਤਾਂ ਸਾਰਿਆਂ ਨੂੰ ਪਤਾ ਹੈ। ਆਮ ਇਤਿਹਾਸ ਵਿੱਚ ਆਉਂਦਾ ਜਿਹੜਾ ਵੀ ਸਿੰਘ ਉੱਠਿਆ, ਜਿਹੜਾ ਵੀ ਜਥਾ ਉੱਠਿਆ, ਕਹਿੰਦੇ ਗੁਰੂ ਮਾਰੀ ਸਰਹੰਦੇ ਨੂੰ ਪਹਿਲਾਂ ਤਬਾਹ ਕਰੋ। ਸੱਤ ਵਾਰ ਲੋਹੇ ਦਾ ਸੁਹਾਗਾ ਫੇਰਿਆ, ਮੰਨਦੇ ਆ ਕਿ ਇਹ ਬਿਲਕੁਲ ਮਿੱਟੀ ਨਾਲ ਮਿਲਾ ਦਿੱਤੀ ਸੀ ਸਰਹੰਦ। ਇਹਨੂੰ ਗੁਰੂ ਮਾਰੀ ਸਰਹੰਦ ਕਿਹਾ ਜਾਂਦਾ ਸੀ, ਇਹਨੂੰ ਕੋਈ ਲੈਂਦਾ ਨਹੀਂ ਸੀ ਆਪਣੇ ਇਲਾਕੇ ਦੇ ਵਿੱਚ। ਬਾਬੇ ਆਲਾ ਸਿੰਘ ਨੂੰ ਫਿਰ ਸਿੰਘਾਂ ਨੇ ਕਿਹਾ ਕਿ ਤੁਹਾਨੂੰ ਵੀ ਗੁਰੂ ਸਾਹਿਬ ਦਾ ਵਾਰ ਹੋ ਚੁੱਕਾ ਦਸਮ ਪਾਤਸ਼ਾਹ ਦਾ, ਤੇ ਰਾਜ ਕਰਨ ਦਾ ਤੁਹਾਡੇ ਪਿਤਾ ਰਾਮਾ ਸਿੰਘ ਨੂੰ, ਤੇ ਇਸੇ ਤਰ੍ਹਾਂ ਇਹ ਬਚਨ ਕਿਹਾ। ਤੇ ਉਸ ਵਕਤ ਸਾਹਿਬ ਬਾਬੇ ਆਲੇ ਦੇ ਨਾਂ ਤੇ ਪੱਟੀ ਆਲਾ, ਪੱਟੀ ਆਲਾ ਆਲਾ ਸਿੰਘ ਦੀ ਪੱਟੀ ਸੀ, ਪਹਿਲਾਂ ਮੁੜ ਕੇ ਪਟਿਆਲਾ ਪੈ ਗਿਆ, ਤੇ ਇਸ ਕਰਕੇ ਸਰਹੰਦ ਜਿਹੜੀ ਪਟਿਆਲੇ ਵਿੱਚ ਆ ਗਈ। ਰਹੋ ਵਿਚਾਰ, ਗੁਰੂ ਬਾਬਾ ਦੀਪ ਸਿੰਘ ਜੀ ਫਿਰ ਸਾਧ ਸੰਗਤ ਜੀ, ਜਦੋਂ ਬੰਦੇ ਬਹਾਦਰ ਨੇ ਵਧਾਈ ਤੇ ਤਤ ਖਾਲਸੇ ਦਾ ਰੌਲਾ ਪਿਆ, ਬਾਬਾ ਜੀ ਦਮਦਮੇ ਸਾਹਿਬ ਆ ਗਏ। ਇੱਥੇ ਆ ਕੇ ਬਾਬਾ ਜੀ ਨੇ ਸਰੂਪ, ਸਾਰੇ ਗੁਰੂ ਸਾਹਿਬ ਦੇ ਚਾਰ ਸਰੂਪ ਲਿਖੇ ਆ। ਗਿਆਨੀ ਪ੍ਰੀਤਮ ਸੋਹਣਾ ਦੇ ਕੋਲੋਂ ਦਾਸ ਨੇ ਇੱਕ ਵਾਰ ਸੁਣਿਆ ਕਿ ਸੱਤ ਸਰੂਪ ਲਿਖੇ ਉਹਨਾਂ ਨੇ ਖੋਜ ਕੀਤੀ ਹੈ। ਅਰਬੀ ਦੇ ਵਿੱਚ ਵੀ ਇੱਕ ਸਰੂਪ ਲਿਖਿਆ ਜਿਹੜਾ ਸਾਹਿਬ ਅਰਬ ਦੇਸ਼ ਵੱਲ ਵੀ ਭੇਜਿਆ ਸੀ, ਅਜੇ ਉੱਥੇ ਲਾਇਬ੍ਰੇਰੀ ਚ ਹੈਗਾ, ਜਿਹੜੇ ਸਿੰਘ ਦਰਸ਼ਨ ਕਰਕੇ ਆਏ। ਬਾਬਾ ਜੀ ਅਰਬੀ ਦੇ ਵੀ ਬੜੇ ਵੱਡੇ ਸਾਹਿਬ ਸੰਗਤ ਦੇ ਵਿਦਵਾਨ ਸਨ। ਇਸ ਕਰਕੇ ਬਾਬਾ ਜੀ ਨੇ ਸਰੂਪ ਜਿਹੜੇ ਲਿਖੇ ਆ, ਚਾਰ ਸਰੂਪ ਲਿਖ ਕੇ ਚੌਵਾਂ ਤਖਤਾਂ ਤੇ ਭੇਜੇ। ਤੇ ਇਸ ਤਰ੍ਹਾਂ ਬਾਬਾ ਜੀ ਜਦੋਂ ਲਿਖ ਰਹੇ ਸਨ, ਬਾਬਾ ਦੀਪ ਸਿੰਘ ਜੀ ਤੇ ਛੋਲੇ ਜਿਹੜੇ ਸਨ ਸਨ ਭੁੰਨ ਕੇ, ਉੱਥੇ ਸਾਹਿਬ ਸਿੰਘ ਜਾ ਕੇ ਜਦੋਂ ਵੇਹਦੇ ਆ ਨਾ ਆਪਾਂ, ਬਾਬਾ ਜੀ ਦਾ ਜਿਹੜਾ ਬੁੰਗਾ ਹੈ ਜਿਹਦੇ ਵਿੱਚ ਬਾਬਾ ਜੀ ਨੇ ਬਹਿ ਕੇ ਸਰੂਪ ਲਿਖੇ ਆ, ਦਮਦਮੇ ਸਾਹਿਬ, ਦਮਦਮੇ ਸਾਹਿਬ ਦੇ ਗੁਰਦੁਆਰੇ ਦੇ ਜਦੋਂ ਜਾਈਏ ਖੱਬੇ ਹੱਥ ਨੂੰ ਸਾਹਮਣੇ ਹੈ, ਉੱਥੇ ਬਾਬਾ ਜੀ ਨੇ ਬੜੇ ਬੜੇ ਮੇਪ, ਜਿਹਨੂੰ ਮੇਪ ਕਹਿੰਦੇ ਘੜੇ, ਇੱਕ ਤੇ ਘੜਾ ਹੁੰਦਾ ਨਾ, ਇੱਕ ਮੇਪ ਕਹਿੰਦੇ ਆਪਣੀ ਪੰਜਾਬੀ ਭਾਸ਼ਾ ਦੇ ਵਿੱਚ, ਪਤਾ ਨੀ ਦੂਜੇ ਦੁਆਬੇ ਚ ਕੀ ਕਹਿੰਦੇ, ਮਾਲਵੇ ਚ ਕੀ ਕਹਿੰਦੇ, ਸਾਡੇ ਮਾਝੇ ਚ ਤਾਂ ਮੇਪ ਹੀ ਕਹਿੰਦੇ, ਐਡੇ ਐਡੇ ਵੱਡੇ ਆ। ਉਹਨਾਂ ਨੇ ਵਿੱਚ ਲਾਇਆ, ਵਿੱਚ ਰੱਖ ਕੇ ਉਤਲੇ ਪਾਸੇ ਸਾਹਿਬ ਸਿੰਘ ਢੱਕਣ ਦਿੱਤਾ ਹੈ। ਬਾਬਾ ਜੀ ਨੇ ਉਹਦੇ ਵਿੱਚ ਛੋਲੇ ਪਾਏ ਹੋਏ ਸਨ ਭੁੰਨ ਕੇ, ਉਹਨਾਂ ਨੇ ਇੱਕ ਮੱਠ ਛੋਲਿਆਂ ਦੀ ਛੱਕ ਲੈਣੀ ਹੈ, ਫਲਾਈ ਦੇ ਬੇਰ ਵੀ ਛੱਕ ਲੈਣੇ ਆ, ਤੇ ਸਾਰੇ ਸਰੂਪ ਗੁਰੂ ਸਾਹਿਬ ਜੀ ਦੇ ਇਸ ਤਰ੍ਹਾਂ ਬਾਬਾ ਜੀ ਨੇ ਉਤਾਰਾ ਕੀਤਾ, ਲਿਖਵਾਇਆ, ਲਿਖੇ ਹੱਥ ਦੇ ਨਾਲ। ਬਹੁਤ ਵੱਡਾ ਬਾਬਾ ਜੀ ਨੇ ਸਾਧ ਸੰਗਤ ਉੱਥੇ ਸੰਗਤਾਂ ਨੂੰ, ਫਿਰ ਉੱਥੇ ਪੜ੍ਹਾਉਂਦੇ ਰਹੇ, ਫਿਰ ਵਿਦਿਆਰਥੀ ਸਾਧ ਸੰਗਤ ਉੱਥੇ ਬਾਬਾ ਜੀ ਦੇ ਕੋਲ ਪੜ੍ਹਦੇ ਰਹੇ। ਇਹ ਸੰਪਰਦਾ ਜੋ ਹੁਕਮ ਕੀਤਾ ਗੁਰੂ ਸਾਹਿਬ ਜੀ ਨੇ ਉਹ ਚੱਲਦੀ ਰਹੀ, ਤੇ ਫਿਰ ਇਧਰੋਂ ਕੀ ਹੋਇਆ, ਤੇ ਬਾਬਾ ਜੀ ਸਾਧ ਸੰਗਤ ਜੀ ਇਸ ਤਰ੍ਹਾਂ, ਇਹ ਹਰ ਯੁੱਧ ਦੇ ਵਿੱਚ ਜਦੋਂ ਬੰਦੇ ਜੀ ਤੇ ਤਤ ਖਾਲਸਾ ਦਾ ਝਗੜਾ ਪਿਆ, ਉਦੋਂ ਫਿਰ ਬਾਬਾ ਦੀਪ ਸਿੰਘ ਤੇ ਭਾਈ ਮਨੀ ਸਿੰਘ ਦੋਵਾਂ ਨੂੰ ਸੱਦਿਆ ਗਿਆ ਬਾਬਾ ਜੀ ਦਮਦਮੇ ਸਾਹਿਬ ਤੋਂ ਜਾ ਕੇ ਹਰਿਮੰਦਰ ਸਾਹਿਬ। ਜਦੋਂ ਤਤ ਖਾਲਸਾ ਤੇ ਵਧਾਈ ਖਾਲਸਾ, ਬੰਦੇ ਨੇ ਪਹਿਲੋਂ ਵਿਆਹ ਵੀ ਕਰਾਏ, ਦੋ ਵਿਆਹ ਉਹਦੇ ਹੋਏ, ਉਹਦੇ ਤੋਂ ਬਾਅਦ ਸਾਹਿਬ ਸਿੰਘ ਬੰਦਾ ਸਿੰਘ ਬਹਾਦਰ ਏਡਾ ਸੂਰਮਾ ਜੋਧਾ ਬਲੀ ਸੀ, ਪਰ ਅੱਜ ਅਸੀਂ ਇਗਨੋਰ ਹੀ ਕਰੀ ਜਾਂਦੇ ਹਾਂ ਉਹਨੂੰ, ਜੇ ਗਲਤੀ ਕੁਝ ਹੋ ਵੀ ਗਈ ਹੈ ਉਹਦੇ ਵਿੱਚੋਂ ਸਾਧ ਸੰਗਤ, ਉਹਦੀ ਜਿਹੜੀ ਸੂਰਮਤਾ ਦੇ ਘਰ ਨਹੀਂ ਜਾਣੀ। ਜਦੋਂ ਸ਼ਹੀਦ ਹੋਇਆ ਉਦੋਂ ਕਲਗੀ ਧਰਮਤਾ ਸੱਚੇ ਪਾਤਸ਼ਾਹ ਦਾ ਕਹਿੰਦਾ ਮੈਂ ਗੁਰੂ ਗੋਬਿੰਦ ਸਿੰਘ ਦਾ ਸਿੰਘ ਹੈ, ਠੀਕ ਹੈ ਗਲਤੀਆਂ ਹੋ ਸਕਦੀਆਂ, ਜੇ ਹੋ ਗਈ ਬਾਅਦ ਵਿੱਚ ਤੱਤ ਤੇ ਵਧਾਈ ਖਾਲਸਾ ਜਦੋਂ ਹੋਇਆ, ਬਾਬਾ ਦੀਪ ਸਿੰਘ ਭਾਈ ਮਨੀ ਸਿੰਘ ਜੀ ਨੇ ਇਹ ਜਦੋਂ ਰੌਲਾ ਪੈ ਗਿਆ ਫਤਿਹ ਬੁਲਾਉਣੀ, ਉਹਨੇ ਆਪਣੇ ਦਰਬਾਰ ਦੀ ਫਤਿਹ ਬੁਲਾਉਣ ਲੱਗਾ, ਗੁਰੂ ਵਾਹਿਗੁਰੂ ਜੀ ਕਾ ਖਾਲਸਾ ਦੀ ਫਤਿਹ। ਇਹ ਫਿਰ ਲੈ ਕੇ ਭੇਜੀ ਹੈ, ਪਰਚੀਆਂ ਪਾਈਆਂ ਅਰਜੀ ਪੌੜੀ ਦੇ ਵਿੱਚ, ਪਰਚੀ ਜਿਹੜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੀ ਪਰਚੀ ਆਪਣੇ ਸਾਹਮਣੇ ਆਈ ਹੈ, ਤੇ ਫਿਰ ਸਾਧ ਸੰਗਤ ਜੀ ਖਾਲਸੇ ਦੇ ਉੱਚੋਂ ਦੁਬਦਾ ਖਤਮ ਹੋਏ, ਬੰਦੇ ਬਹਾਦਰ ਦੇ ਨਾਲ ਟੁੱਟ ਗਏ ਸਿੰਘ, ਤੇ ਬਾਬਾ ਦੀਪ ਸਿੰਘ ਜੀ ਆਪ ਦਮਦਮੇ ਸਾਹਿਬ ਰਹਿਣ ਲੱਗ ਪਏ। ਇਧਰੋਂ ਜਦੋਂ ਫਿਰ ਸਾਧ ਸੰਗਤ ਜੀ ਸਮਾਂ ਆਇਆ, ਤਕਰੀਬਨ ਇਹ ਸਾਧ ਸੰਗਤ ਜੀ ਸਮਾਂ ਹੈ 1840 ਦੇ ਵਿੱਚ ਮਸਾ ਆਇਆ, ਉਹਦੇ ਤੋਂ ਬਾਅਦ ਫਿਰ ਸਾਧ ਸਿੰਘ ਬਾਬਾ ਜੀ ਉੱਥੇ ਦਮਦਮੇ ਸਾਹਿਬ ਹੀ ਸਨ, ਤੇ 1800 ਤੇ ਇਸੇ ਤਰ੍ਹਾਂ ਬਾਅਦ ਵਿੱਚ ਜੇ ਵੇਖੀਏ 7 ਸਾਲ ਬਾਅਦ ਤੇ 1848 ਦੇ ਵਿੱਚ ਇਹ ਯਹੀਆ ਖਾਂ ਆਇਆ, ਉਹਦੇ ਤੋਂ ਬਾਅਦ ਫਿਰ ਸਾਧ ਸਿੰਘ ਹਰਿਮੰਦਰ ਸਾਹਿਬ ਤੇ ਅਟੈਕ ਜਿਹੜਾ ਹੋਇਆ, ਫਿਰ ਜਹਾਨ ਖਾਂ ਨੇ 1857 ਦੇ ਵਿੱਚ ਜਹਾਨ ਖਾਂ ਨੇ ਅਟੈਕ ਕੀਤਾ ਹੈ, ਤੇ 1840 ਚ ਮੱਸੇ ਰੰਗੜ ਨੇ, 5 ਮਹੀਨਿਆਂ ਦੇ ਅੰਦਰ ਅੰਦਰ ਸੁੱਖਾ ਸਿੰਘ ਮਤਾਬ ਸਿੰਘ ਨੇ ਉਹਦਾ ਸਿਰ ਲਾਇਆ। ਫੇਰ ਸਾਧ ਸੰਗਤ ਜੀ ਤਕਰੀਬਨ 1848 ਦੇ ਵਿੱਚ, ਜਿਹਦੇ ਵਿੱਚ ਗੈਬ ਜਿਹੜਾ 1845 ਵਿੱਚ ਭਾਈ ਤਾਰੂ ਸਿੰਘ ਵਰਗੇ ਸ਼ਹੀਦ ਹੋ ਚੁੱਕੇ ਆ, ਜਿਨ੍ਹਾਂ ਦਾ ਖੋਪਰਾ ਉਤਰਾਇਆ ਗਿਆ ਸੀ, ਭਾਈ ਮਨੀ ਸਿੰਘ ਜੀ ਉਸੇ ਸਾਲ ਦੇ ਵਿੱਚ ਸ਼ਹੀਦ ਹੋ ਗਏ। ਉਹਦੇ ਤੋਂ ਬਾਅਦ ਸਾਧ ਸੰਗਤ ਜੀ ਫਿਰ ਉਹਦਾ ਫਿਰ ਭਾਈ ਦਇਆ ਸਿੰਘ ਤੇ ਹੋਰ ਸਿੰਘਾਂ ਨੇ ਉਦੋਂ ਉਹਨੂੰ ਜਈਏ ਨੂੰ ਕਹਾਣ ਉਥੋਂ ਕੱਢਿਆ। ਫਿਰ ਬਾਅਦ ਵਿੱਚ ਜਹਾਨ ਖਾਂ ਆਇਆ, ਫਿਰ ਜਦੋਂ ਸਿੰਘਾਂ ਨੂੰ ਪਤਾ ਲੱਗਾ ਹਰਿਮੰਦਰ ਸਾਹਿਬ ਪੂਰਨ ਲੱਗ ਪਿਆ, ਸਿੰਘ ਬਾਬਾ ਦੀਪ ਸਿੰਘ ਜੀ ਕੋਲ ਦਮਦਮੇ ਸਾਹਿਬ ਗਿਆ ਤੇ 1857 ਦੀ ਗੱਲ ਹੈ ਗੁਰਮੁਖੋ, ਜਦੋਂ ਉਦੋਂ ਸਾਧ ਸੰਗਤ ਜੀ ਫਿਰ ਬਾਬਾ ਜੀ ਨੇ ਬਾਬਾ ਦੀਪ ਸਿੰਘ ਨੇ 1757 ਮਾਫ ਕਰਦਾ 1700 ਹੀ ਹੈ, ਦਾਸ ਕੋਲ 1800 ਮੂੰਹ ਚੋਂ ਨਿਕਲ ਗਿਆ, 1740 ਚ ਮੱਸਾ ਆਇਆ, 1748 ਦੇ ਵਿੱਚ ਜਈਆ ਖਾਂ ਆਇਆ, 1757 ਦੇ ਵਿੱਚ ਬਾਬਾ ਦੀਪ ਸਿੰਘ ਜੀ ਨੇ ਜਹਾਨ ਖਾਂ ਜਿੱਦਾਂ ਸਾਧ ਸੰਗਤ ਸਰੋਵਰ ਪੂਰਨ ਲੱਗਾ ਉਦੋਂ ਸਿੰਘ ਨੇ ਜਾ ਕੇ ਬਾਬਾ ਜੀ ਨੂੰ ਦੱਸਿਆ, ਬਾਬਾ ਜੀ ਨੇ ਕਲਮ ਉੱਥੇ ਰੱਖ ਦਿੱਤੀ ਹੈ, ਮਾਲਾ ਇੱਕ ਥਾਂ ਟੰਗ ਦਿੱਤੀ ਹੈ, ਖੰਡਾ ਫੜਿਆ 18 ਸੇਰ ਦਾ, ਦਮਦਮੇ ਸਾਹਿਬ ਅਰਦਾਸ ਕੀਤੀ ਬਾਬਾ ਦੀਪ ਸਿੰਘ ਜੀ ਨੇ, ਦਮਦਮੇ ਸਾਹਿਬ ਤਖ਼ਤ ਤੇ ਅਰਦਾਸ ਕਰਕੇ ਹੇ ਅਕਾਲ ਪੁਰਖ ਵਾਹਿਗੁਰੂ, ਹੈ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ, ਮੈਂ ਜਿੰਨਾ ਚਿਰ ਹਰਿਮੰਦਰ ਸਾਹਿਬ ਨੂੰ ਆਜ਼ਾਦ ਨਾ ਕਰਵਾਇਆ ਉਹਨਾਂ ਚਿਰ ਮੈਂ ਸ਼ਹੀਦੀ ਨਹੀਂ ਪਾਉਣੀ। ਇਹ ਬਚਨ ਹੈ, ਅਨੋਖਾ ਖਾਲਸਾ ਹੈ, ਨਿਆਰਾ ਖਾਲਸਾ ਪ੍ਰਗਟ ਕੀਤਾ, ਨਿਆਰੇ ਬਚਨ ਹੈ। ਦੁਨੀਆਂ ਦੇ ਵਿੱਚ ਜਿੰਨੇ ਵੀ ਪੀਰ ਪੈਗੰਬਰ ਔਲੀਏ ਸੂਰਮੇ ਯੋਧੇ ਬਲੀ ਹੋ ਗਏ, ਅੱਜ ਤੱਕ ਕਿਸੇ ਵੀ ਮਨੁੱਖ ਨੇ ਇਹ ਬਚਨ ਨਹੀਂ ਦੇਖਿਆ ਕਿ ਇਹ ਜ਼ਰੂਰ ਕਹਿ ਦਿੱਤਾ ਮਰਦ ਮੈਂ ਸ਼ਹੀਦ ਹੋ ਜਾਵਾਂਗਾ, ਮੈਂ ਜ਼ਰੂਰ ਚੜ੍ਹਾਈ ਕਰਾਂਗਾ, ਨਹੀਂ, ਇੱਥੇ ਇਹ ਕਹਿ ਦਿੱਤਾ, ਪ੍ਰਣ ਕੀਤਾ ਗੁਰੂ ਦੇ ਖਾਲਸੇ ਨੇ, ਹੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜਿੰਨਾ ਚਿਰ ਮੈਂ ਹਰਿਮੰਦਰ ਸਾਹਿਬ ਨੂੰ ਆਜ਼ਾਦ ਨਹੀਂ ਕਰਵਾਉਂਦਾ ਉਹਨਾਂ ਚਿਰ ਮੈਂ ਸ਼ਹੀਦ ਨਹੀਂ ਹੋਣਾ। ਇੱਕ ਨਵਾਂ ਹੀ ਹੈ ਸਾਧ ਸੰਗਤ ਜੀ, ਅਨੋਖਾ ਹੀ ਅਨੋਖਾ ਹੀ ਅੱਜ ਪਰਮ ਬਾਬਾ ਦੀਪ ਸਿੰਘ ਨੇ ਕਰ ਲਿਆ। ਇਹ ਅੰਮ੍ਰਿਤ ਦੀ ਸ਼ਕਤੀ ਗੁਰਮੁਖੋ, ਅੰਮ੍ਰਿਤ ਦੀ ਸ਼ਕਤੀ, ਅੰਮ੍ਰਿਤ ਛਕਿਆ ਦਸਮ ਪਾਤਸ਼ਾਹ ਦੇ ਕੋਲ, ਪੰਜਾਂ ਪਿਆਰਿਆਂ ਨੂੰ ਅੰਮ੍ਰਿਤ ਛਕਿਆ, ਅੰਮ੍ਰਿਤ ਛਕ ਕੇ ਪੂਰਨ ਬ੍ਰਹਮ ਕਹਿੰਦੇ ਦਮਦਮ ਟਕਸਾਲ ਦਾ ਪਹਿਲਾ ਦਿਨ ਜਦੋਂ ਇਹ ਬਚਨ ਹੋਇਆ ਤੇ ਕਈ ਕਵੀ ਵੀਰ ਮੌਤ ਜਿਹੜੀ ਬਾਬਾ ਜੀ ਦੇ ਸਾਹਮਣੇ ਆਣ ਕੇ ਖਲੋ ਗਈ, ਭਰਨ ਵੱਖਰਾ ਸੀ, ਨਰਾਲਾ ਸੀ, ਮੌਤ ਦੇ ਸਾਹਮਣੇ ਆਉਣਾ ਹੀ ਸੀ, ਉਹ ਹੈਰਾਨ ਹੋ ਗਈ, ਕਹਿੰਦੀ ਵੀ ਮੈਂ ਤਾਂ ਮਾਰ ਦਿੰਦੀ ਸਾਰਿਆਂ ਨੂੰ, ਪਾਂਡਵਾਂ ਕੈਰਵਾਂ ਦੇ ਖੂਹੀਆਂ ਖਤਮ ਕਰ ਦਿੱਤੀਆਂ, ਬਾਬਾ ਦੀਪ ਸਿੰਘ ਜੀ ਆ ਇੱਕ ਨਵਾਂ ਜਿਹਾ ਕੰਮ ਕਰ ਲਿਆ ਜੀ, ਤੁਸੀਂ ਆ ਭਰਨ ਹੀ ਨਵਾਂ ਕਰ ਲਿਆ, ਵੀ ਹਰਿਮੰਦਰ ਸਾਹਿਬ ਨੂੰ ਆਜ਼ਾਦ ਕਰਾਏ ਤੋਂ ਬਿਨਾਂ ਮੈਂ ਸ਼ਹੀਦ ਹੀ ਨਹੀਂ ਹੋਣਾ। ਕਹਿੰਦੇ ਬਾਬਾ ਦੀਪ ਸਿੰਘ ਤੈਨੂੰ ਤਾਂ ਮੈਂ ਤਰਨ ਤਾਰਨ ਸਾਹਿਬ ਨਹੀਂ ਲੰਘਣ ਦੇਣਾ। ਬਾਬਾ ਦੀਪ ਸਿੰਘ ਦੇ ਬਾਰੇ ਜਿਸ ਤਰ੍ਹਾਂ ਕਵੀ ਕਿਸੇ ਨੇ ਲਿਖਿਆ, ਉਹ ਕਹਿੰਦਾ ਬਾਬਾ ਦੀਪ ਸਿੰਘ ਨੇ ਬਚਨ ਕਹਿਆ, ਸਿੰਘ ਬਚਨ ਦੇ ਸਿੰਘ, ਬਾਬਾ ਜੀ ਕਹਿੰਦੇ ਸਿੰਘ ਜਿਹੜੇ ਆ ਨਾ ਬਚਨ ਦੇ ਹੋਣੀਏ ਪੂਰੇ ਤੇ ਪੱਕੇ, ਅਸੀਂ ਫੜਫੜ ਜੰਮ ਲੰਘਾ ਦਈਏ ਸੂਈਆਂ ਦੇ ਨੱਕੇ, ਸਾਨੂੰ ਅੰਮ੍ਰਿਤਸਰ ਵੱਲ ਜਾਂਦੇ ਆ ਤੇ ਕਿਹੜਾ ਡੱਕੇ ਕਿਹੜਾ ਡੱਕ ਸਕਦਾ। ਇਹ ਅੰਮ੍ਰਿਤ ਦੀ ਸ਼ਕਤੀ, ਖਾਲਸੇ ਨੇ ਪ੍ਰਣ ਕਰ ਲਿਆ ਜੋ ਦਸਮ ਪਾਤਸ਼ਾਹ ਨੇ ਬਚਨ ਕੀਤਾ, ਨਿਸ਼ਚੈ ਕਰ ਆਪਣੀ ਜੀਤ ਕਰੋ, ਇਹ ਸਾਡਾ ਅਸੂਲ ਹੈ ਜਿਹੜਾ ਗੁਰਮੁਖੋ ਹਰ ਗੁਰਸਿੱਖ ਨੇ ਹਿਰਦੇ ਚ ਧਾਰਨਾ ਹੈ ਅਸੂਲ। ਜਦੋਂ ਮਹਾਰਾਜ ਨੇ ਕਿਹਾ ਦੇਹ ਸ਼ਿਵਾ ਬਰਮ ਹੋਏ ਹੈ, ਸ਼ੁਭ ਕਰਮ ਨੂੰ ਤੇ ਕਬੂ ਨਾ ਟਰੋ ਨਾ ਡਰੋ, ਅਰਸ਼ੋ ਕਰ ਜਾਇ ਲਰੋ, ਨਿਸ਼ਚੈ ਕਰ ਆਪਣੀ ਜੀਤ ਕਰੋ, ਆ ਸਿੱਖੂ ਆਪਣੇ ਹੀ ਮਨ ਕਹੋ, ਇਹ ਲਾਲਚ ਹੋ ਗੁਣ ਤੋਂ ਉਚਰੋ, ਜਬ ਆਪ ਕੀ ਆਪ ਨਿਦਾਨ ਬਣੇ ਅਤ ਹੀ ਰਣ ਮੈਂ ਤਾਂ ਵਜੂਦ ਬਣ। ਮਾਰੇ ਸੱਚੇ ਪਾਤਸ਼ਾਹ ਨਿਸ਼ਚੇ ਕਰਕੇ ਮੈਂ ਜਿੱਤ ਕਰਨੀ ਹੈ, ਤੇ ਨਿਸ਼ਚੇ ਕਰਕੇ ਜਿੱਤ ਕੀਤੀ ਹੈ, ਤੇ ਗੁਰੂ ਦੇ ਖਾਲਸੇ ਨੇ ਬਾਬਾ ਦੀਪ ਸਿੰਘ ਨੇ ਇੱਕ ਨਿਸ਼ਚਾ ਕਰ ਲਿਆ ਮੈਂ ਹਰਿਮੰਦਰ ਸਾਹਿਬ ਨੂੰ ਆਜ਼ਾਦ ਕਰਾਉਣਾ, ਤੇ ਆ ਸ਼ਿਵ ਦਾ ਲਫ਼ਜ਼ ਜਿਹੜਾ ਆਇਆ ਹੈ ਨਾ ਇਹਦੇ ਤੇ ਕਈ ਸ਼ੰਕੇ ਕਰਦੇ ਆ ਜੀ, ਦਸਮ ਪਾਤਸ਼ਾਹ ਦੀ ਬਾਣੀ ਨਹੀਂ ਹੋ ਸਕਦੀ, ਕੋਈ ਸ਼ਿਵ ਦੇ ਉਪਾਸ਼ਕ ਨੇ ਪੜ੍ਹੀ ਹੋਊਗੀ ਲਿਖੀ ਹੋ, ਮਾਫ ਕਰਨਾ ਹੈਰਾਨੀ ਹੁੰਦੀ ਇਸ ਗੱਲ ਦੀ, ਗੁਰਬਾਣੀ ਦਾ ਗੋ ਭੇਦ ਬੋਧ ਨਹੀਂ ਸਾਨੂੰ, ਅਸੀਂ ਯੋਗ ਜਿੰਨੇ ਕੁ ਯੋਗੇ ਹੈਗੇ ਉਨੀ ਗੱਲ ਕਰਕੇ ਤੂੰ ਉੱਥੋਂ ਕਹਿ ਦਿੰਦੇ ਜੀ ਆਹ ਗੱਲ ਇੱਦਾਂ ਹੋ ਹੀ ਨਹੀਂ ਸਕਦੀ। ਦਸਮ ਪਾਤਸ਼ਾਹ ਨੇ ਚੌਪਈ ਸਾਹਿਬ ਦੇ ਵਿੱਚ ਹੀ ਬਚਨ ਕਿਹਾ, ਮਹਾਂਦੇਵ ਕੋ ਕਹਿਤ ਸਦਾ ਸੇਵ ਨਿਰੰਕਾਰ ਕਾ ਚੀਰਤ ਨੇ ਭੇ, ਕਹਿੰਦੇ ਮਹਾਂਦੇਵ ਨੂੰ ਸ਼ਿਵ ਕਹੀ ਜਾਂਦੇ ਜੀ, ਸਾਰੇ ਸ਼ਿਵ ਜੀ ਮਹਾਂਦੇਵ ਨੂੰ ਕਹਿੰਦੇ ਆ, ਅਸਲ ਸ਼ਿਵ ਅਕਾਲ ਪੁਰਖ ਵਾਹਿਗੁਰੂ ਦਾ ਨਾਂ ਹੈ, ਅਕਾਲ ਪੁਰਖ ਵਾਹਿਗੁਰੂ ਦਾ ਨਾਂ ਅਕਾਲ ਪੁਰਖ ਹੈ, ਅਕਾਲ ਪੁਰਖ ਵਾਹਿਗੁਰੂ ਦਾ ਨਾਂ ਪਰਮਾਤਮਾ ਹੈ, ਕੁਝ ਰੱਬ ਕਹਿ ਦਿੰਦੇ ਕੁਝ ਖੁਦਾ ਕਹਿ ਦਿੰਦੇ ਆ, ਦਸੋ ਪਾਤਸ਼ਾਹ ਜੀ ਨੇ ਅਕਾਲ ਉਸਤਤ ਦੇ ਵਿੱਚ ਅਕਾਲ ਪੁਰਖ ਦੇ ਬਹੁਤੇ ਨਾਂ ਲਏ। ਗੁਰੂ ਸਾਹਿਬ ਜੀ ਨੇ ਜਿਹੜਾ ਇਹ ਬਚਨ ਕਿਹਾ ਦੇਹ ਸ਼ਿਵਾ ਵਰ ਮੋਹ, ਅਕਾਲ ਪੁਰਖ ਨੂੰ ਸੰਬੋਧਨ ਹੋ ਕੇ ਬਚਨ ਕਿਹਾ, ਇਸ ਕਰਕੇ ਗੁਰੂ ਸਾਹਿਬ ਜੀ ਨੇ ਜਿਹੜਾ ਵਚਨ ਕਿਹਾ ਉਹ ਵਚਨ ਪੂਰਾ ਕਰਨ ਵਾਸਤੇ ਬਾਬਾ ਦੀਪ ਸਿੰਘ ਜੀ ਨੇ ਵੀ ਅੱਜ ਪ੍ਰਣ ਕਰ ਲਿਆ ਕਿ ਮੈਂ ਨਿਸ਼ਚੇ ਕਰਕੇ ਜਿੱਤ ਕਰਨੀ ਹਰਿਮੰਦਰ ਸਾਹਿਬ ਆਜ਼ਾਦ ਕਰਾ ਕੇ ਫੇਰ ਸ਼ਹੀਦ ਹੋਣਾ। ਜਦੋਂ ਬਾਬਾ ਜੀ ਤਰਨ ਤਾਰਨ ਸਾਹਿਬ ਆਏ ਇੱਥੇ ਸਾਧ ਸੰਗਤ 10,000 ਦਾ ਇਕੱਠ, ਬੜੀ ਸੰਗਤ ਆਈ ਹੈ, ਬਹੁਤੀ ਸੰਗਤ ਜੁੜ ਗਈ। ਬਾਬਾ ਜੀ ਜੋ ਤੁਰੇ ਜਾਂਦੇ ਵਾਅਦੇ ਦੀ ਧਰਤੀ ਤੇ ਆਏ, ਬਹੁਤੇ ਸਿੰਘ ਜੁੜ ਗਏ। ਫਿਰ ਉੱਥੇ ਲਕੀਰ ਖਿੱਚੀ, ਆਓ ਸਿੰਘੋ ਆ ਜਾਓ, ਜਿਨ੍ਹਾਂ ਨੇ ਹਰਿਮੰਦਰ ਸਾਹਿਬ ਨੂੰ ਆਜ਼ਾਦ ਕਰਾਉਣਾ, ਘਰ ਬਾਹਰ ਨਹੀਂ ਪਿਆਰੇ, ਘਰ ਵਾਲੀਆਂ ਨਹੀਂ ਪਿਆਰੀਆਂ, ਬੱਚੇ ਨਹੀਂ ਪਿਆਰੇ, ਕੇਵਲ ਤੇ ਕੇਵਲ ਇੱਕ ਗੁਰੂ ਸਾਹਿਬ ਦੀ ਸਿੱਖੀ ਪਿਆਰੀ ਹੈ। ਆਓ ਲੀਕਾ ਟੱਪ ਕੇ ਆ ਜਾਓ, ਹਰਿਮੰਦਰ ਸਾਹਿਬ ਨੂੰ ਆਜ਼ਾਦ ਕਰਾਈਏ। ਖਾਲਸਾ ਜੇ ਜਰਵਾਣਾ ਚੜ੍ਹ ਕੇ ਆਇਆ, ਹਰਿਮੰਦਰ ਸਾਹਿਬ ਦਾ ਸਰੋਵਰ ਪੂਰ ਰਿਹਾ ਜੀ। ਬਾਬਾ ਜੀ ਨੇ ਨੀਂਹ ਖਿੱਚੀ ਸਾਧ ਸੰਗਤ ਜੀ, ਇਤਿਹਾਸ ਦੇ ਵਿੱਚ 5,000 ਸਿੰਘ ਵੀ ਆਉਂਦਾ, ਇਤਿਹਾਸ ਵਿੱਚ 10,000 ਸਿੰਘ ਵੀ ਆਉਂਦਾ। ਰਹੋ ਵਿਚਾਰ, ਬੇਅੰਤ ਸਿੰਘ ਜਿਹੜੇ ਸਾਧ ਸੰਗਤ ਜੀ, 5,000 ਸਿੰਘ ਆਏ ਜਾਂ 10,000 ਸਿੰਘ, ਲੀਕਾ ਟੱਪ ਕੇ ਪਾਰ ਹੋ ਗਏ ਸੂਰਮੇ ਜੋਧੇ ਬਲੀ। ਸਾਧ ਸੰਗਤ ਜੀ ਬਾਬਾ ਨੌਧ ਸਿੰਘ ਜੀ ਸੈਕਿੰਡ ਜਥੇਦਾਰ ਸਨ, ਜਿਹੜਾ ਮੀਤ ਜਥੇਦਾਰ ਹੁੰਦਾ ਹੈ, ਇਹ ਵੀ ਨਾਲ। ਫਿਰ ਇਸੇ ਤਰ੍ਹਾਂ ਹੋਰ ਬਾਕੀ ਬਹੁਤ ਜ਼ਿਆਦਾ ਖਾਲਸਾ ਜਿਹੜਾ ਹੈ ਬਾਬਾ ਜੀ ਦੇ ਨਾਲ ਤੁਰ ਪਏ। ਜਦੋਂ ਉੱਥੋਂ ਤੁਰੇ, ਚੱਬੇ ਦੇ ਮੈਦਾਨ ਤੇ ਸਾਧ ਸੰਗਤ ਜੀ, ਜਹਾਨ ਖਾਂ ਦੇ ਨਾਲ ਟੱਕਰ ਹੋਈ। ਜਹਾਨ ਖਾਂ ਹਰਿਮੰਦਰ ਅੰਮ੍ਰਿਤਸਰ ਸਾਹਿਬ ਤੋਂ ਬਾਹਰ ਨਿਕਲ ਆਇਆ ਕਿ ਬਾਬਾ ਜੀ ਆ ਰਿਹਾ ਤੇ ਉਹਨਾਂ ਦਾ ਡਰ ਕੇ ਮੁਕਾਬਲਾ ਕਰਨਾ। ਅੱਗੋਂ ਉਹ 40,000 ਫੌਜ ਸੀ, 40,000 ਫੌਜ ਦੇ ਨਾਲ 5,000 ਨੇ ਟਾਕਰਾ ਕੀਤਾ ਤੇ ਇਸ ਤਰ੍ਹਾਂ ਇਹ ਸੰਤ ਜਰਨੈਲ ਸਿੰਘ ਖਾਲਸਾ ਨੇ 5,000 ਲਫ਼ਜ਼ ਸੁਣ ਕੇ ਅਰਦਾਸ ਨੇ ਸੁਣਿਆ ਇਸ ਤਰ੍ਹਾਂ 5,000 ਕਹਿ ਰਿਹਾ ਤੁਹਾਨੂੰ, ਉਹਦਾ 10,000 ਕੁਝ ਇਤਿਹਾਸਕਾਰ ਲਿਖਦੇ। ਰਹੋ ਵਿਚਾਰ, ਸਿੱਖ ਤਾਂ ਬਹੁਤ ਸਨ ਮੰਨ ਲਓ, ਤੇ ਖਾਲਸੇ ਨੇ ਜਦੋਂ ਸਾਧ ਸੰਗਤ ਜੰਗ ਕੀਤਾ, ਬਹੁਤ ਜ਼ਿਆਦਾ ਜੰਗ ਕੀਤਾ, ਦੁਸ਼ਟਾਂ ਨੂੰ ਬੜੇ ਲੋਹੇ ਦੇ ਚਣੇ ਚਬਾਏ ਆ। ਇਧਰੋਂ ਜਹਾਨ ਖਾਂ ਕਹਿੰਦਾ, ਬਾਬਾ ਦੀਪ ਸਿੰਘ ਆ, ਆਪਾਂ ਕਿਉਂ ਲੋਕਾਂ ਦੇ ਪੁੱਤ ਮਰਵਾਈ ਜਾਂਦੇ, ਹੁਣ ਆਪਾਂ ਆਪਸੀ ਵਿੱਚ ਲੜ ਕੇ ਦੇਖੀਏ। ਉਹਨੇ ਆਖਿਆ ਠੀਕ ਆ ਜਾ, ਸਾਹਮਣੇ ਹੋ ਜਾ। ਤੇ ਸਾਧ ਸੰਗਤ ਵਿੱਚ ਕਈ ਇਤਿਹਾਸ ਵਿੱਚ ਉਹਦੇ ਬਾਬਾ ਬਲਵੰਤ ਸਿੰਘ ਨੇ ਇਹਦੇ ਬੜੇ ਬੜਾ ਵੱਡਾ ਜਰਨੈਲ ਮਾਰ ਦਿੱਤੇ, ਉਹਨੇ ਵੇਖਿਆ ਬਜ਼ੁਰਗ ਜਿਹਾ ਹੀ ਲੈ ਗਿਆ ਸਾਡੇ ਜਰਨੈਲ ਨੂੰ, ਨੌਜਵਾਨ ਨੂੰ। ਰਹੋ ਵਿਚਾਰ, ਇਹ ਤਾਂ ਸਾਧ ਸੰਗਤ ਜੀ ਇਤਿਹਾਸ ਨੂੰ ਜੇ ਬੋਲੀਏ ਬੇਅੰਤ ਬੇਅੰਤੀ ਹੈ, ਸਾਰੀ ਜੰਗ ਕਰਨ ਲੱਗਦੀ ਇਹਦੇ ਬੜਾ ਸਮਾਂ ਲੱਗ ਜਾਵੇਗਾ। ਰਹੋ ਵਿਚਾਰ, ਬਾਬਾ ਦੀਪ ਸਿੰਘ ਜੀ ਜਦੋਂ ਸਾਹਮਣੇ ਆਇਆ ਜਹਾਨ ਖਾਂ, ਜਦੋਂ ਵਾਰ ਚੱਲ ਰਿਹਾ ਹੈ, ਢਾਲਾਂ ਦੇ ਸਾਧ ਸੰਗਤ ਫੁੱਲ ਚੜ ਗਏ, ਢਾਲਾਂ ਦੇ ਫੁੱਲ ਚੜ ਗਏ, ਏਡਾ ਯੁੱਧ ਹੋਇਆ ਹੈ। ਤੇ ਬਾਬਾ ਜੀ ਦਾ 18 ਸ਼ੇਰ ਦਾ ਖੰਡਾ ਸੀ, ਜਦੋਂ ਬਾਬਾ ਜੀ ਨੇ ਵਾਰ ਮਾਰਿਆ, ਸਾਂਝਾ ਵਾਰ ਚੱਲ ਗਏ, ਸਾਂਝਾ ਵਾਰ ਬਾਬਾ ਜੀ ਦੇ ਸਿਰ ਤੇ ਵੀ ਚੱਲ ਗਿਆ ਤੇ ਉਹਦੇ ਸਿਰ ਤੇ ਵੀ ਚੱਲ ਗਿਆ, ਉਹ ਡਿੱਗ ਪਿਆ, ਬਾਬਾ ਜੀ ਦਾ ਸਰੀਰ ਵੀ ਡਿੱਗ ਪਿਆ। ਲਾਗੇ ਸਿੰਘ ਖਲੋਤਾ ਸੀ, ਉਹਨੇ ਆਖਿਆ ਬਾਬਾ ਜੀ ਤੁਸੀਂ ਇਹ ਪ੍ਰਣ ਕੀਤਾ ਸੀ ਕਿ ਹਰਿਮੰਦਰ ਸਾਹਿਬ ਜਾ ਕੇ ਸ਼ਹੀਦੀ ਪਾਵਾਂਗਾ, ਉਹ ਆਜ਼ਾਦ ਕਰਵਾ ਕੇ, ਤੇ ਬਾਬਾ ਜੀ ਅਜੇ ਤੇ 8 ਕਿਲੋਮੀਟਰ ਦੇ ਉੱਤੇ ਹਰਿਮੰਦਰ ਸਾਹਿਬ, 8 ਮੀਲ ਦੇ ਉੱਤੇ ਹਰਿਮੰਦਰ ਸਾਹਿਬ ਹੈ, ਤੇ ਅਜੇ ਤੁਸੀਂ ਇੱਥੇ। ਜਦੋਂ ਇੰਨੀ ਬਚਨ ਕੀਤਾ, ਬਾਬਾ ਜੀ ਦੇ ਸੱਜੇ ਹੱਥ ਨੇ ਹਰਕਤ ਕੀਤੀ ਹੈ, ਸ਼ੀਸ ਖੱਬੇ ਹੱਥ ਤੇ ਰੱਖਿਆ, ਬਾਬਾ ਜੀ ਉੱਠੇ, 18 ਸ਼ੇਰ ਦਾ ਖੰਡਾ ਫੜਿਆ, ਸ਼ੀਸ ਤਲੀ ਤੇ ਰੱਖਿਆ, ਤਲੀ। ਗੁਰੂ ਦੀ ਬਾਣੀ ਚ ਆਉਂਦਾ ਹੈ, ਜਾਉ ਤੋ ਪ੍ਰੇਮ ਖੇਲਣ ਕਾ ਚਾਹੋ, ਸਿਰ ਤਰ ਤਲੀ ਗਲੀ ਮੇਰੀ। ਹੁਣ ਆਪਾਂ ਜਿਹੜੇ ਪ੍ਰਚਾਰਕ ਕਥਾਵਾਚਕ ਜੋ ਗੱਲ ਕਰਦੇ ਆ, ਕਈ ਵਾਰ ਇਹ ਕਹਿ ਦਿੰਦੇ ਆ ਗੁਰਮੁਖੋ ਐਸੇ ਤਲੀ ਨੂੰ ਤਲੀ ਕਿਹਾ ਜਾਂਦਾ, ਐਸੇ ਸਿਰ ਨੂੰ ਸਿਰ ਕਿਹਾ ਜਾਂਦਾ। ਗੁਰਬਾਣੀ ਦੇ ਵਿੱਚ ਜਿੰਨੇ ਅਰਥ ਆ, ਪਹਿਲੋਂ ਬਾਹਰੀ ਅਰਥ ਆ, ਫਿਰ ਅੰਤਰੀ ਅਰਥ ਜਾਂਦੇ, ਪਹਿਲੋਂ ਦ੍ਰਿਸ਼ਟਾਂਤ ਆ, ਫਿਰ ਦਾ ਦ੍ਰਿਸ਼ਟਾਂਤ ਅੱਗੇ ਹੈ। ਵਿਤਪਤੀ ਉਤਪਤੀ ਜਿਹੜੇ ਸ਼ਬਦ ਦੀ ਹੈ, ਕਿੱਥੋਂ ਹੋਈ, ਕਿੱਦਾਂ ਹੋਈ, ਉਹਦੀ ਉਥਾਨਕਾ ਕੀ ਹੈ, ਇਹ ਪਹਿਲੋਂ ਦੱਸੀ ਜਾਂਦੀ, ਬਾਅਦ ਵਿੱਚ ਪਹਿਲਾ ਮੁੱਖ ਜਿਹੜਾ ਅਰਥ ਉਹਦਾ ਕੀਤਾ ਜਾਂਦਾ। ਇਹੋ ਹੀ ਸਿਰ ਹੈ ਤੇ ਇਹੋ ਤਲੀ ਜੋ ਗੁਰੂ ਨਾਨਕ ਸਾਹਿਬ ਜੀ ਨੇ ਬਚਨ ਕੀਤਾ ਵਾਰਾਂ ਦੇ ਵਧੀਕ ਦੇ ਵਿੱਚ। ਤੇ ਇਸ ਤਰ੍ਹਾਂ ਗੁਰਮੁਖੋ ਜਦੋਂ ਬਾਬਾ ਜੀ ਨੇ ਸੀਸ ਤਲੀ ਤੇ ਧਰ ਲਿਆ, ਤੇ ਗੁਰਮੁਖੋ ਅੰਮ੍ਰਿਤ ਧਾਰੀਆਂ ਨੇ ਗੁਰਬਾਣੀ ਦੀ ਇੱਕ ਇੱਕ ਤੁਕ ਨੂੰ ਪੂਰਨ ਕੀਤਾ, ਪੂਰਨ ਕਰਕੇ ਵਿਖਾਇਆ। ਆਪਾਂ ਕਹਿ ਦਿੰਦੇ ਹੰਕਾਰ ਤੇ ਮਮਤਾ ਦਾ ਸਿਰ ਵੱਢ ਕੇ ਗੁਰੂ ਦੇ ਚਰਨਾਂ ਚ ਕਰਨਾ, ਇਹ ਤਾਂ ਹੈ ਹੀ ਹੈ। ਜੇ ਹੰਕਾਰ ਮਮਤਾ ਦਾ ਸਿਰ ਪਹਿਲੋਂ ਵੱਢਿਆ ਤੇ ਤਲੀ ਤੇ, ਫਿਰ ਆਹ ਵੀ ਸਿਰ ਆ ਜਾਂਦਾ। ਇਸ ਕਰਕੇ ਤਲੀ ਤੇ ਧਰਿਆ ਬਾਬਾ ਜੀ ਨੇ ਸੀਸ, ਖੰਡਾ ਫੜਿਆ ਜੇ 18 ਸ਼ੇਰ ਦਾ। ਜਦੋਂ ਬਾਬਾ ਜੀ ਤਲੀ ਤੇ ਧਰ ਕੇ ਸੀਸ ਲੜੇ ਆ, ਤੇ ਸਾਧ ਸੰਗਤ ਜੀ ਸਾਰੇ ਜ਼ਾਲਮ ਭੱਜ ਗਏ, ਉਹਨਾਂ ਦੇ ਜ਼ਾਲਮਾਂ ਦੀਆਂ ਦੁਸ਼ਟਾਂ ਦੀਆਂ ਸਫਾਂ ਦੇ ਵਿੱਚ ਭਾਜੜਾ ਪੈ ਗਈਆਂ। ਕਹਿੰਦੇ ਅਸੀਂ ਤਾਂ ਮਾਰੀ ਜਾਂਦੇ, ਹੁਣ ਮਾਰਨ ਤਾਂ ਕੀ ਸਾਡੀ ਹਿੰਮਤ ਹੈ ਨਾ, ਕਹਿੰਦੇ ਇਹ ਤੇ ਮਰੇ ਹੀ ਲੜੀ ਜਾਂਦੇ, ਕੀ ਕਰੀਏ। ਉਹ ਭੱਜੇ ਜਾਂਦੇ ਆ ਪਛਾਣ ਨੂੰ, ਉਹ ਦੂਜੇ ਕਹਿੰਦੇ ਉਹ ਕੀ ਗੱਲ ਹੋ ਗਈ, ਕਹਿੰਦੇ ਆ ਬਾਬਾ ਦੀਪ ਸਿੰਘ ਤੇ ਮਰਿਆ ਸ਼ਹੀਦ ਹੈ, ਇਹਦੇ ਮਾਰ ਦਿੱਤਾ, ਜਹਾਨ ਖਾਂ ਨੇ ਸਿਰ ਵੱਢ ਦਿੱਤਾ, ਸਿਰ ਲੱਗੇ ਤੋਂ ਲੜੀ ਜਾਂਦੇ ਆ। ਆ ਕੁਝ ਕੁ ਹੋਰ ਲਾਸ਼ਾਂ ਸਿੰਘਾਂ ਦੀਆਂ ਪਈਆਂ ਸੀ, ਉਹ ਵੀ ਇਹਨੂੰ ਲੜਿਆ ਸੀ, ਹੋ ਸਕਦਾ ਉਹ ਵੀ ਉੱਠ ਕੇ ਲੜ ਲੱਗ ਪਏ। ਭੱਜ ਜੋ ਬਚਾ ਕੇ ਪਨਾਹ ਪ੍ਰਾਣ ਬਚਾਏ ਜਾਂਦੇ ਆ। ਇਹਨਾਂ ਨੂੰ ਕੌਣ ਮਾਰੇ ਜਿਹੜੇ ਮਰੇ ਲੜੀ ਜਾਂਦੇ? ਭੱਜ ਗਏ ਸਾਰੇ। ਬਾਬਾ ਦੀਪ ਸਿੰਘ ਹਰਿਮੰਦਰ ਸਾਹਿਬ ਤੱਕ ਆਏ, ਹਰਿਮੰਦਰ ਸਾਹਿਬ ਦੀਆਂ ਪ੍ਰਕਰਮਾਂ ਦੇ ਵਿੱਚ ਆਏ। ਹੁਣ ਇੱਥੇ ਥੋੜਾ ਜਿਹਾ ਸ਼ੰਕਾ, ਕਿਉਂਕਿ ਬਾਬਾ ਦੀਪ ਸਿੰਘ ਜੀ ਦਾ ਸ਼ਹੀਦਗੰਜ ਗੁਰਦੁਆਰਾ ਬਾਹਰ ਬਾਬਾ ਦੀਪ ਸ਼ਹੀਦਾਂ ਗੁਰਦੁਆਰਾ ਹੈ, ਇਹ ਸਾਹਿਬ ਤਰਨ ਤਰਨ ਵਾਲੀ ਸੜਕ ਦੇ ਉੱਤੇ ਚੌਂਕ ਦੇ ਵਿੱਚ ਬਾਹਰ ਦਰੋਂ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੀ ਇੱਕ ਸਾਈਡ ਉੱਤੇ ਹੈ। ਉਹ ਜਿਹੜਾ ਜਿੱਥੇ ਗੁਰਦੁਆਰਾ ਹੈ ਨਾ, ਆਮ ਲੋਕ ਸਾਰੇ ਉੱਥੇ ਮੱਥਾ ਜਾ ਕੇ ਆਪਾਂ ਫਤਿਹ ਬੁਲਾਉਂਦੇ ਹਾਂ, ਟੇਕਦੇ ਹਾਂ, ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਉੱਥੇ, ਆਪਣੇ ਗੁਰਮੁਖ ਪਿਆਰੇ ਸੁਖਮਨੀ ਸਾਹਿਬ ਦਾ ਵੀ ਪਾਠ ਕਰਦੇ ਆ, ਸ਼ਹਿਰੀ ਜਾਂ ਬਾਹਰਲੇ ਲੋਕ ਆਣ ਕੇ ਚੁਪਹਿਰਾ ਸੁੱਖਦੇ ਆ ਜੀ, ਐਤਵਾਰ ਦੇ ਐਤਵਾਰ ਪਾਠ ਕਰਦੇ ਆ, ਸਾਰੀ ਇੱਛਾ ਉਹਨਾਂ ਦੀਆਂ ਪੂਰੀਆਂ ਹੁੰਦੀਆਂ। ਤੇ ਬਾਬਾ ਦੀਪ ਸਿੰਘ ਦੀ ਜਿਹੜੀ ਗੋਲਕ ਹੈ ਨਾ, ਉਹ ਇੱਕ ਬੰਦਾ ਡੇਢ ਬੰਦਾ ਜਸਾ ਸਿੰਘ ਇੰਨੀ ਡੂੰਘੀ ਹੈ ਜਿਹੜੀ ਗੋਲਕ ਅੱਗੇ ਵਿੱਚ ਦਬਾਈ ਹੈ ਕਮੇਟੀ ਵਾਲਿਆਂ ਨੇ। ਸੰਗਤ ਇੰਨੀ ਜ਼ਿਆਦਾ ਆਉਂਦੀ ਹੈ, ਗੁਰੂ ਪਿਤਾ ਨੂੰ ਭਾਉਂਦਾ ਹੈ, ਆਪਣੇ ਗੁਰਸਿੱਖ ਦਾ ਜੈਕਾਰਾ ਕਰਾਉਂਦੇ ਹਨ। ਪਰ ਬਾਬਾ ਦੀਪ ਸਿੰਘ ਜੀ ਜਦੋਂ ਪ੍ਰਕਰਮਾਂ ਦੇ ਵਿੱਚ ਗਏ, ਕਰਤਾਰ ਸਿੰਘ ਕਲਾਸ ਵਾਲੀਆ ਲਿਖਦਾ 7 ਪ੍ਰਕਰਮਾਂ ਕੀਤੀਆਂ ਬਾਬਾ ਜੀ ਨੇ ਹਰਿਮੰਦਰ ਸਾਹਿਬ ਦੇ ਸਰੋਵਰ ਦੀਆਂ, ਤਲੀ ਤੇ ਸੀਸ ਰੱਖ ਕੇ 7 ਪ੍ਰਕਰਮਾਂ ਕੀਤੀਆਂ। ਜਿੱਥੇ ਹੁਣ ਬਾਬਾ ਜੀ ਦਾ ਪ੍ਰਕਰਮਾਂ ਵਿੱਚ ਗੁੰਗਾ ਹੈ ਨਾ, ਜਦੋਂ ਨਾਨਕ ਨਿਵਾਸ ਵੱਲੋਂ ਜਾਂ ਗੁਰੂ ਰਾਮਦਾਸ ਵੱਲੋਂ ਨਾਨਕ ਨਿਵਾਸ ਵੱਲੋਂ ਇੱਧਰ ਨੂੰ ਆਈ ਅੰਦਰ ਨੂੰ, ਤੇ ਖੱਬੇ ਹੱਥ ਬਾਬਾ ਜੀ ਦਾ ਗੁੰਗਾ ਸੀਸ ਤਲੀ ਤੇ ਰੱਖਿਆ ਫੋਟੋ ਹੈ। ਉੱਥੇ ਸਾਹਿਬ ਜਿਹੜਾ ਪਾਉਣਾ ਹੈ ਬੀਬੀਆਂ ਦਾ ਬਾਬਾ ਜੀ ਦੇ ਗੁੰਗੇ ਦੇ ਬਿਲਕੁਲ ਸਾਹਮਣੇ, ਉਹਦੇ ਤੋਂ ਸਿਰਫ ਕਰਮੁਕ ਹਟਵਾਂ। ਉੱਥੇ ਇੱਕ ਗੋਲਦਾਰਾ ਹੁੰਦਾ ਸੀ, ਦਾਸ ਜੀ ਦਰਸ਼ਨ ਕੀਤੇ ਆ। ਭਾਈ ਵੀਰ ਸਿੰਘ ਜੀ ਆਪਣੇ ਇਤਿਹਾਸ ਵਿੱਚ ਲਿਖਦੇ ਆ, ਕਹਿੰਦੇ ਮੈਂ ਉੱਥੇ ਦਰਸ਼ਨ ਕੀਤੇ ਆ, ਉੱਥੇ ਉਦੋਂ ਨਿਸ਼ਾਨ ਸਾਹਿਬ ਸੀ ਜਦੋਂ ਬਾਬਾ ਜੀ ਉੱਥੇ ਬੈਠੇ ਆ। ਬਾਬਾ ਜੀ ਨੇ ਜਦੋਂ ਸਾਹਿਬ ਸਿੰਘ ਨੇ ਆਖਿਆ ਤੇ ਬਾਬਾ ਜੀ ਹੁਣ ਜ਼ਾਲਮ ਭੱਜ ਚੁੱਕੇ ਆ, ਹਰਿਮੰਦਰ ਸਾਹਿਬ ਆਜ਼ਾਦ ਹੋ ਚੁੱਕਾ ਹੈ, ਤੇ ਫਿਰ ਬਾਬਾ ਜੀ ਨੇ ਆਪਣਾ ਧੜ ਸਰੀਰ ਸਿਰ ਜਿਹੜਾ ਨਾ ਧੜ ਦੇ ਨਾਲ ਲਾ ਕੇ ਸਾਰੇ ਖਾਲਸੇ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਈ ਹੈ। ਫਿਰ ਉਹ ਹੀ ਸਿਰ ਜਿਹੜਾ ਇਹ ਉਸ ਜਗ੍ਹਾ ਤੇ ਰੱਖਿਆ, ਉਹ ਸਾਧ ਸਿੰਘ ਉਦੋਂ ਨਿਸ਼ਾਨ ਸਾਹਿਬ ਸੀ, ਬਾਬਾ ਦੀ ਚੌਂਕੜਾ ਮਾਰ ਕੇ ਸ਼ਹੀਦ ਹੋ ਗਏ, ਚੜ੍ਹਾਈ ਕਰ ਗਏ, ਕਿਉਂਕਿ ਸਰੀਰ ਛੱਡ ਗਏ, ਕਿਉਂਕਿ ਹਰਿਮੰਦਰ ਸਾਹਿਬ ਜੋ ਪ੍ਰਗਟ ਕੀਤਾ ਸੀ ਉਹ ਆਜ਼ਾਦ। ਇਹ ਅਰਦਾਸ ਦੀ ਮਹਾਨਤਾ ਹੈ, ਅਰਦਾਸ ਦੀ। ਇੱਕ ਸਿੰਘ ਨੇ ਜਿਹੜੀ ਅਰਦਾਸ ਕੀਤੀ ਹੈ ਉਸ ਅਰਦਾਸ ਦੀ ਮਹਾਨਤਾ ਹੈ। ਗੁਰਮੁਖੋ ਸਤਿਗੁਰੂ ਸੱਚੇ ਪਾਤਸ਼ਾਹ ਨੇ ਉਹਦੀ ਲਾਜ ਰੱਖੀ ਹੈ, ਸਤਿਗੁਰੂ ਨੇ ਰਹਿਮਤ ਕੀਤੀ ਉਹਦੇ ਤੇ ਜਦੋਂ ਬਾਬਾ ਦੀਪ ਸਿੰਘ ਨੇ ਇੱਥੇ ਸੀਸ ਰੱਖ ਦਿੱਤਾ ਹੈ, ਬਾਬਾ ਜੀ ਸਾਧ ਸਿੰਘ ਚੜ੍ਹਾਈ ਕਰ ਗਏ ਤੇ ਉਸ ਵਕਤ ਸਿੰਘਾਂ ਨੇ ਵਿਚਾਰ ਕੀਤੀ ਵੀ ਬਾਬਾ ਜੀ ਦੇ ਸਰੀਰ ਦਾ ਸੰਸਕਾਰ ਕਿੱਥੇ ਕੀਤਾ ਜਾਵੇ। ਉਦੋਂ ਫਿਰ ਇਹ ਜਿਹੜੀ ਇਸ ਵੇਲੇ ਬਾਬਾ ਸ਼ਹੀਦਾਂ ਦਾ ਗੁਰਦੁਆਰਾ ਬਾਬਾ ਦੀਪ ਸਿੰਘ ਦਾ, ਇੱਥੇ ਸ਼ਾਹੀ ਮੜੀਆਂ ਸਨ, ਸ਼ਾਹੀ ਬੜੀਆਂ ਜਿਹਦੇ ਜਿੰਨਾ ਕਰਕੇ ਪੁਰਾਣੇ ਸਿੰਘਾਂ ਦੇ ਸੰਸਕਾਰ ਉੱਥੇ ਹੁੰਦੇ ਕਰਦੇ, ਜਿਹੜੇ ਰਾਜੇ ਜਿਹੜੇ ਗੁਰਸਿੱਖ ਜਿਹੜੇ ਸਰਦਾਰ ਘਰਾਣਿਆਂ ਨਾਲ ਜੁੜੇ ਸਨ ਉਹਨਾਂ ਦੇ ਸ਼ਾਹੀ ਖਾਨਦਾਨਾਂ ਚੋਂ ਜਿਹੜੇ ਸਨ ਉਹਨਾਂ ਦਾ ਉੱਥੇ ਸੰਸਕਾਰ ਹੋਇਆ ਕਰਦਾ। ਫਿਰ ਸਿੰਘਾਂ ਨੇ ਸੋਚਿਆ ਵੀ ਬਾਬਾ ਜੀ ਦਾ ਹੁਣ ਸੰਸਕਾਰ ਜਿਹੜਾ ਉੱਥੇ ਕਰੀਏ, ਇੱਥੇ ਕਰਕੇ ਫਿਰ ਬਾਬਾ ਜੀ ਵਾਸਤੇ ਛੋਟਾ ਜਿਹਾ ਸਥਾਨ ਸ਼ਹੀਦ ਗੁੰਗਾ ਬਣਾ ਦਿੱਤਾ। ਉੱਥੇ ਬਾਬਾ ਜੀ ਦਾ ਇੱਥੇ ਬਹੁਤ ਵੱਡਾ ਹੁਣ ਗੁਰਦੁਆਰਾ ਹੈ, ਜਿਹੜਾ ਬਹੁਤ ਹੀ ਜ਼ਿਆਦਾ ਸੰਗਤ ਉੱਥੇ ਹੈ। ਕਈ ਇਤਿਹਾਸਕਾਰ ਜਿਹੜੇ ਸਾਡੇ ਪ੍ਰਚਾਰਕ ਵੀਰ ਆ ਉਹ ਲਿਖ ਦਿੰਦੇ ਆ ਜੀ ਬਾਬਾ ਜੀ ਜਿਉਂ ਬਚੱਬੇ ਤੋਂ ਤੁਰੇ ਆ, ਉੱਥੋਂ ਤੁਰ ਕੇ ਬਾਬਾ ਜੀ ਜੰਗ ਲੜਦੇ ਆਏ, ਸਰੀਰ ਬਾਬਾ ਜੀ ਦਾ ਠੰਡਾ ਹੋ ਗਿਆ। ਲਓ ਜੀ ਸਰੀਰ ਠੰਡਾ ਹੋ ਗਿਆ, ਉੱਥੋਂ ਬਾਬਾ ਜੀ ਨੇ ਸੀਸ ਜਿਹੜਾ ਨਾ ਆਹਦੇ ਪ੍ਰਕਰਮਾ ਜੀ ਦੇਣਾ ਮਾਰਿਆ ਹੈ ਵਗਾ ਕੇ ਤੇ ਸੀਸ ਪ੍ਰਕਰਮਾ ਚ ਜਾ ਗਿਆ। ਪਤਾ ਨੀ ਕਿਹੋ ਜਿਹੀਆਂ ਗੱਲਾਂ ਕਿੱਥੋਂ ਇਤਿਹਾਸ ਪੜ੍ਹਦੇ ਜੋ ਕਿੱਥੋਂ ਸੁਣਦੇ ਆ, ਕਿਸ ਤਰ੍ਹਾਂ ਕਿਉਂ ਅਸਲੀਅਤ ਅਸੀਂ ਪੜ੍ਹਦੇ ਨਹੀਂ, ਉਪਰੋਂ ਉਪਰੋਂ ਸੁਣੀ ਸੁਣਾਈ ਗੱਲ ਕਰਕੇ ਅਸੀਂ ਸੰਗਤਾਂ ਨੂੰ ਸੁਣਾ ਦਿੰਦੇ। ਲੋ ਜੀ ਸਾਡਾ ਤੇ ਬੁੱਤਾ ਸਰ ਗਿਆ, ਸੰਗਤਾਂ ਨੂੰ ਜੋ ਸੁਣਾਉਣਾ ਕਰ ਦਿੱਤਾ ਹੈ, ਸੁਣਾ ਦਿੱਤਾ ਹੈ, ਸਾਡੀ ਮਾਇਆ ਜੇਬ ਚ ਪਾ ਕੇ ਗਾਂਹ ਤੁਰਨੇ ਆ, ਜਿੰਨੀ ਕੁ ਜੋਗੇ ਉਹਨਾਂ ਸੰਗਤ ਚ ਕਿਹੜਾ ਕਿਸੇ ਨੂੰ ਪਤਾ ਹੁੰਦਾ। ਇੱਦਾਂ ਦੇ ਵੀ ਹੁੰਦੇ ਆ ਨਾ ਸਾਰੇ ਮੇਰੇ ਵਰਗੇ, ਇੱਦਾਂ ਹੀ ਕਹਿ ਦਿੰਦੇ ਆਪਾਂ। ਪਰ ਗੁਰਮੁਖੋ ਇਤਿਹਾਸ ਨੂੰ ਬੜੀ ਬਰੀਕੀ ਨਾਲ ਵਾਚੀਏ, ਪਤਾ ਲੱਗੇ, ਇਤਿਹਾਸ ਪੜ੍ਹੀਏ ਤਾਂ ਪਤਾ ਲੱਗਦਾ ਨੌਜਵਾਨੋ ਸਾਡੇ ਬਜ਼ੁਰਗਾਂ ਨੇ ਕਿੰਨੀਆਂ ਕੁਰਬਾਨੀਆਂ ਕੀਤੀਆਂ। ਅੱਜ ਬਾਬਾ ਦੀਪ ਸਿੰਘ ਨੇ ਅਨੋਖੀ ਸ਼ਹੀਦੀ ਹੈ, ਅੱਜ ਉਹਨਾਂ ਦਾ ਜਨਮ ਦਿਨ ਤੇ ਅੱਜ ਸਾਰੇ ਜੀਵਨ ਦੇ ਬਾਰੇ ਆਪਾਂ ਵਿਚਾਰ ਕਰ ਰਹੇ ਹਾਂ। ਤੇ ਬਾਬਾ ਦੀਪ ਸਿੰਘ ਨੇ ਸਤਿਗੁਰੂ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਦੁਆਰਾ ਰਹਿਮਤ ਦੁਆਰਾ ਤਲੀ ਤੇ ਧਰ ਕੇ ਸੀਸ ਲੜਿਆ, ਅਰਦਾਸ ਕੀਤੀ ਹੈ, ਉਸ ਅਰਦਾਸ ਦੇ ਨਾਲ ਗੁਰਮੁਖੋਂ ਪੂਰੀ ਕੀਤੀ ਹੈ, ਫਿਰ ਉਹਨਾਂ ਦਾ ਸੰਸਕਾਰ ਉੱਥੇ ਹੋਇਆ, ਤਾਂ ਬਾਬਾ ਦੀਪ ਸਿੰਘ ਦਾ ਗੁਰਦੁਆਰਾ ਦਾਸ ਸਿੰਘ ਦੇ ਅੰਮ੍ਰਿਤਸਰ ਸ਼ਹਿਰ ਦੇ ਕੋਨੇ ਉੱਤੇ ਹੈ, ਤਰਨ ਤਾਰਨ ਵੱਲੋਂ ਜਿਹੜੀ ਸੜਕ ਆਉਂਦੀ ਉਹਦੇ ਸਾਹਮਣੇ ਹੈ। ਸੋ ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਾਬਾ ਦੀਪ ਸਿੰਘ ਜੀ ਨੇ ਇਸ ਤਰ੍ਹਾਂ ਸਾਧ ਸਿੰਘ ਪ੍ਰਣ ਕੀਤਾ ਹੈ। ਦਮਦਮੀ ਟਕਸਾਲ ਦੇ ਪਹਿਲੇ ਜਥੇਦਾਰ ਬਾਬਾ ਦੀਪ ਸਿੰਘ ਤੋਂ ਬਾਅਦ ਦੂਜੇ ਜਥੇਦਾਰ ਬਾਬਾ ਗੁਰਬਖਸ਼ ਸਿੰਘ ਜੀ ਜਿਹੜੇ ਸਾਧ ਸਿੰਘ ਸਰੋਵਰ ਆਪਣਾ ਤਖ਼ਤ ਸਾਹਿਬ ਦੀ ਬੈਕ ਸਾਈਡ ਦੇ ਉੱਤੇ ਬਾਬਾ ਸਾਧ ਸਿੰਘ ਗੁਰਬਖਸ਼ ਸਿੰਘ ਦਾ ਬੰਗਾ ਹੈ। ਫਿਰ ਜਿਸ ਤਰ੍ਹਾਂ ਸਾਧ ਸੰਗਤ ਜੀ 1762 ਈਸਵੀ ਦੇ ਵਿੱਚ ਅਹਿਮਦ ਸ਼ਾਹ ਅਬਦਾਲੀ ਜਦੋਂ ਚੜ੍ਹ ਕੇ ਆਇਆ, ਫਿਰ ਬਾਬਾ ਗੁਰਬਖਸ਼ ਸਿੰਘ ਨੇ ਜਿੰਨੇ ਵੀ ਬਾਬਾ ਜੀ ਦੇ ਨਾਲ ਸਿੰਘ ਸਨ ਇਹ 5 ਥਾਲ ਹਰਿਮੰਦਰ ਸਾਹਿਬ ਦੇ ਵਿੱਚ ਦੇਗਦੇ ਕਰਵਾਏ ਆ। ਉਹਦੇ ਤੋਂ ਬਾਬਾ ਗੁਰਬਖਸ਼ ਸਿੰਘ ਦੇ ਨਾਲ 30-40 ਸਿੰਘ ਸਨ, ਅਹਿਮਦ ਸ਼ਾਹ ਅਬਦਾਲੀ ਨਾਲ ਟੱਕਰ ਲਈ ਹੈ। ਜਦੋਂ ਉਹਨੇ ਹਰਿਮੰਦਰ ਸਾਹਿਬ ਨੂੰ ਕੁਝ ਇਤਿਹਾਸ ਚਾਹੁੰਦਾ 3,000 ਸਿੰਘ ਸਨ, ਕੁਝ ਇਤਿਹਾਸ ਚਾਹੁੰਦਾ 30 ਸਿੰਘ ਸਨ। ਬਾਬਾ ਗੁਰਬਖਸ਼ ਸਿੰਘ ਦਾ ਧੜ ਲੜਿਆ ਧੜ ਤਖ਼ਤ ਸਾਹਿਬ ਤੇ ਅਰਦਾਸ ਕੀਤੀ, ਅੱਜ ਤੋਂ ਬਾਅਦ ਜਰਵਾਣਾ ਹਰਿਮੰਦਰ ਸਾਹਿਬ ਤੇ ਚੜ੍ਹ ਕੇ ਨਹੀਂ ਆ ਸਕਦਾ, ਇਹ ਅਰਦਾਸ ਕੀਤੀ ਹੈ, ਇਹਦੇ ਤੋਂ ਮੈਂ ਮਾਮਲਾ ਲੈਣਾ, ਇਹ ਅਰਦਾਸ ਕੀਤੀ ਹੈ। ਤੇ ਬਾਬਾ ਗੁਰਬਖਸ਼ ਸਿੰਘ ਦਾ ਧੜ ਲੜਦਾ ਰਿਹਾ, ਲੜਦਿਆਂ ਲੜਦਿਆਂ ਅਬਦਾਲੀ ਕਹਿੰਦਾ ਹੈ ਕਿ ਇਹ ਤਾਂ ਧਾੜੀ ਲੜੀ ਜਾਂਦਾ, ਮਾਰੀ ਜਾਂਦਾ, ਪਰ ਗੱਲ ਕੀ ਹੈ? ਸਿੰਘਾਂ ਨੇ ਆਖਿਆ ਪ੍ਰਣ ਕੀਤਾ ਬਾਬਾ ਜੀ ਨੇ, ਮਾਮਲੇ ਦੀਆਂ ਭੇਟਾਂ ਘਰ ਵਾਲੀ ਜਗ੍ਹਾ ਤੇ ਆਉਂਦੇ ਢੇਰੀਆਂ ਲੱਗ ਗਈਆਂ, ਮਾਮਲਾ ਤਾਰਿਆ। ਫਿਰ ਬਾਬਾ ਗੁਰਬਖਸ਼ ਸਿੰਘ ਦਾ ਸਰੀਰ ਸ਼ਾਂਤ ਹੋਇਆ ਜੋ ਵਚਨ ਕੀਤਾ ਸੀ। ਉਹਦੇ ਤੋਂ ਬਾਅਦ ਅਹਿਮਦ ਸ਼ਾਹ ਅਬਦਾਲੀ ਦੇ ਜਿਸ ਤਰ੍ਹਾਂ ਹਰਿਮੰਦਰ ਸਾਹਿਬ ਨੂੰ ਢਾਇਆ, ਉਹਦੇ ਨੱਕ ਤੇ ਇੱਟ ਵੱਜੀ ਹੈ ਜਦੋਂ, ਤੇ ਬਾਅਦ ਦੇ ਵਿੱਚ ਹੀ ਸਾਧ ਸੰਗਤ ਨੂੰ ਚੜ੍ਹਾਈ ਕਰ ਗਿਆ, ਆਪਣੇ ਵਾਪਸ ਜਾਂਦਾ ਰਹਿੰਦਾ ਭੌੜੀ ਲੱਗ ਗਈ, ਤੇ ਇਸ ਕਰਕੇ ਉਹਦਾ 151 ਦਿਨਾਂ 53 ਦਿਨਾਂ ਦੇ ਅੰਦਰ ਅੰਦਰ ਉਹ ਮੌਤ ਦੇ ਘਾਟ ਉਤਰਿਆ। 153 ਦਿਨਾਂ ਦੇ ਅੰਦਰ ਜਈਏ ਖਾਨ ਖਾਲਸੇ ਨੇ ਦਬੋਚਿਆ, 153 ਦਿਨਾਂ ਦੇ ਅੰਦਰ ਮੱਸੇ ਦਾ ਰੰਗੜ ਦਾ ਸਿਰ ਲਾਇਆ, 153 ਦਿਨਾਂ ਦੇ ਅੰਦਰ ਅੰਦਰ ਹੀ ਸਾਧ ਸੰਗਤ ਦੇ ਬਾਬਾ ਦੀਪ ਸਿੰਘ ਨੇ ਜਹਾਨ ਖਾਨ ਦਾ ਸਿਰ ਕਲਮ ਕਰਕੇ ਹਰਿਮੰਦਰ ਸਾਹਿਬ ਆਜ਼ਾਦ ਕਰਾਇਆ। ਚਲੋ ਬੀਬੀ ਇੰਦਰਾ ਨੇ 84 ਦੇ ਵਿੱਚ ਅਟੈਕ ਕੀਤਾ ਹੈ ਗੁਰਮੁਖੋ, ਜੇ 1 ਜੂਨ ਨੂੰ ਮੰਨ ਲਈਏ 3 ਨੂੰ ਅਟੈਕ ਹੋਇਆ ਸੀ, 10 ਤੋਂ ਜੇ ਮੰਨੀਏ ਤੇ 31 ਅਕਤੂਬਰ ਤੱਕ 153 ਦਿਨ ਨਹੀਂ ਬਣਦੇ, ਘੱਟ ਬਣਦੇ ਆ। ਤੇ ਸਾਧ ਸਿੰਘ ਇੰਨੇ ਸਮੇਂ ਦੇ ਵਿੱਚ ਵਿੱਚ ਬੀਬੀ ਇੰਦਰਾ ਨੂੰ ਵੀ ਖਾਲਸੇ ਨੇ ਗੱਡੀ ਚਾੜ ਦਾ ਸਤਵੰਤ ਸਿੰਘ ਬਿਆਨ ਸਿੰਘ। ਹਰਿਮੰਦਰ ਸਾਹਿਬ ਦਾ ਇੱਕ ਇਤਿਹਾਸਕ ਤੱਤ ਹੈ, 5ਵੀਂ ਵਾਰ ਅਟੈਕ ਹੋਇਆ ਹਰਿਮੰਦਰ ਸਾਹਿਬ ਦੇ ਉੱਤੇ, ਤਖ਼ਤ ਸਾਹਿਬ ਢੱਠਾ ਹੈ, ਤੇ 5ਵੀਂ ਵਾਰ ਹੀ, 5 ਦਾ ਇਤਿਹਾਸ ਪੜ੍ਹ ਕੇ ਵੇਖ ਲਈਏ ਤੇ 5 ਹੀ ਜਿਹੜਿਆਂ ਨੇ ਕੀਤਾ, 153 ਦਿਨ ਦਾ 54ਵੇਂ ਦਿਨ ਦਾ ਸੂਰਜ ਨਹੀਂ ਉਹ ਵੇਖ ਸਕਦਾ, ਖਾਲਸੇ ਨੇ ਬਦਲਾ ਲਿਆ। ਸੋ ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਉਹ ਸੂਰਮੇ ਜੋਧੇ ਬਲੀ ਬਾਬਾ ਦੀਪ ਸਿੰਘ ਜੀ ਨੇ ਸਾਧ ਸੰਗਤ ਦੇ, ਇਹ ਜਿਹੜਾ ਸਾਧ ਸੰਗਤ ਜੀ ਪਰਣ ਕੀਤਾ ਸੀ, ਜਿਹੜੀ ਅਰਦਾਸ ਕੀਤੀ ਸੀ, ਉਹ ਅਰਦਾਸ ਜਿਹੜੀ ਹੈ ਪੂਰੀ ਕੀਤੀ ਹੈ, ਹਰਿਮੰਦਰ ਸਾਹਿਬ ਆਜ਼ਾਦ ਕਰਵਾਇਆ। ਅੱਜ ਬਾਬਾ ਦੀਪ ਸਿੰਘ ਦਾ ਆਪਾਂ ਇਤਿਹਾਸ ਸਰਵ ਕੀਤਾ ਹੈ। ਦੂਸਰਾ ਪੱਖ ਹੁਣ ਅੰਮ੍ਰਿਤ ਦੀ ਗੱਲ, ਗੁਰੂ ਸਾਹਿਬ ਜੀ ਦਾ ਜਿਹੜਾ ਅੰਮ੍ਰਿਤ ਹੈ, ਗੁਰਮੁਖੋ ਗੁਰੂ ਸਾਹਿਬ ਜੀ ਦੀ ਗੁਰਬਾਣੀ ਵਿੱਚ ਵੀ ਕਥਨ ਆਉਂਦਾ ਹੈ, ਅੰਮ੍ਰਿਤ ਪੀਵੋ ਸਦਾ ਚਿਰ ਜੀਵੋ, ਹਰ ਸਿਮਰ ਪਿਆਨ ਦੇ ਅਨੰਤਾ, ਰੰਗ ਤਮਾਸ਼ਾ ਪੂਰਨ ਆਸਾ, ਕਬੋ ਮੈਂ ਵਿਆਪੈ ਚਿੰਤਾ। ਅੰਮ੍ਰਿਤ ਪੀਣ ਦੇ ਨਾਲ, ਅੰਮ੍ਰਿਤ ਛਕਣ ਦੇ ਨਾਲ ਸਾਧ ਸੰਗਤ ਜੀ ਸਤਿਗੁਰ ਦੀ ਐਸੀ ਬਖਸ਼ਿਸ਼ ਹੋ ਜਾਂਦੀ ਹੈ, ਉਹ ਮ੍ਰਿਤੂ ਤੋਂ ਰਹਿਤ ਹੋ ਜਾਂਦਾ ਹੈ। ਅੰਮ੍ਰਿਤ ਦੇ ਬਾਰੇ ਸਿਕੰਦਰ ਬਾਦਸ਼ਾਹ ਨੇ ਵੀ ਬੜਾ ਯਤਨ ਕੀਤਾ ਹੈ, ਸਿਕੰਦਰ ਬਾਦਸ਼ਾਹ ਨੇ ਸੱਪਾਂ ਦੇ ਕੁੰਡਾਂ ਨੂੰ ਵੱਢ ਕੇ ਤੇ ਅੰਮ੍ਰਿਤ ਦੇ ਕੁੰਡ ਤੱਕ ਪਹੁੰਚਿਆ ਹੈ, ਤੇ ਪਹੁੰਚ ਕੇ ਗੁਰਬਾਣੀ ਦੇ ਵਿੱਚ ਵਚਨ ਕੀਤਾ ਹੈ, ਆਉਂਦਾ ਹੈ ਗੁਰਬਾਣੀ ਦੀ ਤੋਕ ਆਉਂਦੀ ਹੈ, ਇਹਦੀ ਸੰਪਰਦਾਇ ਉਥਾਨਕਾ ਇਹ ਹੈ ਕਿ ਸਿਕੰਦਰ ਗਿਆ ਸੀ, ਉਹਦੇ ਵਿੱਚ ਗੁਰਬਾਣੀ ਚ ਆਉਂਦਾ ਹੈ, ਇਹ ਕਰਮ ਹੈ ਅੰਮ੍ਰਿਤ ਆਣ ਨਿਸਾਰਿਓ, ਖਿਸਰ ਗਇਓ ਭੂਮ ਪਰ ਡਾਰੇ। ਕਰਮ ਹੈ ਅੰਮ੍ਰਿਤ ਆਣ ਨਿਸਾਰਿਓ, ਕਰ ਜਦੋਂ ਹੱਥ ਵਿੱਚ ਸਿਕੰਦਰ ਨੇ ਅੰਮ੍ਰਿਤ ਲਿਆ ਤੇ ਉਧਰੋਂ ਦੇਵਤਿਆਂ ਨੂੰ ਭਾਜਣਾ ਪੈ ਗਏ ਵੀ ਇਹ ਤਾਂ ਸਾਰੀ ਦੁਨੀਆਂ ਦਾ ਵਿਜੇਤਾ ਹੋ ਗਿਆ, ਤੇ ਜੇ ਅੰਮ੍ਰਿਤ ਪੀ ਲਿਆ ਅਮਰ ਹੋ ਜਾਵੇਗਾ, ਸਾਡੇ ਉੱਤੇ ਆਣ ਕੇ ਫਿਰ ਰਾਜ ਕਰੇਗਾ। ਉਹਨੇ ਫਿਰ ਉਰਵਸ਼ੀ ਨੂੰ ਪ੍ਰੇਰਿਆ, ਉਹਨੇ ਆਖਿਆ ਜਾ ਕੇ ਉਹਨੂੰ ਹਟਾ ਅੰਮ੍ਰਿਤ ਛਕਣ ਤੋਂ, ਤੇ ਉਸ ਵਕਤ ਕਿਉਂਕਿ ਅੰਮ੍ਰਿਤ ਤਾਂ ਮੁੱਢ ਤੋਂ ਆ ਰਿਹਾ, ਜਿਸ ਤਰ੍ਹਾਂ ਦੇਵਤਿਆਂ ਨੇ ਸਮੁੰਦਰ ਰਿੜਕਿਆ, ਅੰਮ੍ਰਿਤ ਵੀ ਉਹਦੇ ਚੋਂ ਨਿਕਲਿਆ, ਦੇਵਤਿਆਂ ਨੇ ਉਸ ਅੰਮ੍ਰਿਤ ਤੇ ਕਬਜ਼ਾ ਕਰ ਲਿਆ, ਉਹ ਅੰਮ੍ਰਿਤ ਦਾ ਜਿਹੜਾ ਘੜਾ ਸੀ ਉਹ ਆਪ ਆਪਣੇ ਕੋਲ ਲੈ ਗਏ, ਅੰਮ੍ਰਿਤ ਦੇਵਤਿਆਂ ਨੂੰ ਸ਼ਿਕਾਇਤ, ਦੈਂਤਾਂ ਨੂੰ ਸ਼ਰਾਬ ਦੇ ਦਿੱਤੀ,
ਦਇਆ ਤੋਂ ਮੋਹਣੀ ਰੂਪ ਧਾਰ ਕੇ ਉਹ ਮੋਹਣੀ ਦੇ ਰੂਪ ਚ ਮਸਤ ਹੋਏ ਫਿਰਦੇ ਸਨ। ਜਿਹੜਾ ਮਨੁੱਖ ਸ਼ਰਾਬੀ ਹੈ ਉਹ ਕਬਾਬੀ ਹੋਵੇਗਾ, ਕਬਾਬੀ ਹੈ ਸ਼ਬਾਬੀ ਵੀ ਹੋਵੇਗਾ। ਸ਼ਬਾਬ, ਕਬਾਬ ਤੇ ਸ਼ਰਾਬ ਇਹ ਤਿੰਨਾਂ ਚੀਜ਼ਾਂ ਦਾ ਸੁਮੇਲ ਹੈ। ਜਿਹੜੇ ਕਈ ਸਿੰਘ ਕਹਿ ਦਿੰਦੇ ਆ ਜੀ ਮਾਸ ਖਾ ਲੈਣਾ ਚਾਹੀਦਾ, ਕਈ ਖਾਈ ਜਾਂਦੇ ਆ ਮਾਸ, ਜਿਹੜਾ ਫਿਰ ਇਹ ਸ਼ਰਾਬ ਵੀ ਪੀ ਲੈਣਗੇ, ਫਿਰ ਕਬਾਬ ਵੱਲ ਵੀ ਜਾਣਗੇ ਤੇ ਫਿਰ ਸ਼ਬਾਬ ਵੀ ਧਿਆਨ ਚ ਰੱਖਣਗੇ। ਇਸ ਕਰਕੇ ਸਾਰਾ ਵਿਭਚਾਰ ਹੋ ਗਿਆ ਨਾ। ਇਸ ਵਿਭਚਾਰ ਨੂੰ ਖਤਮ ਕੀਤਾ ਮਹਾਰਾਜ ਨੇ, ਗੁਰੂ ਅਮਰਦਾਸ ਜੀ ਨੇ ਬਚਨ ਕੀਤਾ, ਮਾਨਸ ਭਰਿਆ ਆਣਿਆ, ਮਾਨਸ ਭਰਿਆ ਆਏ, ਜਿੱਤ ਪੀਤੇ ਮਤ ਦੂਰ ਹੋਏ, ਬਲ ਪਵੇ ਵਿੱਚ ਆਏ, ਆਪਣਾ ਪਰਾਇਆ ਨਾ ਪਛਾਣੇ, ਖਸਮੋ ਧੱਕੇ ਖਾਏ, ਝੂਠਾ ਮਦ ਮੂਲ ਨਾ ਪੀਚਾਈ, ਜੇ ਕਾ ਪਾਰ ਵਸਾਏ। ਗੁਰੂ ਸਾਹਿਬ ਜੀ ਕਹਿੰਦੇ ਜੇ ਪਾਰ ਜਾਣਾ ਚਾਹੁੰਦਾ ਹੈ ਜੀਵ, ਇਹ ਝੂਠਾ ਮਦ ਭੈੜੀ ਸ਼ਰਾਬ ਨੂੰ ਨਾ ਪੀ। ਸ਼ਰਾਬ ਫਾਰਸੀ ਦਾ ਲਫ਼ਜ਼ ਹੈ, ਸ਼ਰ ਤੇ ਆਬ, ਸ਼ਰਾਬ ਦਾ ਪਾਣੀ ਹੈ, ਇਹਦੇ ਲਾਗੇ ਲਾਗੇ ਨਹੀਂ ਜਾਣਾ। ਪਰ ਦੇਵਤਿਆਂ ਨੇ ਦੈਂਤਾਂ ਨੂੰ ਸ਼ਰਾਬ ਪਿਆ ਦਿੱਤੀ, ਆਪ ਅੰਮ੍ਰਿਤ ਲੈ ਲਿਆ। ਇਸ ਤਰ੍ਹਾਂ ਉਹ ਜਦੋਂ ਅੰਮ੍ਰਿਤ ਦੇ ਕੁੰਡ ਤੱਕ ਪਹੁੰਚਿਆ, ਉਹਨੇ ਜਦੋਂ ਗਿਰਜ ਬਣੀ ਹੈ, ਵਾਲ ਜਿਹੜੇ ਖੰਭ ਉਹਦੇ ਗਲੇ ਗੁਲੇ ਆ, ਹੱਸ ਪਈ, ਪਹਿਲੋਂ ਹੱਸੀ ਹੈ, ਪਹਿਲੋਂ ਰੋਈ ਫਿਰ ਹੱਸੀ। ਕਹਿੰਦਾ ਹੱਸੀ ਕਿਉਂ ਤੇ ਰੋਈ ਕਿਉਂ? ਕਹਿੰਦਾ ਕਹਿੰਦੀ ਰੋਈ ਮੈਂ ਤਾਂ ਖੋਟਾ ਪਾਣੀ ਮੈਂ ਪੀ ਬੈਠੀ ਸਾਂ, ਤੇ ਮੇਰੇ ਆ ਵੇਖ ਲਾ ਖੰਭ ਕਿੱਦਾਂ ਦੇ ਹੋ ਗਈ, ਕੀ ਹਾਲਤ ਹੋਈ ਹੈ, ਤੇ ਹੱਸ ਮੈਂ ਤਾਂ ਬਈ ਚੱਲ ਤੂੰ ਮੇਰੀ ਤੇਰੀ ਜੋੜੀ ਬਣ ਜੂ, ਤੂੰ ਵੀ ਏਦਾਂ ਦਾ ਹੀ ਹੋਣਾ। ਮਤਲਬ ਵੀ ਸ਼ੰਕਾ ਪਿਆ, ਉਹਨਾਂ ਨੇ ਸਾਧ ਸੰਗਤ ਅੰਮ੍ਰਿਤ ਛੱਡ ਦਿੱਤਾ, ਉਹਨੂੰ ਨਹੀਂ ਨਸੀਬ ਹੋਇਆ। ਗੁਰੂ ਸਾਹਿਬ ਜੀ ਬਚਨ ਕਰਦੇ, ਸੁਰ ਨਾਰ ਮੋਨ ਜਾਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ। ਅੰਮ੍ਰਿਤ ਗੁਰੂ ਸਾਹਿਬ ਦਾ, ਇਹ ਅੰਮ੍ਰਿਤ ਖੋਜਦੇ ਫਿਰਦੇ ਆ ਦੇਵਤੇ, ਦੇਵੇ, ਦੇਵੀਆਂ ਸਾਰੇ ਸੁਰ ਨਾਲ ਮੋਨ ਜਾਨ ਇਹ, ਪਰ ਗੁਰੂ ਤੋਂ ਅੰਮ੍ਰਿਤ ਪ੍ਰਾਪਤ ਹੋਇਆ। ਇਹ ਅੰਮ੍ਰਿਤ ਕਿਹੜਾ ਹੈ? ਗੁਰੂ ਸਾਹਿਬ ਜੀ ਨੇ ਜਿਹੜਾ ਖੰਡੇ ਬਾਟੇ ਦਾ ਅੰਮ੍ਰਿਤ ਛਕਾਇਆ ਗੁਰਮੁਖੋ ਅੰਮ੍ਰਿਤ ਦੇ ਬਾਰੇ। ਕਈਆਂ ਗੁਰਮੁਖਾਂ ਦੇ ਮਨਾਂ ਵਿੱਚ ਵਿਚਾਰਾਂ ਆ ਜਾਂਦੀਆਂ ਕਿ ਆਹ ਜਿਹੜੀ ਬਾਣੀ ਹੈ, ਆਹ ਜਿਹੜੀ ਅੱਠ ਗੁਰੂ ਸਾਹਿਬਾਨਾਂ ਦੀ ਹੈ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅੱਠ ਗੁਰੂ ਸਾਹਿਬਾਨਾਂ ਦੀ ਬਾਣੀ ਹੈ। ਆਮ ਅਸੀਂ ਸਾਡੇ ਗੁਰਸਿੱਖ ਪਿਆਰੇ ਕਹਿੰਦੇ ਛੇ ਗੁਰੂ ਸਾਹਿਬਾਨਾਂ ਦੀ ਬਾਣੀ ਹੈ। ਗੁਰਮੁਖੋ ਗੁਰੂ ਗ੍ਰੰਥ ਸਾਹਿਬ ਚ ਅੱਠ ਗੁਰੂ ਸਾਹਿਬਾਨਾਂ ਦੀ ਬਾਣੀ ਹੈ। ਜਦੋਂ ਗੁਰੂ ਅਰਜਨ ਦੇਵ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਰਚੀ ਹੈ, ਗੁਰੂ ਗ੍ਰੰਥ ਸਾਹਿਬ ਦੀ ਬੀੜ ਨੂੰ ਉੱਥੋਂ ਤੱਕ ਕੰਪਲੀਟ ਕਰ ਦਿੱਤਾ, ਸਾਰੇ ਗੁਰੂ ਸਾਹਿਬਾਂ ਦੀ ਬਾਣੀ ਜਿਹੜੀ ਹੈ। ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗੁਰੂ ਅਰਜਨ ਦੇਵ ਜੀ ਨੇ ਬਚਨ ਕਿਹਾ ਸੀ, ਜਿਹੜੇ ਅਸੀਂ 22 ਵਾਰਾਂ ਉਚਾਰੀਆਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਇਹਨਾਂ ਦੇ ਵਿੱਚ ਜਿਹੜੀਆਂ ਧੁਨਾਂ ਤੁਹਾਨੂੰ ਚੰਗੀਆਂ ਲੱਗਣ, ਇਹ ਧੁਨਾਂ ਤੁਸੀਂ ਚੜਾਉਣੀਆਂ। ਕਿਉਂਕਿ ਮਹਾਰਾਜ ਨੂੰ ਪਤਾ ਸੀ 22 ਵਾਰਾਂ ਆਰੰਭ ਇਹਨਾਂ ਨੇ ਕਰਨੀ ਹੈ। ਵਾਰ ਜਿਹੜੀ ਹੈ ਸਾਸ ਨੂੰ ਜੰਗ ਨੂੰ ਕਿਹਾ ਜਾਂਦਾ ਹੈ, ਤੇ ਵਾਰ ਦੀ ਜਿਹੜੀ ਜੰਗ ਦੀ ਵਾਰ ਜਿਹੜੀ ਹੈ, ਇਹਦੇ ਵਿੱਚ ਗੁਰੂ ਸਾਹਿਬ ਜੀ ਨੇ ਜਿਸ ਤਰ੍ਹਾਂ ਆਰੰਭਤਾ ਕੀਤੀ, ਗੁਰੂ ਹਰਗੋਬਿੰਦ ਸਾਹਿਬ ਜੀ ਨੇ ਨੱਥੇ ਤੇ ਅਬਦੁੱਲੇ ਨੇ ਵਾਰਾਂ ਗਾਈਆਂ, ਹੋਰ ਗੁਰਸਿੱਖਾਂ ਨੂੰ ਸਤਿਗੁਰੂ ਨੇ ਬਖਸ਼ਿਸ਼ਾਂ ਕੀਤੀਆਂ, ਤੇ ਜਦੋਂ ਇਹ ਵਾਰਾਂ ਗਾਉਂਦੀਆਂ, ਜਦੋਂ 22 ਵਾਰਾਂ ਦੇ ਵਿੱਚ 9 ਵਾਰਾਂ ਦੀਆਂ ਧੁਨੀਆਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਭਾਈ ਗੁਰਦਾਸ ਜੀ ਨੂੰ ਕਹਿ ਕੇ ਚੜਵਾਈਆਂ। ਇਸ ਕਰਕੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਵੀ ਗੁਰਬਾਣੀ ਹੈ ਨਾ, ਉਹਨਾਂ ਦੀ ਵਿੱਚ ਚੜਾਈਆਂ ਧੁਨਾਂ ਉਹਨਾਂ ਨੇ, ਉਹਨਾਂ ਦਾ ਵੀ ਹਿੱਸਾ ਹੈ ਨਾ। ਇਸ ਕਰਕੇ 6ਵੇਂ ਗੁਰੂ ਸਾਹਿਬਾਨ ਦਮਦਮੀ ਟਕਸਾਲੇ ਮੰਨਦੇ ਹੈ, ਤੇ ਇਸੇ ਤਰ੍ਹਾਂ 6ਵੇਂ ਗੁਰੂ ਸਾਹਿਬਾਨਾਂ ਦੀ ਬਾਣੀ ਹੈ। ਤੇ ਕਿਉਂਕਿ ਉਹ ਧੁਨਾਂ 9 ਜਿੱਦਾਂ ਟੁੰਡੇ ਆ ਸਰਾਜੇ ਦੀ ਧੁਨੀ, ਲੱਲਾ ਬਹਿਲੀਮਾ ਦੀ ਧੁਨੀ, ਇਹ ਜਿਹੜੀਆਂ ਧੁਨੀਆਂ ਗੁਰੂ ਹਰਗੋਬਿੰਦ ਸਾਹਿਬ ਨੇ ਚੜਵਾਈਆਂ। ਇਸ ਕਰਕੇ ਅੱਗੇ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਗੁਰੂ ਦਸਮ ਪਾਤਸ਼ਾਹ ਨੇ ਚੜਾਈ ਸਾਰੇ, ਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਜਿਹੜਾ ਦੋਹਰਾ ਜਦੋਂ ਸ਼ਹੀਦ ਹੋਣਾ ਸੀ, ਜਿਸ ਦਿਨ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਉਹਦੇ ਤੋਂ ਪਹਿਲਾਂ ਇੱਕ ਦੋਹਰਾ ਲਿਖਿਆ, ਬਲ ਛੁਟਕਿਓ ਬੰਧਨ ਪਰ ਕਛੂ ਨਾ ਹੋ ਤੇ ਉਪਾਇ, ਇਹ ਜਦੋਂ ਦੋਹਰਾ ਉਪਜਿਆ ਮਹਾਰਾਜ ਸੱਚੇ ਪਾਤਸ਼ਾਹ ਨੇ ਲਿਖ ਕੇ ਸਿੱਖ ਨੂੰ ਭੇਜਿਆ, ਤੇ ਜਾਓ ਜਾ ਕੇ ਸਾਹਿਬਜ਼ਾਦਾ ਜੀ ਕੋਲੋਂ ਫੌਰਨ ਦਾ ਜਵਾਬ ਲੈ ਕੇ ਆਓ। ਮਹਾਰਾਜ ਨੇ ਇਹ ਵਿਚਾਰ ਕੀਤੀ ਸਾਡੇ ਵਾਸਤੇ ਉਹਨਾਂ ਦੇ ਮਨ ਵਿੱਚ ਕੀ ਭਾਵਨਾ ਹੈ, ਤੇ ਉਸ ਵਕਤ ਜਦੋਂ ਦਸਮ ਪਾਤਸ਼ਾਹ ਨੂੰ ਜਾ ਕੇ ਦੱਸਿਆ ਕਿ ਆਹ ਇਸ ਤਰ੍ਹਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਘੱਲਿਆ, ਮਹਾਰਾਜ ਨੇ ਉਸੇ ਵਕਤ ਅੱਗੇ ਜਵਾਬ ਦਿੱਤਾ, ਦੋਵੇਂ ਦੋਹਰੇ ਆਪਾਂ ਸੁਣਦੇ ਹਾਂ, ਬਲ ਛੁੱਟ ਕੇ ਉਹ ਬੰਧਨ ਪਰੇ ਪਹਿਲੋਂ ਆਉਂਦਾ ਹੈ। ਫਿਰ ਗੁਰੂ ਸਾਹਿਬ ਦਸਮ ਪਾਤਸ਼ਾਹ ਨੇ ਲਿਖਿਆ, ਬਲ ਹੋਵਾ ਬੰਧਨ ਛੁੱਟਾ ਸਭ ਕੁਛ ਹੋ ਤੇ ਉਪਾਏ, ਨਾਨਕ ਸਭ ਕੁਝ ਤੁਮਰੇ ਹੱਥ ਮੈਂ ਤੁਮ ਹੀ ਹੋ ਸਕਾਂ। ਗੁਰੂ ਤੇਗ ਬਹਾਦਰ ਸਾਹਿਬ ਨੂੰ ਇਹ ਗੱਲ ਕਹੀ ਹੈ, ਇਹ ਦਸਮ ਪਾਤਸ਼ਾਹ ਦਾ ਦੌਰ ਹੈ। ਇਸ ਕਰਕੇ ਅੱਠ ਗੁਰੂ ਸਾਹਿਬਾਨਾਂ ਦੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਾਣੀ ਹੈ, ਤੇ ਕਈਆਂ ਗੁਰਮੁਖਾਂ ਪਿਆਰਿਆਂ ਨੇ ਕਹਿਤਾ ਜੀ ਇਹ ਤੇ ਸਾਰੀ ਬੇਅਮ੍ਰਿਤੀਆਂ ਦੀ ਬਾਣੀ, ਅੰਮ੍ਰਿਤ ਕਿੰਨੇ ਛਕਿਆ? ਆ ਜਿਹੜੇ ਨਹੀਂ ਛਕਦੇ ਨਾ ਉਹ ਬੜੇ ਬੜੇ ਕਿੰਤੂ ਪਰੰਤੂ ਉਠਾ ਲੈਂਦੇ ਆ, ਜੋ ਨਗੁਰਾ ਬਹੁਤ ਬਾਤਾਂ ਜਾਣ, ਬੜੀਆਂ ਗੱਲਾਂ ਜਾਣਦੇ ਨੇ ਗੁਰੇ ਲੋਕ, ਭਾਈ ਹੈਰਾਨੀ ਹੋ ਜਾਂਦੀ ਹੈ, ਸਟੇਜਾਂ ਉੱਤੋਂ ਵੀ ਕਹਿਣ ਲੱਗ ਪੈਂਦੇ ਆ ਜੀ ਇਹ ਲੈ ਨਗੁਰਿਆਂ ਦੀ ਬਾਣੀ ਹੈ, ਲੈ ਦੱਸ ਬੇਅਮ੍ਰਿਤੀਆਂ ਦੀ ਬਾਣੀ, ਫਿਰ ਤੇ ਨਗੁਰੇ ਸਾਰੇ, ਗੁਰੂ ਵਾਲਾ ਤਾਂ ਕੋਈ ਵੀ ਨਾ ਹੋਇਆ। ਗੁਰੂ ਸਾਹਿਬ ਗੁਰੂ ਨਾਨਕ ਸਾਹਿਬ ਜੀ ਨੇ ਜਿਹਦੇ ਕੋਲ ਵੀ ਗਾਇਆ ਪਾਵਨ ਸਾਧ ਸੰਗਤ ਗੁਰੂ ਨਾਨਕ ਸਾਹਿਬ ਨੇ ਆਰੰਭ ਕੀਤੀ। ਇਹ ਗੱਲ ਵੱਖਰੀ ਹੈ, ਕੰਪਲੀਟ ਗੁਰੂ ਦਸਮ ਪਾਤਸ਼ਾਹ ਨੇ ਕੀਤੀ ਹੈ। ਚਰਨ ਪਾਵ ਨੂੰ ਛੱਡ ਕੇ ਖੰਡੇ ਦੀ ਪਾਵ ਗੁਰੂ ਸਾਹਿਬ ਨੇ ਬਖਸ਼ੀ। ਇਹ ਪ੍ਰਪਾਟੀ ਗੁਰੂ ਨਾਨਕ ਸਾਹਿਬ ਨੇ ਆਰੰਭ ਕੀਤੀ। ਜਿਹੜਾ ਵੀ ਸਿੱਖ ਸਾਧ ਸੰਗਤ ਗੁਰੂ ਨਾਨਕ ਸਾਹਿਬ ਦਾ ਸਿੱਖ ਬਣਦਾ ਸੀ, ਗੁਰੂ ਸਾਹਿਬ ਦੇ ਚਰਨਾਂ ਦੀ ਪਾਵ ਲਿਆ ਕਰਦਾ। ਚਰਨ ਧੋਏ ਰਹਿ ਰਾਸ ਕਰ ਚਰਨਾ ਮ੍ਰਿਤ ਸਿੱਖਾਂ ਪਿਆਇਆ। ਭਾਈ ਗੁਰਦਾਸ ਜੀ ਦੀ ਗਵਾਹੀ ਹੈ, ਜਿਹੜੇ ਗੁਰੂ ਅੰਗਦ ਸਾਹਿਬ ਅਮਰਦਾਸ ਜੀ ਦੇ ਭਤੀਜੇ ਸਨ, ਗੁਰੂ ਅਮਰਦਾਸ ਜੀ ਕੋਲ ਵੀ ਰਹਿ ਗੁਰੂ ਅਰਜਨ ਦੇਵ ਜੀ ਦੀ ਵੀ ਸੰਗਤ ਕੀਤੀ ਹੈ, ਗੁਰੂ ਹਰਗੋਬਿੰਦ ਸਾਹਿਬ ਜੀ ਦੀ ਵੀ ਸੰਗਤ ਕੀਤੀ ਹੈ, ਤਿੰਨ ਗੁਰੂ ਸਾਹਿਬਾਨਾਂ ਦੀ ਸੰਗਤ ਕੀਤੀ। ਤੇ ਉਹਨਾਂ ਨੇ ਲਿਖਿਆ ਚਰਨ ਧੋਏ ਰਹਿ ਰਾਸ ਕਰ ਚਰਨਾ ਮ੍ਰਿਤ ਸਿੱਖਾਂ ਪਿਆਇਆ। ਉਹ ਚਰਨਾ ਮ੍ਰਿਤ ਪਿਆਇਆ ਤੇ ਸਾਸਨ ਚਰਨ ਪੌਲ ਪਿਆਈ ਹੈ। ਗੁਰੂ ਦਸਮ ਪਾਤਸ਼ਾਹ ਨੇ ਚਰਨ ਪੌਲ ਦੀ ਪ੍ਰਪਾਟੀ ਛੱਡ ਕੇ ਖੰਡੇ ਦੀ ਪੌਲ ਗੁਰੂ ਕਲਗੀ ਧਰਪਤਾ ਨੇ ਬਖਸ਼ੀ ਹੈ। ਪੰਜਾਂ ਪਿਆਰਿਆਂ ਨੂੰ ਹੁਕਮ ਕੀਤਾ ਵੀ ਇਹ ਗੁਰੂ ਦੀਖਿਆ ਦਿਆ ਕਰਨਗੇ, ਤੇ ਜਦੋਂ ਚਰਨ ਪੌਲ ਜਿਹੜੀ ਸੀ ਜਿਹੜਾ ਮਸੰਦ ਹੁੰਦਾ ਸੀ ਉਹ ਵੀ ਚਰਨ ਪੌਲ ਦੇ ਦਿਆ ਕਰਦਾ ਸੀ। ਉਹ ਇਤਿਹਾਸ ਜਦੋਂ ਪੜ੍ਹੀਏ ਨਾ, ਫਿਰ ਗੁਰੂ ਸਾਹਿਬ ਕਹਿੰਦੇ ਆਉਣ ਵਾਲਾ ਸਮਾਂ ਬੜਾ ਹੋਵੇਗਾ ਤੇ ਕਈ ਆਪਣੇ ਆਪ ਪੈਰ ਪੈਰ ਧੋ ਧੋ ਪਿਆਈ ਜਾਣਗੇ, ਸਾਰੇ ਆਪਣੇ ਆਪਣੇ ਪੰਥ ਰਚ ਲੈਣਗੇ। ਜਦੋਂ ਪਿਆਰੇ ਦਇਆ ਸਿੰਘ ਨੇ ਚਰਨ ਧੋਤੇ ਆ, ਗੁਰੂ ਸਾਹਿਬ ਨੇ ਆਖਿਆ ਗਾਗਰ ਲਿਆਓ, ਉਹਦੇ ਵਿੱਚ ਪਾਏ ਆ, ਸੀਲ ਬੰਦ ਕਰਕੇ ਸਤਲੁਜ ਦੇ ਵਿੱਚ ਰੋੜ ਦਿੱਤੀ ਆ। ਚਰਨ ਪਾਉ ਦਸਮ ਪਾਤਸ਼ਾਹ ਤੱਕ ਚੱਲਦੀ ਸੀ, ਜਿੰਨਾ ਚਿਰ ਅੰਮ੍ਰਿਤ ਨਹੀਂ ਤਿਆਰ ਕੀਤਾ ਪਿਤਾ ਜੀ ਨੇ, ਉਹਨਾਂ ਚਿਰ ਸਾਹ ਸਿੰਘ ਚਰਨ ਪਾਉ ਜਿਹੜਾ ਛਕਦਾ ਸੀ ਉਹ ਸਿੱਖ ਬਣਦਾ ਸੀ। ਸਿੱਖ ਗੁਰੂ ਦੇ ਬਣ ਦੀ ਇੱਕ ਮਰਿਆਦਾ ਹੈ। ਹੁਣ ਮਰਿਆਦਾ ਗੁਰੂ ਸਾਹਿਬ ਗੁਰੂ ਗ੍ਰੰਥ ਸਾਹਿਬ ਦਾ ਜਿਹਨੇ ਸਿੰਘ ਬਣਨਾ ਹੈ ਉਹ ਅੰਮ੍ਰਿਤ ਦੀ ਮਰਿਆਦਾ ਖੰਡੇ ਬਾਟੇ ਦਾ ਅੰਮ੍ਰਿਤ ਛਕੇ। ਪੰਜ ਪਿਆਰੇ ਤਿਆਰ ਕਰ ਸਕਦੇ ਆ, ਕੱਲਾ ਤੋਂ ਕੱਲਾ ਨਹੀਂ ਤਿਆਰ ਕਰਕੇ ਛਕਾਉਂਦਾ, ਕੱਲਾ ਤੋਂ ਕੱਲਾ ਸ਼ਬਦ ਦੇਣ ਲੱਗ ਪੈਂਦਾ। ਹੁਣ ਕੱਲਾ ਜੇ ਬੰਦਾ ਵਾਹਿਗੁਰੂ ਮੰਤਰ ਦਾ ਜਾਪ ਜੇ ਮੈਂ ਕਹਾਂ ਵੀ ਮੈਂ ਵਾਹਿਗੁਰੂ ਮੰਤਰ ਬੁਲਾਵਾਂ ਤੁਹਾਨੂੰ ਵੀ ਮੈਂ ਅੱਗੇ ਅੱਗੇ ਬੋਲਾਂ ਤੁਸੀਂ ਪਿੱਛੇ ਪਿੱਛੇ ਆ, ਪਰ ਗੁਰਮੁਖੋ ਅਸਲ ਮਰਿਆਦਾ ਇਹ ਆ ਪੰਜ ਪਿਆਰੇ ਵਾਹਿਗੁਰੂ ਮੰਤਰ ਦਾ ਜਾਪ ਸੁਣਾ ਸਕਦੇ ਆ, ਸੰਗਤ ਨੂੰ ਦ੍ਰਿੜ ਕਰਵਾ ਸਕਦੇ ਆ। ਦਾਸ ਵਿੱਚ ਇੰਨੀ ਹਿੰਮਤ ਨਹੀਂ, ਹਾਂ ਦਾਸ ਤੇ ਸੰਗਤ ਇਕੱਠੇ ਵਾਹਿਗੁਰੂ ਮੰਤਰ ਦਾ ਜਾਪ ਕਰਦੇ ਆ, ਜਿੱਦਾਂ ਅਖੰਡ ਕੀਰਤਨੀ ਵੀਰ ਸਾਡੇ ਬਾਣੀ ਪੜ੍ਹਦੇ ਆ, ਆਪ ਵੀ ਵਾਹਿਗੁਰੂ ਵਾਹਿਗੁਰੂ ਕਰੀ ਜਾਂਦੇ, ਸੰਗਤ ਵੀ ਕਰੀ ਜਾਂਦੀ। ਇਹ ਸਾਡਾ ਵਿਧਾਨ ਹੈ। ਕੱਲਾ ਬੰਦਾ ਵਾਹਿਗੁਰੂ ਮੰਤਰ ਦਾ ਜਾਪ ਦੂਜੇ ਨੂੰ ਨਹੀਂ ਜਪਵਾ ਸਕਦਾ, ਜਿਹੜਾ ਜਪਵਾਉਂਦਾ ਗੁਰਮੁਖ ਪਿਆਰਾ ਉਹਦੇ ਚ ਹਿੰਮਤ ਹੋਵੇਗੀ। ਦਾਸ ਵਿੱਚ ਇੰਨੀ ਹਿੰਮਤ ਨਹੀਂ, ਕਿਉਂਕਿ ਇਸ ਤਰ੍ਹਾਂ ਸਾਧ ਸੰਗਤ ਜੀ ਗੁਰੂ ਸਾਹਿਬ ਦੀ ਜਿਹੜੀ ਮਰਿਆਦਾ ਹੈ ਉਸ ਨੂੰ ਕਾਇਮ ਰੱਖਣਾ ਅਸੀਂ, ਤੇ ਇਸ ਕਰਕੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕੀਤਾ ਹੈ। ਖੰਡੇ ਬਾਟੇ ਦਾ ਅੰਮ੍ਰਿਤ ਜਿਹੜਾ ਗੁਰਮੁਖ ਪਿਆਰਾ ਛਕ ਲੈਂਦਾ ਹੈ ਉਹਦੇ ਵਿੱਚ ਗੁਰੂ ਸਾਹਿਬ ਨੇ ਬਚਨ ਕੀਤਾ, ਧਰਮ ਰਾਏ ਦਰ ਕਾਗਜ ਫਾਰੇ ਜਨ ਨਾਨਕ ਲੇਖਾ ਸਮਝਾ, ਵੀ ਉਹ ਪਹੁਲ ਖੰਡੇ ਧਾਰ ਹੋਏ ਜਨਮ ਸਹੇਲਾ। ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ, ਗੁਰੂ ਕਲਗੀ ਧਰਤ ਦਾ ਸੱਚੇ ਪਾਤਸ਼ਾਹ ਇਹ ਗੁਰੂ ਹੋਏ ਆ, ਦੁਨੀਆਂ ਦੇ 1.25 ਲੱਖ ਪੈਗੰਬਰ ਹੋਇਆ ਜੇ, 9 ਨਾਥ 84 ਸਿੱਧ 52 ਵੀਰ 6 ਜਤੀ 23 ਅਵਤਾਰ ਵਿਸ਼ਨੂੰ ਦੇ 11 ਬਰਮਾ ਦੇ 9 ਸ਼ਿਵਜੀ ਦੇ, ਇਹ ਜਿੰਨੇ ਅਵਤਾਰ ਹੋ ਚੁੱਕੇ ਅੱਜ ਤੱਕ ਤੇ ਸਾਧ ਸੰਗਤ ਕਿਸੇ ਵੀ ਅਵਤਾਰ ਨੇ ਆਪਣੀ ਉਮਤ ਨੂੰ ਆਪਣੇ ਚੇਲੇ ਨੂੰ ਗੁਰੂ ਨਹੀਂ ਬਣਾਇਆ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਨੇ ਖਾਲਸਾ ਪੰਥ ਸਾਜ ਕੇ ਮਹਾਰਾਜ ਕਹਿੰਦੇ ਹਾਂ ਖਾਲਸਾ ਖਾਲਸਾ ਮੇਰੋ ਓਤ ਪੋਤ ਸਾਗਰ ਬੁੰਦੇਰੋ, ਮਹਾਰਾਜ ਕਹਿੰਦੇ ਮੈਂ ਖਾਲਸਾ ਖਾਲਸਾ ਮੇਰੇ ਚੋਂ ਪੈਦਾ ਹੋਇਆ, ਮੇਰੇ ਚੋਂ ਪ੍ਰਗਟ ਹੋਇਆ, ਜਿੱਦਾਂ ਸਮੁੰਦਰ ਦੇ ਵਿੱਚੋਂ ਬੂੰਦ ਆਰੰਭ ਹੁੰਦੀ ਹੈ ਤੇ ਆਕਾਸ਼ ਨੂੰ ਚੜ੍ਹਦੀ ਫਿਰ ਮੀਂਹ ਪੈ ਕੇ ਸਮੁੰਦਰ 'ਚ ਸਮਾ ਜਾਂਦੀ ਹੈ, ਇਸੇ ਤਰ੍ਹਾਂ ਓਤ ਤੇ ਪੋਤ ਖਾਲਸਾ ਜਿਹੜਾ ਮੇਰੇ ਚੋਂ ਪ੍ਰਗਟ ਹੋਇਆ ਮੇਰੇ ਵਿੱਚ ਹੀ ਸਮਾ ਜਾਵੇਗਾ। ਜਿਹੜਾ ਗੁਰੂ ਦਾ ਖਾਲਸਾ ਬਣ ਜਾਂਦਾ ਹੈ ਗੁਰੂ ਕਲਗੀ ਧਰਤਾ ਦਾ ਪੁੱਤਰ ਤੇ ਪੁੱਤਰੀਆਂ ਬਣ ਜਾਂਦੇ ਆ। ਸਤਿਗੁਰੂ ਜੀ ਨੇ ਇਹ ਬਚਨ ਕਹਿ ਦਿੱਤਾ ਹੈ, ਗੁਰਸਿੱਖਾਂ ਜਿੱਦਣ ਅੰਮ੍ਰਿਤ ਛਕ ਲਿਆ ਉਸ ਦਿਨ ਤੋਂ ਪਿਛਲੇ ਗੁਨਾਹ ਤੇਰੇ ਸਾਰੇ ਮਾਫ, ਤੇ ਉਸ ਦਿਨ ਤੋਂ ਅੱਗੇ ਵਾਸਤੇ ਪਿਛਲੇ ਅਵਗੁਣ ਬਖਸ਼ ਲਿਆ ਗੁਰੂ ਨੇ, ਅੱਗੇ ਮਾਰਗ ਪ੍ਰਾਪਤ ਹੋ ਗਿਆ। ਗੁਰੂ ਗ੍ਰੰਥ ਸਾਹਿਬ ਦੇ ਘਰ ਵਿੱਚ ਉਹਦਾ ਜਨਮ ਹੋ ਜਾਂਦਾ ਹੈ ਤੇ ਗੁਰੂ ਸਾਹਿਬ ਨੇ ਕਿਹਾ ਜਾਓ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਲੀ ਗਲੀ ਮੇਰੀ ਆਓ। ਮਹਾਰਾਜ ਕਹਿੰਦੇ ਇੱਕ ਮਾਰਗ ਪੈਰ ਧਰੀਜੇ ਸਿਰ ਦੀਜੇ ਕਾਲ ਨਾ ਕੀਜੇ, ਹੰਗਤਾ ਮਮਤਾ ਦਾ ਸਿਰ ਵੱਢ ਕੇ ਵੀ ਰੱਖਣਾ ਹੈ ਜਿਸ ਤਰ੍ਹਾਂ ਬਾਬਾ ਜੀ ਤਲੀ ਤੇ ਧਰ ਕੇ ਲੜੇ, ਇਹ ਵੀ ਜਿਸ ਤਰ੍ਹਾਂ ਪੰਜ ਪਿਆਰੇ ਜਦੋਂ ਆਪਾਂ ਨੂੰ ਅੰਮ੍ਰਿਤ ਛਕਾਉਂਦੇ ਆ ਇਹਦੇ ਅੱਜ ਤੋਂ ਬਾਅਦ ਇਹ ਸਿਰ ਗੁਰੂ ਗੋਬਿੰਦ ਸਿੰਘ ਦਾ ਸਮਝਣਾ ਹੈ। ਜਦੋਂ ਮਹਾਰਾਜ ਚਾਹੁਣ ਮੰਗ ਲੈਣ ਨਕਾਲ ਦੌੜ ਨਹੀਂ ਕਰਨੀ, ਇਹ ਖਾਲਸੇ ਦਾ ਫਰਜ਼ ਹੈ। ਜਿਸ ਕਰਕੇ ਗੁਰੂ ਦੇ ਸਿੰਘ ਸੱਜ ਕੇ ਅੰਮ੍ਰਿਤ ਛਕ ਕੇ ਤਿਆਰ ਪਰ ਤਿਆਰ ਹੋਈਏ। ਅੱਜ ਅਸੀਂ ਬਾਬਾ ਦੀਪ ਸਿੰਘ ਦਾ ਜਨਮ ਦਿਨ ਮਨਾ ਰਹੇ ਹਾਂ। ਉਹ ਕਿੱਡੇ ਵੱਡੇ ਸੂਰਮੇ ਯੋਧੇ ਬਲੀ ਹੋਏ ਜਿਨ੍ਹਾਂ ਨੇ ਸਾਧ ਸਿੰਘ ਦੁਨੀਆਂ ਤੇ ਇੱਕ ਅਨੋਖਾ ਇਤਿਹਾਸ ਪੈਦਾ ਕੀਤਾ ਹੈ, ਅਨੋਖੀ ਕੁਰਬਾਨੀ ਕੀਤੀ ਹੈ, ਅਨੋਖੀ ਸ਼ਹਾਦਤ ਪਾਈ ਹੈ। ਨਿਰਾਲਾ ਖਾਲਸਾ ਪੰਥ ਸਾਜਿਆ, ਨਿਆਰੀਆਂ ਕੁਰਬਾਨੀਆਂ। ਭਾਈ ਤਾਰੂ ਸਿੰਘ ਅੰਮ੍ਰਿਤਧਾਰੀ ਗੁਰੂ ਦਾ ਪਿਆਰਾ ਜਿਹਨੇ ਅੰਮ੍ਰਿਤ ਛਕਿਆ ਤੇ 25 ਸਾਲ ਦੀ ਅਵਸਥਾ ਹੈ, 1745 ਦੇ ਵਿੱਚ ਸਾਧ ਸਿੰਘ ਜੀ ਉਹ ਸ਼ਹੀਦ ਹੋਏ ਆ। ਜਦੋਂ ਸਾਧ ਸਿੰਘ ਤੋਂ ਉਹਨਾਂ ਨੂੰ ਸ਼ਹਾਦਤ ਮਿਲੀ ਹੈ ਕਿ ਜੇ ਭੈਣ ਆਈ ਹੈ, ਭੈਣ ਨੇ ਕਿਹਾ ਵੀਰ ਹਰਿਮੰਦਰ ਸਾਹਿਬ ਉੱਥੇ ਲਾਹੌਰ ਜਾਣ ਲੱਗਾ ਹੈ, ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਗੁਰਸਿੱਖ ਹੈ ਤੂੰ, ਮੈਂ ਕਦੀ ਇਹ ਬਰਦਾਸ਼ਤ ਨਹੀਂ ਕਰਾਂਗੀ ਕਿ ਮੇਰਾ ਭਰਾ ਮੁਸਲਮਾਨ ਬਣ ਗਿਆ, ਮੇਰਾ ਭਰਾ ਗੁਰਸਿੱਖੀ ਵਿੱਚ ਪਰਪਕਤਾ ਸਹਿਤ ਨਿਭ ਜਾਵੇ ਤੇ ਮੈਂ ਸਭ ਤੋਂ ਜ਼ਿਆਦਾ ਫਖਰ ਮਹਿਸੂਸ ਕਰਾਂਗੀ। ਮਾਂ ਨੇ ਕਿਹਾ ਪੁੱਤ ਮੇਰੀ ਇਸੇ ਤਰ੍ਹਾਂ ਕੁੱਖ ਨੂੰ ਦਾਗ ਨਾ ਲਾਈ, ਗੁਰੂ ਕਲਗੀਧਰ ਦੀ ਪਿਆਰੀ ਪਿਆਰੀ ਸਿੱਖੀ ਨੂੰ ਨਿਭਾਉਣਾ ਏ। ਭਾਈ ਤਾਰੂ ਸਿੰਘ ਕੇਸਾ ਦਾ ਇੰਨਾ ਸਤਿਕਾਰ ਕਰਿਆ ਕਰਦੇ, ਜਦੋਂ ਤੋਂ ਹੋਸ਼ ਸੰਭਾਲੀ ਸੀ ਅੰਮ੍ਰਿਤ ਵੇਲੇ ਇਸ਼ਨਾਨ ਕਰਦੇ, ਮਾਤਾ ਨੇ ਵੀ ਅੰਮ੍ਰਿਤ ਵੇਲੇ ਕੇਸ ਹਰੇ ਹੋ ਜਾਂਦੇ, ਪਿੱਛੇ ਨੂੰ ਸੁੱਟ ਕੇ ਕੱਪੜਾ ਲੈ ਕੇ ਨਿਤਨੇਮ ਕੀਤਾ ਹੈ, ਜਦੋਂ ਕਰਦੇ ਹਰੇ ਹੋ ਜਾਣੇ। ਇਸ ਦਮਦਮੀ ਟਕਸਾਲ ਚ ਇਹ ਸਿਖਾਇਆ ਜਾਂਦਾ ਕੇਸਾਂ ਨੂੰ ਸੁੱਕ ਜਾਣਾ ਵੀ ਨਹੀਂ ਕਹਿਣਾ, ਕਿ ਇਹ ਸਤਿਕਾਰ ਚ ਫਰਕ ਹੈ, ਕੇਸ ਗੁਰੂ ਦੀ ਮੋਹਰ ਹੈ ਤੇ ਜੇ ਗੁਰੂ ਦੀ ਮੋਹਰ ਹੈ ਗੁਰਮੁਖੋ ਕੇਸ ਤੇ ਇਹ ਸਾਡੇ ਮੂੰਹ ਤੇ ਨਹੀਂ ਦੀਦੀ, ਫਿਰ ਗੁਰੂ ਤੇ ਸਾਧ ਸੰਗਤ ਗੁਰੂ ਤੋਂ ਅਸੀਂ ਬਾਗੀ ਹੋ ਗਏ ਨਾ। ਜਦੋਂ ਗੁਰੂ ਤੋਂ ਬਾਗੀ ਹੋ ਜਾਈਏ ਤੇ ਫਿਰ ਗੁਰੂ ਜਦੋਂ ਫਿਰ ਸਿੱਧਿਆ ਕਰਦਾ ਫਿਰ ਸਾਹਿਬ ਦੁੱਖ ਵੀ ਹੁੰਦਾ ਸਾਨੂੰ। ਜਿਸ ਤਰ੍ਹਾਂ ਕੋਈ ਰਾਸ਼ਟਰਪਤੀ ਨੇ ਪ੍ਰਮਾਣ ਪੱਤਰ ਦਿੱਤਾ ਹੋਵੇ ਕਿਸੇ ਨੂੰ ਤੇ ਜਿਸ ਤਰ੍ਹਾਂ ਜਦੋਂ ਉਹ ਸਾਧ ਸੰਗਤ ਪ੍ਰਮਾਣ ਪੱਤਰ ਵਾਪਸ ਕਰ ਦਿੰਦਾ ਮੈਨੂੰ ਨਹੀਂ ਚਾਹੀਦਾ, ਉਸ ਵਕਤ ਕਾਨੂੰਨ ਤੌਰ ਤੇ ਉਹਨੂੰ ਬਾਗੀ ਕਰਾਰ ਦਿੱਤਾ ਜਾਂਦਾ ਤੇ ਗੁਰੂ ਅਕਾਲ ਪੁਰਖ ਨੇ ਸਾਨੂੰ ਸਾਧ ਸੰਗਤ ਦਾ ਪ੍ਰਮਾਣ ਪੱਤਰ ਦਿੱਤਾ ਹੈ, ਇਸ ਪ੍ਰਮਾਣ ਪੱਤਰ ਨੂੰ ਅਸੀਂ ਗੁਰੂ ਨੂੰ ਵਾਪਸ ਕਰ ਦਿੱਤਾ, ਸਾਨੂੰ ਨਹੀਂ ਚਾਹੀਦਾ। ਫਿਰ ਗੁਰੂ ਨੇ ਫਿਰ ਇਹ ਸਮਝ ਲਿਆ ਵੀ ਇਹ ਮੇਰੇ ਤੋਂ ਬਾਗੀ ਆਕੀ ਹੋ ਗਿਆ ਤੇ ਬਾਗੀ ਦੀ ਤੇ ਆਕੀ ਦੀ ਸਜ਼ਾ ਕੀ ਹੁੰਦੀ ਹੈ, ਇਹ ਵੀ ਧਿਆਨ ਵੇਖੀਏ ਜਰਾ ਧਿਆਨ ਦੇ ਨਾਲ। ਗੁਰੂ ਸਾਹਿਬ ਜੀ ਦੀ ਪਿਆਰੀ ਪਿਆਰੀ ਸਿੱਖੀ ਨੂੰ ਨਿਭਾਈਏ, ਗੁਰੂ ਦੇ ਸਿੰਘ ਬਣੀਏ। ਜਿਹੜਾ ਸਿੰਘ ਦੇ ਘਰ ਜਨਮ ਲੈ ਲਿਆ ਪਹਿਲਾਂ ਉਹਦਾ ਫਰਜ਼ ਬਣਦਾ ਗੁਰਸਿੱਖ ਬਣਨਾ, ਅੰਮ੍ਰਿਤ ਛਕਣਾ। ਅੰਮ੍ਰਿਤ ਹੀ ਮਿੱਠਾ ਅੰਮ੍ਰਿਤ ਹੈ, ਪ੍ਰਸ਼ਾਦ ਵੀ ਬੜਾ ਖੁੱਲਾ ਮਿਲਦਾ, ਦਾੜਾ ਕੇਸ ਵਧਾਉਣਾ ਤੇ ਗਾਤਰੇ ਕਿਰਪਾਨ ਪਾਉਣੀ ਆ, ਤੇੜ ਕਛਹਿਰਾ ਪਾਉਣਾ, 5 ਕਕਾਰਾਂ ਦੇ ਧਾਰ ਨਹੀਂ ਹੋ ਜਾਣਾ। ਇਹ ਤੇ ਨਹੀਂ ਕੋਈ ਸਾਧ ਸੰਗਤ ਦੀ 36 ਪ੍ਰਕਾਰ ਦੇ ਪਦਾਰਥ ਹੈ, ਚੋਰੀ ਜਾਰੀ ਠੱਗੀ ਤੋਂ ਬਚਣਾ, ਸ਼ਰਾਬ ਪੀ ਕੇ ਬੱਚਿਆਂ ਨੂੰ ਕੁੱਟਦੇ, ਘਰ ਵਾਲੀਆਂ ਨੂੰ ਕੁੱਟਦੇ, ਉਹ ਤੋਂ ਬਚ ਜਾਂਗੇ, ਘਰ ਵਾਲੀ ਸ਼ੀਸ਼ਾਂ ਦੇਵੇਗੀ, ਤੇ ਇਸ ਤਰ੍ਹਾਂ ਜਿਹੜਾ ਧਨ ਲਟਾਉਣੇ ਆ ਉਹ ਸਾਧ ਸੰਗਤ ਸਾਡਾ ਬਚ ਜਾਵੇਗਾ, ਇਹਦੇ ਚ ਘਾਟਾ ਤੇ ਕੋਈ ਨਹੀਂ ਹੈ ਨਾ। ਅੰਮ੍ਰਿਤ ਛੱਕ ਕੇ ਤਿਆਰ ਬਰ ਤਿਆਰ ਹੋ ਕੇ ਗੁਰੂ ਦੇ ਸਿੰਘ ਸਿੰਘਣੀਆਂ ਬਣ ਕੇ, ਪੁੱਤਰ ਪੁੱਤਰੀਆਂ ਬਣ ਕੇ ਤੇ ਸਤਿਗੁਰ ਸੱਚੇ ਪਾਤਸ਼ਾਹ ਦੀ ਪਿਆਰੀ ਪਿਆਰੀ ਸਿੱਖੀ ਨਿਭਾਈਏ। ਅੰਮ੍ਰਿਤ ਦੀ ਸ਼ਕਤੀ ਜਿਹੜੀ ਹੈ, ਸਾਡਾ ਜਿਹੜਾ ਸਾਧ ਸੰਗਤ ਦਾ ਸਰੂਪ ਹੈ, ਇਹ ਅਕਾਲ ਪੁਰਖ ਨੇ ਆਪਣਾ ਸਰੂਪ ਦਿੱਤਾ ਹੈ। ਜਿਸ ਤਰ੍ਹਾਂ ਕਬੀਰ ਜੀ ਨੇ ਵੀ ਕਿਹਾ ਪਰਮਾਤਮਾ ਕੇਸ਼ਵ ਹੈ, ਕਬੀਰ ਕੇਸ਼ੋ ਕੇਸ਼ੋ ਕੂਕੀ ਹੈ, ਨਾ ਸੋਈਏ ਆਸਾਰ, ਰਾਤ ਮਿਲਸ ਕੇ ਕੂਕ ਨੇ ਕਬੂ ਕੇ ਸੁਣੇ ਪੁਕਾਰ। ਰਾਤ ਦਿਨ ਦੇ ਕੂਕਣ ਦੇ ਨਾਲ ਕਿਤੇ ਵੀ ਪੁਕਾਰ ਸੁਣੇਗਾ, ਕੇਸ਼ੋ ਅਕਾਲ ਪੁਰਖ ਹੈ, ਅਕਾਲ ਪੁਰਖ ਦਾ ਨਾਮ ਕੇਸ਼ਵ ਹੈ। ਤੇ ਜੇ ਭਾਵੇਂ ਬਾਬਾ ਦੀਪ ਸਿੰਘ ਦੀ ਬੀੜ ਦਸਵੇਂ ਗ੍ਰੰਥ ਜਿਹੜਾ ਲਿਖਿਆ ਮਾਲ ਕੌਸ਼ੀ ਦੀ ਵਾਰ ਦੇ ਵਿੱਚ ਇਹ ਲਿਖਿਆ, ਬਿਨ ਕੇਸੀ ਸਿਰ ਕੁੱਟੀਆਂ ਨੇ ਚੰਘਾੜੇ ਕੌਣ ਛਡਾਏ ਦਾ। ਕੇਸਾਂ ਤੋਂ ਬਿਨਾਂ ਅਸੀਂ ਜਦੋਂ ਜਾਂਦੇ ਹਾਂ, ਚੜ੍ਹਾਈ ਕਰ ਜਾਂਦਾ ਹੈ ਬੰਦਾ ਤੇ ਉਹਨੂੰ ਉਖੜੀ ਦੇ ਵਿੱਚ ਪਾ ਕੇ ਮੋਹਣਿਆਂ ਦੀਆਂ ਸੱਟਾਂ ਵੱਜਦੀਆਂ। ਗੁਰਮੁਖੋ ਦੁੱਖ ਜ਼ਰੂਰ ਹੁੰਦਾ ਹੈ ਗੱਲਾਂ ਸੁਣ ਕੇ, ਪਰ ਸੱਚਿਆਈ ਹੈ, ਸੱਚਿਆਈ ਹੈ, ਜਿਹੜਾ ਹੈ ਹੀ ਸੱਚ ਉਹਨੂੰ ਆਂਚ ਨਹੀਂ ਹੋ ਸਕਦੀ। ਤੇ ਗੁਰਮੁਖੋ ਜੇ ਗੁਰੂ ਦੇ ਸਿੱਖ ਗੁਰੂ ਦੇ ਚਰਨਾਂ ਵਿੱਚ ਆਉਂਦੇ ਆ, ਇੱਥੋਂ ਜੇ ਸਾਨੂੰ ਸੱਚ ਨਹੀਂ ਸਮਝਣ ਆਉਣਾ, ਜੇ ਗੁਰੂ ਦੀ ਸਿੱਖੀ ਗ੍ਰਹਿਣ ਨਹੀਂ ਕਰਨੀ ਅਸੀਂ, ਤੇ ਸਾਧ ਸੰਗਤ ਜੀ ਅੱਜ ਆ ਗਏ ਅਰਦਾਸ ਕਰੀਏ, ਮਹਾਰਾਜ ਸਾਡੇ ਤੇ ਰਹਿਮਤਾਂ ਕਰ, ਸਾਡਾ ਵੀ ਮਨ ਬਣ ਜਾਵੇ, ਅਸੀਂ ਵੀ ਗੁਰੂ ਦੇ ਸਿੱਖ ਬਣ ਜਾਈਏ। ਜਿੱਦਾਂ ਬਾਬਾ ਦੀਪ ਸਿੰਘ ਨੇ ਇੱਡੀਆਂ ਕੁਰਬਾਨੀਆਂ ਕੀਤੀਆਂ, ਉਹਨੂੰ ਕੌਣ ਭੁੱਲ ਸਕਦਾ ਹੈ। ਭਾਈ ਤਾਰੂ ਸਿੰਘ ਨੇ ਖੋਪਰਾ ਉਤਰਾਲਿਆ, ਗੁਰੂ ਦੇ ਪਿਆਰੇ ਨੇ ਕੇਸ ਨਹੀਂ ਕਤਲ ਹੋਣ ਦਿੱਤੇ। ਜੇ ਜਕਰੀਆ ਖਾਨ ਨੇ ਕਿਹਾ ਕਿ ਤੇਰੇ ਕੇਸ ਮੈਂ ਕਤਲ ਕਰ ਦੇਣੇ ਆ, ਕਹਿੰਦੇ ਦੁਸ਼ਟਾ ਮੇਰੇ ਕੇਸ ਕਤਲ ਨਹੀਂ ਹੋ ਸਕਦੇ, ਅੰਮ੍ਰਿਤ ਪਿਆ ਅੰਮ੍ਰਿਤ ਤੇ ਨਹੀਂ ਹੋਏ, ਕੈਂਚੀ ਕੁੰਡ ਖੁੰਡੀ ਹੋ ਗਈ ਹੈ, ਫਿਰ ਆਂਦੇ ਚੰਗਾ ਫਿਰ ਖੋਪਰਾ ਉਤਾਰ ਦੋ ਰੰਬੀ ਦੇ ਨਾਲ। ਫਿਰ ਮੋਚੀ ਨੂੰ ਮੰਗਾਇਆ, ਖੋਪਰਾ ਉਤਰਾ ਲਿਆ, ਗੁਰੂ ਦੇ ਪਿਆਰੇ ਨੇ ਕੇਸ ਕਤਲ ਨਹੀਂ ਹੋਣ ਦਿੱਤੇ। ਇਹ ਸਿੱਖੀ ਹੈ, ਇਹ ਸਾਡੇ ਬਜ਼ੁਰਗਾਂ ਨੇ ਜੋ ਕਾਰਨਾਮੇ ਕੀਤੇ ਆ। 22 ਦਿਨ ਤੱਕ ਜੀਂਦਾ ਰਿਹਾ ਗੁਰੂ ਦਾ ਪਿਆਰਾ, ਕਹਿੰਦਾ ਜਕਰੀਆ ਮੈਂ ਤੈਨੂੰ ਪੈਰ ਦੀ ਜੁੱਤੀ ਦੇ ਅੱਗੇ ਲਾ ਕੇ ਖੜਨਾ ਹੀ, ਕਿਉਂਕਿ ਤੂੰ ਸਿੰਘਾਂ ਨੂੰ ਬੜੇ ਸ਼ਹੀਦ ਕੀਤਾ ਹੈ। ਇਸ ਕਰਕੇ ਗੁਰਮੁਖੋ ਉਹਦੇ ਬੰਨ ਪੈ ਗਿਆ, 22 ਦਿਨ ਭਾਈ ਤਾਰੂ ਸਿੰਘ ਦੀ ਜੁੱਤੀ ਦੀ ਕੁੱਟ ਖਾਧੀ ਹੈ, ਸਿਰ ਚ ਵੱਜਦੀ ਹੈ, ਐਲ ਕਰ ਹੌਲੀ ਮਾਰਦੇ ਆ, ਕਹਿੰਦੇ ਨਹੀਂ ਤੇਜ਼ ਮਾਰੋ ਮੈਂ ਸੌਖਾ ਹੁੰਦਾ। 22 ਦਿਨ ਕੁੱਟ ਖਾਂਦਾ ਖਾਂਦਾ ਮਰ ਗਿਆ, ਅੰਮ੍ਰਿਤ ਦੀ ਸ਼ਕਤੀ ਹੈ, ਜੇ ਪਰਣ ਕਰ ਲਿਆ ਦੁਸ਼ਟਾ ਮੈਂ ਤੈਨੂੰ ਜੁੱਤੀ ਦੇ ਅੱਗੇ ਲਾ ਕੇ ਖੜਨਾ, ਤੇ ਸਿਰ ਦੇ ਵਿੱਚ ਜੁੱਤੀ ਦੀ ਉਸ ਰਾਜੇ ਦੇ ਮਾਰ ਪਈ ਹੈ, ਤੇ ਕਹਿੰਦੇ ਚੱਲ ਦੁਸ਼ਟਾ ਤੈਨੂੰ ਮੈਂ ਨਰਕਾਂ ਚ ਪਾ ਕੇ ਫੇਰ ਮੈਂ ਸੱਚਖੰਡ ਜਾਵਾਂਗਾ। ਫਿਰ ਆਪਣੀ ਮਰਜ਼ੀ ਨਾਲ ਗੁਰੂ ਦਾ ਪਿਆਰਾ ਸਰੀਰ ਛੱਡ ਕੇ ਗਿਆ। ਇਹ ਸਿੱਖੀ ਹੈ, ਸਿੱਖੀ ਜਿਹੜੇ ਅਸੀਂ ਕਹਿ ਦਿੰਦੇ ਸਿੱਖ ਹੁੰਦੇ ਹਾਂ, ਸਿੱਖ ਹੁੰਦੇ ਗੁਰੂ ਦੇ, ਗੁਰੂ ਸਾਹਿਬ ਸੱਚੇ ਪਾਤਸ਼ਾਹ। ਹੁਣ ਵੇਖ ਲਓ ਸਾਰੇ ਬੈਠੇ ਆ, ਜੱਟ ਵੀ ਬੈਠੇ ਆ, ਹੋਰ ਵੀ ਸੈਣੀ, ਹੋਰ ਸਾਰੇ ਜਿੰਨੇ ਆਪਾਂ ਹੈਗੇ ਬੈਠੇ ਆ, ਪਰ ਇੱਕ ਮੈਂ ਦਾਸ ਬੇਨਤੀ ਕਰਦਾ ਹੈ, ਸਾਰਿਆਂ ਨੇ ਆਪਣੇ ਮਗਰ ਆਪਣੀ ਗੋਦ ਜ਼ਰੂਰ ਲਿਖੀ ਹੁੰਦੀ ਕਈਆਂ, ਆ ਫਲਾਨਾ ਸੋ ਢਿੱਲੋਂ, ਆ ਫਲਾਨਾ ਸੋ ਰੰਧਾਵਾ, ਫਲਾਨਾ ਸੋ ਵਿਦੇਸ਼ਾ। ਤੇ ਨੌਜਵਾਨ ਜਿਹੜੇ ਇਹ ਲਿਖਦੇ ਆ, ਆ ਸੰਧੂ ਆ ਗਿਆ, ਇਸ ਤਰ੍ਹਾਂ ਆਪਣਾ ਜਾਤ ਜਿਹੜੀ ਹੈ ਉਹ ਜ਼ਰੂਰ ਲਿਖਦੇ ਆ। ਸਰ ਕੜਾ ਵੀ ਹੱਥ ਵਿੱਚ ਪਾਇਆ ਹੁੰਦਾ, ਜਾਤ ਵੀ ਲਿਖੀ ਹੁੰਦੀ ਹੈ, ਤੇ ਤੁਰੇ ਤੁਰੇ ਜਾਂਦੇ ਗੱਲਾਂ ਦੇ ਵਿੱਚ ਜੱਟ ਪੁਣਾ ਵੀ ਸੁਣਾ ਜਾਂਦੇ ਆ ਕਿ ਅਸੀਂ ਜੱਟ ਹੁੰਦੇ ਹਾਂ। ਜੱਟ ਜਾਤ ਦੇ ਤੇ ਗੋਤ ਦੇ ਇੰਨੇ ਪੱਕੇ ਆ, ਧਰਮ ਦੇ ਤੋਂ ਕੱਚੇ ਕਿਉਂ ਹੋ ਗਏ? ਜਾਤ ਨਹੀਂ ਛੱਡੀ, ਗੋਤ ਨਹੀਂ ਛੱਡੀ, ਧਰਮ ਕਿਉਂ ਛੱਡਿਆ? ਗੁਰਮੁਖੋ ਜਿਹਨੇ ਸਾਨੂੰ ਸਤਿਗੁਰੂ ਦੀ ਰਹਿਮਤ ਦੇ ਨਾਲ ਜਿਹਨੇ ਮੁਕਤ ਕਰਨਾ, ਲੋਕ ਸੁਖੀ ਹੈ ਤੇ ਪਰਲੋਕ ਸਹੇਲੇ ਹੋਣਾ, ਜਾਤ ਗੋਤ ਦੇ ਪੱਕੇ ਆ, ਧਰਮ ਦੇ ਕਿਉਂ ਕੱਚੇ ਹੋ ਗਏ? ਕਦੀ ਵਿਚਾਰਿਆ ਆਪਾਂ? ਇਸ ਕਰਕੇ ਗੁਰਮੁਖੋ, ਗੁਰੂ ਸਾਹਿਬ ਦਾ ਖਾਲਸਾ, ਸਤਿਗੁਰੂ ਦਾ ਸੱਚੇ ਪਾਤਸ਼ਾਹ ਦੇ ਸਿੱਖਾਂ ਦੇ ਘਰ ਜਨਮ ਲਿਆ, ਅੰਮ੍ਰਿਤ ਛਕਣਾ ਪਹਿਲਾ ਫਰਜ਼ ਬਣਦਾ ਹੈ। ਦਾਸ ਦੀ ਸਮੇਂ ਦੀ ਸਮਾਪਤੀ ਹੋ ਗਈ ਹੈ, ਬਚਨ ਕਰੀਏ ਗੁਰਸਿੱਖੀ ਦੇ। ਅੱਜ ਉਹ ਸੂਰਮੇ ਯੋਧੇ ਬਲੀ ਦੇ ਸਾਧ ਸੰਗਤ ਜੀ ਦਾ ਜਨਮ ਦਿਨ ਆਪਾਂ ਮਨਾਇਆ, ਉਹਨੂੰ ਧਿਆਨ ਦੇ ਵਿੱਚ ਰੱਖਿਆ ਕਰੋ, ਧਿਆਨ ਵਿੱਚ। ਭਾਈ ਮਨੀ ਸਿੰਘ ਨੇ ਬੰਦ ਬੰਦ ਕਟਵਾ ਦਿੱਤਾ ਹੈ, ਬੀਬੀ ਉਹ ਭੈਣੋ, ਘਰ ਦੇ ਵਿੱਚ ਕਈ ਵਿਚਾਰੇ ਵੀਰ ਸਾਡੇ ਪਤਾ ਨਹੀਂ ਕਿਹੜਾ ਐਂਗਲ ਲੈ ਕੇ, ਕਿਹੜਾ ਪਾਸਾ ਲੈ ਕੇ ਕਹਿ ਦਿੰਦੇ ਫੋਟੋਆਂ ਦਾ ਖਾਲਸਾ ਪੁਜਾਰੀ ਨਹੀਂ, ਤੇ ਘਰ ਦੇ ਵਿੱਚ ਫੋਟੋ ਵੀ ਨਹੀਂ ਹੋਣੀ ਚਾਹੀਦੀ ਸ਼ਹੀਦਾਂ ਦੀ। ਵਾਕਈ ਉਹਦੀ ਬਚਨ ਬਿਲਕੁਲ ਸੱਚਾ ਹੈ, ਖਾਲਸਾ ਫੋਟੋ ਦਾ ਪੁਜਾਰੀ ਨਹੀਂ, ਖਾਲਸਾ ਗੁਰੂ ਦੇ ਸ਼ਬਦ ਦਾ ਪੁਜਾਰੀ ਹੈ। ਪਰ ਗੁਰਮੁਖੋ, ਜੇ ਫੋਟੋ ਘਰ ਵਿੱਚ ਆਪਣੀਆਂ ਲਾਈਆਂ ਕਈਆਂ ਨੇ, ਕਈਆਂ ਨੇ ਦਾੜੀਆਂ ਮੁੰਨੀਆਂ, ਸ਼ੇਪ ਕੀਤੇ ਆ, ਖਾਤ ਖੁਤ ਜੇ ਕੱਢੇ ਆ, ਲੀਕਾਂ ਲੀਕਾਂ ਜੀਆਂ ਪਾ ਕੇ, ਤੇ ਉਹ ਘਰ ਦੇ ਵਿੱਚ ਫੋਟੋਆਂ ਲੱਗੀਆਂ ਹੁੰਦੀਆਂ, ਤੇ ਪੁੱਤਰ ਬੱਚੇ ਨੇ ਵੇਖਣਾ ਹੈ, ਤੇ ਜੇ ਅੱਜ ਅੰਮ੍ਰਿਤ ਛਕ ਲਿਆ ਹੈ ਨਾ, ਪਿਛਲੀ ਫੋਟੋ ਨੀ ਭੁੱਲਦਾ, ਆਪਣਾ ਅਤੀਤ ਨੀ ਭੁੱਲਦਾ, ਉਹ ਫੋਟੋਆਂ ਰੱਖੀਆਂ ਸਾਹਮਣੇ, ਤੇ ਬੱਚਾ ਕਹਿੰਦਾ ਬਾਪੂ ਤੂੰ ਏਦਾਂ ਦਾ ਹੁੰਦਾ ਹਾਂ? ਫਿਰ ਜਵਾਬ ਕੀ ਮਿਲੇਗਾ? ਹਾਂ ਪੁੱਤ ਮੈਂ ਤਾਂ ਏਦਾਂ ਦਾ ਹੀ ਸਾਂ। ਚੰਗਾ ਫਿਰ ਬਾਪੂ ਮੈਂ ਵੀ ਏਦਾਂ ਦਾ ਹੀ ਬਣ ਜਾਂਦਾ, ਜਦੋਂ ਜਿੰਨੀ ਉਮਰ ਚ ਤੂੰ ਅੰਮ੍ਰਿਤ ਛਕਿਆ ਉਨੀ ਚ ਮੈਂ ਛਕ ਲਾਂ। ਇਸ ਕਰਕੇ ਆਪਾਂ ਸੁਧਾਰੀਏ ਪਹਿਲੋਂ, ਤੇ ਜਿਹੜੀ ਬੀਬੀ ਗੁਰਸਿੱਖੀ ਹੈ, ਪ੍ਰਪੱਟ ਹੈ, ਸਿਮਰਨ ਕਰਨ ਵਾਲੀ, ਨਾਮ ਜਪਣ ਵਾਲੀ ਹੈ, ਜਿਹੜੀ ਕੁੱਖ ਪਵਿੱਤਰ ਹੈ, ਉਹਨੂੰ ਜ਼ਰੂਰ ਗੁਰਸਿੱਖ ਪੈਦਾ ਹੋਵੇਗਾ। ਪਰ ਬਦਕਿਸਮਤੀ ਹੈ, ਬਦਕਿਸਮਤੀ ਬੜੇ ਅਫਸੋਸ ਨਾਲ ਇਹ ਗੱਲ ਕਹਿਣੀ ਪੈਂਦੀ ਹੈ, ਉਹ ਦਾਸ ਇੰਗਲੈਂਡ ਦੇ ਵਿੱਚ ਰਹਿੰਦਾ ਹੈ, ਉੱਥੇ ਇਹ ਗੱਲ ਜ਼ਰੂਰ ਸੁਣੀਦੀ ਹੈ, ਰੇਡੀਓਆਂ ਦੇ ਵਿੱਚ ਇਸ਼ਤਿਹਾਰ ਆਉਂਦੇ ਆ ਵੀ ਹੋਵੇ ਸਿੱਖ ਜੱਟ, ਐਸ ਬੀਬੀ ਵਾਸਤੇ ਉਹਦਾ ਨਾਂ ਲਿਖਦੇ, ਉਹਦਾ ਕੱਦ ਕਾਠ ਦੱਸਦੇ, ਉਹਦਾ ਸਾਹਸਿਕ ਪੜ੍ਹਾਈ ਦੱਸ ਦਿੰਦੇ ਆ, ਤੇ ਇਹ ਬੀਬੀ ਸਿੱਖਾਂ ਦੀ ਲੜਕੀ ਹੈ, ਜ਼ਿਮੀਂਦਾਰਾਂ ਜੱਟਾਂ ਦੀ ਲੜਕੀ, ਹਾਂ ਦੂਜੀਆਂ ਗੋਤਾਂ ਦਾ ਵੀ ਦੱਸਦੇ ਸਾਰਾ ਵੀ ਜੱਟਾਂ ਦੀ ਲੜਕੀ ਹੈ, ਇਹਨੂੰ ਚਾਹੀਦਾ ਜੱਟ ਸਿੱਖ, ਚਾਹੀਦਾ ਮੋਨਾ ਸਿੱਖ ਕਾਹਦਾ ਹੋਇਆ ਵੀ? ਜਿਸ ਸਾਡੀ ਬੀਬੀ ਦੇ ਦਿਮਾਗ ਵਿੱਚ ਇਹ ਸਿੱਖੀ ਸਰੂਪ ਦੀ ਤਸਵੀਰ ਹੀ ਨਹੀਂ, ਉਹ ਸਿੱਖ ਕਿੱਥੋਂ ਪੈਦਾ ਕਰ ਦੇਵੇ? ਉਹ ਸਿੱਖ ਕਿੱਦਾਂ ਪੈਦਾ ਕਰੇਗੀ? ਜਿਹੜੀ ਮਾਂ ਦੀ ਕੁੱਖ ਬਾਣੀ ਪੜ੍ਹ ਪੜ੍ਹ ਕੇ ਪਵਿੱਤਰ ਹੋ ਚੁੱਕੀ ਹੈ, ਉਹਨੇ ਤੇ ਕਰ ਦੇਣਾ ਸਿੱਖ ਪਵਿੱਤਰ ਬੜੀ ਚੜ੍ਹਦੀ ਕਲਾ ਦਾ ਪੈਦਾ। ਤੇ ਜਿੰਨੇ ਸਾਧ ਸੰਗਤ ਜੀ ਟੀਵੀ ਲਾਇਆ ਹੋਇਆ ਰਸੋਈ ਦੇ ਵਿੱਚ ਵੀ, ਉੱਥੇ ਵੀ ਉਹੀ ਲਟਾ ਲੁਟਾ ਵਾਲੇ ਸਾਰੇ ਵੇਂਦੀ ਹੈ, ਬੱਚਾ ਉਧਰ ਦੇ ਵਿੱਚ ਹੈ, ਬੱਚਾ ਗਰਭ ਦੇ ਵਿੱਚ ਹੈ, ਪਲ ਰਿਹਾ ਹੈ ਉਸ ਬੀਬਾ ਦੇ, ਤੇ ਉਹਨੇ ਮਾਂ ਬਣਨਾ। ਅਕਾਲ ਪੁਰਖ ਦੀ ਜਿਹੜੀ ਮਰਯਾਦਾ ਚੱਲੀ ਹੈ ਦੁਨੀਆਂ ਨੂੰ ਵਧਾਉਣ ਦੀ, ਉਹਨੇ ਉਹਦੇ ਵਿੱਚ ਹਿੱਸਾ ਪਾਉਣਾ ਹੈ, ਤੇ ਸਾਧ ਸੰਗਤ ਪਰ ਕੀ ਹੋਇਆ, ਕਿਹੋ ਜਿਹਾ ਪੈਦਾ ਕਰ ਦਿੱਤਾ ਹੈ? ਤਾਂ ਇਹ ਬਚਨ ਕਿਹਾ, ਤੁਲਸੀਦਾਸ ਨੇ ਵੀ ਕਿਹਾ ਸਾਰੇ ਆਉਂਦਾ ਹੈ ਕਿ ਜਨਨੀ ਜਨ ਤਾ ਭਗਤ ਜਨ ਕਹਿ ਦਾਤਾ ਕਹਿ ਸੂਰ ਨਹੀਂ ਤੋ ਜਨਨੀ ਬਾਂਝ ਰਹੋ ਕਾਹੇ ਗਵਾਏ ਨੂਰ। ਕਹਿੰਦੇ ਆਪਣਾ ਨੂਰ ਕਿਉਂ ਗਵਾਰੇ ਨੇ ਤੇ ਬਾਂਝ ਹੀ ਰਹਿ ਜਾ, ਜਾਂ ਦਾਤਾ ਜਨਮ ਜਾਂ ਭਗਤ ਜਨਮ ਜਾਂ ਸੂਰਮਾ। 90% ਅਸਰ ਮਾਤਾ ਦਾ ਬੱਚੇ ਦੇ ਆਚਰਣ ਦੇ ਉੱਤੇ ਪੈਂਦਾ। ਇਸ ਕਰਕੇ ਫੋਟੋ ਜਿਹੜੀ ਲਾਉਣੀ ਹੈ, ਭਾਈ ਤਾਰੂ ਸਿੰਘ ਦੀ ਫੋਟੋ ਲੱਗੀ ਹੋਵੇਗੀ, ਬੱਚਾ ਮਾਂ ਨੂੰ ਪੁੱਛੇ ਮਾਤਾ ਇਹ ਕੌਣ ਹੈ, ਪੁੱਤਰ ਭਾਈ ਤਾਰੂ ਸਿੰਘ ਹੈ। ਮਾਤਾ ਦੇ ਸਿਰ ਤੋਂ ਖੋਪਰਾ ਕਿਉਂ ਉਤਰਿਆ, ਕੇਸ ਫੜੇ ਆ ਜਲਾਦ ਨੇ, ਇਹ ਕੀ ਗੱਲ ਹੈ। ਪੋਤੇ ਨੇ ਖੋਪਰਾ ਉਤਰਵਾ ਲਿਆ, ਕੇਸ ਨਹੀਂ ਕਤਲ ਹੋਣ ਦਿੱਤੇ। ਇਹ ਗੱਲ ਬੱਚੇ ਦੇ ਅੰਦਰ ਘਰ ਕਰ ਜਾਵੇਗੀ। ਭਾਈ ਮਨੀ ਸਿੰਘ ਦੇ ਵੱਧ ਵੱਧ ਕੱਟਿਆਂ ਦੀ ਫੋਟੋ ਘਰ ਚ ਲੱਗੀ ਹੋਵੇਗੀ, ਮਾਤਾ ਵੇਖੇਗੀ ਰੋਜ਼ ਸਵੇਰੇ, ਤੇ ਪੁੱਤਰ ਜਦੋਂ ਵੱਡਾ ਹੋ ਜਾਵੇਗਾ ਥੋੜਾ ਜਿਹਾ ਪੁੱਛਣ ਲੱਗੇਗਾ, ਕਿਉਂਕਿ ਬਾਲਕ ਅਵਸਥਾ ਹੈ ਨਾ, ਜਗਿਆਸਾ ਜਾਗਦੀ ਹੈ, ਬੱਚਾ ਪੁੱਛਦਾ ਹੈ, ਤੇ ਬੱਚੇ ਦੇ ਅੰਦਰ ਹੈ ਪੜ੍ਹਨ ਦਾ ਲਿਖਣ ਦਾ, ਜੋ ਵੀ ਖਿਡੌਣਾ ਦੇ ਦੋ ਵੀ ਫੁੱਲਣ ਦਾ ਵੀ ਇਹਦੇ ਵਿੱਚ ਕੀ ਹੈ। ਇਸ ਕਰਕੇ ਹਰ ਗੱਲ ਨੂੰ ਪੁੱਛਦਾ ਹੈ। ਉਹਨੇ ਪੁੱਛਣਾ ਮਾਤਾ ਇਹ ਆ ਬੰਦ ਬੰਦ ਜਿਹਾ ਕੱਟਿਆ ਕਿਉਂ ਇਹਦਾ। ਪੁੱਤਰ ਇਹਨਾਂ ਨੂੰ ਵੀ ਕਹਿੰਦੇ ਸਨ ਵੀ ਤੂੰ ਮੁਸਲਮਾਨ ਬਣ ਜਾ, ਇਹ ਸਿੱਖੀ ਨਹੀਂ ਸਿੱਧਕ ਸਕੇਸਾਂ ਸਵਾਸਾਂ ਸੰਗ ਨਿਭਾ ਦਿੱਤਾ ਹੈ, ਪਰ ਇਹਨਾਂ ਨੇ ਬੰਦ ਬੰਦ ਕਟਵਾ ਲਿਆ, ਪਰ ਸਿੱਖੀ ਤੋਂ ਦੂਰ ਨਹੀਂ ਗਏ। ਉਹ ਦ੍ਰਿੜਤਾ ਉਸ ਬੱਚੇ ਦੇ ਵਿੱਚ ਆਵੇ। ਬਾਬਾ ਦੀਪ ਸਿੰਘ ਦੀ ਫੋਟੋ ਘਰ ਦੇ ਵਿੱਚ ਹੈ, ਤਲੀ ਤੇ ਧਰਿਆ ਸੀਸ ਹੈ, ਪੁੱਛ ਲਵੇਗਾ ਹਾਂ ਪੁੱਤਰ ਅੰਮ੍ਰਿਤ ਦੀ ਸ਼ਕਤੀ ਹੈ, ਤਲੀ ਤੇ ਧਰ ਕੇ ਇੰਨੀ ਇੱਥੋਂ ਤੱਕ ਲੜੇ ਸਨ। ਬੱਚੇ ਨੂੰ ਪਤਾ ਲੱਗੇਗਾ ਸਾਡੇ ਬਜ਼ੁਰਗ ਕਿੱਡੇ ਸੂਰਮੇ ਜੋ ਦੇ ਬਲੀ ਹੈ, ਉਹਨਾਂ ਦੀ ਅੰਸ਼ ਜਿਹੜੀ ਉਹਦੇ ਵਿੱਚ ਆਵੇਗੀ, ਉਹ ਫਿਰ ਗੁਰਮੁਖ ਪਿਆਰਾ ਚੜ੍ਹਦੀ ਕਲਾ ਦੇ ਵਿੱਚ ਹੋਵੇਗਾ। ਸਾਧ ਸੰਗਤ ਜੀ ਫੋਟੋ ਦਸਾਂ ਗੁਰੂ ਸਾਹਿਬਾਨਾਂ ਦੀ ਹੈ, ਦਸਾਂ ਗੁਰੂ ਸਾਹਿਬਾਨਾਂ ਦੀ ਫੋਟੋ ਵੇਖੇਗਾ ਤੇ ਪਤਾ ਲੱਗੇਗਾ ਗੁਰੂ ਸਾਡੇ ਇਸ ਤਰ੍ਹਾਂ ਦੇ ਐਦਾਂ ਸਰੂਪ ਵਾਲੇ ਆ, ਦਸਮ ਪਾਤਸ਼ਾਹ ਦੇ ਏਦਾਂ ਗਾਤਰੇ ਕਿਰਪਾਨ ਆ, ਏਦਾਂ ਸਿਰ ਤੇ ਦਸਤਾਰ ਆ, ਇਸ ਤਰ੍ਹਾਂ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਕਕਾਰ ਧਾਰਨ ਕੀਤੇ ਆ, ਇਹ ਸਾਡੇ ਗੁਰੂ, ਅਸੀਂ ਏਦਾਂ ਅਰਗੇ ਬਣਨਾ। ਇਸ ਕਰਕੇ ਫੋਟੋਆਂ ਦਾ ਵਾਕਿਆ ਹੀ ਪੁਜਾਰੀ ਨਹੀਂ ਹੈ। ਫੋਟੋਆਂ ਜਿਹੜੀਆਂ ਯਾਦ ਗੁਰੂ ਦੀ ਦਵਾਉਂਦੀਆਂ, ਯਾਦ ਸ਼ਹੀਦਾਂ ਦੀ ਦਵਾਉਂਦੀਆਂ, ਇਸ ਕਰਕੇ ਬੱਚਿਆਂ ਤੇ ਉਹਨਾਂ ਫੋਟੋਆਂ ਦਾ ਅਸਰ ਹੁੰਦਾ ਹੈ। ਇਸ ਕਰਕੇ ਗੁਰਮੁਖੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਾਣੀ ਪੜ੍ਹਨਾ, ਸਾਧ ਸੰਗਤ ਜੀ ਤੇ ਸਿਮਰਨ ਕਰਨਾ, ਨਾਮ ਜਪਣਾ, ਜਿਹੜੀ ਪਵਿੱਤਰ ਕੁੱਖ ਹੈ ਸਿਮਰਨ ਕਰ ਕਰਕੇ, ਬੀਬਾ ਜਿਹੜੀ ਕੁੱਖ ਪਵਿੱਤਰ ਹੋ ਗਈ ਉਹਨੇ ਜਨਮ ਵੀ ਪਵਿੱਤਰ ਰੂਹ ਨੂੰ ਦੇਵੇਗੀ। ਜਿਹੜੀ ਨਾਰਮਲ ਮਾਤਾ ਹੈ, ਨਾਰਮਲ ਮਨੁੱਖ ਤੁਰੇ ਆਉਂਦੇ ਆ ਕੇ ਚਲੇ ਗਏ ਆ ਕੇ ਚਲੇ ਗਏ, ਸਭ ਤੋਂ ਪਵਿੱਤਰ ਰੂਹ ਵਾਸਤੇ ਵੀ ਕੁੱਖ ਜਿਹੜੀ ਹੈ ਉਹ ਇਸ ਤਰ੍ਹਾਂ ਦੀ ਚਾਹੀਦੀ ਹੈ, ਪਵਿੱਤਰ ਕੁੱਖ, ਤੇ ਜਿਹੜਾ ਬਿਲਕੁਲ ਹੀ ਸਾਧ ਸੰਗਤ ਬਿਲਕੁਲ ਹੀ ਪਾਪੀ ਹੈ, ਜਿਹੜਾ ਪ੍ਰੇਤ ਬਣ ਗਿਆ, ਜਿਹੜਾ ਭੂਤ ਬਣ ਗਿਆ, ਉਹਨੂੰ ਕੁੱਖ ਉਹ ਜੀ ਚਾਹੀਦੀ ਜਿਹੜੀ ਬਿਲਕੁਲ ਜਲਾਦ ਮਾਂ ਦੀ ਕੁੱਖ ਚਾਹੀਦੀ, ਉਹ ਜਲਾਦ ਪੈਦਾ ਹੋਣ ਨਾ। ਏਦਾਂ ਦੀ ਮਾਂ ਮਿਲਦੀ ਘੱਟ ਸਾਧ ਸੰਗਤ ਜੀ, ਪਾਪੀ ਜਲਾਦ ਅਵਸਥਾ ਦੀ, ਤੇ ਨਾ ਮਿਲਦੀ ਜੇ ਬਿਲਕੁਲ ਉੱਚੀ ਅਵਸਥਾ ਦੀ ਮਾਤਾ। ਇਸ ਕਰਕੇ ਇਹਨਾਂ ਦੀ ਬਹੁਤੀ ਲੰਮੀ ਉਮਰ ਹੋ ਜਾਂਦੀ ਹੈ। ਚੰਗੀਆਂ ਰੂਹਾਂ ਜਿਹੜੀਆਂ ਸ਼ਹੀਦ ਸਿੰਘ, ਉਹ ਵੀ ਬਹੁਤਾ ਸਮਾਂ ਰਹਿ ਜਾਂਦੇ ਆ, ਤੇ ਜਿਹੜੇ ਪ੍ਰੇਤ ਉਹਨਾਂ ਦੀਆਂ ਉਮਰਾਂ ਲੰਮੀਆਂ ਹੋ ਜਾਂਦੀਆਂ, ਕਿਉਂਕਿ ਉਹ ਵੀ ਜ਼ਿਆਦਾ ਚਿਰ ਫਿਰ ਧਰਤੀ ਤੇ ਆ ਨਹੀਂ ਸਕਦੇ, ਉਦਾਂ ਦੀ ਉਹਨਾਂ ਨੂੰ ਕੁੱਖ ਚਾਹੀਦੀ ਹੈ। ਇਸ ਕਰਕੇ ਗੁਰਮੁਖੋ ਧੀਆਂ ਨੂੰ ਧਰਮ ਸਿਖਾਈਏ। ਜੇ ਆਪਾਂ ਪੰਜਾਬ ਵਿੱਚ ਲਿਖਿਆ ਹੁੰਦਾ ਧੀ ਪੜੀ ਪੜਿਆ ਪਰਿਵਾਰ, ਧੀ ਧਰਮੀ ਹੈ ਤੇ ਸਾਰਾ ਪਰਿਵਾਰ ਵੀ ਧਰਮੀ ਹੋ ਜਾਂਦਾ। ਬੀਬੀ ਸੰਤੀ ਇੱਕ ਕੱਲੀ ਬਤਾਲੇ ਵਿੱਚ ਆਈ ਸੀ, ਸਾਰੇ ਪਿੰਡ ਨੂੰ ਅੰਮ੍ਰਿਤ ਛਕਾ ਦਿੱਤਾ ਸੀ। ਗੁਰੂ ਹਰਗੋਬਿੰਦ ਸਾਹਿਬ ਦੇ ਸਿੱਖ ਦੀ ਪੁੱਤਰੀ ਸੀ, ਗੁਰਮੁਖੋ ਸਿੱਖੀ ਚ ਪ੍ਰਪੱਕ ਰਹੀ ਸੀ। ਇਸ ਕਰਕੇ ਅਸੀਂ ਆਪਣੇ ਬੱਚਿਆਂ ਨੂੰ ਧਰਮ ਸਿਖਾਈਏ, ਬੱਚਿਆਂ ਨੂੰ ਧਰਮ ਸਿਖਾਈਏ। ਆਹ ਬੱਚਿਆਂ ਨੇ ਕੀਰਤਨ ਕਰਕੇ ਗਈਆਂ, ਕਿੱਡਾ ਸੋਹਣਾ ਲੱਗਦਾ ਹੈ ਭਾਈ। ਸਾਡੀਆਂ ਬੱਚਿਆਂ ਨੂੰ ਇਹ ਪਤਾ ਹੈ ਕਿ ਗੁਰੂ ਦਾ ਕੀਰਤਨ ਕਰਨਾ, ਗੁਰੂ ਦਾ ਕੀਰਤਨ ਸਿੱਖਿਆ, ਬਾਣੀ ਵੀ ਪੜ੍ਹਦੀਆਂ ਹੋਣਗੀਆਂ, ਤੇ ਫਿਰ ਇਸ ਕਰਕੇ ਉਹਨਾਂ ਦੇ ਅੰਦਰ ਸਾਧ ਸੰਗਤ ਧਰਮ ਦੀ ਭਾਵਨਾ ਵੀ ਪੂਰੀ ਹੋਵੇਗੀ। ਫਿਰ ਗੁਰਸਿੱਖ ਬੱਚੇ ਨੂੰ ਉਹ ਇਸ ਤਰ੍ਹਾਂ ਚਾਹੁਣਗੀਆਂ ਵੀ ਇਹਦੇ ਨਾਲ ਸਾਡੀ ਸ਼ਾਦੀ ਹੋਵੇ, ਇਸ ਤਰ੍ਹਾਂ ਦੀਆਂ ਧੀਆਂ ਭੈਣਾਂ ਸਾਡੀਆਂ ਹੋਣ, ਇੱਦਾਂ ਧਰਮ ਸਿਖਾਈਏ ਧੀਆਂ ਨੂੰ, ਤੇ ਤਾਂ ਗੁਰਮੁਖੋ ਸਾਡੀ ਸਿੱਖੀ ਪ੍ਰਫੁੱਲਤ ਹੋਵੇਗੀ, ਤਾਂ ਉਹਦੇ ਮਨ ਵਿੱਚ ਆਵੇਗਾ ਮੈਨੂੰ ਵਰ ਵੀ ਜਿਹੜਾ ਗੁਰਸਿੱਖ ਚਾਹੀਦਾ। ਇਸ ਕਰਕੇ ਗੁਰਮੁਖੋ ਹੀ ਨਿਗਰਦੇ ਜਾ ਰਹੇ ਹਾਂ, ਇਸ ਕਰਕੇ ਇਹਨੂੰ ਬਚਣ ਵਾਸਤੇ, ਬਚਾਉਣ ਵਾਸਤੇ ਆਪਾਂ ਗੁਰੂ ਵਾਲੇ ਬਣ ਕੇ ਗੁਰਸਿੱਖੀ ਵਿੱਚ ਪਰਪੱਕਤਾ ਸਹਿਤ ਰਹਿ ਕੇ ਸਤਿਗੁਰ ਦਾ ਨਾਮ ਜਪ ਕੇ, ਜਿੱਦਾਂ ਅਸੀਂ ਰੋਜ਼ ਅਰਦਾਸ ਕਰਦੇ ਹਾਂ, ਰੋਜ਼ ਦੀ ਅਰਦਾਸ ਦੇ ਵਿੱਚ ਦਾਸ ਹਰ ਦੀਵਾਨ ਦੇ ਵਿੱਚ ਜਦੋਂ ਸਾਧ ਸੰਗਤ ਜੀ ਆਉਂਦਾ ਇਹ ਜ਼ਰੂਰ ਗੱਲ ਕਹਿੰਦਾ ਹੈ। ਆਪਾਂ ਇਹ ਵਚਨ ਕਰਦੇ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਇੱਕ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਉਤਰਾਈਆਂ, ਚਰਖੜੀਆਂ ਤੇ ਚੜ੍ਹੇ, ਆਰਿਆਂ ਨਾਲ ਤੰਨ ਚਰਾਏ, ਕੀਮਾ ਕੀਮਾ ਕੀਤੇ ਗਏ, ਜੰਡਾਂ ਨਾਲ ਬੰਨ ਕੇ ਸਾੜੇ ਗਏ, ਭੱਠਾਂ ਵਿੱਚ ਝੋਕੇ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਸਿੱਧਕ ਕੇਸਾਂ ਸਵਾਸਾਂ ਨਾਲ ਨਿਭਾਏ, ਤਿੰਨਾਂ ਮੌਜੂਦਾ ਤੇ ਪ੍ਰਾਪਤ ਸਿੰਘ ਸਿੰਘਣੀਆਂ ਭਚੱਗੀਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਖਾਲਸਾ ਜੀ। ਜਿਨ੍ਹਾਂ ਮਾਈਆਂ ਬੀਬੀਆਂ ਲਾਹੌਰ ਤੇ ਪੱਟੀ ਦੀ ਜੇਲ੍ਹ ਵਿਚ ਸਵਾ ਸਵਾ ਮਨ ਦੇ ਪੀਸਣ ਪੀਸੇ ਖੰਨੀ ਖੰਨੀ ਰੋਟੀ ਤੇ ਗੁਜ਼ਾਰਾ ਕੀਤਾ, ਬੱਚਿਆਂ ਦੇ ਟੋਟੇ ਕਰਾ ਕੇ ਗਲਾਂ ਚ ਹਾਰ ਪਰੋ ਕੇ ਪਵਾਏ, ਧਰਮ ਨਹੀਂ ਆ ਰਿਹਾ ਜਾਤ ਵਿਚ ਕਹਿ ਰਹੀਆਂ, ਤਿੰਨਾਂ ਦੀ ਕਮਾਈ ਦਾ ਮਾਈਆਂ ਬੀਬੀਆਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਖਾਲਸਾ ਜੀ ਵਾਹਿਗੁਰੂ। ਕਿਉਂਕਿ ਅਰਦਾਸ ਜਿਹੜਾ ਗੁਰਸਿੱਖ ਰੋਜ਼ ਸੁਣਦਾ ਹੈ ਉਹ ਸਿੱਖੀ ਤੋਂ ਕਦੀ ਦੂਰ ਨਹੀਂ ਹੋ ਸਕਦਾ, ਕਿਉਂਕਿ ਆਪਣੇ ਇਹ ਸਾਰੇ ਸ਼ਹੀਦਾਂ ਨੂੰ ਸਿਮਰਦੇ ਹਾਂ ਆਪਾਂ, ਜਿਨ੍ਹਾਂ ਨੇ ਦ੍ਰਿੜਤਾ ਦੇ ਵਿੱਚ ਰਹਿ ਸਿੱਖੀ ਪਰਪਕਤਾ ਸਹਿਤ ਨਿਭਾਈ ਹੈ। ਸੋ ਦਾਸ ਇੰਨੀਆਂ ਬੇਨਤੀਆਂ ਕਰਦਾ ਖਿਮਾ ਦਾ ਜਾਚਕ ਹੈ, ਬਾਬਾ ਦੀਪ ਸਿੰਘ ਦੇ ਜਨਮ ਦਿਨ ਤੇ ਫਿਰ ਸਾਰੀ ਸੰਗਤ ਨੂੰ ਇਹੋ ਜਿਹਾ ਸੂਰਮਾ ਯੋਧਾ ਬਲੀ ਪੈਦਾ ਹੋਇਆ, ਗੁਰੂ ਕਲਗੀ ਧਰ ਪਿਤਾ ਨੇ ਕਿਰਪਾ ਕੀਤੀ, ਅਕਾਲ ਪੁਰਖ ਨੇ ਬਖਸ਼ਿਸ਼ ਕੀਤੀ ਹੈ, ਤੇ ਸਾਧ ਸਿੰਘ ਇਹੋ ਜਿਹੇ ਸੂਰਮੇ ਯੋਧੇ ਬਲੀ ਦੇ ਉਸ ਵਕਤ ਉਹਨੂੰ ਯਾਦ ਆਪਾਂ ਤਾਂ ਕਰਦੇ ਹਾਂ, ਯਾਦ ਤਾਂ ਹੀ ਸਾਧ ਸੰਗਤ ਉਹਨਾਂ ਨੂੰ ਆਪਣੀ ਸਾਧ ਸੰਗਤ ਜੀ ਉਹਨਾਂ ਨੂੰ ਯਾਦ ਕਰਨਾ, ਉਹਨਾਂ ਦੇ ਪੁਰਬ ਮਨਾਉਣੇ ਤਾਂ ਹੀ ਫਾਇਦੇਮੰਦ ਹੈ। ਜੇ ਅਸੀਂ ਉਸ ਸੂਰਮੇ ਯੋਧੇ ਦੇ ਜੀਵਨ ਵੱਲ ਵੇਖ ਕੇ ਉਦਾਂ ਦਾ ਆਪਾਂ ਆਪਣਾ ਵੀ ਆਚਰਣ ਆਪਣਾ ਵੀ ਜੀਵਨ ਬਣਾਈਏ। ਤੋ ਬਾਬਾ ਦੀਪ ਸਿੰਘ ਦਾ ਇਤਿਹਾਸ ਤਾਂ ਬਹੁਤ ਲੰਮਾ ਸੀ, ਇੰਨੀ ਕੁ ਦਾਸ ਨੇ ਬੇਨਤੀ ਕੀਤੀ ਹੈ, ਦਾਸ ਕੋਲੋਂ ਬੇਨਤੀਆਂ ਕਰਦਾ ਨੇ ਟੁੱਟੀਆਂ ਰਹਿ ਜਾਂਦੀਆਂ, ਅਣਜਾਣ ਬੱਚਾ ਸਮਝ ਕੇ ਮਾਫ਼ ਕਰਨਾ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸਤਸੰਗਤ ਬਖਸ਼ਣ ਹਾਰੇ ਬਖਸ਼ ਲੈਣਾ ਜੀ। ਦੇਹੋ ਸੱਜਣ ਸਿਸੜੀਆ ਜੋ ਹੋਵੇ ਸਾਹਿਬ ਸਿਓ ਮੇਲ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ।